भुलिए कि चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। हरमन रेडियो ते उस ते सब सरोतियां दी सुख मंग दी मैं सुखप्रीत हाजिर हां जी प्रोग्राम लहरां दे नाल। सो मेरे वालों प्यार भरी सत श्री अकाल आदाब नमस्ते गुड मॉर्निंग। सो वेला हो गया जी लहरां दा पर लहरां मैं कल्ली ने किथे ला लैणियां जी। सो लहरां लगाउण लई जरूरत हुंदी है जी मैनू तुहाडे सारिआं दे प्यार दी तुहाडे सारिआं दे हुंगारे दी ते उस तों इलावा सरबजीत भाजी दी। सो सरबजीत भाजी वी साडे नाल पटियाला स्टूडियो तों सांझ बनाई होई है उहनां ने वी। सो तुहाडा सारिआं दा प्रोग्राम दे विच निघा स्वागत है जी। सो तारीख अज हो गई है 10 अक्तूबर 2018। सो हैना बस होर लै दे के 2.5 महीने बचे है नवे साल नू ते देना जी बुधवार। सो बुधवार दी सवेर ने अपना चानण जिहड़ा आस्ट्रेलिया ते न्यूजीलैंड दे विच खिलार दिता है। सो अज दा दिन अपने नाल खुशियां दी वाछड़ हासियां दी नेरी प्यार मोहब्बत दी कोसी कोसी धुप तुहाडे सारे लै के आवे। दुनिया दे जिस भी कोने जिस भी देश शहर मौसम या समय दी बुक्कल विच बैठे हो परमात्मा चढ़दी कला विच रखे ते चलो जी फिर दिल विच लिया के सरबत दे भले दी अरदास ते नाल शुकराना उस वाहिगुरु दा करदे आं जी। गुरफतेह सांझी ते लै आओ फिर चेहरे ते वड्डी वाली समाइल जी। वाहिगुरु जी का खालसा वाहिगुरु जी की फतेह। सो समा जी इस वेले 7:32 हो गए ने एडिलेड दे विच ते सिडनी समय मुताबिक आस्ट्रेलिया दे विच इस वेले 8:02 हो चुके ने। सो मसरूफियत भरी सवेर जेड़ी है शुरू हो गई होनी है जी। हर शहर दे विच तुसी भी कम्मा कारां ते लग गए होने हो कोई अजे चाह दियां चुस्कियां भर रहा होना है ते कोई अपनी ड्राइविंग दे विच मसरूफ होना है। सो जो भी कर रहे हो जी बस उस परमात्मा दी याद हमेशा दिल विच रखो ते मानदे रहो। हरमन रेडियो चेहरे ते रखो एक प्यारी जी मुस्कुराहट ते अपने जेडे विचार है अपने सुख सुनेहे है ओ साडे नाल सांझे कर सकदे हो तुसी जी। रिक्वेस्ट एट हरमन रेडियो .com ईमेल राही या फिर एट हरमन रेडियो टेलीग्राम दे राही। सो टेलीग्राम राही तुसी अपने मैसेजेस फोटो मैसेजेस वॉइस मैसेजेस भी जेड़े आ ओ मेरे तक पहुंचा सकते हो ते फिर मैं ओ जेड़े तुहाडे विचार आ ओ सारे नाल सांझे कर सकदी आ। सो प्रोग्राम दे विच 2 घंटे दा साथ साडा रहना जी हुण तो ते ब्राड भाजी ने भी आउणा ते असीं खबरां दी जिहड़ी सांझ आ ओह वी हमेशा दी तरह प्रोग्राम दे विच जरूर बनावांगे। सो कोई खबर कोई इहो जिहा विचार जिहड़ा तुसीं मिंटू ब्राड हुणां नाल सांझा करना चाहुंदे हो मैनूं हुणे लिख के भेज दो ताकि मैं उहनां नाल सांझ पा सकां उस खबर उस विचार दी ते उस तो बाद प्रोग्राम दे अगले हिस्से दे विच गल करनी है जी। बिलकुल असी अपने बचपन दी अपनिया यादा दी। सो पिछले हफ्ते शुरू कीतियां सी असी जी यादा अपने बचपन दियां ओ खेडां दियां जेड़ियां असी अपने बचपन विच खेडदे हुंदे सी। सो बस मैं ते गल ही करनी हुंदी है बाकी यादा ते तुसी आप ही याद करा दिंदे हो एक सिरा फड़न दी लोड़ हुंदी है उदड़ दियां चली जांदियां जी साडियां यादा दियां तंदा ते असी पहुंच जाने हमेशा बहुत पिछे अपने बचपन विच उस पंजाब दे विच उहना पिंडा घरां च वारिया उहना बनेरिया ते जाके खड़े हो जाने ते देखदे आ अपने आप नूं एक बार फिर तो उत्थे खेडदे आ हसदे आ गाउंदे आ नचदे आ टपदे आ। सो अज भी जी असी प्रोग्राम दे विच याद करनिया अपने बचपन च खेडियां जेड़ियां खेडा आ ते गल ही नहीं करनी हुंदी जी एक बारी फेर तो असी ओ वाला समा जेड़ा कठे बैठ के जी लैने आ हंडा लैने आ। सो होर तुसी सुनाओ अज की कर रहे हो किवें बना रहे हो खास अज दे दिन नू। सो ਮੌਸਮ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਬਸ ਮੌਸਮ ਏਦਾਂ ਹੀ ਆ, 2 ਦਿਨ ਧੁੱਪ ਹੋ ਜਾਂਦੀ ਹੈ, ਲੱਗਦਾ ਗਰਮੀਆਂ ਆ ਗਈਆਂ, ਫੇਰ ਮੌਸਮ ਆਪਣਾ ਰੰਗ ਬਦਲ ਜਾਂਦਾ ਤੇ ਫੇਰ ਠੰਡ ਛਾ ਜਾਂਦੀ ਹੈ। ਸੋ ਏਦਾਂ ਹੀ ਚੱਲ ਰਿਹਾ ਜੀ, ਮੌਸਮ ਦੀ ਇਹੀ ਲੁੱਕੜ ਮੀਟੀ ਖੇਡੀ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ। ਸੋ ਕੱਲ ਵੀ ਐਡੀਲੇਡ ਦੇ ਵਿੱਚ ਕਾਫੀ ਮੌਸਮ ਜਿਹੜਾ ਏਦਾਂ ਹੀ ਰਿਹਾ, ਭਈ ਸ਼ਿਮਲੇ ਮਨਾਲੀ ਵਰਗੀ ਫੀਲਿੰਗ ਆ ਰਹੀ ਸੀ। ਅੱਜ ਐਡੀਲੇਡ ਦੇ ਵਿੱਚ ਵੀ ਜੀ ਹਲਕੀ ਬੱਦਲਵਾਹੀ ਬਣੀ ਰਹਿਣੀ ਹੈ ਤੇ ਨਾਲ ਟੈਂਪਰੇਚਰ ਵੱਧ ਤੋਂ ਵੱਧ ਜਿਹੜਾ 19 ਡਿਗਰੀ ਤੱਕ ਹੋਏਗਾ। ਸੋ ਮੈਲਬਰਨ ਦੇ ਵਿੱਚ ਵੀ ਮੌਸਮ ਐਡੀਲੇਡ ਵਰਗਾ ਹੀ ਰਹਿਣਾ ਹੈ, ਅੱਜ ਹਲਕੀ ਬੱਦਲਵਾਹੀ ਦੇ ਨਾਲ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਤੱਕ ਜਾਊਗਾ ਜੀ। ਤੇ ਸਿਡਨੀ ਵਾਲੇ ਮੈਨੂੰ ਲੱਗਦਾ ਅੱਜ ਖੀਰ ਪੂੜਿਆਂ ਵਾਲਾ ਮੌਸਮ ਜਿਹੜਾ ਬਣਿਆ ਹੋਇਆ ਉੱਥੇ। ਸੋ ਬੱਦਲਵਾਹੀ ਤੇ ਮੀਂਹ ਦੇ ਨਾਲ ਜਿਹੜਾ ਵੱਧ ਤੋਂ ਵੱਧ ਤਾਪਮਾਨ ਆ ਅੱਜ 16 ਡਿਗਰੀ ਜਾਣਾ। ਤੇ ਬ੍ਰਿਸਬੇਨ ਦੇ ਵਿੱਚ ਜੀ ਅੱਜ ਮੌਸਮ ਬਿਲਕੁਲ ਗਰਮੀ ਵਾਲਾ ਹੈ। ਸੋ 30 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹਿਣਾ ਤੇ ਨਾਲ ਚੰਗੀ ਧੁੱਪ ਜਿਹੜੀ ਚਮਕਣੀ ਹੈ। ਸੋ ਵੱਖੋ ਵੱਖ ਸ਼ਹਿਰ ਵੱਖੋ ਵੱਖਰੇ ਮੌਸਮ ਹੈ ਨਾ, ਪਰ ਇੱਕ ਚੀਜ਼ ਕਾਮਨ ਹੈ ਹਰ ਜਗ੍ਹਾ ਤੇ, ਉਹ ਹੈ ਜੀ ਹਰਮਨ ਰੇਡੀਓ ਤੇ ਤੁਹਾਡਾ ਸਾਰਿਆਂ ਦਾ ਪਿਆਰ ਤੇ ਮੇਰੀ ਆਵਾਜ਼। ਸੋ ਜਲਦੀ ਤੋਂ ਜਲਦੀ ਆਪਣੇ ਮੈਸੇਜਸ ਜਿਹੜੇ ਆ ਉਹ ਤੁਸੀਂ ਮੇਰੇ ਤੱਕ ਪਹੁੰਚਾਓ ਤੇ ਤੁਹਾਡੇ ਮੈਸੇਜਸ ਜਿਹੜੇ ਤੁਹਾਡੇ ਵਿਚਾਰ ਹੁੰਦੇ ਆ ਉਹ ਹੀ ਇੱਕ ਨਵਾਂ ਰੁੱਖ ਦੇ ਦਿੰਦੇ ਆ ਪ੍ਰੋਗਰਾਮ ਨੂੰ ਜੀ। ਪਤਾ ਵੀ ਨਹੀਂ ਹੁੰਦਾ ਕਿ ਅੱਜ ਕੀ ਗੱਲ ਕਰਨੀ ਆ, ਪਰ ਤੁਹਾਡੀ ਜਿਹੜੇ ਉਂਗਲੀ ਫੜ ਕੇ ਤੁਰਦੀ ਆ ਤੇ ਬਸ ਆਪਣੇ ਆਪ ਰਾਹਾਂ ਜਿਹੜੀਆਂ ਬਣਦੀਆਂ ਜਾਂਦੀਆਂ। ਸੋ ਪ੍ਰੋਗਰਾਮ ਦੇ ਵਿੱਚ ਜਿੱਥੇ ਗੱਲਾਂ ਬਾਤਾਂ ਗੀਤ ਸੰਗੀਤ ਯਾਦਾਂ ਹੋਣੀਆਂ ਉੱਥੇ ਜਿਵੇਂ ਦੱਸਿਆ ਕਿ ਬਰਾੜ ਸਾਹਿਬ ਨੇ ਵੀ ਆਉਣਾ। ਸੋ ਹੁਣ ਮੈਨੂੰ ਲੱਗਦਾ ਹੈ ਇੱਕ ਗੀਤ ਸੁਣ ਲਈਏ ਔਰ ਉਸ ਤੋਂ ਬਾਅਦ ਫਿਰ ਮੈਂ ਦੇਖਦੀ ਹਾਂ ਜੇ ਬਰਾੜ ਸਾਹਿਬ ਨੂੰ ਲਿਆ ਸਕੀ ਪ੍ਰੋਗਰਾਮ ਦੇ ਵਿੱਚ ਨਾਲ ਤੇ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ।
ਸਰ ਝੁਕਾ ਕੇ ਜਿਓ ਨਾ ਮੂੰਹ ਛੁਪਾ ਕੇ ਜਿਓ ਔਰ ਨਾ ਸਰ ਝੁਕਾ ਕੇ ਜਿਓ ਰਮੋ ਕਾ ਦੌਰ ਵੀ ਆਏ ਤੋ ਮੁਸਕੁਰਾ ਕੇ ਜਿਓ ਨਾ ਮੂੰਹ ਛੁਪਾ ਕੇ ਜਿਓ ਔਰ ਨਾ ਸਰ ਝੁਕਾ ਕੇ ਜਿਓ ਨਾ ਮੂੰਹ ਛੁਪਾ ਕੇ ਜਿਓ ਔਰ ਨਾ ਸਰ ਝੁਕਾ ਕੇ ਜਿਓ ਘਟਾ ਮੈਂ ਛੁਪ ਕੇ ਸਿਤਾਰੇ ਫਨਾ ਨਹੀਂ ਹੋਤੇ ਘਟਾ ਮੈਂ ਛੁਪ ਕੇ ਸਿਤਾਰੇ ਫਨਾ ਨਹੀਂ ਹੋਤੇ ਅੰਧੇਰੀ ਰਾਤ ਕੇ ਅੰਧੇਰੀ ਰਾਤ ਕੇ ਦਿਲ ਮੇ ਦੀਏ ਜਲਾ ਕੇ ਜਿਓ ਨਾ ਮੂੰਹ ਛੁਪਾ ਕੇ ਜਿਓ ਔਰ ਨਾ ਸਰ ਝੁਕਾ ਕੇ ਜਿਓ ਗਮੋਂ ਕਾ ਦੌਰ ਵੀ ਆਏ ਤੋ ਮੁਸਕੁਰਾ ਕੇ ਜਿਓ ਨਾ ਮੂੰਹ ਛੁਪਾ ਕੇ ਜਿਓ ਔਰ ਨਾ ਸਰ ਝੁਕਾ ਕੇ ਜਿਓ ਹਾਂ जाने कौन सा पल मौत की अमानत हो, ना जाने कौन सा पल मौत की अमानत हो, हर एक पल की खुशी को गले लगा के जियो, ना मुंह छुपा के जियो और न सर झुका के जियो, ओ गमों का दौर भी आए तो मुस्कुरा के जियो, ना मुंह छुपा के जियो और न सर झुका के जियो। ये जिंदगी किसी मंजिल पे रुक नहीं सकती, ये जिंदगी किसी मंजिल पे रुक नहीं सकती, हर एक मकाम से के जियो, ना मुंह छुपा के जियो और न सर झुका के जियो, ना मुंह छुपा के जियो और न सर झुका के जियो, गमों का दौर भी आए तो मुस्कुरा के जियो, ना मुंह छुपा के जियो और न सर झुका के जियो, छुपा के जियो और न सर झुका के जियो, नाम छुपा के जियो और न सर झुका के जियो।
ਜੀ ਸੁਭਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ, ਫਿਲਮ ਹਮਰਾਜ ਦੇ ਵਿੱਚੋਂ ਬਹੁਤ ਹੀ ਪਿਆਰਾ ਗੀਤ, ਨਾ ਮੂੰਹ ਛਿਪਾ ਕੇ ਜੀਓ ਔਰ ਨਾ ਸਰ ਝੁਕਾ ਕੇ ਜੀਓ। ਬਿਲਕੁਲ ਜੀ, ਜ਼ਿੰਦਗੀ ਜੀਣ ਦਾ ਅੰਦਾਜ਼। ਸੋ ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜ ਆ ਉਹ ਵੀ ਮੇਰੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਆ, ਤੇ ਬਰਾੜ ਸਾਹਿਬ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਬਣਾ ਲਈ ਹੈ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਪਹਿਲਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਜੀ।
ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਬਹੁਤ ਵਧੀਆ ਗੀਤ ਮਹਿੰਦਰ ਕਪੂਰ ਹੋਰਾਂ ਦਾ ਸੁਣ ਰਹੇ ਸੀ, ਜੋ ਅਸੀਂ ਵੀ ਕਾਫੀ ਆਪਦੇ ਵਕਤ ਦੇ ਵਿੱਚ ਇਹਦਾ ਆਨੰਦ ਮਾਣਿਆ। ਕਪੂਰ ਸਾਹਿਬ ਦੀ ਇੱਕ ਬੜੀ ਅਜੀਬ ਕਿਸਮ ਦੀ ਆਵਾਜ਼ ਸੀ, ਤੇ ਉਹਨਾਂ ਦੇ ਜਿਹੜੀ ਮੈਂ ਕਈ ਗਾਣਿਆਂ ਦਾ ਬੜਾ ਫੈਨ ਆ, ਤੇ ਖਾਸ ਕਰਕੇ ਜਿਹੜੇ ਉਹਨਾਂ ਨੇ ਸੋਸ਼ਲ ਲਈ ਗੱਲਾਂ ਕੌਜ਼ ਦੇ ਲਈ ਗਾਏ ਆ। ਇੱਕ ਜਿਹੜੇ ਆਮ ਚਲੋ ਫਿਲਮੀ ਗਾਣੇ ਦਾ ਹਰ ਚੀਜ਼ ਹੁੰਦੀ ਆ, ਇੱਕ ਇਹ ਜਿਹੇ ਗਾਣੇ ਹੁੰਦੇ ਜਿਹੜੇ ਸੋਸ਼ਲ ਕੌਜ ਦੇ ਲਈ ਹੁੰਦੇ, ਜਿਹਨਾਂ ਚੋਂ ਇਹ ਗਾਣਾ ਵੀ ਇੱਕ ਸੀਗਾ, ਤੇ ਜਿਹਦੇ ਚ ਕਾਫੀ ਵੱਡੀਆਂ ਜਿਹੜੀਆਂ ਵਧੀਆ ਢੰਗ ਨਾਲ ਨਸੀਹਤਾਂ ਬੜੀ ਸਰਲ ਭਾਸ਼ਾ ਚ ਦਿੱਤੀਆਂ ਗਈਆਂ। ਪਰ ਗੱਲ ਇਹ ਆ ਜਾਂਦੀ ਆ ਜੀ ਵੀ ਬੰਦਾ ਕੋਈ ਨੀ ਚਾਹੁੰਦਾ, ਨਾ ਮੂੰਹ ਛਪਾਉਣਾ ਚਾਹੁੰਦਾ ਤੇ ਨਾ ਕੋਈ ਸਿਰ ਝੁਕਾਉਣਾ ਚਾਹੁੰਦਾ। ਹਰੇਕ ਬੰਦਾ ਆਪਦੇ ਮਾਣ ਸਨਮਾਨ ਨੂੰ ਬਰਕਰਾਰ ਰੱਖ ਕੇ ਜਿਉਣਾ ਚਾਹੁੰਦਾ। ਪਰ ਗੱਲ ਇਹ ਆ ਜਾਂਦੀ ਹੈ ਦੂਜੇ ਪਾਸੇ, ਜਿਹੜੀ ਕੁਦਰਤੀ ਇੱਕ ਵਰਤਾਰਾ ਇਹ ਆ ਵੀ ਇਨਸਾਨ ਜਿਹੜਾ ਗਲਤੀਆਂ ਦਾ ਪੁਤਲਾ ਵੀ ਆ, ਇਨਸਾਨ ਜਿਹੜਾ ਖੇਡੇ ਖਾ ਕੇ ਸਿੱਖਦਾ। ਜੇ ਤਾਂ ਇਨਸਾਨ ਸਿੱਖਿਆ ਸਿਖਾਏ ਆਵੇ ਤਾਂ ਮੈਨੂੰ ਲੱਗਦਾ ਕੋਈ ਫਰਕ ਨੀ ਪੈਂਦਾ ਫਿਰ ਇਹਦੀਆਂ, ਕਿਹੜੇ ਵੀ ਬੁਰਾ ਸਮਾਜ ਹੋਵੇ ਨਾ। ਬੁਰਾ ਸਮਾਜ ਤਾਂ ਹੁੰਦਾ ਵੀ ਇਨਸਾਨ ਹਮੇਸ਼ਾ ਗਲਤੀ ਕਰਦਾ, ਫਿਰ ਉਹ ਤੋਂ ਸਿੱਖਦਾ ਤੇ ਫਿਰ ਉਹ ਗਲਤੀ ਨਾ ਕਰਨ ਦਾ ਪਰਨ ਲੈਂਦਾ। ਤੇ ਇਸ ਢੰਗ ਨਾਲ ਇਹ ਆ ਜਾਂਦਾ ਵੀ ਹਰ ਬੰਦਾ ਫਿਰ ਗਲਤੀ ਕਰਕੇ ਹੀ ਜਾਂਦਾ ਇਸ ਦੌਰ ਵਿੱਚ ਦੀ, ਹਰ ਬੰਦਾ ਉਸ ਦੌਰ ਵਿੱਚ ਦੀ ਨਿਕਲਦਾ। ਜੇ ਅਸੀਂ ਆਪਦੀ ਜਵਾਨੀ ਬਚਪਨ ਜਾਂ ਉਹਦੇ ਵਿੱਚ ਨੰਗੇ ਆ ਤਾਂ ਅਸੀਂ ਵੀ ਉਹੀ ਕੇ ਨੰਗੇ ਆ। ਹੁਣ ਭਾਵੇਂ ਅਸੀਂ ਲੱਖ ਮੱਤਾਂ ਦੇ ਜਾਈਏ, ਕਿਸੇ ਨੂੰ ਕੁਛ ਕਹੀ ਜਾਈਏ, ਤਾਂ ਇਹ ਇੱਕ ਸਮੇਂ ਨੇ ਤਬਦੀਲੀ ਲਿਆਂਦੀ ਆ ਸਾਡੇ ਚ। ਇਹ ਨੀ ਹੈ ਇਹਦਾ ਮਤਲਬ ਇਹ ਨੀ ਵੀ ਅਸੀਂ ਜਮਾਂਦਰੂ ਜਾਂ ਬਚਪਨ ਤੋਂ ਅਸੀਂ ਤਾਂ ਕੁਛ ਕੀਤਾ ਹੀ ਨੀ, ਅਸੀਂ ਵੀ ਸਭ ਕੁਛ ਗਲਤ ਵੀ ਕੀਤਾ, ਗਲਤ ਬੋਲੇ ਵੀ ਆ, ਗਲਤ ਭਾਸ਼ਾ ਦਾ ਵੀ ਰੱਖਿਆ, ਗਲਤ ਦੇਖਿਆ ਵੀ ਹੋਊ, ਗਲਤ ਸੋਚਿਆ ਵੀ ਹੋਊਗਾ, ਸਭ ਕੁਛ ਕੀਤਾ। ਪਰ ਗੱਲ ਇਹ ਆ ਜਾਂਦੀ ਆ ਵੀ ਤੁਸੀਂ ਜੇ ਇੱਕ ਬੰਦਾ ਹੁੰਦਾ ਗਲਤੀ ਕਰਨ ਤੋਂ ਬਾਅਦ ਵੀ ਉਹਦਾ ਸੁਧਾਰ ਨੀ ਕਰਦਾ ਤੇ ਉਸੇ ਚ ਤੁਰਿਆ ਫਿਰਦਾ ਤੇ ਫਿਰ ਬਾਰ ਬਾਰ ਉਹੀ ਗਲਤੀਆਂ ਕਰਦਾ ਉੱਤੇ ਕਰਦਾ। ਇੱਕ ਬੰਦਾ ਹੁੰਦਾ ਉਹ ਆਪ ਨਾ ਗਲਤੀ ਕੀਤੀ ਹੋਵੇ ਭਾਵੇਂ ਕਿਸੇ ਨੇ ਨੇੜਲੇ ਨੇ ਕੀਤੀ ਹੋਵੇ ਉਹਦੇ ਖੇਡਾ ਵੱਜਿਆ ਹੋਵੇ ਤੇ ਉਹਦੇ ਤੋਂ ਵੀ ਸੰਭਲ ਜਾਂਦਾ ਵੀ ਫਲਾਨੇ ਬੰਦੇ ਦੇ ਖੇਡਾ ਵੱਜਿਆ ਸੀ ਇਸ ਗੱਲ ਦਾ ਤੇ ਮੈਂ ਕਿਉਂ ਕਰਾਂ ਗਲਤੀ। ਸੋ ਕੁੱਲ ਮਿਲਾ ਕੇ ਨਾ ਇਹ ਜਿਹੜੇ ਜੀਵਨ ਆ ਇੱਕ ਨਾ ਬੜਾ ਇੱਕ ਗੁੰਝਲ ਆ, ਬਹੁਤ ਜ਼ਿਆਦਾ ਗੁੰਝਲਦਾਰ ਜੀਵਨ ਆ। ਇਸ ਗੁੰਝਲਦਾਰ ਜੀਵਨ ਦੇ ਵਿੱਚ ਜੇ ਤੁਸੀਂ ਗਲਤੀਆਂ ਕਰਨ ਤੋਂ ਬਚਣਾ ਜਾਂ ਤੁਸੀਂ ਆਪਦੀ ਉਮਰ ਤੋਂ ਪਰਪੱਕ ਹੋ ਕੇ ਜਿਉਣਾ, ਕਿਉਂਕਿ ਜਿਹੜਾ ਬੰਦਾ ਗਲਤੀ ਨੀ ਕਰਦਾ ਚਾਹੇ ਜਿਹੜੇ ਵੀ ਮਰਜ਼ੀ ਦੌਰ ਦੇ ਵਿੱਚ ਆ, ਉਹਨੂੰ ਇਹ ਸਮਝੋ ਵੀ ਉਹ ਉਸ ਤੋਂ ਅੱਗੇ ਜਿਉਂ ਰਿਹਾ, ਉਸ ਉਮਰ ਤੋਂ ਅੱਗੇ ਵਿਚਰ ਰਿਹਾ ਤੇ ਪਰਪੱਕ ਹੋ ਕੇ ਵਿਚਰ ਰਿਹਾ। ਅਕਸਰ ਅਸੀਂ ਘਰਾਂ ਚ ਕਹਿੰਦੇ ਆ ਵੀ ਫਲਾਨਾ ਬੱਚਾ ਬੜਾ ਸਿਆਣਾ, ਸ਼ਰਾਰਤ ਨੀ ਕਰਦਾ, ਇਹ ਨੀ ਕਰਦਾ, ਉਹ ਨੀ ਕਰਦਾ, ਤਾਂ ਉਹ ਕਿਤੇ ਨਾ ਕਿਤੇ ਉਹ ਅਗਲੇ ਸਟੈਪ ਚ ਜਿਉਂ ਰਿਹਾ ਹੁੰਦਾ। ਸੋ ਜੇ ਤੁਸੀਂ ਇਹੋ ਜਿਹਾ ਕੁਛ ਕਰਨਾ ਚਾਹੁੰਦੇ ਹੋ, ਮੰਨ ਲਓ ਵੀ ਜੀਵਨ ਦੇ ਵਿੱਚ ਤੁਸੀਂ ਅੱਜ 20-25 ਸਾਲ ਦੀ ਏਜ ਦੇ ਵਿੱਚ ਆਉਂਦੇ, ਤੁਸੀਂ 35-40-50 ਵਾਲਾ ਵਿਹਾਰ ਕਰਨਾ ਚਾਹੁੰਦੇ ਹੋ ਜਾਂ ਉਹਦੇ ਬਾਰੇ ਸੋਚਣਾ ਚਾਹੁੰਦੇ ਹੋ, ਉਹੋ ਜਿਹਾ ਬਣਨਾ ਵਿਚਰਨਾ ਚਾਹੁੰਦੇ ਹੋ, ਲੋਚਦਾ ਹਰੇਕ ਹੀ ਆ ਤੇ। ਪਰ ਉਦੋਂ ਫਿਰ ਤੁਹਾਨੂੰ ਇੱਕੋ ਗੱਲ ਸਭ ਤੋਂ ਸਿਖਾਲਾ ਜਿਹੜਾ ਫਾਰਮੂਲਾ ਇਹਦਾ ਵੀ ਥਿੰਕ ਟਵਾਈਸ ਤੇ ਐਕਟ ਵਾਂਸ, ਜਿਹੜਾ ਬੰਦੇ ਨੂੰ ਜਾਣੀ ਅੰਗਰੇਜ਼ੀ ਵਾਲੇ ਵਧੀਆ ਢੰਗ ਨਾਲ ਕਹਿ ਦੇਣਗੇ, ਮੈਂ ਹੁਣ ਥਰਡ ਪੰਜਾਬੀ ਬੰਦਾ ਮੈਂ ਉਹਨੂੰ ਅੜਕ ਕੇ ਜੇ ਕਹਿਤਾ, ਪਰ ਜਿਹੜੀ ਸੱਚਾਈ ਹੈ ਵੀ ਦੋ ਵਾਰੀ ਸੋਚੋ ਤੇ ਇੱਕ ਵਾਰੀ ਰਿਐਕਟ ਕਰੋ। ਇਹ ਜਿਹੜਾ ਫਾਰਮੂਲਾ ਨਾ, ਇਹ ਫਾਰਮੂਲਾ ਜੇ ਤੁਸੀਂ ਜੀਵਨ ਦੇ ਕਿਸੇ ਵੀ ਉਮਰ ਦੇ ਵਿੱਚ ਇਹਨੂੰ ਆਪਦੇ ਅਪਣਾ ਲਓ ਤਾਂ ਤੁਸੀਂ ਕਦੇ ਵੀ ਜ਼ਿੰਦਗੀ ਚ ਫੇਲ ਨਹੀਂ ਹੁੰਦੇ। ਇਹ ਬੜਾ ਸਿੰਪਲ ਤੇ ਸਾਦਾ ਫਾਰਮੂਲਾ। ਗੋਰਿਆਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਗੋਰੇ ਐਦਾਂ, ਗੋਰੇ ਐਦਾਂ, ਗੋਰਿਆਂ ਨੂੰ ਤਾਂ ਸਮਝ ਹੀ ਨੀ, ਗੋਰੇ ਤਾਂ ਭੋਲੇ ਹੁੰਦੇ ਆ, ਤਾਂ ਗੋਰੇ ਤਾਂ ਕਾਂਵਲੇ ਹੁੰਦੇ ਆ। ਪਰ ਗੋਰਿਆਂ ਦੀ ਨਾ ਜਦੋਂ ਵੀ ਤੁਸੀਂ ਕਿਸੇ ਵੀ ਥਾਂ ਦੇ ਉੱਤੇ ਉਹਨਾਂ ਦਾ ਕੋਈ ਟ੍ਰੇਨਿੰਗ ਲੈਣ ਜਾਓ, ਇੰਡਕਸ਼ਨ ਕਰਨ ਜਾਓ, ਜੇ ਉਹ ਇਕੱਲੀਆਂ ਇੰਡਕਸ਼ਨ ਦੇ ਵਿੱਚ ਜਿਹੜੀ ਭੂਮਿਕਾ ਬਣਦੇ ਆ, ਉਸ ਭੂਮਿਕਾ ਨੂੰ ਤਾਂ ਤੁਸੀਂ ਅਮਲ ਕਰ ਲਓ ਨਾ, ਤੁਹਾਡੀ ਜ਼ਿੰਦਗੀ ਸੁਧਰ ਜਾਂਦੀ ਆ। ਹੁਣ ਇੱਕ ਟੈਕਨੀਸ਼ੀਅਨ ਜਦੋਂ ਭੂਮਿਕਾ ਉਹ ਕਰਦਾ, ਕੋਈ ਵੀ ਟੈਕਨੀਕਲ ਬੰਦਾ ਜਾਂ ਮਕੈਨੀਕਲ ਬੰਦਾ ਜਾਂ ਕਹਿ ਦਈਏ ਸਰਲ ਭਾਸ਼ਾ ਚ ਕੋਈ ਮਿਸਤਰੀ ਬੰਦਾ, ਜਦੋਂ ਕੋਈ ਆਪਦੀ ਟ੍ਰੇਨਿੰਗ ਦਿੰਦਾ ਤਾਂ ਉਸ ਟ੍ਰੇਨਿੰਗ ਦੇ ਵਿੱਚ ਗੋਰੇ ਸਭ ਤੋਂ ਪਹਿਲਾਂ ਇਹ ਸਿਖਾਉਂਦੇ ਆ ਵੀ ਕੋਈ ਵੀ ਚੀਜ਼ ਦਾ ਤੁਸੀਂ ਘਰ ਪਾਉਣਾ, ਕੋਈ ਬਾਰ ਬਾਰੀ ਲਾਉਣੀ ਆ, ਕਿਤੇ ਕੋਈ ਪਲੰਬਿੰਗ ਕਰਨੀ ਆ, ਇਲੈਕਟ੍ਰੀਸ਼ਨ ਦਾ ਕਰਨਾ, ਕੁਝ ਵੀ ਕਰਨਾ, ਡਜ਼ਨਟ ਮੈਟਰ, ਉਹ ਸਾਰਿਆਂ ਤੋਂ ਪਹਿਲਾਂ ਜੇ ਤੁਸੀਂ ਉਹਦੀ ਮਿੰਟੀ ਦੋ ਵਾਰੀ ਕਰ ਲਓ ਤੇ ਕੰਮ ਇੱਕ ਵਾਰੀ ਕਰਨਾ ਪਊਗਾ ਤੁਹਾਨੂੰ।
ਬਿਲਕੁਲ,
ਜੇ ਤੁਸੀਂ ਮਿੰਟੀ ਇੱਕ ਵਾਰੀ ਕੀਤੀ ਤਾਂ ਹੋ ਸਕਦਾ ਕੰਮ ਤੁਹਾਨੂੰ 3 ਵਾਰੀ ਕਰਨਾ ਪਵੇ ਉਹੀ ਕੰਮ। ਤੇ ਅਸੀਂ ਉਹ ਗਲਤੀ ਕਰਦੇ ਹਾਂ, ਅਸੀਂ ਉਹ ਗਲਤੀ ਇਕੱਲੀ ਇਹ ਮਕੈਨੀਕਲ ਲਾਈਨ ਚ ਨੀ ਕਰਦੇ, ਅਸੀਂ ਜੀਵਨ ਚ ਵੀ ਕਰਦੇ ਹਾਂ ਗਲਤੀ। ਅਸੀਂ ਜੀਵਨ ਦੇ ਵਿੱਚ ਵੀ ਨਾ ਤਾਂ ਸੋਚਦੇ ਹਾਂ, ਅਸੀਂ ਬਿਨਾਂ ਸੋਚੇ ਸਮਾਏ ਦੇਖੇ ਦਿਖਾਏ ਕਹੇ ਕਹਾਏ ਲੋਕਾਂ ਦੀਆਂ ਗੱਲਾਂ ਦੇ ਉੱਤੇ ਚੱਲ ਪੈਂਦੇ ਹਾਂ ਤੇ ਅਸੀਂ ਉਹਦੇ ਚ ਮਾਰ ਖਾ ਜਾਂਦੇ ਹਾਂ। ਤੇ ਇਹ ਗੋਰੇ ਆ, ਗੋਰੇ ਪਹਿਲਾਂ ਮਿੰਟੀ ਦੇ ਜ਼ੋਰ ਲਾ ਦੇਣਗੇ, ਪੇਪਰ ਵਰਕ ਕਰਨ ਦੇ ਜ਼ੋਰ ਲਾ ਦੇਣਗੇ, ਪਰ ਇਹ ਨੀ ਹੈਗਾ ਵੀ ਦੂਰੀ ਯਾਰ ਕੋਈ ਇੱਟ ਵੀ ਵੱਢ ਕੇ ਲਾਉਣੀ ਪੈ ਚੁੱਕੀ ਕਿਸ ਚੀਜ਼ ਦੀ, ਉਹ ਉਵੇਂ ਲੱਗੂਗੀ ਜਿਵੇਂ ਉਹਦੇ ਉੱਤੇ ਲਿਖਿਆ। ਕਾਰਨ ਕੀ ਆ, ਉਹ ਹੋਮਵਰਕ ਕਰਦੇ, ਇਹਨੂੰ ਹੋਮਵਰਕ ਦਾ ਨਾਮ ਹੀ ਦਿੱਤਾ ਜਾ ਸਕਦਾ ਜੇ ਅਸੀਂ ਕਹੀਏ ਨਾ ਵੀ ਦੋ ਵਾਰੀ ਸੋਚਣ ਨੀ ਤਾਂ। ਤੇ ਜੇ ਅਸੀਂ ਇਹ ਕਹਿ ਦਈਏ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦਾ ਹੋਮਵਰਕ ਕਰ ਲਿਆ ਜਾਵੇ ਤਾਂ ਮੈਨੂੰ ਲੱਗਦਾ ਬੰਦਾ ਮਾਰ ਹੀ ਨੀ ਖਾਂਦਾ ਜ਼ਿੰਦਗੀ ਚ। ਪਰ ਦੇਖੋ ਜੀ, ਗੱਲਾਂ ਕਰਨੀਆਂ ਸੌਖੀਆਂ ਪਰ ਉਹ ਜਿਹਾ ਹੋਣਾ ਕਾਫੀ ਔਖਾ। ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਆਪਦੇ ਆਪ ਨੂੰ ਵੀ ਇਹ ਜਿਹਾ ਕਰੀਏ ਤੇ ਤੁਹਾਡੇ ਤੱਕ ਵੀ ਉਹ ਪਹੁੰਚਾਈਏ। ਅਸੀਂ ਤਾਂ ਡੇਢੇ ਖਾਧੇ ਆ, ਅਸੀਂ ਉਹਨਾਂ ਦੌਰਾਂ ਚੋਂ ਨਿਕਲੇ ਆ, ਪਰ ਹੁਣ ਇਹ ਲੱਗਦਾ ਵੀ ਜੇ ਕੋਈ ਹੋਰ ਕਿਸੇ ਨੂੰ ਆਪਾਂ ਇਹ ਦੌਰ ਚੋਂ ਕੱਢਣ ਚ ਕਾਮਯਾਬ ਹੋ ਜਾਈਏ, ਕਿਸੇ ਗਲਤੀ ਕਰਨ ਤੋਂ ਬਚਾ ਕਰੀਏ, ਤਾਂ ਉਹ ਲੱਗਦਾ ਵੀ ਇੱਕ ਕਿਸਮ ਦਾ ਸਾਡਾ ਜਿਹੜਾ ਮਕਸਦ ਆ, ਜੋ ਰੇਡੀਓ ਚਲਾ ਰਹੇ ਆ, ਅਖਬਾਰ ਚਲਾ ਰਹੇ ਆ, ਟੀਵੀ ਸ਼ੋ ਚਲਾ ਰਹੇ ਆ, ਉਹਦੇ ਚ ਕੋਈ ਕਮਾਈ ਤਾਂ ਹੈ ਨੀ, ਸਿਰਫ ਤੇ ਸਿਰਫ ਦੇ ਲਈ ਕੋਈ ਮਨਸ਼ਾ ਤੇ ਮਕਸਦ ਦਾ ਇੱਕ ਚੰਗਾ ਸਮਾਜ ਦੇ ਵਿੱਚ ਆਪਾਂ ਇਸ ਪਾ ਸਕੀਏ।
ਬਿਲਕੁਲ ਰਾਜ ਸਾਹਿਬ, ਔਰ ਚੰਗਾ ਜਿਹੜਾ ਸਮਾਜ ਚੰਗੇ ਵਿਚਾਰਾਂ ਦੇ ਨਾਲ ਬਣ ਸਕਦਾ ਹੈ। ਸੋ ਕੋਸ਼ਿਸ਼ ਕਰੀ ਦੀ ਹੈ ਕਿ ਚੰਗੇ ਵਿਚਾਰ ਜਿਹੜੇ ਆ ਅਸੀਂ ਸਵੇਰੇ ਸਵੇਰੇ, ਇੱਕ ਇਹ ਹੁੰਦਾ ਕਿ ਸਿਰਫ ਬਾਕੀਆਂ ਨੂੰ ਹੀ ਦੱਸਣਾ ਨਹੀਂ ਹੁੰਦਾ, ਜਦੋਂ ਅਸੀਂ ਉਹ ਚੀਜ਼ ਬੋਲਦੇ ਹਾਂ ਦੁਹਰਾਉਂਦੇ ਹਾਂ ਤੇ ਉਸ ਚੀਜ਼ ਦਾ ਅਸਰ ਸਾਡੇ ਤੇ ਵੀ ਹੁੰਦਾ। ਸੋ ਅਸੀਂ ਵੀ ਉਸ ਚੀਜ਼ ਨੂੰ ਇੱਕ ਵਾਰ ਫਿਰ ਤੋਂ ਸਮਝਦੇ ਹਾਂ, ਸੋਚਦੇ ਹਾਂ। ਔਰ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜਿਹੜਾ ਰਿਐਕਟ ਆ ਉਹ ਅਸੀਂ ਬਹੁਤ ਛੇਤੀ ਕਰ ਦਿੰਦੇ ਹਾਂ। ਬਹੁਤ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹਦੇ ਤੇ ਦੋ ਵਾਰੀ ਕੀ ਇੱਕ ਵਾਰੀ ਵੀ ਨਹੀਂ ਸੋਚਦੇ, ਰਿਐਕਟ ਕਰ ਦਿੰਦੀ ਹਾਂ, ਉਸ ਤੋਂ ਬਾਅਦ ਫਿਰ ਉਸ ਚੀਜ਼ ਤੇ ਕਈ ਵਾਰੀ ਪਛਤਾਵਾ ਵੀ ਹੁੰਦਾ। ਸੋ ਇਹ ਗੱਲ ਤੁਸੀਂ ਅੱਜ ਬਹੁਤ ਵਧੀਆ ਕਹੀ, ਸੋ ਅੱਜ ਦੇ ਦਿਨ ਵਿੱਚ ਇਹ ਗੱਲ ਕਿਹੜੀ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਦੋ ਵਾਰ ਸੋਚੋ ਤੇ ਫਿਰ ਇੱਕ ਵਾਰ ਬੋਲੋ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਤੇ ਸਾਡੇ ਨਾਲ ਕੁਝ ਸਰੋਤੇ ਵੀ ਜੁੜੇ ਆ ਜੀ, ਸੁਖਵਿੰਦਰ ਸਿੰਘ ਹੋਣਾ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ, ਤੇ ਉਸ ਤੋਂ ਬਾਅਦ ਬਚਿੱਤਰ ਸਿੰਘ ਹੋਰ ਹੋਣਾ ਨੇ ਤੜਕੇ ਤੜਕੇ ਵੀ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ। ਔਰ ਭਾਜੀ ਹੁਣ ਦੇਖ ਲੋ ਕਿ ਸਮੇਂ ਦਾ ਕਿੰਨਾ ਫਰਕ ਪੈ ਗਿਆ, ਹੁਣ ਤੇ 5 ਘੰਟੇ ਦਾ ਫਰਕ ਹੋ ਗਿਆ ਲੇਟ ਦੇ ਨਾਲੋਂ ਉੱਥੇ ਪੰਜਾਬ ਦਾ, ਔਰ ਫਿਰ ਵੀ ਇੰਨੀ ਸਵਖਤ ਉੱਠ ਕੇ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਂਦੇ ਆ, ਇਹ ਪਿਆਰ ਹੈ ਜੀ ਤੁਹਾਡਾ। ਤੇ ਜੋਗਿੰਦਰ ਸਿੰਘ ਸੋਹੀ
ਪਿਆਰ ਨੂੰ ਸਮਾਂ ਆਵੇ ਬੰਦਿਸ਼ਾਂ ਚ ਨਹੀਂ ਬਣ ਸਕਦਾ ਹੁੰਦਾ ਜੀ।
ਬਿਲਕੁਲ। ਸੋ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ ਸਾਰਿਆਂ ਨੂੰ, ਤੇ ਨਾਲ ਫਤਿਹ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੀ ਸਾਹਿਬ ਉਮੀਦ ਕਰਦੇ ਹਾਂ ਜੀ ਸਾਰੇ ਰਾਜੀ ਖੁਸ਼ੀ ਹੱਸਦੇ ਖੇਡਦੇ ਹੋਵੋਗੇ। ਸੋ ਬਰਾੜ ਸਾਹਿਬ ਅੱਗੇ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦੀ ਹਾਂ, ਅੱਜ ਕੱਲ ਪੇਂਡੂ ਆਸਟ੍ਰੇਲੀਆ ਦੇ ਬੜੇ ਵਧੀਆ ਤੋਂ ਵਧੀਆ ਜਿਹੜੇ ਐਪੀਸੋਡ ਆ ਦੇਖਣ ਨੂੰ ਮਿਲ ਰਹੇ ਆ। ਸੋ ਬਹੁਤ ਹੀ ਵਧੀਆ ਲੱਗਦਾ ਜੀ, ਕੱਲ ਹੀ ਦੇਖਿਆ ਗਲੈਨਵੁੱਡ ਗੁਰਦੁਆਰਾ ਸਾਹਿਬ ਤੇ ਬੜਾ ਵਿਸ਼ੇਸ਼ ਇੱਕ ਪੇਂਡੂ ਆਸਟ੍ਰੇਲੀਆ ਦਾ ਐਪੀਸੋਡ ਆਇਆ ਹੈ। ਸੋ ਉਹਦੇ ਲਈ ਤੁਸੀਂ ਵਧਾਈ ਦੇ ਹੱਕਦਾਰ ਹੋ ਜੀ, ਔਰ ਮੈਨੂੰ ਲੱਗਦਾ ਬਹੁਤ ਹੀ ਚੰਗੇ ਵਿਊਜ਼ ਵੀ ਆ ਰਹੇ ਨੇ, ਬਹੁਤ ਹੀ ਅੱਛੇ ਰਿਵਿਊਜ਼ ਵੀ ਆ ਰਹੇ ਨੇ ਉਹਨਾਂ ਇਹਨਾਂ ਐਪੀਸੋਡਸ ਲਈ।
ਜੀ 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 ਬਿਲਕੁਲ ਜੀ, ਦੇਖੋ ਗੱਲ ਇਹ ਹੁੰਦੀ ਆ ਵੀ ਜੇ ਕਿਸੇ ਕੰਮ ਨੂੰ ਕਰਨ ਲੱਗੇ ਆ ਤਾਂ ਉਹਦੇ ਚ ਲਗਾਤਾਰਤਾ ਜ਼ਰੂਰੀ ਆ, ਤੇ ਪੇਂਡੂ ਆਸਟ੍ਰੇਲੀਆ ਦੇ ਵਿੱਚ ਸਾਡੀ ਇਹੀ ਇੰਨੇ ਆ, ਤੁਸੀਂ ਕੰਮ ਕਾਜ ਵੀ ਕਰਨਾ, ਘਰ ਪਰਿਵਾਰ ਵੀ ਪਾਲਣਾ, ਤੇ ਉਸ ਤੋਂ ਬਾਅਦ ਫਿਰ ਇਹ ਕੰਮ ਵੀ ਕਰਨੇ। ਦੇਖਣ ਨੂੰ ਬੜਾ ਛੋਟਾ ਲੱਗਦਾ ਪਰ ਜਦੋਂ ਤੁਸੀਂ ਕਿਸੇ ਦੀ ਉਹਦੀ ਪਿਛੋਕੜ ਫਰੋਲੋਗੇ ਤਾਂ ਕਾਫੀ ਕੰਮ ਹੋ ਜਾਂਦਾ। ਪਹਿਲਾਂ ਜਾਣਾ ਕਿਤੇ ਵੀ ਜਾਣਾ, ਅੱਜ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਦੂਰੀਆਂ, ਤੁਹਾਨੂੰ ਜਹਾਜ਼ ਤੋਂ ਬਿਨਾਂ ਜਾ ਨਹੀਂ ਸਕਦੇ, ਮਹਿੰਗੀਆਂ ਟਿਕਟਾਂ ਵੀ ਖਰੀਦਣੀਆਂ ਪੈਂਦੀਆਂ, ਫਿਰ ਉੱਥੇ ਜਾ ਕੇ ਵੀ ਵੱਡੇ ਵੱਡੇ ਸ਼ਹਿਰ ਵੱਡੇ ਥਾਵਾਂ ਦੇ ਉੱਤੇ ਤੁਹਾਨੂੰ ਆਉਣ ਜਾਣ ਰਹਿਣ ਸਹਿਣ ਦੇ ਇੰਤਜ਼ਾਮ ਵੀ ਕਰਨੇ, ਨਾਲ ਫਿਰ ਤੁਹਾਡੇ ਮੇਜ਼ਬਾਨ ਵੀ ਜਿਹੜੇ ਉਹ ਡਿੰਡੀ ਦੇ ਬੀਤੇ ਟੰਗੇ ਜਾਂਦੇ ਆ, ਤੇ ਅਗਲੇ ਦੀ ਵੀ ਜਿਹੜੇ ਦਿਨ ਚਾਰੇ ਪ੍ਰਭਾਵਿਤ ਹੁੰਦੀ ਆ, ਉਸ ਤੋਂ ਬਾਅਦ ਫਿਰ ਇਹ ਕੰਮ ਵੀ ਹੋ ਜਾਂਦਾ। ਉਸ ਤੋਂ ਅਗਲਾ ਜਿਹੜਾ ਸਟੈਪ ਆ ਉਹ ਸਟੈਪ ਬੜਾ ਔਖਾ ਗਾ। ਪਹਿਲੀ ਗੱਲ ਤਾਂ ਉਹ ਐਡੀਆਂ ਜ਼ਿਆਦਾ ਆਡੀਓ ਵੀਡੀਓ ਬਣ ਜਾਂਦੀਆਂ ਵੀ ਉਹਨਾਂ ਨੂੰ ਟ੍ਰਾਂਸਫਰ ਕਰਨਾ ਐਡੀਟਿੰਗ ਲਈ ਬੜਾ ਔਖਾ ਕੰਮ ਹੁੰਦਾ, ਉਹ ਕਰਦੇ ਆ। ਫਿਰ ਮਨਪ੍ਰੀਤ ਆਪਦੀ ਜੌਬ ਤੋਂ ਬਾਅਦ ਪੂਰੇ ਦਾ ਪੂਰਾ ਟਾਈਮ ਹੀ ਜਿਹੜਾ ਪਿੰਡ ਆਸਟ੍ਰੇਲੀਆ ਤੇ ਲਾਉਂਦੇ ਆ, ਉਹਨੂੰ ਐਡਿਟ ਕਰਦੇ ਆ, ਉਹਨੂੰ ਅਪਲੋਡ ਕਰਦੇ ਆ, ਬਹੁਤ ਸਾਰਾ ਜਿਹੜਾ ਪ੍ਰੀ ਪੋਸਟ ਜਿਹੜਾ ਸ਼ੂਟ ਦਾ ਕੰਮ ਹੁੰਦਾ ਤੇ ਪੋਸਟ ਦਾ ਜਿਹੜਾ ਕੰਮ ਹੁੰਦਾ ਉਹ ਮਨਪ੍ਰੀਤ ਦੇਖਦੇ ਆ। ਸੋ ਕਾਫੀ ਮਿਹਨਤ ਤੋਂ ਬਾਅਦ ਆਉਂਦਾ ਇਹ ਚੀਜ਼ਾਂ, ਤੇ ਜਦੋਂ ਆਉਂਦੀਆਂ ਤੇ ਉਸ ਤੋਂ ਬਾਅਦ ਫਿਰ ਜਦੋਂ ਚੰਗੇ ਚੰਗੇ ਰਿਵਿਊ ਜਾਂ ਚੰਗੀਆਂ ਗੱਲਾਂ ਆਉਂਦੀਆਂ ਬੜਾ ਉਦੋਂ ਮਾਣ ਨਾਲ ਫਿਰ ਪਸੀਨਾ ਵੀ ਉੱਚਾ ਹੁੰਦਾ, ਤੇ ਜਦੋਂ ਕੋਈ ਮਾੜਾ ਮੋਟੀ ਕੋਈ ਕਿੰਤੂ ਪ੍ਰੰਤੂ ਵੀ ਆਉਂਦੀ ਆ ਤੇ ਉਹ ਵੀ ਕੋਈ ਬੁਰੀ ਨੀ ਲੱਗਦੀ, ਉਹ ਵੀ ਚੰਗੀ ਲੱਗਦੀ ਆ ਵੀ ਚਲੋ ਗਲਤੀ ਸੀਗੀ ਜਾਂ ਉਹਦੇ ਚ ਕਿਤੇ ਕਮੀ ਸੀ ਤਾਂ ਹੀ ਅਗਲੇ ਨੇ ਲਿਖਿਆ, ਪਰ ਥੋੜੀ ਜੀ ਉਹ ਸਾਨੂੰ ਜਿਹੜੀਆਂ ਕਮੀਆਂ ਹੁੰਦੀਆਂ ਤਕਰੀਬਨ ਉਹਨਾਂ ਕਮੀਆਂ ਦਾ ਪਤਾ ਹੀ ਹੁੰਦਾ ਵੈਸੇ ਤਾਂ, ਕਿਉਂਕਿ ਜੇ ਹੁਣ ਸਾਡੇ ਕੋਲੇ ਮਾਈਕ ਨਹੀਂ ਸੀ ਜਾਂ ਸਾਡੀ ਆਵਾਜ਼ ਦੀ ਪ੍ਰੋਬਲਮ ਸੀ, ਹਵਾ ਦੇ ਵਿੱਚ ਸ਼ੂਟ ਕਰਦੇ ਸੀ ਜਾਂ ਪਿਕਚਰ ਕੁਆਲਿਟੀ ਨਹੀਂ ਸਹੀ ਹੁੰਦੀ ਸੀ, ਤਾਂ ਉਹ ਚੀਜ਼ਾਂ ਦਾ ਸਾਨੂੰ ਪਤਾ ਹੀ ਹੁੰਦਾ ਸੀ। ਇਹ ਨਹੀਂ ਸੀਗਾ ਕਿਉਂਕਿ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਹਾਇਰ ਕੀਤੀਆਂ ਹੋਈਆਂ ਚੀਜ਼ਾਂ ਹੁੰਦੀਆਂ, ਅਸੀਂ ਤਾਂ ਆਪਦੇ ਹੀ ਜਿਹੜੇ ਹਥਿਆਰ ਆ ਉਹਨਾਂ ਨਾਲ ਹੀ ਜੋ ਦੇਖਿਆ ਸੋ ਦਿਖਾਇਆ ਦੀ ਫਲਸਫੇ ਤੇ ਚੱਲਦੇ ਹਾਂ। ਪਰ ਕੁਝ ਕੁ ਗਲਤੀਆਂ ਹੁੰਦੀਆਂ ਨੀ, ਕੁਝ ਕੁ ਗੱਲਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਝੰਜੋੜਦੀਆਂ, ਕਿਤੇ ਨਾ ਕਿਤੇ ਤੁਹਾਨੂੰ ਇਹ ਚੀਜ਼ ਤੇ ਸੋਚਣ ਤੇ ਮਜਬੂਰ ਕਰਦੀਆਂ ਵੀ ਤੁਸੀਂ ਕਿਉਂ ਕਰੀ ਜਾਂਦੇ ਹੋ ਕੰਮ ਜਦੋਂ ਤੁਹਾਡਾ ਕਿਸੇ ਨੇ ਮੁੱਲ ਹੀ ਨੀ ਪਾਉਣਾ, ਜੋ ਤੁਹਾਨੂੰ ਕਿਸੇ ਨੇ ਸੀਰੀਅਸਲੀ ਲੈਣਾ ਨੀ। ਮੈਂ ਦੇਖੋ ਮੈਨੂੰ ਲਾਈਕ ਵਿਊ ਤੱਕ ਨੀ, ਜਿੰਨੇ ਵੀ ਬੰਦੇ ਦੇਖਦੇ ਆ ਹੁਣ ਵਧੀਆ ਬਹੁਤ ਸੋਹਣਾ ਚੱਲੀ ਜਾਂਦਾ, ਕੋਈ 10,000 ਦੇਖ ਜਾਂਦਾ ਐਪੀਸੋਡ, ਕੋਈ 50 ਵੀ ਦੇਖ ਆ, ਚਲੋ ਕੋਈ ਫਰਕ ਨੀ ਪੈਂਦਾ। ਜਿਹਨੇ ਵੀ ਦੇਖਿਆ ਉਹਦੇ ਚ ਨੈਗੇਟਿਵ ਫੀਡਬੈਕ ਬਹੁਤ ਘੱਟ ਆ, ਸੋ ਇਹਦਾ ਮਤਲਬ ਚੰਗਾ ਹੀ ਆ ਜੇ ਪੋਜ਼ਿਟਿਵ ਫੀਡਬੈਕ ਆ ਜਾਂ ਪੋਜ਼ਿਟਿਵ ਆਉਂਦੀਆਂ। ਪਰ ਕਈ ਵਾਰੀ ਨਾ ਕੋਈ ਇਹ ਜਿਹਾ ਕੋਮੈਂਟ ਇਹ ਜੀ ਗੱਲ ਤੁਹਾਨੂੰ ਜ਼ਰੂਰ ਦੁਖੀ ਕਰਦੀ ਆ, ਤੰਗ ਕਰਦੀ ਆ। ਅੱਜ ਤੜਕੇ ਤੜਕੇ ਨਾ ਮੈਂ ਹੁਣ ਤੁਸੀਂ ਗੁਰਦੁਆਰਾ ਸਾਹਿਬ ਦੇ ਐਪੀਸੋਡ ਦੀ ਗੱਲ ਕੀਤੀ, ਗੁਰਦੁਆਰਾ ਸਾਹਿਬ ਦਾ ਐਪੀਸੋਡ ਲੋਡ ਕੀਤਾ ਜੀ, ਗੁਰਦੁਆਰਾ ਗਲੈਨਵੁੱਡ ਦੇ ਵਿੱਚ ਪਾਰਕਲੀ ਦੇ ਨਾਂ ਨਾਲ ਵੀ ਅਸੀਂ ਜਾਣਦੇ ਹਾਂ, ਤੇ ਤੁਸੀਂ ਸਾਰੇ ਬੰਦਿਆਂ ਦੀ ਇੱਕ ਮਨਸ਼ਾ ਆਸਟ੍ਰੇਲੀਆ ਰਹਿੰਦਿਆਂ ਦੀ ਵੀ ਉਹ ਗੁਰੂ ਘਰ ਦੇਖ ਕੇ ਆਇਆ ਜਾਵੇ, ਕਿਉਂਕਿ ਬਹੁਤ ਸੋਹਣਾ ਵੱਡਾ ਤੇ ਬੜਾ ਵਧੀਆ ਗੁਰੂ ਘਰ ਜਿਹੜਾ ਬਣਾਇਆ ਹੋਇਆ, ਸੰਗਤ ਨੇ ਬੜੀ ਕੋਸ਼ਿਸ਼ ਕੀਤੀ ਆ, ਤੇ ਜਾਣੀ ਕਿ ਉੱਥੇ ਰੂਹਾਨੀਅਤ ਨੂੰ ਵੀ ਬੜਾ ਮਿਲਦੀ ਆ ਜਦੋਂ ਤੁਸੀਂ ਦਰਬਾਰ ਸਾਹਿਬ ਚ ਜਾਂਦੇ ਹੋ ਉੱਥੇ। ਮੇਰੀ ਵੀ ਰੀਤ ਸੀਗੀ ਵੀ ਜੇ ਕਿਤੇ ਸਿਡਨੀ ਜਾਈਏ ਚਲੋ ਪੇਂਡੂ ਆਸਟ੍ਰੇਲੀਆ ਦਾ ਨਾਂ ਜਰੂਰ ਪਿੰਡ ਦਿਖਾਉਣੇ ਆ, ਪਰ ਉਹਦੇ ਵਿੱਚ ਅਸੀਂ ਇੱਕ ਇਹ ਰੱਖਿਆ ਹੋਇਆ ਵੀ ਪੇਂਡੂ ਆਸਟ੍ਰੇਲੀਆ ਹਰ ਫਰਾਈਡੇ ਆ ਜੇ ਤੇ ਟਿਊਜ਼ਡੇ ਨੂੰ ਅਸੀਂ ਕੋਈ ਨਾ ਕੋਈ ਇਧਰੋਂ ਉਧਰੋਂ ਕੋਈ ਇੰਟਰਵਿਊ ਜਾਂ ਇਹ ਜਾਂ ਪ੍ਰੋਗਰਾਮ ਕੋਈ ਨਾ ਕੋਈ ਪਾ ਦਿੰਦੇ ਹਾਂ ਤਾਂ ਕਿ ਲਗਾਤਾਰਤਾ ਬਣੀ ਰਹੇ। ਸੋ ਕੱਲ ਹੀ ਪਾਇਆ ਸੀ ਜੀ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜਾ ਐਪੀਸੋਡ, ਤੇ ਸੋਹਣਾ ਲੋਕਾਂ ਨੇ ਪਸੰਦ ਕਰ ਰਿਹਾ ਦੇਖ ਰਿਹਾ, ਪਰ ਮੈਨੂੰ ਬੜਾ ਆਇਆ ਵੀ ਇੱਕ ਬੰਦੇ ਦਾ ਕਮੈਂਟ ਆਇਆ ਉਹਦੇ ਥੱਲੇ, ਉਹ ਲਿਖ ਰਿਹਾ ਜੀ ਬਾਈ ਕਹਿੰਦਾ ਜਰਾਬਾਂ ਲਾ ਲੈਂਦਾ ਜਰਾਬਾਂ ਪਾ ਕੇ ਤੁਰਿਆ ਫਿਰਦਾ। ਮੈਨੂੰ ਤੜਕੇ ਤੜਕੇ ਦੇਖੋ ਗੱਲ ਤਾਂ ਬੜੀ ਸਿੰਪਲ ਜੀ ਆ, ਗੱਲ ਤਾਂ ਮੈਂ ਬਸ ਇੰਨਾ ਹੀ ਲਿਖਣਾ ਸੀ ਵੀ ਕੋਈ ਨੀ ਬਾਈ ਜੀ ਅੱਗੇ ਲਾ ਦਿਆ ਕਰੂੰਗਾ, ਗੱਲ ਤਾਂ ਇੱਥੇ ਨਿਬੜਦੀ ਹੈ ਸਹੀ ਮਿਹਣੇ ਚ, ਠੀਕ ਹੈ ਨਾ, ਕੁਛ ਨੀ ਨਿਕਲਣਾ ਇਹਦੇ ਵਿੱਚੋਂ। ਪਰ ਮੈਨੂੰ ਦੁੱਖ ਇਸ ਗੱਲ ਦਾ ਆਉਂਦਾ ਵੀ ਅਸੀਂ ਹਲੇ ਵੀ ਬਾਬੇ ਨਾਨਕ ਦੇ ਫਲਸਫੇ ਤੋਂ ਕੋਹਾਂ ਹੀ ਦੂਰ ਫਿਰਦੇ ਆ, ਕੋਹਾਂ ਹੀ ਦੂਰ ਫਿਰਦੇ ਆ ਵੀ ਕਦੋਂ ਅਸੀਂ ਆਵਾਂਗੇ ਬਾਬੇ ਨਾਨਕ ਦੇ ਫਲਸਫੇ ਦੇ। ਇਹ ਕੁਝ ਕੁਝ ਇੱਕ ਪ੍ਰਚਾਰਕ ਜਿਹੜੇ ਕਿ ਆਪਦੀਆਂ ਜਥੇਬੰਦੀਆਂ ਨੂੰ ਵੱਧ ਪ੍ਰਚਾਰਦੇ ਆ, ਗੁਰੂ ਦੇ ਫਲਸਫੇ ਨੂੰ ਘੱਟ ਪ੍ਰਚਾਰਦੇ ਆ, ਉਹਨਾਂ ਪ੍ਰਚਾਰਕਾਂ ਨੇ ਜੇ ਗੱਲ ਕਹਿਤਾ ਵੀ ਜਰਾਬਾਂ ਪਾਏ ਨਾਲ ਤਾਂ ਤੁਹਾਨੂੰ ਰੱਬ ਨੀ ਮਿਲਣਾ, ਤਾਂ ਉਹਨਾਂ ਨੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਉਹ ਗੱਲਾਂ ਕਿੱਥੇ ਗਈਆਂ ਵੀ ਢਾਤਿਆਂ ਧੋਤਿਆਂ ਰੱਬ ਮਿਲਦਾ ਹੁੰਦਾ ਤਾਂ ਫਿਰ ਗੱਲ ਹੀ ਕਾਹਦੀ ਸੀ। ਫਿਰ ਉਹ ਜਿਹੜੀ ਜਿਹੜੀ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਆ ਜਿਹਦੇ ਵਿੱਚ ਇਹ ਗੱਲਾਂ ਲਿਖੀਆਂ ਦੱਸੀਆਂ ਗਈਆਂ ਵੀ ਭਾਈ ਕੀ ਫਲਸਫਾ ਹੋਣਾ ਚਾਹੀਦਾ। ਬਾਬੇ ਨਾਨਕ ਦਾ ਇਹ ਤਾਂ ਫਲਸਫਾ ਹੀ ਨੀ ਵੀ ਜਰਾਬਾਂ ਪਾਈਆਂ ਕਿ ਲਈਆਂ, ਤੇ ਨਾ ਜਰਾਬਾਂ ਪਾਉਣ ਲਾਉਣ ਨਾਲ ਕੋਈ ਗੱਲ ਬਣਦੀ ਆ। ਇਹ ਨਾ ਪਿੱਛੇ ਜੇ ਪੰਜ ਦਸ ਸਾਲਾਂ ਦਾ ਇਹ ਮਸਲਾ ਉੱਠਿਆ, ਪੰਜ ਦਸ ਸਾਲਾਂ ਦੇ ਉਦੋਂ ਤੋਂ ਉੱਠਿਆ ਜਦੋਂ ਮਹਾਰਾਣੀ ਨੇ ਦਸਤਾਨੇ ਲਾਉਣ ਤੋਂ ਮਨਾ ਕਰਤਾ ਸੀ। ਮਹਾਰਾਣੀ ਐਲਿਜ਼ਾਬੈਥ ਜਦੋਂ ਦਰਬਾਰ ਸਾਹਿਬ ਗਈ ਹੈ ਨਾ, ਤੇ ਉਹ ਉਹਨਾਂ ਦਾ ਇੱਕ ਪ੍ਰੋਟੋਕੋਲ ਆ ਜੀ, ਚਲੋ ਉਹ ਆਪਦੇ ਆਪ ਨੂੰ ਵਿਸ਼ੇਸ਼ ਸਮਝ ਲਿਆ ਦੁਨੀਆਂ ਦੇ ਉੱਤੇ, ਤੇ ਉਹ ਵਿਸ਼ੇਸ਼ ਸਮਝਣ ਕਰਕੇ ਉਹਨਾਂ ਨੂੰ ਐਕਸਟਰਾ ਜਿਹੜੀ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ, ਉਹਨਾਂ ਨੂੰ ਉਹ ਬਹੁਤ ਜ਼ਿਆਦਾ ਹਾਈਜੈਨਿਕ ਦੇ ਤੌਰ ਦੇ ਉੱਤੇ ਉਹਨਾਂ ਨੇ ਟ੍ਰੀਟ ਕੀਤਾ ਜਾਂਦਾ, ਤੇ ਉਹ ਜੇ ਕੇ ਪਬਲਿਕ ਪੈਲਸ ਤੇ ਜਾਂਦੇ ਆ ਤੇ ਉਹ ਇਹ ਚੀਜ਼ਾਂ ਕਰਕੇ ਜਾਂਦੇ ਆ, ਠੀਕ ਆ, ਉਹਨਾਂ ਦਾ ਪ੍ਰੋਟੋਕੋਲ ਆ। ਜਾਂ ਤਾਂ ਤੁਸੀਂ ਜੇ ਨਹੀਂ ਚੰਗਾ ਸਮਝਦੇ ਉਹਨੂੰ ਮਨਾ ਕਰ ਦਿਓ ਵੀ ਆ ਨਾ ਭਾਈ ਸਾਡੇ ਇੱਥੇ, ਠੀਕ ਆ, ਜਾਂ ਫਿਰ ਇਹ ਚੀਜ਼ ਆ ਵੀ ਗੁਰੂ ਤੇ ਜਿਹੜਾ ਸਾਡਾ ਫਲਸਫਾ ਧਰਮ ਦਾ ਉਹ ਬਹੁਤ ਉੱਚਾ ਤੇ ਉਹ ਬਹੁਤ ਵੱਡਾ। ਤੇ ਅਸੀਂ ਦੇਖਿਆ ਵੀ ਪਿਛਲੇ ਦਿਨ ਇੱਕ ਵੀਡੀਓ ਫਲੋਟ ਹੋਈ ਸੀ ਵੀ ਦਰਬਾਰ ਸਾਹਿਬ ਦੇ ਵਿੱਚ ਇੱਕ ਗੁਰਦੁਆਰੇ ਦੇ ਦਰਬਾਰ ਸਾਹਿਬ ਦੇ ਵਿੱਚ ਬੈਠਾ ਹੋਇਆ ਇੱਕ ਮੁਸਲਮਾਨ ਭਰਾ ਆਪਦੀ ਨਮਾਜ਼ ਅਦਾ ਕਰ ਰਿਹਾ ਇੱਕ ਕਾਰਨਰ ਦੇ ਵਿੱਚ ਬੈਠਾ, ਤੇ ਉਹ ਵੀ ਲੋਕਾਂ ਨੇ ਬੜੀ ਸਲਾਹਤਾ ਕੀਤੀ ਸੀ ਤੇ ਬਹੁਤ ਖੁਸ਼ੀ ਮਨਾਈ। ਤੇ ਸਿੱਖ ਧਰਮ ਨੂੰ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਸਿੱਖ ਧਰਮ ਨੂੰ ਇਤਰਾਜ਼ ਹੋਣਾ ਹੀ ਨਹੀਂ ਚਾਹੀਦਾ। ਜੇ ਅਸੀਂ ਸਰਬ ਸਾਂਝਾ ਧਰਮ ਕਹਿੰਦੇ ਆ ਨਾ, ਭਾਈਵਾਲਤਾ ਦਾ ਕਹਿੰਦੇ ਆ, ਤਾਂ ਫਿਰ ਕੋਈ ਪ੍ਰੋਬਲਮ ਨਹੀਂ। ਜੇ ਕੋਈ ਬੰਦਾ ਆਪਦਾ ਇਸ ਟੋਮੇ ਆ ਕੇ ਮਨਾਉਂਦਾ ਤਾਂ ਸਾਡੇ ਤਾਂ ਗੁਰੂਆਂ ਨੇ ਕਿਹਾ ਵੀ ਕੋਈ ਚੱਕਰ ਨੀ, ਮਨਾਉਣ ਦਿਓ ਉਹਨੂੰ, ਆਪਦੇ ਇਸ਼ਟ ਦੇ ਵਿੱਚ ਪੱਕੇ ਰਹੋ ਸਾਰੇ ਤੇ ਉਹਨੂੰ ਮਨਾਉਣ ਦਿਓ। ਸੋ ਇਹਨਾਂ ਗੱਲਾਂ ਉਦੋਂ ਬਾਅਦ ਇਹ ਗੱਲਾਂ ਸ਼ੁਰੂ ਹੋਈਆਂ ਜੀ। ਹੁਣ ਇਹ ਆਮ ਹੀ ਹਰ ਗੁਰਦੁਆਰੇ ਦੇ ਵਿੱਚ ਵੀ ਹੁੰਦਾ, ਜਿਹੜੇ ਬੰਦੇ ਮੈਂ ਇੱਥੇ ਇਹ ਗੱਲ ਦਾਅਵੇ ਨਾਲ ਕਹਿ ਸਕਦਾ, ਜਿਹੜੇ ਬੰਦੇ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਨੂੰ ਜਾਂ ਉਹਦੇ ਬਾਰੇ ਜਾਣਦੇ ਨੂੰ ਇਕੱਲੀਆਂ ਜਰਾਬਾਂ ਤੇ ਦਸਤਾਨੇ ਦਿਖਦੇ ਆ ਜਾਂ ਪਹਿਰਾਵਾ ਹੀ ਦਿਖਦਾ, ਉਹਨੂੰ ਬੇਨਤੀ ਹੈ ਵੀ ਉਹ ਹਲੇ ਆਪਦੀ ਨਾ ਥੋੜੀ ਜਿਹੀ ਹੋਰ ਆਪਦਾ ਸੈਲਫ ਇੱਕ ਮੈਡੀਟੇਸ਼ਨ ਕਰੇ, ਤੇ ਮੈਡੀਟੇਸ਼ਨ ਕਰਨ ਤੋਂ ਬਾਅਦ ਇਹ ਚੀਜ਼ਾਂ ਜ਼ਰੂਰ ਧਿਆਨ ਚ ਲਿਆਵੇ ਵੀ ਭਾਈ ਵੀ ਮੈਂ ਮੇਰੀ ਨਜ਼ਰੀਆ ਕਿੱਥੇ ਆ, ਮੇਰੀ ਸੋਚ ਕਿੱਥੇ ਆ, ਮੈਂ ਗੁਰੂ ਦੇ ਘਰ ਚ ਕੀ ਲੋਕਾਂ ਦੀਆਂ ਜਰਾਬਾਂ ਦੇਖਣ ਗਿਆ, ਕੀ ਮੈਂ ਲੋਕਾਂ ਦਾ ਪਹਿਰਾਵਾ ਦੇਖਣ ਗਿਆ, ਜਾਂ ਮੈਂ ਉੱਥੇ ਲੰਗਰ ਦੇ ਵਿੱਚ ਖਾਧੀਆਂ ਪੀਤੀਆਂ ਚੀਜ਼ਾਂ ਦੇਖਣ ਗਿਆ। ਇਹ ਚੀਜ਼ਾਂ ਨੂੰ ਸੋਚਣਾ ਪਊਗਾ, ਇਹ ਕੋਈ ਮਸਲੇ ਨੀ ਹੈ, ਬੇਨਤੀ ਆ। ਏਦਾਂ ਨਾ ਮਸਲੇ ਬਣਾਇਆ ਕਰੋ ਵੀ ਫਲਾਨਾ ਜਰਾਬਾਂ ਪਾ ਕੇ ਆ ਗਿਆ, ਫਲਾਨੇ ਨੇ ਜਰਾਬਾਂ ਲਾ ਤੀਆਂ, ਜਰਾਬਾਂ ਨੇ ਕੁਛ ਨੀ ਕਰਨਾ। ਜੇ ਤੁਸੀਂ ਹੁਣ ਕਿਸੇ ਠੰਡ ਵਾਲੇ ਗੁਰੂ ਘਰ ਚ ਜਾਂਦੇ ਹੋ, ਕਿਤੇ ਠੰਡੇ ਮੁਲਕ ਚ ਜਾਂਦੇ ਹੋ, ਹੇਮਕੁੰਟ ਸਾਹਿਬ ਜਾਂਦੇ ਹੋ, ਉੱਥੇ ਜਰਾਬਾਂ ਕਿਵੇਂ ਲਾ ਦਿਓਗੇ ਦੱਸੋ? ਜਾਂ ਕਿੱਥੇ ਲਿਖਿਆ, ਕਿਹੜੀ ਥਾਂ ਤੇ ਲਿਖਿਆ ਵੀ ਜਰਾਬ ਜੇ ਪਾ ਕੇ ਆ ਗਏ ਤਾਂ ਗੁਰੂ ਦੀ ਕੁਤਾਈ ਹੋ ਜੀ, ਤੁਹੀਨ ਹੋ ਜੂ ਗੁਰੂ ਦੀ? ਇਹ ਤਾਂ ਮੈਨੂੰ ਦੱਸ ਤਾਂ ਦਿਓ ਨਾ ਕਿਤੇ ਵੀ ਕਿਤੇ ਲਿਖਿਆ ਕੋਈ ਤੁਸੀਂ ਹੁਣ। ਹਾਂ, ਜਿਹੜੀਆਂ ਚੀਜ਼ਾਂ ਕਾਮਨ ਸੈਂਸ ਦੀਆਂ ਗੱਲਾਂ ਉਹਨੂੰ ਅਸੀਂ ਰੋਕਦੇ ਹਾਂ, ਅਸੀਂ ਖੁਦ ਕਹਿੰਦੇ ਹਾਂ ਵੀ ਗੁਰੂ ਘਰ ਚ ਭਾਈ ਵੀ ਇਹੋ ਜਿਹਾ ਪਹਿਰਾਵਾ ਨਾ ਪਾ ਕੇ ਜਾਓ ਜਿਹੜਾ ਜਿਹੜਾ ਗੁਰੂ ਦੇ ਮੁਤਾਬਕ ਚੰਗਾ ਨਾ ਲੱਗਦਾ ਹੋਵੇ, ਜਾਂ ਉੱਥੋਂ ਦੇ ਮਾਹੌਲ ਮੁਤਾਬਕ ਚੰਗਾ ਨਾ ਲੱਗਦਾ ਹੋਵੇ, ਜਾਂ ਕਿਸੇ ਦਾ ਧਿਆਨ ਭੰਗ ਕਰਦਾ ਹੋਵੇ, ਉਹ ਜਿਹੀਆਂ ਚੀਜ਼ਾਂ ਨਾ ਕਰੋ, ਉਹਨਾਂ ਨੂੰ ਬਚਾ ਲਓ। ਪਰ ਜੇ ਹੁਣ ਹਾਂ ਨੰਗੇ ਸਿਰ ਦੀ ਗੱਲ ਆਉਂਦੀ ਹੈ, ਜੇ ਸਾਡੇ ਧਰਮ ਦੇ ਵਿੱਚ ਅਸੀਂ ਕੋਸ਼ਿਸ਼ ਆ ਵੀ ਅਸੀਂ ਨੰਗੇ ਸਿਰ ਨਹੀਂ ਜਾਂਦੇ, ਨੰਗੇ ਸਿਰ ਦੀ ਸਾਡਾ ਕੰਪਲੀਟਲੀ ਇੱਕ ਅਸੀਂ ਉਹਦੇ ਚ ਸਟ੍ਰਿਕਟ ਆ। ਹਾਂ, ਜੇ ਕੋਈ ਨੰਗੇ ਸਿਰ ਜਾਂਦਾ ਅਸੀਂ ਉਹਨੂੰ ਬੜੇ ਪਿਆਰ ਨਾਲ ਸਮਝਾ ਸਕਦੇ ਹਾਂ, ਬਹੁਤ ਸਾਰੇ ਗੁਰੂ ਘਰਾਂ ਚ ਲਿਖੇ ਹੋਏ ਆ ਬਾਹਰ, ਜਾਂ ਆਪਣਾ ਬੰਦਾ ਤਾਂ ਕੋਈ ਜਾਂਦਾ ਨੀ, ਕੋਈ ਹੋ ਸਕਦਾ ਥਰਡ ਕਮਿਊਨਿਟੀ ਦਾ ਬੰਦਾ ਜਿਹੜਾ ਕੋਈ ਇੰਡੀਆ ਤੋਂ ਵੀ ਬਾਹਰ ਦਾ ਹੋਵੇ ਜਿਹਨੂੰ ਨਹੀਂ ਪਤਾ, ਉਹ ਜ਼ਰੂਰ ਜਾ ਸਕਦਾ, ਪਰ ਉਹਦੇ ਲਈ ਲਿਖੇ ਵੀ ਹੁੰਦਾ ਗੁਰੂ ਘਰਾਂ ਚ। ਤੇ ਜਾਂ ਜੇ ਚਲੋ ਮੰਨ ਲਓ ਫਿਰ ਵੀ ਅਗਲਾ ਮਿਸ ਕਰ ਗਿਆ, ਤਾਂ ਉਹਨੂੰ ਅਸੀਂ ਬੜੇ ਪਿਆਰ ਨਾਲ ਕਹਿ ਸਕਦੇ ਹਾਂ ਵੀ ਭਾਈ ਸਾਡੇ ਗੁਰੂ ਘਰ ਦੇ ਵਿੱਚ ਅਸੀਂ ਨੰਗੇ ਸਿਰ ਨਹੀਂ ਜਾਂਦੇ, ਤੇ ਤੁਸੀਂ ਸਿਰ ਢੱਕ ਲਓ, ਬਸ ਗੱਲ ਇੰਨੀ ਆ। ਤੇ ਉਹ ਵੀ ਜਿਹੜੀ ਮਰਿਆਦਾ ਰਹਿਤਾ ਜਿਹੜੀ ਉਹ ਅਸੀਂ ਬਣਾਈ ਹੋਈ ਆ, ਤੇ ਚਲੋ ਸਾਨੂੰ ਉਹ ਮਰਿਆਦਾ ਚ ਕੋਈ ਦੁੱਖ ਤਕਲੀਫ਼ ਨੀ, ਕਿਉਂਕਿ ਉਹ ਇੱਕ ਵਧੀਆ ਚੀਜ਼ ਆ। ਤੇ ਉਹ ਅਸੀਂ ਕਰਦੇ ਵੀ ਆ ਤੇ ਕਰਨੀ ਵੀ ਚਾਹੀਦੀ ਆ, ਪਰ ਹੁਣ ਉਹਨੂੰ ਨਾ ਅਗਲਾ ਸਟੈਪ ਇਹ ਨਾ ਬਣਾਈਏ ਵੀ ਜਰਾਬਾਂ ਦਾ ਫਿਰ ਗਾਹ ਨੂੰ ਕੋਈ ਪੈਂਟ ਸ਼ਰਟ ਦਾ ਰੌਲਾ ਪੈ ਜੇ ਵੀ ਹੁਣ ਕੁੜਤਾ ਪਜਾਮਾ ਹੀ ਪਾ ਕੇ ਜਾਣਾ ਜਾਂ ਇਹ ਕਰਨਾ ਜਾਂ ਉਹ ਕਰਨਾ। ਕਿਸੇ ਨੂੰ ਕੋਈ ਇਹ ਜਿਹੀਆਂ ਚੀਜ਼ਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਨੇ ਚਾਹੀਦੇ। ਕੋਸ਼ਿਸ਼ ਕਰੀਏ ਵੀ ਇੱਕ ਗੁਰੂ ਦੇ ਜਿਹੜਾ ਅਸਲੀ ਫਲਸਫਾ ਉਹਨੂੰ ਫੈਲਾਈਏ, ਕਿਉਂਕਿ ਮੈਂ ਪਿੱਛੇ ਜੇ ਵੀ ਐਡਲੇਟ ਦੇ ਵਿੱਚ ਕਈ ਦਿਨਾਂ ਦੀ ਟੈਨਸ਼ਨ ਬਣੀ ਹੋਈ ਹੈ, ਇੱਕ ਚਲੋ ਹਾਦਸਾ ਸਾਡੀ ਕੌਮ ਚ ਵਾਪਰਿਆ, ਫੇਰ ਦਸਤਾਰਾਂ ਲਈਆਂ, ਪਰ ਗੱਲ ਉੱਥੇ ਆ ਜਾਂਦੀ ਹੈ, ਮੈਨੂੰ ਕਈ ਪੁੱਛ ਲੈਂਦੇ ਕਿਹਦਾ ਕਸੂਰ ਸੀ ਕੀ ਸੀ। ਦੇਖੋ ਮੈਂ ਸਿੱਧੇ ਤੌਰ ਤੇ ਜਦੋਂ ਉਸ ਚੀਜ਼ ਚ ਇਨਵੋਲਵ ਨਹੀਂ, ਪਹਿਲੀ ਗੱਲ ਤਾਂ ਮੈਂ ਕੌਣ ਹੁੰਦਾ ਜੱਜ ਬਣਨ ਵਾਲਾ ਤੇ ਕੌਣ ਹੁੰਦਾ ਇਹ ਕਹਿਣ ਵਾਲਾ ਵੀ ਕਸੂਰ ਫਲਾਨੇ ਦਾ ਸੀ, ਜਾਂ ਮੇਰੇ ਕੋਲ ਕਿਹੜਾ ਇਸ ਲਈ ਇੱਕ ਪਮਾਨਾ ਜਾਂ ਰੁਤਬਾ ਜਿਹੜਾ ਮੈਂ ਉਹਨਾਂ ਦਾ ਕਸੂਰਵਾਰ ਤੈਅ ਕਰਾਂ। ਮੇਰਾ ਇਹ ਮੰਨਣਾ ਵੀ ਜੇ ਮੰਨ ਲਓ ਇਹ ਗੱਲ ਚ ਆਈ ਹੈ, ਕਹਿਣ ਸੁਣਨ ਚ ਵੀ ਇੱਕ ਬੰਦੇ ਨੇ ਕਿਹਾ ਵੀ ਉਹਦਾ ਪੈਰਾਵਾ ਤੁਸੀਂ ਇਹ ਕਿਉਂ ਪਾਇਆ, ਦੂਜੇ ਨੇ ਉਸ ਗੱਲ ਦੇ ਉੱਤੇ ਉਹਨੂੰ ਗਿਲਾ ਮਨਾਇਆ, ਮੇਰਾ ਇਹ ਮੰਨਣਾ ਵੀ ਇਹ ਦੋਨੇ ਕਸੂਰਵਾਰ ਹੋ ਗਏ ਜੀ। ਫਿਰ ਪਹਿਲਾਂ ਕਸੂਰਵਾਰ ਇਹ ਹੋ ਗਿਆ ਸਾਨੂੰ ਜੀਓ ਔਰ ਜੀਨੋ ਦੀ ਪਾਲਿਸੀ ਨਹੀਂ ਰੱਖਣੀ ਚਾਹੀਦੀ, ਸਾਨੂੰ ਕੋਈ ਪਹਿਰਾਵਿਆਂ ਤੱਕ ਹੋਣਾ ਹੀ ਨਹੀਂ ਚਾਹੀਦਾ, ਕਿਉਂ ਅਸੀਂ ਕਿਸੇ ਨੂੰ ਜੇ ਉਹਨਾਂ ਨੂੰ ਇਸ ਗੱਲ ਉਹ ਪਹਿਰਾਵਾ ਪਾ ਕੇ ਖੁਸ਼ੀ ਮਿਲਦੀ ਆ, ਉਹ ਪਹਿਰਾਵਾ ਪਾ ਕੇ ਉਹਨਾਂ ਨੂੰ ਚੰਗਾ ਲੱਗਦਾ ਤਾਂ ਉਹਨਾਂ ਨੂੰ ਪਾ ਲੈਣ ਦੇਣਾ ਚਾਹੀਦਾ, ਠੀਕ ਆ। ਕੋਈ ਏਡਾ ਤਾਂ ਉਹ ਗੈਰ ਮਿਆਰੀ ਪਹਿਰਾਵਾ ਤਾਂ ਹੈ ਨੀ ਸੀ। ਫੇਰ ਜੇ ਚਲੋ ਜੇ ਇੱਕ ਬੰਦੇ ਨੇ ਕਹਿਤਾ ਸੀ ਤਾਂ ਮੂਹਰਲੇ ਉਹਨੂੰ ਇਹ ਕਹਿ ਰਹੇ ਸੀ ਵੀ ਨਹੀਂ ਸਾਡੀ ਰਜਾ ਇਹ ਚ ਰਾਜੀ ਆ, ਇਹਦੇ ਚ ਕੋਈ ਏਡੀ ਬੁਰਾਈ ਵਾਲੀ ਚੀਜ਼ ਵੀ ਨਹੀਂ, ਪਰ ਤੁਹਾਨੂੰ ਇਹ ਸ਼ਬਦ ਨਹੀਂ ਬੋਲਣੇ ਚਾਹੀਦੇ, ਤੁਸੀਂ ਵਾਪਸ ਕਰੋ, ਉਹਦੀ ਪੱਗ ਲਾਉਣ ਜਾਂ ਕੁੱਟਣ ਮਾਰਨਾ ਨਹੀਂ ਕਰਨਾ ਚਾਹੀਦਾ ਸੀਗਾ, ਠੀਕ ਆ। ਸੋ ਇਹ ਅਸਲੀ ਸਿੱਖੀ ਆ, ਪਰ ਦੋਨਾਂ ਥਾਂ ਤੇ ਸਿੱਖੀ ਮਿਸ ਹੋ ਗਈ। ਪਰ ਹੁਣ ਮੈਂ ਇਸ ਚੀਜ਼ ਤੇ ਕਿਸੇ ਨੂੰ ਦੋਸ਼ੀ ਕਰਾਰ ਕਰਨ ਗਰਦਾਨ ਵਾਲਾ ਬੰਦਾ ਨਹੀਂ ਹੁੰਦਾ, ਮੇਰੇ ਕੋਲ ਇਹ ਜੀ ਕੋਈ ਪਾਵਰ ਨਹੀਂ। ਮੈਂ ਉਸ ਚੀਜ਼ ਤੇ ਕੋਈ ਬੇਨਤੀ ਰਿਕੁਐਸਟ ਕਰੂੰਗਾ ਵੀ ਜੇ ਇੰਸੀਡੈਂਟ ਵਾਪਰਿਆ ਇਹ ਤਾਂ ਗਾਂ ਤੋਂ ਨਾ ਵਾਪਰੇ ਸਾਡੀ ਕੌਮ ਚ, ਕਿਉਂਕਿ ਇਹ ਨਾਲੇ ਤਾਂ ਇੱਕ ਪਾਸੇ ਅਸੀਂ ਦੋ ਧੜਿਆਂ ਚ ਵੰਡਦੇ ਆ, ਅਸੀਂ ਪਾਟਦੇ ਆ ਵੀ ਫਲਾਨਾ ਫਲਾਨੇ ਧੜੇ ਦਾ ਬੰਦਾ, ਧਮਕਾ ਧਮਕੇ ਧੜੇ ਦਾ ਬੰਦਾ, ਨਾਲੇ ਸਾਡੀ ਸਿੱਖਿਜ਼ਮ ਦਾ ਡੈਮੇਜ ਹੋ ਗਿਆ, ਨਾਲੇ ਅਸੀਂ ਲੋਕਾਂ ਦੇ ਵਿੱਚ ਮਜ਼ਾਕ ਦਾ ਪਾਤਰ ਬਣਦੇ ਆ। ਸੋ ਕੋਸ਼ਿਸ਼ ਕਰੀਏ ਇਹ ਹਾਸਾ ਵਾਪਰ ਗਿਆ ਜਿਵੇਂ ਮਰਜ਼ੀ ਵਾਪਰਿਆ, ਪਰ ਅੱਗੇ ਤੋਂ ਨਾ ਵਾਪਰੇ, ਇਹਨਾਂ ਚੀਜ਼ਾਂ ਨੂੰ ਅਸੀਂ ਧਿਆਨ ਹੀ ਨਾ ਕਰੀਏ। ਸਾਡਾ ਧਿਆਨ ਹੋਵੇ ਗੁਰੂ ਵੱਲ, ਸਾਡਾ ਧਿਆਨ ਹੋਵੇ ਸ਼ਬਦ ਗੁਰੂ ਵੱਲ, ਵੀ ਸ਼ਬਦ ਗੁਰੂ ਸਾਨੂੰ ਅਸੀਂ ਜਦੋਂ ਤੁਸੀਂ ਕਦੇ ਇਸ ਨੀਅਤ ਨਾਲ ਗੁਰਦੁਆਰੇ ਜਾ ਕੇ ਦੇਖੋ ਵੀ ਤੁਸੀਂ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਰਹੇ ਹੋ ਤੇ ਸੰਯੋਗ ਵੱਸ ਉਸ ਟਾਈਮ ਕਿਹੜੀ ਗੁਰਬਾਣੀ ਚੱਲੀ ਜਾਂਦੀ ਹੈ, ਗੁਰੂ ਸਾਹਿਬ ਕੀ ਪਤਾ ਖੁਦ ਤੁਹਾਨੂੰ ਕੋਈ ਉਸ ਟਾਈਮ ਦੇ ਵਿੱਚ ਬਹਾਨੇ ਨਾਲ ਹਦਾਇਤ ਦੇ ਰਹੇ ਹੋਣ। ਤੁਸੀਂ ਸੁਣ ਕੇ ਤਾਂ ਦੇਖੋ ਨਾ
ਬਿਲਕੁਲ
ਕਿਹੜਾ ਸ਼ਬਦ ਚੱਲੀ ਜਾਂਦਾ। ਮੈਂ ਕਈ ਵਾਰੀ ਭਾਈ ਜੀ ਨੂੰ ਬੇਨਤੀ ਕਰਦਾ ਹੁੰਦਾ, ਮੈਂ ਭਾਈ ਜੀ ਕਈ ਵਾਰ ਨਾ ਗੁਰਦੁਆਰਿਆਂ ਦੇ ਨੋਰਮਲ ਪੜ੍ਹੀ ਜਾਂਦੇ ਹੁੰਦੇ ਆ ਤੇ ਮੈਂ ਰਿਵਰਲੈਂਡ ਨਾ ਬਹੁਤ ਵਾਰੀ ਕਹਿਣਾ ਹੁੰਦਾ ਵੀ ਜਦੋਂ ਕੋਈ ਮੱਥਾ ਟੇਕਣ ਆਵੇ ਨਾ ਥੋੜਾ ਜਿਹਾ ਤੁਸੀਂ ਉੱਚੀ ਤੇ ਸਮਝ ਚ ਆਉਣ ਦੇ ਢੰਗ ਨਾਲ ਪੜਿਆ ਕਰੋ ਤਾਂ ਕਿ ਅਗਲੇ ਨੂੰ ਮਹਿਸੂਸ ਹੋਵੇ ਵੀ ਮੈਂ ਮੇਰੇ ਗੁਰੂ ਕੋਲੇ ਆਇਆ ਸੀ ਤੇ ਮੈਨੂੰ ਆਹ ਹਦਾਇਤ ਦਿੱਤੀ ਹੈ ਗੁਰੂ ਨੇ ਅਸਿੱਧੇ ਰੂਪ ਦੇ ਵਿੱਚ ਤੇ ਮੈਂ ਉਹਦੇ ਤੇ ਅਮਲ ਕਰਾਂ। ਸੋ ਇਹ ਜੀ ਫੀਲਿੰਗ ਨਾਲ ਜਾਣਾ ਚਾਹੀਦਾ ਸਾਨੂੰ। ਮੈਂ ਮਾਫੀ ਚਾਹੁੰਦਾ ਜੋ ਵੀ ਸੱਜਣਾ ਨੇ ਨੂੰ ਲੱਗਿਆ ਵੀ ਮੈਂ ਜਰਾਬਾਂ ਪਾ ਕੇ ਬਹੁਤ ਵੱਡੀ ਕੋਤਾਹੀ ਕਰਤੀ ਪਾਰਕ ਲਈ ਗੁਰਦੁਆਰਾ ਸਾਹਿਬ ਜਾਣ ਚ, ਤਾਂ ਮੈਨੂੰ ਕੋਈ ਫਰਕ ਨੀ ਪੈਂਦਾ, ਮੈਂ ਮਾਫੀ ਵੀ ਮੰਗ ਲੂੰਗਾ ਵੀ ਮੈਂ ਮਾਫੀ ਮੰਗ ਲੈਣਾ ਜੀ, ਜਨਤਕ ਤੌਰ ਤੇ ਵੀ ਮਾਫੀ ਮੰਗ ਲੈਣਾ। ਪਰ ਇਹ ਮਾਫੀ ਮੰਗਣ ਨਾਲ ਤੁਹਾਡਾ ਕੋਈ ਕੱਦ ਵੱਡਾ ਨੀ ਹੋਣ ਲੱਗਿਆ, ਨਾ ਸਿੱਖਿਜ਼ਮ ਦਾ ਕੱਦ ਵੱਡਾ ਹੋਣ ਲੱਗਿਆ। ਮੇਰਾ ਛੋਟਾ ਹੋ ਜੇ ਮੈਨੂੰ ਕੋਈ ਫਰਕ ਨੀ ਪੈਂਦਾ, ਮੈਂ ਪਹਿਲੇ ਬਹੁਤ ਛੋਟਾ ਇਨਸਾਨ ਆ, ਬਹੁਤ ਕਹਿ ਸਕਦੇ ਜੋ ਨੀਚਾਂ ਗਿਰਿਆ ਹੋਇਆ ਮੈਨੂੰ, ਮੈਂ ਮੰਨਦਾ, ਮੈਂ ਪਬਲਿਕਲੀ ਮੰਨਦਾ ਵੀ ਮੈਂ ਬਹੁਤ ਸਾਰੀਆਂ ਗਲਤੀਆਂ ਦਾ ਪੁਤਲਾ, ਪਰ ਇਹਦੇ ਨਾਲ ਧਰਮ ਦਾ ਜਾਂ ਤੁਹਾਡਾ ਕੱਦ ਵੱਡਾ ਨੀ ਹੋਣ ਲੱਗਿਆ, ਇਹ ਵੀ ਸੋਚ ਲਿਓ। ਸੋ ਇੰਨਾ ਕੁ ਬੇਨਤੀ ਪ੍ਰਵਾਨ ਆ, ਜੇ ਤੁਸੀਂ ਇਹ ਜਾ ਕੁਛ ਕਰਦੇ ਹੋ ਜਾਂ ਕਹਿੰਦੇ ਹੋ, ਮਾੜਾ ਜਾਂ ਦੋ ਵਾਰੀ ਸੋਚ ਲਿਆ ਕਰੋ ਕਿ ਅਸੀਂ ਕਹਿ ਰਹੇ ਆ ਕਰ ਰਹੇ ਆ ਇਹ ਠੀਕ ਆ ਜਾਂ ਠੀਕ ਨਹੀਂ ਹੈ ਗੱਲ।
ਬਿਲਕੁਲ। ਸੋ ਅਜਮੇਰ ਸਿੰਘ ਕੈਨਬਰਾ ਤੋਂ ਉਹਨਾਂ ਨੇ ਲਿਖਿਆ ਜੀ, ਕਹਿੰਦੇ ਕਿ ਜੁਰਾਬਾਂ ਵਰਗੇ ਇਤਰਾਜ਼ ਕਰਨ ਵਾਲੇ ਡੰਗਰ ਬੁੱਧੀ ਹਨ, ਇਹਨਾਂ ਦਾ ਕੋਈ ਗੁੱਸਾ ਨਾ ਕਰੋ, ਇਹਨਾਂ ਦੀ ਅਗਿਆਨਤਾ ਤੇ ਮੁਸਕਰਾ ਛੱਡਿਆ ਕਰੋ।
ਸੋ ਬਿਲਕੁਲ ਜੀ, ਪਰ ਆਪਾਂ ਇਹ ਵੀ ਨੀ ਸ਼ਬਦ ਵਰਤ ਸਕਦੇ ਨਾ ਜੀ, ਕਿਸੇ ਨੂੰ ਆਪਾਂ ਛੋਟਾ ਵੀ ਨਹੀਂ ਕਹਿ ਸਕਦੇ, ਆਪਾਂ ਉਹਨਾਂ ਨੂੰ ਇਹ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਥੋੜਾ ਜਿਹਾ ਆਪਦਾ ਦਾਇਰਾ ਥੋੜਾ ਜਿਹਾ ਹੋਰ ਵਧਾਉਣਾ ਪਊਗਾ। ਮੈਂ ਸਿੰਪਲ ਜਿਹਾ ਹੀ ਤਰੀਕਾ, ਇਹਦੇ ਚ ਮੈਨੂੰ ਕਈ ਕੱਲ ਵੀ ਕਿਸੇ ਨੇ ਪੁੱਛਿਆ ਵੀ ਚਲੋ ਜੀ ਅਸੀਂ ਸੋਚ ਕਿਵੇਂ ਤਬਦੀਲ ਕਰੀਏ, ਜੇ ਸਿੱਖਿਜ਼ਮ ਬਾਰੇ ਗੱਲ ਚੱਲ ਰਹੀ ਸੀ, ਧਰਮ ਬਾਰੇ ਗੱਲ ਚੱਲ ਰਹੀ ਸੀ, ਤੈਨੂੰ ਇਹਦਾ ਦਾਇਰਾ ਕਿਵੇਂ ਵਧਾਈਏ ਜਾਂ ਕਿਵੇਂ, ਉਹਦਾ ਬਹੁਤ ਸਿੰਪਲ ਤਰੀਕਾ, ਬੜਾ ਹੀ ਸੌਖਾ ਤੇ ਸਿੰਪਲ, ਇਹ ਮੈਨੂੰ ਨੀ ਪਤਾ ਵੀ ਤੁਹਾਨੂੰ ਔਖਾ ਲੱਗਦਾ ਹੋਵੇ ਸ਼ਾਇਦ ਜਾਂ ਲੱਗੇ ਸ਼ੁਰੂ ਚ ਔਖਾ ਲੱਗੇ, ਉਹ ਆ ਜੀ ਅੱਜ ਦੇ ਯੁੱਗ ਦੇ ਵਿੱਚ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਤੁਹਾਡੀ ਰੀਚ ਤੁਹਾਡੀ ਪਹੁੰਚ ਚ ਆ ਚੁੱਕੇ ਆ, ਉਹ ਆਧੁਨਿਕਤਾ ਦੇ ਜ਼ਰੀਏ। ਪਹਿਲਾਂ ਤਾਂ ਸੀਗੀ ਪ੍ਰੋਬਲਮ ਵੀ ਗੁਰੂ ਘਰ ਦੇ ਵਿੱਚ ਸਾਨੂੰ ਉੱਥੇ ਕਈ ਵਾਰੀ ਸਾਡੇ ਪਹਿਰਾਵੇ ਸਾਡੀ ਦਿੱਖ ਕਾਰਨ ਉੱਥੇ ਸ਼ਾਇਦ ਨਾ ਪੜ੍ਹਨ ਦਿੰਦੇ, ਨਾ ਹਾਜ਼ਰੀ ਲਾਉਣ ਦਿੰਦੇ, ਟਰਾਈ ਤਾਂ ਉੱਥੇ ਵੀ ਨੀ ਕੀਤੀ ਅਸੀਂ, ਪਰ ਜੇ ਹੋ ਸਕਦਾ ਵੀ ਉੱਥੇ ਕੋਈ ਦਿੱਕਤ ਆ ਸਕਦੀ ਸੀ, ਪਰ ਹੁਣ ਉਹ ਦਿੱਕਤਾਂ ਦੂਰ ਹੋ ਗਈਆਂ, ਇਲੈਕਟ੍ਰੋਨਿਕਲੀ ਸਾਡੇ ਕੋਲੇ ਸਭ ਕੋਲੇ ਬੜੀ ਈਜ਼ੀ ਐਕਸੈਸ ਹੋ ਗਿਆ। ਬੜਾ ਸੌਖਾ ਆਪਦਾ ਦਾਇਰਾ ਤੇ ਆਪਦੀ ਸੋਚ ਵਿਸ਼ਾਲ ਕਰਨੀ। ਗੁਰੂ ਗ੍ਰੰਥ ਸਾਹਿਬ ਦਾ ਅੱਜ ਤੋਂ ਅਧਿਐਨ ਸ਼ੁਰੂ ਕਰ ਦਿਓ, ਚਾਹੇ ਇੱਕ ਪੰਨੇ ਦਾ ਕਰ ਦਿਓ। ਮੈਂ ਨੀ ਕਹਿੰਦਾ ਵੀ ਚਲੋ ਜੇ ਤੁਸੀਂ ਹੋਰ ਧਰਮ ਨੂੰ ਮੰਨ ਲਓ ਆਪਦੇ ਧਰਮ ਦੇ ਗ੍ਰੰਥ ਦਾ ਕਰੋ, ਪਰ ਜੋ ਸਰਬ ਸਾਂਝਤਾ ਦੇ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਹਾਂ, ਤੁਸੀਂ ਅੱਜ ਤੋਂ ਸ਼ੁਰੂ ਕਰ ਲਓ। ਤੁਸੀਂ ਆਪ ਦੇਖ ਲਿਓ ਜਦੋਂ ਤੱਕ ਤੁਸੀਂ ਦੇਖੋ, ਵੈਸੇ ਤਾਂ ਪੰਜ ਸੱਤ ਵਾਰੀ ਚ ਤੁਹਾਨੂੰ ਹੌਲੀ ਹੌਲੀ ਗੱਲ ਸਮਝਣ ਆਉਣ ਲੱਗਣੀ ਆ, ਪਰ ਜਦੋਂ ਨੂੰ ਸਮਝਣ ਆਉਣ ਲੱਗ ਗਈ ਨਾ ਤੁਹਾਨੂੰ, ਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਜਾਓਗੇ, ਇਹ ਚੀਜ਼ਾਂ ਤੁਹਾਡੇ ਲਈ ਕੋਈ ਮਸਲੇ ਨਹੀਂ ਰਹਿਣੇ।
ਬਿਲਕੁਲ ਬਿਲਕੁਲ ਬਰਾੜ ਸਾਹਿਬ। ਸੋ ਇਹ ਵੀ ਜਿਹੜੀ ਤੁਸੀਂ ਗੱਲ ਕੀਤੀ ਆਪਣੇ ਪਹਿਰਾਵਿਆਂ ਦੀ, ਇਹਨਾਂ ਚੀਜ਼ਾਂ ਦੀ, ਸੋ ਬਹੁਤ ਸਾਰੇ ਕਨਫਲਿਕਟਸ ਆ ਉਹ ਮੈਨੂੰ ਲੱਗਦਾ ਕਿ ਕਲੀਅਰ ਨਹੀਂ ਹੁੰਦੇ, ਉਹ ਬਚਪਨ ਤੋਂ ਹੀ ਰਹਿ ਜਾਂਦੇ ਆ। ਮੈਂ ਵੀ ਤੁਹਾਨੂੰ ਆਪਣੇ ਬਚਪਨ ਦੀ ਗੱਲ ਸੁਣਾਉਂਦੀ ਆ। ਇਹ ਜੁਰਾਬਾਂ ਵਾਲੇ ਕਿਸੇ ਤੋਂ ਯਾਦ ਆਈ ਕਿ ਮੇਰੇ ਨਾਨੀ ਜੀ ਨੇ ਮੈਨੂੰ ਸੁਣਾਉਣੀ ਸਾਖੀ ਕਿ ਜਦੋਂ ਪੈਰ ਉਧਰ ਨੂੰ ਗੁਰੂ ਨਾਨਕ ਦੇਵ ਜੀ ਦੇ ਸੀਗੇ ਤੇ ਉਹਨਾਂ ਨੇ ਕਿਹਾ ਤੁਸੀਂ ਉਧਰ ਨੂੰ ਘੁਮਾ ਦੋ ਹਨਾ, ਤੇ ਮੱਕਾ ਘੁੰਮ ਗਿਆ। ਸੋ ਸਾਖੀ ਕਈ ਵਾਰੀ ਸੁਣਾਉਂਦੇ ਹੁੰਦੇ ਸੀਗੇ। ਸੋ ਪਰ ਜਦੋਂ ਕਿਤੇ ਮੈਂ ਉਹਨਾਂ ਨਾਲ ਗੁਰਦੁਆਰੇ ਜਾਂਦੀ ਹੁੰਦੀ ਸੀਗੀ ਤੇ ਮੈਂ ਪੈਰ ਅੱਗੇ ਨੂੰ ਕਰਕੇ ਬੈਠ ਜਾਣਾ, ਹੁਣ ਨਿਆਣੇ ਹੋਈ ਦਾ ਸੀ, ਕਿੰਨੀ ਕੁ ਦੇਰ ਚੌਂਕੜੀ ਵੱਜਣੀ ਤੇ ਉਹਨਾਂ ਨੇ ਮੈਨੂੰ ਝੱਟ ਘੂਰੀ ਵੱਟ ਦੇਣੀ ਵੀ ਉਧਰ ਪੈਰ ਨੀ ਕਰਨੇ ਨਾ, ਪੈਰ ਬਾਬਾ ਜੀ ਵਾਲੀ ਉਧਰ ਨੂੰ ਪੈਰ ਨੀ ਕਰੀਦੇ। ਸੋ ਉਦੋਂ ਵੀ ਇੱਕ ਬਚਪਨ ਵਾਲਾ ਮੈਨੂੰ ਗੱਲ ਯਾਦ ਆ ਵੀ ਉਹ ਕਨਫਲਿਕਟ ਇੱਕ ਦਿਮਾਗ ਚ ਆਉਂਦਾ ਹੁੰਦਾ ਸੀਗਾ ਵੀ ਰਾਤੀ ਤਾਂ ਮੈਨੂੰ ਇਹ ਵਾਲੀ ਸਾਖੀ ਸੁਣਾ ਕੇ ਹਟਿਆ ਕਿ ਜਿਹੜਾ ਪਰਮਾਤਮਾ ਆ ਉਹ ਹਰ ਪਾਸੇ ਆ ਹਨਾ, ਤੇ ਹੁਣ ਮੇਰੇ ਪੈਰਾਂ ਤੇ ਇਹ ਫੇਰ ਇਤਰਾਜ਼ ਕਰੀ ਜਾਂਦੇ ਆ। ਸੋ ਸਿਰਫ ਇਹੀ ਨੀ, ਹੋਰ ਵੀ ਕਈ ਛੋਟੀਆਂ ਛੋਟੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਜਿਹੜੀਆਂ ਕਹਿਣ ਨੂੰ ਕੁਛ ਹੋਰ ਹੁੰਦੀਆਂ ਸੀ ਪਰ ਜਦੋਂ ਉਹਨੂੰ ਅਸਲ ਚ ਕਰਨਾ ਹੁੰਦਾ ਸੀਗਾ ਉਦੋਂ ਜਿਹੜਾ ਬਦਲ ਜਾਂਦੇ ਹੁੰਦੇ ਸੀਗੇ। ਸੋ ਇੱਕ ਜਦੋਂ ਬਾਕੀ ਗੱਲ ਇਹ ਹੁੰਦੀ ਹੈ ਕਿ ਧਰਮ ਦੀ ਗੱਲ ਹੁੰਦੀ ਹੈ ਤੇ ਤੁਸੀਂ ਜੀ ਜੀ ਵਿਰਾਟ ਸਾਹਿਬ
ਜੀ 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 ਮਾਫੀ ਚਾਹਣਾ, ਅਸਲ ਚ ਸੁਖਪ੍ਰੀਤ ਇੱਥੇ ਇੱਕ ਦੋ ਪਹਿਲੂ ਆ ਇਸ ਗੱਲ ਦੇ ਸੋਚਣ ਦੇ, ਇਹਦਾ ਇੱਕ ਪਹਿਲੂ ਨੀ ਹੈਗਾ, ਇਹਦੇ ਦੋ ਪਹਿਲੂ ਇਹ ਆ ਵੀ ਪਹਿਲਾ ਪਹਿਲੂ ਤਾਂ ਇਹ ਆ ਵੀ ਅਸੀਂ ਸਾਨੂੰ ਉਹ ਸਾਖੀ ਸੁਣਾਈ ਜਾਂਦੀ ਹੈ ਵੀ ਹਰ ਪਾਸੇ ਰੱਬ ਆ, ਨਿੱਕੀਆਂ ਮੋਟੀਆਂ ਗੱਲਾਂ ਤੋਂ ਬਾਬੇ ਨਾਨਕ ਨੇ ਆਪ ਦਲੀਲ ਦੇ ਕੇ ਸਾਨੂੰ ਬਾਹਰ ਕੱਢਿਆ, ਠੀਕ ਹੈ ਜੀ। ਉਹ ਇੱਕ ਪੱਖ ਆ ਸਾਡੇ ਧਰਮ ਦੀ, ਸਾਡੇ ਧਰਮ ਦੀ ਇੱਕ ਉਚਾਈ ਆ, ਸ਼ਿਖਰ ਆ ਉਹ ਵੀ ਇਹ ਸਾਡੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ, ਠੀਕ ਆ। ਦੂਜਾ ਪੱਖ ਇਹ ਆ ਗਿਆ ਵੀ ਅਸੀਂ ਕਿਸੇ ਨੂੰ, ਬੱਚੇ ਨੂੰ ਜਾਂ ਕੋਈ ਵੀ ਬੰਦਾ ਜਦੋਂ ਨੂੰ ਪੈਰ ਕਰਦਾ ਤਾਂ ਅਸੀਂ ਉਹਨੂੰ ਰੋਕਦੇ ਹਾਂ, ਠੀਕ ਆ। ਦੂਜਾ ਪੱਖ ਉਹ ਪੱਖ ਪਤਾ ਕੀ ਆ, ਉਹ ਪੱਖ ਆ ਸਤਿਕਾਰ ਦਾ, ਉਹ ਸਤਿਕਾਰ ਦਾ ਪੱਖ ਆ, ਉਹ ਅਸੀਂ ਉਹ ਸਾਡੀ ਕਾਮਨ ਸੈਂਸ ਆ, ਉਹ ਉਹਨੂੰ ਉਸ ਘਟਨਾ ਕ੍ਰਮ ਨਾਲ ਨਾ ਜੋੜਿਆ ਜਾਵੇ, ਦੋਨਾਂ ਨੂੰ ਗਲਗੱਡ ਨਾ ਕੀਤਾ ਜਾਵੇ। ਜਿਹੜੀ ਤਾਂ ਰੱਬ ਚਾਰ ਚਪੇਰੇ ਆ ਉਹ ਤਾਂ ਗੱਲ, ਉਹ ਤਾਂ ਸਾਨੂੰ ਦਲੀਲ ਨਾਲ ਦਿਖਾਤਾ ਵੀ ਕਣ ਕਣ ਹਰ ਥਾਂ ਤੇ ਵੱਸਦਾ, ਠੀਕ ਆ ਜੀ। ਦੂਜਾ ਇਹ ਹੁੰਦਾ ਵੀ ਜੇ ਅਸੀਂ ਹੁਣ, ਸਾਡਾ ਕੋਈ ਬਜ਼ੁਰਗ ਆ, ਸਾਡਾ ਕੋਈ ਸਿਆਣਾ, ਸਾਡਾ ਵੱਡਾ, ਸਾਡਾ ਸਤਿਕਾਰ ਤਾਂ ਅਸੀਂ ਉਹਨੂੰ ਪੈਰ ਨਾ ਦਿਖਾਈਏ, ਉਹਨੂੰ ਪਿੱਠ ਨਾ ਦਿਖਾਈਏ, ਉਹਨੂੰ ਅਸੀਂ ਉਹਨੂੰ ਅਸੀਂ ਫੇਸ ਕਰੀਏ ਤੇ ਉਹਦੇ ਉਹਦੇ ਮੂਹਰੇ ਸਤਿਕਾਰ ਨਾਲ ਬੈਠੀਏ, ਯਾਨੀ ਕਿ ਉਹਦਾ ਇਹ ਨਜ਼ਰੀਆ ਨਾ ਕਿ ਨਜ਼ਰੀਆ ਉਲਟਾ। ਸੋ ਇਸ ਕਰਕੇ ਸੱਚ ਕਈ ਵਾਰੀ ਨਾ ਅਸੀਂ ਸਮਝਣ ਚ ਫਰਕ ਆ ਜਾਂਦੇ ਹਾਂ ਤੇ ਉਹਨੂੰ ਕਨਫਲਿਕਟ ਬਣਾ ਲੈਂਦੇ ਹਾਂ ਦੋਨੇ ਚੀਜ਼ਾਂ, ਪਰ ਇਹ ਦੋਨੇ ਚੀਜ਼ਾਂ ਹੀ ਵੱਖਰੀਆਂ, ਇੱਕ ਸਤਿਕਾਰ ਤੇ ਕਾਮਨ ਸੈਂਸ ਦੇ ਅੰਦਰੋਂ ਉਪਜੋ ਆ, ਦੂਜਾ ਇਹ ਦੱਸਣ ਲਈ ਹੋਇਆ ਵੀ ਤੁਸੀਂ ਇਹ ਨਾ ਸਮਝਿਆ ਕਰੋ ਵੀ ਤੁਹਾਨੂੰ ਤੁਸੀਂ ਗੁਰੂ ਘਰਾਂ ਦੇ ਵਿੱਚ ਜਾਂ ਧਾਰਮਿਕ ਸਭ ਦੀ ਰੱਬ ਬੈਠਾ, ਰੱਬ ਤਾਂ ਚਾਰ ਚਪੇਰੇ ਹਰ ਥਾਂ ਤੇ ਜਰੇ ਜਰੇ ਚ ਬਰਾਜਮਾਨ। ਸੋ ਇਸ ਕਰਕੇ ਦੋਨੇ ਚੀਜ਼ਾਂ ਹੀ ਵੱਖਰੀਆਂ। ਸੋ ਸਾਨੂੰ ਇੱਕ ਉਹ ਰਾਵਣ ਵਾਲੀ ਕਥਾ ਵੀ ਆਉਂਦੀ ਆ ਜਦੋਂ ਅਕਸਰ ਸੁਣਾਉਂਦੇ ਆ, ਉਹ ਚਾਹੇ ਮਥਿਆਸ ਆ, ਪਰ ਉਹਦੇ ਚ ਅਕਸਰ ਸੁਣਾਉਂਦੇ ਆ ਵੀ ਲਕਸ਼ਮਣ ਨੂੰ ਰਾਮ ਨੇ ਖੁਦ ਕਿਹਾ ਵੀ ਤੂੰ ਰਾਵਣ ਤੋਂ ਲੈ ਲਾ ਗੁਣ ਜੇ ਲੈ ਸਕਦਾ, ਉਹ ਚ ਬਹੁਤ ਗੁਣ ਆ, ਤੇ ਕਹਿੰਦੇ ਰਾਵਣ ਤੇ ਲਕਸ਼ਮਣ ਜਾ ਕੇ ਸਿਰ ਕੋਲੇ ਖੜ ਗਿਆ ਤੇ ਸਿਰ ਕੋਲੇ ਖੜ ਕੇ ਉਹਨੂੰ ਆਹਦਾ ਲਿਆਓ ਜੀ ਗੁਣ ਤੇ ਉਹਨੇ ਦਿੱਤੇ ਨੀ ਕੁਛ, ਤਾਂ ਉਦੋਂ ਬਾਅਦ ਉਹਨੂੰ ਪੁੱਛਿਆ ਰਾਮ ਨੂੰ ਵੀ ਕਿਉਂ ਨੀ ਦਿੱਤੇ, ਉਹ ਆਹਦਾ ਤੇਰਾ ਗੁਣ ਲੈਣ ਦਾ ਤੇਰਾ ਨਜ਼ਰੀਆ ਨੀ ਸੀ, ਗੁਣ ਲੈਣ ਲਈ ਤੇਰੇ ਕੋਲੇ ਜਿਹੜੀ ਕਲਾ ਨੀ ਸੀ, ਉਹ ਆਹਦਾ ਫੇਰ ਕਿਉਂ, ਕਹਿੰਦਾ ਤੂੰ ਉਹਦੇ ਪੈਰਾਂ ਚ ਜਾਣਾ ਸੀ, ਮਹਾਂਪੁਰਖ ਦੇ ਪੈਰਾਂ ਚ ਜਾ ਕੇ ਖੜਾ, ਉਹ ਮਹਾਂਪੁਰਖ ਵੀ ਸੀ ਨਾਲ, ਮਹਾਂਗਿਆਨੀ ਕਹਿ ਸਕਦੇ ਆ, ਪੁਰਖ ਨੀ ਕਹਿ ਸਕਦੇ, ਗਿਆਨੀ ਸੀ, ਤਾਂ ਉਹਨੇ ਤੁਸੀਂ ਪੈਰ, ਹਾਂ ਉਹਦੇ ਪੈਰਾਂ ਚ ਖੜਨਾ ਸੀ ਤੁਸੀਂ। ਸੋ ਇਸ ਕਰਕੇ ਇਹ ਇੱਕ ਕਾਮਨ ਸੈਂਸ ਤੇ ਉਸ ਦੀਆਂ ਗੱਲਾਂ ਵੀ ਅਸੀਂ ਜੇ ਕਿਸੇ ਤੋਂ ਗ੍ਰਹਿਣ ਕਰਨਾ ਕੁਛ ਤੋਂ, ਮੈਨੂੰ ਨਾ ਕਿਸੇ ਬੰਦੇ ਨੇ ਇੱਕ ਜਿਹਨੇ ਸਿੱਖਣੀ ਆ ਜਿੱਥੋਂ ਕੋਈ ਵੀ ਗੱਲ, ਇੱਕ ਵਾਰੀ ਨਾ ਮੈਂ ਕਿਸੇ ਵੀਡੀਓ ਦੀ ਸ਼ੂਟ ਕਰ ਰਿਹਾ ਸੀਗਾ ਪਿੰਡ ਆਸਟ੍ਰੇਲੀਆ ਦੇ, ਤਾਂ ਉਹ ਸ਼ੂਟ ਦੇ ਦੌਰਾਨ ਨਾ ਮੇਰੇ ਨਾਲ ਮੁੰਡਾ ਇੱਕ ਹੋਰ ਹੁੰਦਾ ਸੀ ਹਰ ਰੂਪ ਸੰਧੂ, ਤੇ ਉਹਨੇ ਕੀ ਕੀਤਾ ਨਾ, ਉਹਨੇ ਦੋਨੇ ਹੱਥ ਆਪਦੇ ਕੱਛਾਂ ਚ ਦੇ ਕੇ ਖੜ ਗਿਆ, ਜਿਵੇਂ ਆਪਾਂ ਖੜਦੇ ਨੀ ਹੁੰਦੇ ਆਮ ਨੋਰਮਲੀ, ਤਾਂ ਉਹ ਜਦੋਂ ਅਸੀਂ ਕਿਸੇ ਬੰਦੇ ਤੋਂ ਕੋਈ ਚੀਜ਼ ਉਹਦੇ ਤੋਂ ਪੁੱਛ ਰਹੇ ਹਾਂ ਤੇ ਕੁਛ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਉਸ ਟਾਈਮ ਦੇ ਵਿੱਚ ਉਹਦੇ ਦੋਨੇ ਹੱਥ ਕੱਛਾਂ ਚ ਸੀਗੇ, ਤਾਂ ਉਸ ਟਾਈਮ ਨਾ ਕੋਈ ਸਿਆਣਾ ਬੰਦਾ ਖੜਾ ਵੀਡੀਓ ਦੇਖ ਰਿਹਾ ਸੀ ਸ਼ੂਟ ਹੁੰਦੇ ਨੂੰ, ਤੇ ਉਹ ਬੰਦੇ ਨੇ ਨਾ ਸਾਰੀ ਸ਼ੂਟ ਤੋਂ ਬਾਅਦ ਇੱਕ ਗੱਲ ਕਹੀ ਸਾਡੇ ਕੋਲ ਆ ਕੇ, ਕਹਿੰਦਾ ਜਦੋਂ ਗ੍ਰਹਿਣ ਕਰਨਾ ਹੋਵੇ ਨਾ ਕੁਛ ਓਦੋ ਮੂਹਰੇ ਹੱਥ ਅੱਡੀ ਦੇ ਆ ਜਾਂ ਹੱਥ ਏਦਾਂ ਨੀ ਕੱਛਾ ਚ ਦੇ ਕੇ ਐਟੀਟਿਊਡ ਦੇ ਕਰਕੇ ਨੀ ਖੜੀ ਦਾ ਹੁੰਦਾ ਜੇ ਕੁਛ ਸਿੱਖਣਾ ਥੋੜਾ ਜਾ ਆਪਦੇ ਆਪ ਨੂੰ ਉਸ ਮੂਡ ਦੇ ਵਿਚ ਜਾਂ ਉਸ ਮੋਡ ਦੇ ਵਿਚ ਲਿਆਉਣਾ ਚਾਹੀਦਾ ਜਿੱਥੇ ਤੁਹਾਡਾ ਇਹ ਹੋਵੇ ਵੀ ਤੁਹਾਡਾ ਸਿੱਖਣ ਦਾ ਐਟੀਟਿਊਡ ਆ ਨਾ ਕਿ ਐ ਖੜੇ ਹੋ ਕੱਛਾ ਜਿਹਾ ਹੱਥ ਦੇ ਕੇ ਹੀ ਉਹ ਬਣ ਕੇ ਖੜੇ ਹੋ ਮੂਹਰੇ ਇਹ ਇਹ ਕੋਈ ਨਜ਼ਰੀਆ ਨੀ ਮੈਨੂੰ ਬੜੀ ਉਹ ਗੱਲ ਮੇਰੇ ਦਿਮਾਗ ਚ ਬੈਠੀ ਤੇ ਤੁਸੀਂ ਹੁਣ ਦੇਖੋਗੇ ਮੈਂ ਕੋਈ ਵੀ ਵੀਡੀਓ ਹੋਵੇ ਜੇ ਮੇਰੇ ਅਣਜਾਣੇ ਚ ਵੀ ਕਈ ਵਾਰੀ ਹੱਥ ਕਿਤੇ ਏਦਾਂ ਹੋ ਜਾਣ ਤਾਂ ਮੈਂ ਛੇਤੀ ਛੇਤੀ ਹੱਥ ਖੋਲ ਕੇ ਖੜਦਾ ਕਿ ਨਹੀਂ ਮੈਂ ਗਲਤ ਆ ਮੇਰਾ ਐਟੀਟਿਊਡ ਸਹੀ ਨੀ ਹੈ ਸੋ ਇਹ ਚੀਜ਼ਾਂ ਕਾਮਨ ਸੈਂਸ ਦੀਆਂ ਕੁਝ ਕੁ ਗੱਲਾਂ ਆਉਂਦੀਆਂ
ਬਿਲਕੁਲ ਸੋ ਦਲਜੀਤ ਸਿੰਘ ਖਿੱਲੋ ਹੁਣਾਂ ਨੇ ਵੀ ਸਾਂਝ ਬਣਾਈ ਹੈ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੇ ਨਾਲ ਇਹਨਾਂ ਨੇ ਬੜਾ ਹੀ ਅੱਛਾ ਵਧੀਆ ਵਿਚਾਰ ਇੱਕ ਸਾਂਝਾ ਕੀਤਾ ਕਹਿੰਦੇ 95 ਪ੍ਰੋਬਲਮਸ ਆਫ ਲਾਈਫ ਆਰ ਡਿਊ ਟੂ ਦ ਟੋਨ ਆਫ ਵੋਇਸ ਇਟਸ ਨੋਟ ਵਟ ਵੀ ਸੇ ਇਟਸ ਹਾਓ ਵੀ ਸੇ ਜਸਟ ਚੇਂਜ ਦ ਟੋਨ ਐਂਡ ਸੀ ਦ ਚੇਂਜ ਇਨ ਲਾਈਫ ਸੋ ਬਿਲਕੁਲ ਵਿਰਾਟ ਸਾਹਿਬ ਬਹੁਤ ਵਧੀਆ ਵਿਚਾਰ ਆ ਕਿ ਜਿਹੜੀ ਸਾਡੀ ਜ਼ਿੰਦਗੀ ਦੀਆਂ ਜਦੋਂ ਅਸੀਂ ਬੋਲ ਚਾਲ ਦੀ ਗੱਲ ਕਰਦੇ ਆ ਤੇ ਅਸੀਂ ਕਹਿ ਦਿੰਨੇ ਆ ਕੋਈ ਚੀਜ਼ ਬੁਰੀ ਲੱਗਦੀ ਆ ਜਾਂ ਕਿਸੇ ਨੂੰ ਸਾਡੀ ਕਈ ਗੱਲ ਬੁਰੀ ਲੱਗ ਜਾਂਦੀ ਆ ਜਦਕਿ ਉਹ ਗੱਲ ਸਿੰਪਲ ਜਿਹੀ ਹੁੰਦੀ ਆ ਸੋ ਗੱਲ ਇਹ ਆ ਜਿਹੜੀ ਟੋਨ ਆਫ ਵੋਇਸ ਆ ਅਸਲ ਚੀਜ਼ ਉਹ ਹੁੰਦੀ ਆ ਸੋ ਸ਼ਬਦ ਇੰਨਾ ਮੈਟਰ ਨਹੀਂ ਕਰਦੇ ਜਿਹੜੀ ਟੋਨ ਆ ਗੱਲ ਕਰਨ ਦੀ ਉਹ ਜ਼ਿਆਦਾ ਮੈਟਰ ਕਰਦੀ ਆ
ਬਿਲਕੁਲ ਬਿਲਕੁਲ ਕਰਦੀ ਆ ਜੀ ਦੇਖੋ ਸ਼ਬਦ ਸੇਮ ਹੀ ਹੁੰਦਾ ਤੇ ਜਦੋਂ ਅਸੀਂ ਉਹਨੂੰ ਝਿੜਕਣਾ ਹੁੰਦਾ ਜਾਂ ਉਹਦਾ ਉਹਨੂੰ ਇਸ ਚੀਜ਼ ਨੂੰ ਥੋੜਾ ਜਿਹਾ ਕਿਸੇ ਢੰਗ ਨਾਲ ਬੰਦੇ ਨੂੰ ਗਲਤ ਦਰਸਾਉਣਾ ਹੁੰਦਾ ਉਹਦਾ ਜਿਹੜਾ ਸਾਡਾ ਸੁਰ ਉੱਚਾ ਹੋ ਜਾਂਦਾ ਤੇ ਇਹ ਉਹਦੇ ਨਾਲ ਕਿੰਨਾ ਫਰਕ ਪੈ ਜਾਂਦਾ ਗੱਲ ਦੇ ਵਿੱਚ ਵੀ ਸੋ ਕਹਿੰਦੇ ਨੀ ਹੁੰਦੇ ਵੀ ਕੁਐਸਚਨ ਮਾਰਕ ਜਦੋਂ ਲਿਖਦੇ ਆ ਉਦੋਂ ਤਾਂ ਕਹਿੰਦੇ ਵੀ ਕਿਸੇ ਵੀ ਮੂਹਰੇ ਕੁਐਸਚਨ ਮਾਰਕ ਲਾਉਣਾ ਪੈਂਦਾ ਤਾਂ ਪਤਾ ਲੱਗਦਾ ਵੀ ਸਵਾਲ ਆ ਤੇ ਪਰ ਜੇ ਤੁਸੀਂ ਸਾਹਮਣੇ ਖੜ ਕੇ ਗੱਲ ਕਰਦੇ ਹੋ ਤਾਂ ਤੁਸੀਂ ਆਪਦੇ ਐਟੀਟਿਊਡ ਨਾਲ ਹੀ ਦੱਸ ਸਕਦੇ ਹੋ ਵੀ ਇਹ ਸਵਾਲ ਸੀ ਕਿ ਜਵਾਬ ਸੀ
ਦੱਸ ਸਕਦੇ ਆ ਬਿਲਕੁਲ ਬਿਲਕੁਲ ਬਰਾੜ ਸਾਹਿਬ ਸੋ ਅੱਜ ਦੀਆਂ ਜੇ ਖਬਰਾਂ ਵਾਲੇ ਨਿਗਾਹ ਮਾਰਾਂ ਤੇ ਬਹੁਤ ਕੁਝ ਖਾਸ ਖਬਰਾਂ ਜਿਹੜੀਆਂ ਨਹੀਂ ਦਿਖ ਰਹੀਆਂ ਪਰ ਫਿਰ ਵੀ ਜਿਹੜੀਆਂ ਮੇਨ ਮੇਨ ਖਬਰਾਂ ਮੈਂ ਸਾਂਝੀਆਂ ਕਰਨਾ ਚਾਹਾਂਗੀ ਇੱਕ ਤੇ ਖਬਰ ਆ ਰਹੀ ਹੈ ਬਰਾੜ ਸਾਹਿਬ ਕੇ ਸਾਬਕਾ ਮੰਤਰੀ ਫਿਲੌਰ ਤੇ ਹੋਰਨਾਂ ਖਿਲਾਫ ਦੋਸ਼ ਤੈਅ ਸੋ ਮਨੀ ਲਾਂਡਰਿੰਗ ਕੇਸ ਚ ਕਾਰਵਾਈ ਸੋ ਇਹ ਕਿਹੜਾ ਕੇਸ ਸੀ ਬਰਾੜ ਸਾਹਿਬ ਔਰ ਕੀ ਇਹਦੇ ਖਿਲਾਫ ਜਿਹੜੇ ਦੋਸ਼ ਤੈਅ ਹੋਏ ਆ ਉਹਨਾਂ ਬਾਰੇ ਤੁਸੀਂ ਸਾਨੂੰ ਦੱਸੋ
ਦੇਖੋ ਫਲੋਰ ਸਾਹਿਬ ਪਹਿਲਾਂ ਜਿਹੜੇ ਜਦੋਂ ਬਾਦਲ ਗਵਰਨਮੈਂਟ ਸੀ ਉਹਦੇ ਵਿੱਚ ਜੇਲ੍ਹ ਮੰਤਰੀ ਸਨ ਤੇ ਇਹਨਾਂ ਤੇ ਉਦੋਂ ਦੋਸ਼ ਲੱਗਿਆ ਸੀਗਾ ਪੈਸੇ ਦਾ ਲੈਣ ਦੇਣ ਇੱਧਰ ਉੱਧਰ ਕਰਨ ਦੇ ਚੱਕਰ ਦੇ ਵਿੱਚ ਪਰ ਜਿਹੜੀ ਅਸਲੀ ਇਹਦਾ ਜੇ ਪਿਛੋਕੜ ਫਰੋਲੀਏ ਤਾਂ ਪਿਛੋਕੜ ਇਹ ਹੈ ਵੀ ਇਹਨਾਂ ਦੀਆਂ ਤਾਰਾਂ ਜਾ ਕੇ ਜਗਦੀਸ਼ ਭੋਲੇ ਨਾਲ ਮਿਲਦੀਆਂ
ਜਿਹੜਾ
ਖਿਡਾਰੀ ਵੀ ਹੋਇਆ ਵੱਡਾ ਭਲਵਾਨ ਹੋਇਆ ਅਰਜੁਨ ਅਵਾਰਡੀ ਹੋਇਆ ਸੋ ਸਾਰਾ ਕੁਛ ਹੁੰਦੇ ਹੋਏ ਵੀ ਉਹਦੀ ਜਿਹੜੀ ਇੰਨਾ ਕੁਛ ਮਾਣ ਹਾਸਲ ਕਰਨ ਤੋਂ ਬਾਅਦ ਵੀ ਉਹਨੂੰ ਯਾਦ ਆ ਜਿਹੜਾ ਇੱਕ ਬਹੁਤ ਵੱਡੇ ਤਸਕਰ ਦੇ ਤੌਰ ਤੇ ਕੀਤਾ ਜਾਂਦਾ ਤੇ ਉਹ ਜਦੋਂ ਦਾ ਪੁਲਿਸ ਦੇ ਕੜਿੱਕੇ ਚ ਆਇਆ ਹੌਲੀ ਹੌਲੀ ਕਰਦੇ ਕਰਾਉਂਦੇ ਉਹ ਬਹੁਤ ਸਾਰੇ ਲੋਕਾਂ ਨੂੰ ਸਫੈਦ ਪੋਸ਼ਾਂ ਨੂੰ ਲਪੇਟਦਾ ਗਿਆ ਇਹ ਵੱਖਰੀ ਗੱਲ ਆ ਵੀ ਬਹੁਤ ਸਾਰੇ ਸਫੈਦ ਪੋਸ਼ ਹਜੇ ਵੀ ਬਾਹਰ ਬੈਠੇ ਆ ਇੱਥੋਂ ਤੱਕ ਕਿ ਉਹਨੇ ਤਾਂ ਮਜੀਠੀਏ ਨੂੰ ਵੀ ਲਪੇਟ ਲਿਆ ਸੀਗਾ ਪਰ ਉਹ ਵੱਡੀਆਂ ਮੱਛੀਆਂ ਤਾਂ ਹਜੇ ਵੀ ਬਾਹਰ ਆ ਮਗਰਮੱਛ ਦਾ ਤੇ ਛੋਟੀਆਂ ਮੱਛੀਆਂ ਉਹ ਕੜਿੱਕੇ ਚ ਆਈ ਜਾਂਦੀਆਂ ਉਸੇ ਤਹਿਤ ਹੀ ਜਿਹੜਾ ਇਹ ਫਲੋਰ ਜਿਹੜੇ ਕੜਕੀ ਚ ਆਏ ਆ ਹੁਣ ਜਿਹੜੇ ਜਿਹੜੇ ਦੋਸ਼ ਲੱਗ ਰਹੇ ਉਹਨਾਂ ਤੇ ਜੇ ਉਹ ਸੱਚੇ ਆ ਤਾਂ ਮੈਨੂੰ ਲੱਗਦਾ ਹਰ ਪੰਜਾਬ ਦੀ ਉਸ ਮਾਂ ਦੀ ਬਾਤੋਂ ਆ ਇਹਨਾਂ ਨੂੰ ਲੱਗੂਗੀ ਉਹ ਦੋਸ਼ ਇਹਨਾਂ ਦੇ ਲੱਗ ਰਹੇ ਆ ਵੀ ਇਹਨਾਂ ਨੇ ਹਿਮਾਚਲ ਚ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਸਿੰਥੈਟਿਕ ਡਰੱਗ ਬਣਾਉਣ ਦੇ ਕਾਰਖਾਨੇ ਲਾਏ ਤੇ ਫਿਰ ਉਹ ਸਿੰਥੈਟਿਕ ਡਰੱਗ ਉਹਨਾਂ ਨੇ ਪੰਜਾਬ ਚ ਵੇਚੀ ਦੇਖੋ ਕਈ ਵਾਰੀ ਕਹਿੰਦੇ ਨੀ ਹੁੰਦੇ ਵੀ ਮਾੜੇ ਬੰਦੇ ਨੂੰ ਵੀ ਮਾੜੇ ਬੰਦੇ ਚ ਵੀ ਕੋਈ ਗੁਣ ਚੰਗਾ ਹੋਊਗਾ ਵਾਲੀ ਗੱਲ ਨੀ ਹੈਗੀ ਕਈ ਵਾਰੀ ਮਾੜੀ ਚੀਜ਼ ਨੂੰ ਵੀ ਸਾਨੂੰ ਸਲਾਉਣਾ ਪੈ ਜਾਂਦਾ ਕਈ ਵਾਰੀ ਬਹੁਤ ਗੰਦੀ ਚੀਜ਼ ਨੂੰ ਵੀ ਸਾਨੂੰ ਸੋਹਣੀ ਕਹਿਣਾ ਪੈ ਜਾਂਦਾ ਵੀ ਇਹ ਸੋਹਣੀ ਆ ਕਾਰਨ ਕੀ ਉਹਦੇ ਉੱਥੇ ਉੱਥੇ ਭਾਵ ਹੀ ਇਹ ਜਿਹੇ ਆ ਜਾਂਦੇ ਉਹਦੀ 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 ਸੋਚ ਇਹ ਜਿਹਾ ਆ ਜਾਂਦੀ ਆ ਮੈਂ ਉਹ ਕਹਿੰਦਾ ਨੀ ਦੱਸਣਾ ਨੀ ਚਾਹੁੰਦਾ ਪਰ ਫਿਰ ਵੀ ਉਹ ਰਿਹਾ ਨੀ ਜਾਂਦਾ ਵੀ ਅਕਸਰ ਘਰਾਂ ਚ ਔਰਤਾਂ ਇਹ ਸ਼ਬਦ ਵਰਤਦੀਆਂ ਜਦੋਂ ਬੱਚਾ ਪੋਟੀ ਕਰਦਾ ਤਾਂ ਆਖਣਗੇ ਅੱਜ ਬਲਾਤ ਸੋਹਣੀ ਕੀਤੀ ਸੀ ਔਰਤਾਂ ਅਕਸਰ ਇਹ ਸ਼ਬਦ ਵਰਤਦੀਆਂ ਦੇਖ ਲਓ ਤਾਂ ਕਈ ਵਾਰੀ ਇਸ ਨੂੰ ਵੀ ਸੋਹਣਾ ਕਹਿਣਾ ਪੈ ਜਾਂਦਾ ਠੀਕ ਹੈ ਨਾ ਸੋ ਇਵੇਂ ਇਹ ਗੱਲ ਹੋਈ ਹੈ ਵੀ ਅੱਜ ਮੈਂ ਨਸ਼ਿਆਂ ਨੂੰ ਚੰਗਾ ਕਹਿ ਰਿਹਾ ਮੈਂ ਨਸ਼ਿਆਂ ਨੂੰ ਚੰਗਾ ਇਹ ਕਹਿ ਰਿਹਾ ਵੀ ਜਿਹੜੇ ਨਸ਼ੇ ਆ ਜਿਹੜੇ ਨੈਚੁਰਲ ਨਸ਼ੇ ਆ ਚਾਹੇ ਪੋਸਟ ਆ ਭੁੱਕੀ ਆ ਫੀਮ ਆ ਉਹ ਤਾਂ ਚੰਗੇ ਸੀ ਆ ਸਿੰਥੈਟਿਕ ਨਾਲੋਂ ਜਿਹੜੇ ਸਿੰਥੈਟਿਕ ਆ ਗਏ ਜੇ ਮੌਤਾਂ ਦੀ ਗਿਣਤੀ ਵਧੀ ਆ ਤਾਂ ਉਹ ਸਿੰਥੈਟਿਕ ਨਸ਼ਿਆਂ ਨੇ ਵਧਾਈ ਆ ਨਾ ਕਿ ਮੌਤਾਂ ਦੀ ਗਿਣਤੀ ਨਸ਼ਿਆਂ ਕਾਰਨ ਹੋਈ ਮੌਤਾਂ ਦੀ ਗਿਣਤੀ ਸਿੰਥੈਟਿਕ ਨਸ਼ਿਆਂ ਕਾਰਨ ਹੋਈ ਆ ਅਸਲ ਚ ਜਿਹੜੀ ਸੱਚ ਇਹ ਆ ਸੋ ਇਹ ਜਿਹੜੀ ਪਿਓ ਪਿਓ ਪੁੱਤਰ ਦੀ ਜਿਹੜੀ ਚੱਲੀ ਆ ਰਹੀ ਆ ਜਿਹੜੀ ਖੇਡ ਇਹ ਉਹਦੇ ਵਿੱਚ ਇਨਵੋਲਵ ਦੱਸੇ ਗਏ ਆ ਜੀ। ਤੇ ਪਰ ਉਹਨਾਂ ਦੇ ਹਜੇ ਦੋਸ਼ ਤੈਅ ਹੋਏ ਆ, ਦੋਸ਼ ਤੈਅ ਹੋਣ ਤੋਂ ਬਾਅਦ ਅਜੇ ਇਹ ਨੀ ਪਤਾ ਲੱਗਿਆ ਵੀ ਦੋਸ਼ ਕਾਹਦੇ ਤੈਅ ਹੋਇਆ, ਕੱਲੇ ਮਨੀ ਲਾਂਡਰਿੰਗ ਦੇ ਹੋਏ ਆ ਜਾਂ ਸਿੰਥੈਟਿਕ ਡਰੱਗ ਦੇ ਮਾਮਲੇ ਦੇ ਵਿੱਚ ਵੀ ਕੋਈ ਗੱਲ ਹੋਈ ਆ। ਪਰ ਉਹਨਾਂ ਦੇ ਬੇਟੇ ਨੇ ਕੱਲ ਬੜਾ ਹਿੱਕ ਠੋਕ ਕੇ ਕਿਹਾ, ਕਹਿੰਦਾ ਵੀ ਦੋਸ਼ ਤੈਅ ਹੋ ਜਾਣਾ ਮਤਲਬ ਤਾਂ ਅਸੀਂ ਸਾਨੂੰ ਸਜ਼ਾ ਹੋਊਗੀ ਜਾਂ ਇਹ ਨੀ ਹੈ, ਇਹ ਤਾਂ ਇੱਕ ਹਜੇ ਪਤਾ ਲੱਗੂ ਕੱਲ ਨੂੰ ਸਜ਼ਾ ਜਦੋਂ ਵੀ ਜਿਹੜੀ ਹੋਣੀ ਆ ਜਦੋਂ ਫੈਸਲਾ ਆਊਗਾ ਉਹ ਛੇਤੀ ਤੁਹਾਨੂੰ ਸੱਚਾਈ ਸਾਹਮਣੇ ਆਜੂਗੀ। ਉਹਨਾਂ ਦਾ ਜਿਹੜਾ ਐਟੀਟਿਊਡ ਸੀ ਉਹ ਇੱਕ ਜੇਤੂ ਵਾਲਾ ਐਟੀਟਿਊਡ ਸੀ, ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਜੇਤੂ ਆ। ਪਰ ਗੱਲ ਤਾਂ ਆ ਜਾਂਦੀ ਹੈ ਜੀ ਵੀ ਇੱਕ ਆਮ ਬੰਦਾ ਚਾਰ ਵਾਰੀ ਐਮ ਐਲ ਏ ਬਣਨ ਤੋਂ ਬਾਅਦ, ਮੰਤਰੀ ਬਣਨ ਤੋਂ ਬਾਅਦ ਮਿਲੀਅਨ ਟ੍ਰਿਲੀਅਨਰ ਕਿਵੇਂ ਬਣ ਗਿਆ ਇੱਕ ਉਸ ਫੀ ਕੱਲੀ ਉਸ ਇੱਕ ਤਨਖਾਹ ਨਾਲ, ਜਿਹੜੀ ਜਿਹੜੀ ਇੱਕ ਤਨਖਾਹ ਨਾਰਮਲ ਤਨਖਾਹ ਉਹਦੇ ਨਾਲੋਂ ਕਈ ਮਾਸਟਰ ਪ੍ਰੋਫੈਸਰਾਂ ਦੀ ਤਨਖਾਹ ਜ਼ਿਆਦਾ ਹੁੰਦੀ ਆ। ਸੋ ਉਹ ਚੀਜ਼ ਸੋਚਣ ਦੀ ਗੱਲ ਆ ਵੀ ਦੇਖੋ ਗਲਤ ਤਾਂ ਇਹਨਾਂ ਨੇ ਕੰਮ ਕੀਤੇ ਆ। ਉਦੋਂ ਬਾਦਲ ਪਰਿਵਾਰ ਨੇ ਕੀ ਕੀਤਾ ਸੀ ਜਦੋਂ ਭੋਲੇ ਨੇ ਇਹ ਜਿਹੜੀ ਸਿੱਟਿਆ, ਜਦੋਂ ਇਹ ਬੰਬ ਬਲਾਸਟ ਕੀਤਾ ਤੇ ਉਹਦੇ ਚ ਇਹਨਾਂ ਨੂੰ ਪਤਾ ਸੀ ਵੀ ਮਜੀਠੀਆ ਵੀ ਲਪੇਟੀ ਦਾ, ਹੋਰ ਵੀ ਲਪੇਟੀ ਦਾ, ਤਾਂ ਉਦੋਂ ਬਾਦਲ ਸਰਕਾਰ ਨੇ ਇਹਨਾਂ ਤੋਂ ਜੇਲ੍ਹ ਮੰਤਰੀ ਹੁੰਦਿਆਂ ਤੋਂ ਅਸਤੀਫਾ ਲੈ ਲਿਆ ਸੀ ਵੀ ਤੂੰ ਮੰਤਰੀ ਪਦ ਤੋਂ ਅਸਤੀਫਾ ਦੇ ਦੋ, ਸਵਰਨ ਸਿੰਘ ਫਲੌਰ ਹੋਣਾ ਤੋਂ। ਸੋ ਉਹ ਅਸਤੀਫਾ ਲੈਣ ਕਾਰਨ ਤੇ ਉਹ ਉਹਨਾਂ ਦੇ ਕੇਸ ਚੱਲਦਾ ਸੀ, ਉਹ ਕੇਸ ਦੇ ਵਿੱਚ ਕੱਲ ਦੋਸ਼ੀ ਗਰਦਾਨ ਤੇ ਆ ਤੈ ਦੋਸ਼, ਪਰ ਇਹ ਨੀ ਪਤਾ ਵੀ ਦੋਸ਼ੀ ਕਾਹਦੇ ਚ ਗਰਦਾਣੇ ਆ, ਹਜੇ ਕੋਰਟ ਦਾ ਪੂਰਾ ਜਿਹੜਾ ਫੈਸਲਾ ਆਇਆ ਨੀ। ਸੋ ਉਹਦਾ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਜੀ ਅਸੀਂ ਫੈਸਲੇ ਦਾ, ਤੇ ਦੇਖਦੇ ਹਾਂ ਵੀ ਕੀ ਫੈਸਲਾ ਆਉਂਦਾ ਇਸ ਚੀਜ਼ ਦੇ ਵਿੱਚ। ਪਰ ਕੁੱਲ ਮਿਲਾ ਕੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਿੰਥੈਟਿਕ ਡਰੱਗ ਨਾਲ ਮੌਤਾਂ ਹੋਈਆਂ ਉੱਥੇ ਸਾਰੇ ਥਾਂ ਦੇ ਉੱਤੇ ਇਹ ਲੋਕਾਂ ਦੀਆਂ ਉਹਨਾਂ ਲੋਕਾਂ ਦੀਆਂ ਬਾਦੂਆਵਾਂ ਜ਼ਰੂਰ ਇਸ ਪਰਿਵਾਰ ਨੂੰ ਲੱਗਣੀਆਂ ਜੇ ਇਹ ਉਹਦੇ ਵਿੱਚ ਇਨਵੋਲਵ ਸਨ।
ਬਿਲਕੁਲ ਬਰਾੜ ਸਾਹਿਬ, ਬੜਾ ਮਾੜਾ ਜਿਹਾ ਦੌਰ ਉਹ ਵੀ ਪੰਜਾਬ ਦੇ ਵਿੱਚ ਪਿੱਛੇ ਜਿਹੇ, ਮੈਨੂੰ ਲੱਗਦਾ 2 ਮਹੀਨਿਆਂ ਦੀ ਗੱਲ ਹੈ ਜਦੋਂ ਹਰ ਰੋਜ਼ ਕੋਈ ਨਾ ਕੋਈ ਇੱਕ ਨੀ ਕਈ ਕਈ ਮੌਤਾਂ ਇੱਕੋ ਦਿਨ ਦੇ ਵਿੱਚ ਹੋਈਆਂ ਪੰਜਾਬ ਦੇ ਵਿੱਚ ਇਸ ਨਸ਼ੇ ਕਰਕੇ। ਅੱਗੇ ਬਰਾੜ ਸਾਹਿਬ ਅਜਮੇਰ ਸਿੰਘ ਹੁਣਾਂ ਨੇ ਵੀ
ਜੀ ਮਾਫੀ ਚਾਹੁੰਦਾ, ਉਹ ਪਹਿਲਾਂ ਵੀ ਹੋਈਆਂ ਸੀ ਤੇ ਹੁਣ ਵੀ ਹੋ ਰਹੀਆਂ, ਬਸ ਥੋੜਾ ਜਿਹਾ ਇੱਕ ਦੌਰ ਆਇਆ ਸੀ 2 ਮਹੀਨੇ ਪਹਿਲਾਂ ਲੋਕਾਂ ਦਾ ਧਿਆਨ ਭੰਗ ਕਰਨਾ ਸੀ, ਤੇ ਮੈਂ ਉਦੋਂ ਵੀ ਕਿਹਾ ਸੀਗਾ, ਉਦੋਂ ਮੈਂ ਵੀਡੀਓ ਵੀ ਪਾਈ ਸੀ ਸਪੈਸ਼ਲ ਵੀ ਇਹ ਨਸ਼ਿਆਂ ਤੇ ਜੇ ਖਿਲਾਫ਼ ਜਿਹੜੀ ਚੱਲੀ ਹੈ ਨਾ ਮੁਹਿੰਮ ਇਹ ਹਫ਼ਤਾ 2 ਹਫ਼ਤਿਆਂ ਦੀ ਫੋਟੋ ਫੋਬੀਆ ਹੋ ਕੇ ਨਾ ਰਹਿ ਜੇ, ਇਹਦੇ ਚੋਂ ਕੁਛ ਨਿਕਲ ਕੇ ਆਵੇ ਤਾਂ ਚੰਗਾ। ਬੜੇ ਪਿੰਡਾਂ ਚ ਉੱਠੇ ਸੀ ਲੋਕ, ਬੜੇ ਗੱਜ ਵੱਜ ਕੇ ਲੋਕਾਂ ਨੇ ਨਸ਼ੇ ਖਿਲਾਫ਼ ਆਵਾਜ਼ਾਂ ਉਠਾਈਆਂ ਸੀ, ਪਰ ਕਿੱਧਰ ਗਈਆਂ ਸਾਰੇ? ਫਿਰ 10 ਦਿਨਾਂ ਬਾਅਦ ਠੰਡੇ ਪੈ ਗਏ, ਜਾਂ ਤਾਂ ਉਹਨਾਂ ਨੂੰ ਸਰਕਾਰਾਂ ਨੇ ਸ਼ਾਂਤ ਕਰਤਾ, ਜਾਂ ਕਿਸੇ ਨੇ ਖਰੀਦ ਲਿਆ, ਜਾਂ ਉਹਨਾਂ ਨੂੰ ਲੱਗਿਆ ਵੀ ਬਸ ਸਾਡਾ ਫੋਟੋ ਫੋਬੀਆ ਸੀ, ਚਰਚਾ ਜਿੰਨੀ ਕੁ ਕਰਨੀ ਸੀ ਅਸੀਂ ਲੈ ਲਈ ਬਸ।
ਬਰਾੜ ਸਾਹਿਬ ਇਹ ਤੇ ਮੈਨੂੰ ਲੱਗਦਾ ਹਰ ਕੋਈ ਜਿਹੜਾ ਵੀ ਮੁੱਦਾ ਉੱਥੇ ਉੱਠਦਾ, ਇੱਕ ਵਾਰੀ ਉੱਠਦਾ ਭਖਦਾ 10-15 ਦਿਨ ਚੱਲਦਾ, ਔਰ ਉਸ ਤੋਂ ਬਾਅਦ ਉਹ ਪਤਾ ਨੀ ਕਿਹੜੇ ਠੰਡੇ ਫਸਤੇ ਚ ਪੈ ਜਾਂਦਾ, ਪਤਾ ਵੀ ਨੀ ਲੱਗਦਾ, ਕੁਛ ਇਹ ਵੀ ਨੀ ਪਤਾ ਲੱਗਦਾ ਕਿ ਉਹਦਾ ਕੋਈ ਕੀ ਰਿਜ਼ਲਟ ਆਇਆ, ਕੀ ਨਤੀਜੇ ਨਿਕਲੇ, ਕੀ ਦੋਸ਼ੀਆਂ ਨੂੰ ਸਜ਼ਾ ਮਿਲੀ ਜਾਂ ਨਹੀਂ ਮਿਲੀ, ਕੀ ਹੋਇਆ, ਕੁਛ ਵੀ ਨੀ ਪਤਾ ਲੱਗਦਾ। ਇਹ 10 ਕੁ ਦਿਨ ਦਾ ਉਬਾਲਾ ਜਿਹੜਾ ਉੱਠਦਾ ਹੁੰਦਾ ਆਪਣੇ ਇੰਡੀਆ ਦੇ ਵਿੱਚ,
ਸਿੰਪਲ ਇਹਦਾ ਜਵਾਬ ਲਾਈਕ ਤੇ ਸ਼ੇਅਰ ਸਿਮਟਿਆ ਹੋਇਆ ਜੀ ਬਸ।
ਬਿਲਕੁਲ ਬਰਾੜ ਸਾਹਿਬ, ਬਹੁਤ ਦੁੱਖ ਵਾਲੀ ਗੱਲ ਆ, ਪਰ ਇਹ ਚਲੋ ਜੀ ਅੱਗੇ ਸਾਨੂੰ ਅਜਮੇਰ ਸਿੰਘ ਕੈਨਬਰਾ ਹੁਣਾਂ ਨੇ ਭੇਜਿਆ ਮੈਸੇਜ, ਈਮੇਲ ਕੀਤੀ ਆ, ਕਹਿੰਦੇ ਕਿ ਪਹਿਲਾ ਸੰਦੇਸ਼ ਐਡਿਟ ਕਰਨ ਵਾਲਾ ਸੀ ਜੀ, ਕਹਿੰਦੇ ਪੈਰ ਕਰਨਾ, ਉਬਾਸੀਆਂ ਲੈਣਾ, ਉਂਗਲਾਂ ਦੇ ਪਟਾਕੇ ਪਾਉਣਾ, ਇੱਧਰ ਉੱਧਰ ਝਾਕਣਾ, ਗੱਲਾਂ ਕਰਨਾ ਗੁਰੂ ਜਾਂ ਟੀਚਰ ਦੇ ਸਨਮੁਖ, ਗੁਰੂਕੁਲ ਵਿੱਚ ਵੀ ਅਨੁਸ਼ਾਸਨ ਭੰਗ ਮੰਨਿਆ ਜਾਂਦਾ ਸੀ। ਬਿਲਕੁਲ ਜੀ ਬਿਲਕੁਲ ਠੀਕ ਆ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਨਵੀਆਂ ਸਕੀਮਾਂ ਨਾਲ ਕੁਝ ਨਵੇਂ ਮਸਲੇ ਪੈਦਾ ਹੋ ਜਾਂਦੇ ਹਨ, ਜਿਵੇਂ ਕੰਬਾਈਨਾਂ ਨਾਲ ਕਟਾਈ ਨੇ ਪਰਾਲੀ ਦੀ ਸਮੱਸਿਆ।
ਜੀ 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 ਬਿਲਕੁਲ ਹੋਇਆ ਜੀ, ਤਾਂ ਵੀ ਜਦੋਂ ਜਿਮ ਆਏ ਸੀ ਨਾ ਉਦੋਂ ਜਿਮ ਆਉਣ ਤੇ ਆਉਣ ਵੇਲੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਸੀ ਵੀ ਪਿੰਡਾਂ ਚ ਜਿਮ ਆ ਗਏ ਤੇ ਹੁਣ ਨੌਜਵਾਨ ਸਿਹਤਾਂ ਸੰਭਾਲ ਲੈਣਗੇ, ਤੇ ਪਰ ਉਹ ਜਿਮ ਨਾਲ ਬੁਰਾਈ ਲੈ ਕੇ ਆ ਗਏ ਸੀ ਆ, ਪ੍ਰੋਟੀਨ ਤੇ ਹੋਰ ਜਿਹੜੇ ਖਾ ਖਾ ਕੇ ਜਾਲੀ ਜਿਹੜੇ ਡੋਲੇ ਬਣਾਉਣ ਵਾਲੀਆਂ ਚੀਜ਼ਾਂ, ਤੇ ਉਹ ਅੱਜ ਵੀ ਜਵਾਕ ਉਹਨਾਂ ਨਾਲ ਇੱਥੋਂ ਤੱਕ ਕਿ ਮੌਤ ਦੇ ਮੂੰਹ ਚ ਵੀ ਜਾਈ ਜਾਂਦੇ ਆ। ਸੋ ਹਰ ਚੰਗੀ ਚੀਜ਼ ਦੇ ਨਾਲ ਬੁਰੀ ਚੀਜ਼ ਵੀ ਆਉਂਦੀ ਹੈ ਜੀ।
ਬਿਲਕੁਲ ਜੀ ਸੋ ਗੌਰਵ ਸ਼ਰਮਾ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਵਾਗਤ ਪ੍ਰੋਗਰਾਮ ਦੇ ਵਿਚ, ਤੇ ਜਗਤਾਰ ਗਿੱਲ ਭਾਜੀ ਹੁਣੀ ਵੀ ਉਹਨਾਂ ਨੇ ਵੀ ਆਪਣੇ ਅੰਦਾਜ਼ ਦੇ ਵਿਚ ਹਾਜ਼ਰੀ ਲਵਾ ਲਈ ਹੈ। ਸੋ ਬਹੁਤ ਹੀ ਪਿਆਰੀ ਫੋਟੋ ਦਾਤ ਦੇਣੀ ਬਣਦੀ ਹੈ ਜੀ ਇਹਨਾਂ ਦੀ ਸੋਚ ਔਰ ਇਹਨਾਂ ਦੀ ਨਜ਼ਰ ਨੂੰ ਜਿੰਨੀਆਂ ਪਿਆਰੀਆਂ ਤਸਵੀਰਾਂ ਇਹ ਰੋਜ਼ ਖਿੱਚ ਕੇ ਸਾਨੂੰ ਭੇਜਦੇ ਆ, ਬਹੁਤ ਹੀ ਪਿਆਰੀ ਤਸਵੀਰ ਪਹਾੜਾਂ ਦੇ ਪਿੱਛੋਂ ਜੇ ਤੇ ਦਰਖਤ ਦੇ ਉਲਿਓ ਜੇ ਇੱਕ ਸੂਰਜ ਜਿਹੜਾ ਚੜ੍ਹ ਰਿਹਾ ਬਹੁਤ ਪਿਆਰੀ ਜੀ ਸਵੇਰ ਤੇ ਨਾਲ ਹੀ ਲਿਖਿਆ ਕਿ ਚੁੱਪ ਤੁਹਾਡੀ ਸ਼ਖਸੀਅਤ ਦੁਆਲੇ ਇੱਕ ਵਾੜ ਹੁੰਦੀ ਹੈ, ਪੈਰ ਫਿਸਲ ਜਾਵੇ ਸੰਭਲਿਆ ਜਾ ਸਕਦਾ ਹੈ ਪਰ ਜੇ ਜ਼ੁਬਾਨ ਫਿਸਲ ਜਾਵੇ ਤੇ ਸੰਭਲਣ ਲਈ ਜ਼ਿੰਦਗੀ ਲੱਗ ਜਾਂਦੀ ਹੈ। ਬਹੁਤ ਵਧੀਆ ਭਾਜੀ, ਤੇ ਨਾਲ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਕਿ ਅੱਜ
ਸਹਿਮਤ ਨਹੀਂ ਹੈਗਾ ਇਸ ਤੋਂ ਸੁਖਪ੍ਰੀਤ, ਪਹਿਲੀ ਗੱਲ ਨਾਲ ਮੈਂ ਮਾਸਟਰ ਜੀ ਨਾਲ ਸਹਿਮਤ ਨਹੀਂ ਹੈਗਾ, ਹੁਣ ਪੁੱਛੋ ਕਿਉਂ ਅੱਜਕਲ ਸੌਖਾ ਹੀ ਹੋ ਗਿਆ ਜੀ, ਅੱਜਕਲ ਔਖਾ ਨੀ ਹੈਗਾ, ਜਵਾਨ ਫਿਸਲ ਜੇ ਨਾ ਅੱਜਕਲ ਔਖਾ ਨੀ, ਇੱਕ ਵੀਡੀਓ ਚ ਫਿਸਲ ਗਈ ਤਾਂ ਦੂਜੀ ਵੀਡੀਓ ਚ ਉਹਦਾ ਸਪਸ਼ਟੀਕਰਨ ਦੇ ਦਿਓ, ਸੰਭਲ ਗਈ ਬਸ। ਹੁਣ ਕੱਲ ਪਰਸੋਂ ਦਾ ਦੇਖਿਆ ਇੱਕ ਪ੍ਰਚਾਰਕ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਤੇ ਸਾਰੇ ਸਾਡੇ ਗੁਰੂਆਂ ਨੂੰ ਮੀਟਿੰਗਾਂ ਕਰਾਈ ਜਾਂਦੇ ਸੀਗੇ ਦਰਬਾਰ ਸਾਹਿਬ ਚ, ਤੇ ਦੂਜੇ ਦਿਨ ਜਦੋਂ ਉਹਨਾਂ ਦੀ ਥੋੜੀ ਜੀ ਲੋਕਾਂ ਨੇ ਕਿਹਾ ਵੀ ਆਹ ਕੀ ਹੋ ਗਿਆ, ਦੂਜੇ ਦਿਨ ਉਹਨਾਂ ਨੇ ਵੀਡੀਓ ਪਾਤੀ, ਕਹਿੰਦੇ ਉਹ ਤਾਂ ਫਿਸਲੀ ਸੀ ਜਵਾਨ, 15-20 ਮਿੰਟ ਫਿਸਲੀ ਗਈ ਜਵਾਨ। ਕਈ ਵਾਰ ਤਾਂ ਇੱਕ ਅੱਧਾ ਸਕਿੰਟ ਤਾਂ ਆਪਾਂ ਮੰਨ ਲੈਂਦੇ ਹਾਂ ਵੀ ਫਿਸਲ ਜਾਂਦੀ ਆ, ਮੈਂ ਰੋਜ਼ ਹੀ ਸ਼ਬਦ ਗਲਤ ਬੋਲ ਜਾਂਦਾ ਕੋਈ ਨਾ ਕੋਈ, ਪਰ ਕਿਸੇ ਬੰਦੇ ਦੀ 15-20 ਮਿੰਟ ਜਵਾਨ ਫਿਸਲੀ ਹੈ ਪਹਿਲੀ ਵਾਰ ਦੇਖਿਆ।
ਬਿਲਕੁਲ, ਉਹ ਜਵਾਨ ਨੀ ਹੋ ਸਕਦੀ ਫੇਰ ਕੱਲੀ ਫਿਸਲੀ, ਬਿਲਕੁਲ ਜੀ ਤੁਹਾਡੀ ਸੋਚ ਫਿਸਲੀ ਕਹਿ ਸਕਦੇ ਆ ਉੱਥੇ ਤਾਂ
ਜੀ ਜੀ।
ਤੇ ਇਹਨਾਂ ਨੇ ਕਿਹਾ ਕਿ ਅੱਜ ਕੱਲ ਦੇ ਪ੍ਰੋਗਰਾਮ ਅਧਿਆਪਕਾਂ ਦੀਆਂ ਤਨਖਾਹਾਂ ਦੀ ਗੱਲ ਚੱਲ ਰਹੀ ਹੈ, ਕਹਿੰਦੇ ਮੈਂ ਕਾਫੀ ਸੋਚਿਆ ਇਸ ਬਾਰੇ। 1976 ਚ ਸਕੂਟਰ ਸਾਡੇ ਘਰ ਆਇਆ ਸੀ, ਸਾਡੇ ਮਾਮਾ ਜੀ ਨੇ ਬਾਹਰੋਂ ਡਾਲਰ ਭੇਜੇ ਸੀ, 46,000 ਰੁਪਏ ਦਾ ਆਇਆ ਸੀ, ਪੈਟਰੋਲ ਦੀ ਕੀਮਤ 10 ਰੁਪਏ ਚ 3.5 ਲੀਟਰ ਦੇ ਕਰੀਬ ਪੈਂਦਾ ਸੀ। ਠੀਕ ਆ ਜੀ, ਇੱਕ ਸਰਕਾਰੀ ਜਿਹੜਾ ਮਾਸਟਰ ਦੀ ਤਨਖਾਹ 600 ਕਰੀਬ ਹੁੰਦੀ ਸੀ, ਹੁਣ ਮਾਸਟਰ ਦੀ ਤਨਖਾਹ 40,000 ਤੋਂ 45,000 ਹੈ, ਸਕੂਟਰ ਦੀ ਕੀਮਤ 60,000 ਤੋਂ 65,000 ਹੈ ਤੇ ਪੈਟਰੋਲ ਦੀ ਕੀਮਤ 85 ਤੋਂ 90 ਰੁਪਏ ਹੈ। ਇਸ ਸਾਰੇ ਵਰਤਾਰੇ ਦਾ ਮੁਲਾਂਕਣ ਕਿਵੇਂ ਕਰਦੇ ਹੋ ਤੁਸੀਂ?
ਮੈਂ ਕਿਹੜਾ ਮੈਥ ਟੀਚਰ ਹਾਂ ਮਾਸਟਰ ਜੀ, ਤੁਸੀਂ ਤਾਂ ਸਵਾਲ ਪਾਤਾ ਮੈਨੂੰ, ਪਰ ਗੱਲ ਇਹ ਹੈ ਜੀ ਸਾਰੇ ਵਰਤਾਰੇ ਦੀ ਇਹ ਗੱਲ ਆ ਵੀ ਮੈਂ ਅਕਸਰ ਉਦਾਹਰਨ ਦਿੰਦਾ ਹੁੰਦਾ, ਆਸਟ੍ਰੇਲੀਆ ਚ ਮੈਨੂੰ ਪੁੱਛ ਲੈਂਦੇ ਆ ਵੀ ਕੀ ਫਰਕ ਆ ਕਿਵੇਂ ਆ ਤੁਸੀਂ, ਮੈਂ ਕਿਹਾ ਵੀ ਦੇਖੋ ਜੇ ਮੰਨਿਆ ਜਾਵੇ ਵੀ ਇੰਡੀਆ ਚ ਵੀ ਹੁਣ 250 ਰੁਪਿਆ 300 ਰੁਪਿਆ ਨਾਰਮਲ ਬੰਦੇ ਦੀ ਦਿਹਾੜੀ ਆ, ਠੀਕ ਆ ਜੀ, 300 ਤਾਂ ਮਿਨੀਮਮ ਹੈਗੀ ਆ
ਜੀ,
300 ਰੁਪਈਏ ਦੇ ਵਿਚ ਜਦੋਂ ਉਹਨੇ ਪੈਟਰੋਲ ਪਵਾਉਣਾ ਹੁੰਦਾ ਤੇ ਹੁਣ 3.5 ਲੀਟਰ 4 ਲੀਟਰ ਹੀ ਆਉਂਦਾ, ਠੀਕ ਹੈ ਨਾ। ਸਾਡਾ ਇੱਥੇ ਫਰਕ ਇਹ ਆ ਵੀ ਜੇ ਅਸੀਂ ਦਿਹਾੜੀ ਆ $100 ਬਣਾਉਣੇ ਆ ਜਾਂ 150 ਬਣਾਉਣੇ ਆ, ਪਰ ਜੇ ਅਸੀਂ ਤੇਲ ਪਵਾਉਣਾ ਤਾਂ ਸਾਨੂੰ 50-60 ਲੀਟਰ ਤੇਲ ਆ ਜਾਂਦਾ, ਠੀਕ ਹੈ ਨਾ, ਇਹ ਇਹ ਚੀਜ਼ ਦਾ ਹੀ ਫਰਕ ਆ। ਪਰ ਹੁਣ ਉਦੋਂ ਦੇ ਜਿਹੜੇ ਅੰਕੜੇ ਮੁਤਾਬਕ ਦੱਸਿਆ, ਹੁਣ ਮੇਰੇ ਕੋਲ ਕੈਲਕੂਲੇਟਰ ਤਾਂ ਹੈ ਨੀ, ਪਰ ਜੇ ਦੇਖਿਆ ਜਾਵੇ ਤਾਂ ਵੀ 600 ਦੀ ਤਨਖਾਹ ਵਾਲੇ ਨੂੰ 3.5 ਰੁਪਏ ਲੀਟਰ ਜੇ ਤੇਲ ਉਦੋਂ ਮਿਲਦਾ ਸੀ ਜਾਂ 3 ਰੁਪਏ ਲੀਟਰ ਤੇਲ ਮਿਲਦਾ ਸੀ ਤਾਂ 600 ਦੀ ਤਨਖਾਹ ਵਾਲਾ ਬੰਦਾ 200 ਲੀਟਰ ਤੇਲ ਲੈ ਸਕਦਾ ਸੀ, ਪਰ ਉਸ ਢੰਗ ਨਾਲ ਜੇ ਹੁਣ ਮਾਸਟਰ ਦੀ ਤਨਖਾਹ 40,000 ਆ ਤਾਂ ਹੁਣ ਤਾਂ ਫਿਰ ਤੇਲ ਵੱਧ ਲੈ ਸਕਦਾ ਨਾ, ਹੁਣ ਤਾਂ ਇਹਦਾ ਮਤਲਬ ਤਨਖਾਹ ਵੱਧ ਵਧੀਆ, ਤੇਲ ਤੂਲ ਘੱਟ ਵਧੇ ਆ, ਇਹਦਾ ਮਤਲਬ ਸਕੂਟਰ ਵੀ ਫਿਰ ਤਾਂ ਘੱਟ ਵਧੇ ਆ ਜੇ ਰੇਸ਼ੋ ਦੇ ਹਿਸਾਬ ਨਾਲ ਦੇਖਿਆ ਜਾਵੇ।
ਰੇਸ਼ੋ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਬਿਲਕੁਲ ਬਿਲਕੁਲ, ਤੇ ਸੋ ਪਤਾ ਨੀ ਵਿਰਾਟ ਸਾਹਿਬ ਜ਼ਿੰਦਗੀ ਦਾ, ਮੈਨੂੰ ਇਹ ਲੱਗਦਾ ਕਿ ਐਕਚੁਅਲ ਚ ਜਿੰਨਾ ਪੈਸਾ ਵੀ ਵੱਧਦਾ ਜਾ ਰਿਹਾ ਜਾਂ ਜਿੰਨੀਆਂ ਹੋਰ ਸੁੱਖ ਸਹੂਲਤਾਂ ਵੱਧਦੀਆਂ ਜਾ ਰਹੀਆਂ ਸਾਰੀਆਂ, ਪਰ ਇੱਕ ਜਿਹੜੀ ਜ਼ਿੰਦਗੀ ਜੀਣ ਦੀ ਤਸੱਲੀ ਜਿਹੜਾ ਸਵਾਦ ਆ ਉਹ ਘਟਦਾ ਜਾਂਦਾ ਪਿਆ ਆ। ਜਿੱਦਾਂ ਨੀ ਹੁੰਦਾ ਪਈ ਜਦੋਂ ਸਬਜ਼ੀ ਚ ਜ਼ਰੂਰਤ ਤੋਂ ਜ਼ਿਆਦਾ ਮਸਾਲੇ ਪੈ ਜਾਣ ਤੇ ਫੇਰ ਵੀ ਸਬਜ਼ੀ ਦਾ ਆਪਣਾ ਜ਼ਾਇਕਾ ਹੀ ਨੀ ਰਹਿੰਦਾ, ਉਹੀ ਹਿਸਾਬ ਮੈਨੂੰ ਲੱਗਦਾ ਹੁੰਦਾ ਪਈ ਜ਼ਿੰਦਗੀ ਦਾ ਜ਼ਰੂਰ ਐਡ ਕਰ ਲਈਆਂ ਕਿ ਅਸਲ ਚ ਜਿਹੜੀ ਜ਼ਿੰਦਗੀ ਜੀਣੀ ਹੁੰਦੀ ਆ ਉਹਦਾ ਵੀ ਅਸੀਂ ਜਿਹੜਾ ਸਵਾਦ ਆ ਉਹ ਗਵਾ ਲਈਦਾ ਆ। ਮੈਨੂੰ ਇਹ ਲੱਗਦਾ ਕਿ ਜੋ ਅਸੀਂ ਜਿਸ ਸਾਦਗੀ ਨਾਲ ਜਿਸ ਪਿਆਰ ਨਾਲ ਪਹਿਲਾਂ ਜ਼ਿੰਦਗੀ ਜੀ ਹੋਈ ਆ ਉਹ ਹੁਣ ਦੌੜ ਭੱਜ ਜ਼ਿਆਦਾ ਬਣ ਗਈ ਆ, ਉਹਨੂੰ ਜੀਂਦੇ ਘੱਟ ਪਏ ਆ, ਹੰਡਾਉਂਦੇ ਅਸੀਂ ਬਸ ਲੰਘਾਉਂਦੇ ਜ਼ਿਆਦਾ ਪਏ ਆ।
ਬਿਲਕੁਲ ਜੀ, ਜ਼ਿਆਦਾ ਓਵਰ ਪਦਾਰਥ ਹੋ ਗਿਆ ਜੀ, ਪਦਾਰਥਵਾਦੀ ਬਾਹਲੇ ਹੋ ਗਏ ਅਸੀਂ, ਸਾਡੇ ਕੋਲੇ ਬਾਹਲੇ ਪਦਾਰਥ ਹੋਣ ਕਰਕੇ ਸਾਨੂੰ ਸਮਝ ਨੀ ਆਉਂਦੀ, ਜਿਵੇਂ ਜਵਾਕ ਨੀ ਕਨਫਿਊਜ਼ ਹੋ ਜਾਂਦਾ ਉਹਦੇ ਪੂਰੇ 10-20 ਖੇਡਾਂ ਰੱਖਦੇ ਤੇ ਜਵਾਕ ਕਨਫਿਊਜ਼ ਹੋ ਜਾਂਦਾ ਕਿਹੜੀ ਖੇਡ ਖੇਡਾਂ ਤੇ ਉਹਨੂੰ ਕਿਸੇ ਖੇਡ ਚ ਉਹਨੇ ਆਨੰਦ ਲੈ ਸਕਦਾ, ਤੇ ਸਾਡੇ ਕੋਲੇ ਚੱਪਲ ਸੀ ਉਹ ਚੋਂ ਵੱਢ ਕੇ ਟਾਇਰ ਬਣਾਇਆ ਹੁੰਦਾ ਸੀਗਾ ਤੇ ਉਹ ਟਾਇਰ ਦੇ ਉੱਤੇ ਬਸ ਕੱਲਾ ਸੀ ਫੁਰ ਕਰਕੇ ਥੁੱਕੀ ਸਿੱਟਣਾ ਹੁੰਦਾ ਸੀਗਾ, ਇੱਕੋ ਗੇਮ ਸੀਗੀ। ਤੋਂ
ਬਿਲਕੁਲ
ਵੱਧ ਤੋਂ ਵੱਧ ਕਈ ਵਾਰੀ ਸਾਡੀ ਗੇਮਾਂ ਤਾਂ ਇਹ ਜਿਹੀ ਹੁੰਦੀਆਂ ਸੀ ਵੀ ਸਲੇਟੀ ਦੇ ਉੱਤੇ ਉਹਦੀ ਆਪਣੀ ਸਲੇਟ ਦੇ ਉੱਤੇ ਥੁੱਕ ਸਿੱਟ ਕੇ ਤੇ ਉਹਦਾ ਜਹਾਜ਼ ਬਣਾਈ ਜਾਂਦੇ ਵੀ ਇੱਧਰ ਚੱਲ ਪਿਆ ਜੀ ਇੱਧਰ ਚੱਲ ਪਿਆ ਤੇ ਉਹ ਆਥਣ ਤੱਕ ਉਹਦੇ ਚੋਂ ਐਡੀ ਗੱਡੀ ਸਮੈਲ ਆਉਣ ਲੱਗ ਜਾਂਦੀ ਥੁੱਕ ਧੋ ਕੇ ਕੋਲੇ ਵੀ ਨੀ ਰੱਖਣੀ ਔਖੀ ਹੋ ਜਾਂਦੀ ਪਰ ਫੇਰ ਵੀ ਕੋਈ ਪ੍ਰੋਬਲਮ ਨੀ ਸੀ
ਬਿਲਕੁਲ ਔਰ ਉਹੀ ਪਿਛਲੇ ਹਫਤੇ ਖੇਡਾਂ ਦੀ ਗੱਲ ਹੀ ਸ਼ੁਰੂ ਕੀਤੀ ਸੀ ਜਿਹੜੀਆਂ ਬਚਪਨ ਚ ਅਸੀਂ ਖੇਡਾਂ ਖੇਡਦੇ ਹੁੰਦੇ ਸੀ ਔਰ ਮੈਨੂੰ ਲੱਗਦਾ ਉਹਦੇ ਲਈ ਪਤਾ ਨੀ ਦੋ ਤਿੰਨ ਜਿਹੜੇ ਐਪੀਸੋਡ ਆ ਉਹ ਵੀ ਘੱਟ ਪੈ ਜਾਣੇ ਸਾਡੇ ਕਿਉਂਕਿ ਇੰਨੀਆਂ ਖੇਡਾਂ ਖੇਡੀ ਦੀਆਂ ਹੁੰਦੀਆਂ ਸੀਗੀਆਂ ਆਪਣੇ ਕੋਲੋਂ ਹੀ ਬਣਾ ਲਈ ਦੀਆਂ ਹੁੰਦੀਆਂ ਸੀਗੀਆਂ ਕਿਹੜੇ ਏਡੇ ਕੋਈ ਗੁੱਡੀ ਹੁੰਦੀ ਸੀਗੀ ਜਾਂ ਉਹ ਜਿਹੜੇ ਕਿਚਨ ਦਾ ਸੈੱਟ ਥੋੜਾ ਬਹੁਤਾ ਹੁੰਦਾ ਸੀ ਬਾਕੀ ਖੇਡਾਂ ਤੇ ਅਸੀਂ ਆਪ ਹੀ ਘੱਟਦੇ ਹੁੰਦੇ ਸੀ ਔਰ ਇੱਕ ਦਿਨ ਦੇ ਵਿੱਚ ਹੀ ਪਤਾ ਨੀ ਕਿੰਨੀਆਂ ਕੁ ਖੇਡਾਂ ਬਣਾ ਲਈ ਦੀਆਂ ਹੁੰਦੀਆਂ ਸੀਗੀਆਂ ਅਸੀਂ ਸੋ ਅੱਜ ਕੱਲ ਦੇ ਬੱਚਿਆਂ ਦਾ ਮੈਂ ਸੋਚਦੀ ਹੁੰਦੀ ਆ ਜਦੋਂ ਇਹ ਵੱਡੇ ਹੋ ਕੇ ਗੱਲ ਕਰਿਆ ਕਰਨਗੇ ਤੇ ਕੀ ਕਿਹਾ ਕਰਨਗੇ ਅਸੀਂ ਕੀ ਖੇਡਾਂ ਖੇਡਦੇ ਸੀ ਮੈਂ ਪਲੇ ਸਟੇਸ਼ਨ ਤੇ ਆਹ ਖੇਡਦਾ ਹੁੰਦਾ ਸੀ ਤੇ ਮੈਂ ਆਪਣੇ ਮੋਬਾਈਲ ਤੇ ਆਹ ਖੇਡਦਾ ਹੁੰਦਾ ਸੀ ਇਹਨਾਂ ਦੀਆਂ ਖੇਡਾਂ ਇਹ ਰਹਿ ਜਾਣੀਆਂ ਚਲੋ ਜੀ ਅੱਗੇ ਬਚਿੱਤਰ ਮੋਰ ਹੁਣਾਂ ਨੇ ਕਿਹਾ ਹੈ ਕਹਿੰਦੇ ਕਿ ਵਿਰਾਟ ਜੀ ਕਿਸਾਨਾਂ ਨੂੰ ਗਲਤ ਰਾਹੇ ਪਾ ਰਹੇ ਆ ਕਿਸਾਨ ਯੂਨੀਅਨ ਵਾਲੇ ਕਹਿੰਦੇ ਆ ਅੱਗ ਲਾਓ ਪਰਾਲੀ ਨੂੰ ਅਸੀਂ ਨਾਲ ਆ ਸੋ ਇਹ ਪਰਾਲੀ ਦਾ ਮੁੱਦਾ ਵੀ ਵਿਰਾਟ ਸਾਹਿਬ ਦੁਬਾਰਾ ਹੁਣ ਫਿਰ ਬਹੁਤ ਭਖਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ
ਬਿਲਕੁਲ ਜੀ ਇਹ ਨਾ ਅਨਪੜਤਾ ਦਾ ਹੀ ਦੌਰ ਆ ਤੇ ਅਨਪੜਤਾ ਦੇ ਦੌਰ ਦੇ ਵਿੱਚ ਆਪਦੀਆਂ ਜਿਹੜੀਆਂ ਸਿਆਸਤਾਂ ਜਿਹੜੀਆਂ ਕੀਤੀਆਂ ਜਾਂਦੀਆਂ ਵੀ ਸਾਡੀ ਸਿਆਸਤ ਆ ਜਿਹੜੀ ਉਹ ਨਾ ਕਿਤੇ ਕਿਸੇ ਕੰਮ ਹੀ ਰਹਿ ਜੇ ਕਿਸਾਨ ਯੂਨੀਅਨ ਦੀ ਹੋਂਦ ਫੇਰ ਆ ਜੇ ਉਹਨਾਂ ਦੇ ਨਾਲ ਲੋਕ ਖੜੇ ਆ ਜੇ ਉਹ ਸਰਕਾਰ ਦੀ ਵਿਰੋਧਤਾ ਕਰਦੇ ਆ ਸੋ ਇਸੇ ਚੱਕਰ ਦੇ ਵਿੱਚ ਉਹ ਕਰੀ ਜਾਂਦੇ ਆ ਉਹਨਾਂ ਨੂੰ ਕਿਸਾਨ ਯੂਨੀਅਨ ਨੂੰ ਇੱਕ ਗੱਲ ਇਹ ਪੁੱਛਣੀ ਪੈਣੀ ਆ ਵੀ ਜੇ ਤਾਂ ਤੁਸੀਂ ਇਹ ਕਹਿ ਰਹੇ ਹੋ ਵੀ ਪਰਾਲੀ ਨੂੰ ਸਾੜੋ ਉਹਨਾਂ ਚਿਕ ਜਿੰਨਾ ਚਿਕ ਸਰਕਾਰ ਤੁਹਾਨੂੰ ਪਰਾਲੀ ਸਾਂਭਣ ਦਾ ਕੋਈ ਰੇਂਜ ਨੀ ਕਰਕੇ ਦਿੰਦੀ ਜਾਂ ਉਹਦਾ ਪੈਸਾ ਨੀ ਦਿੰਦੀ ਫੇਰ ਤਾਂ ਗੱਲ ਆਪਾਂ ਮੰਨਦੇ ਆ ਮੈਨੂੰ ਅਜੇ ਤੱਕ ਪਤਾ ਨੀ ਵੀ ਮੁੱਦਾ ਇਹ ਆ ਕਿ ਨਹੀਂ ਜੇ ਤਾਂ ਇਹ ਮੁੱਦਾ ਉਹਨਾਂ ਦਾ ਫੇਰ ਤਾਂ ਮੈਂ ਵੀ ਕਿਸਾਨ ਯੂਨੀਅਨ ਦੇ ਨਾਲ ਖੜਾ ਕਿਉਂਕਿ ਜ਼ਿਮੀਦਾਰ ਨੂੰ ਜੇ ਮੰਨ ਲਓ ਐਕਸਟਰਾ ਫਾਇਦਾ ਜ਼ਰੂਰ ਹੁੰਦਾ ਵੀ ਉਹਨੂੰ ਖਾਦਾਂ ਘੱਟ ਪਾਉਣੀਆਂ ਪੈਂਦੀਆਂ ਹੋਰ ਹੁੰਦੀਆਂ ਓਵਰਆਲ ਉਹਨੂੰ ਫਾਇਦਾ ਹੁੰਦਾ ਪਰ ਉਹਨੂੰ ਜਿਹੜਾ ਇੰਸਟੈਂਟ ਫਾਇਦਾ ਨਹੀਂ ਹੁੰਦਾ ਇੰਸਟੈਂਟ ਉਹਦਾ ਖਰਚਾ ਵੱਧ ਆ ਉਹਨੂੰ ਜ਼ਮੀਨ ਚ ਤੇਲ ਵੱਧ ਬਾਲਣਾ ਪੈਂਦਾ ਉਹਨੂੰ ਸੰਭਾਲਣੀ ਪਰਾਲੀ ਔਖੀ ਆ ਸੋ ਉਸ ਕਰਕੇ ਜੇ ਤਾਂ ਸਰਕਾਰਾਂ ਤੇ ਇਹ ਪ੍ਰੈਸ਼ਰ ਪਾਉਣਾ ਵੀ ਜ਼ਿਮੀਦਾਰ ਨੂੰ 1,000-1,500-2,000 ਰੁਪਏ ਦਾ ਸਬਸਿਡੀ ਮਿਲੇ ਕੋਈ ਬੋਨਸ ਮਿਲੇ ਪਰਾਲੀ ਨਾ ਮਚਾਉਣ ਤੇ ਇਹ ਇਹਦੇ ਲਈ ਯੂਨੀਅਨਾਂ ਬਣਦੀਆਂ ਤਾਂ ਬਹੁਤ ਸੋਹਣੀ ਗੱਲ ਆ ਜਾਂ ਦੂਜੀ ਮੰਗ ਇਹ ਹੋ ਸਕਦੀ ਹੈ ਵੀ ਪਿੰਡ ਦੇ ਵਿੱਚ ਸਰਕਾਰ ਆਪ ਖੁਦ ਇਹ ਜਿਹੀਆਂ 10-5 ਮਸ਼ੀਨਾਂ ਡੋਨੇਟ ਕਰੇ ਜਿਹੜੀਆਂ ਪਿੰਡ ਦੇ ਜ਼ਿਮੀਦਾਰਾਂ ਲਈ ਹੋਣ ਕੋਆਪਰੇਟਿਵ ਤੋਂ ਲੈ ਕੇ ਤੇ ਆਪਦਾ ਸਾਂਭ ਸਕਣ ਕਿਉਂਕਿ ਜ਼ਿਮੀਦਾਰ ਕੋਲੇ ਨਹੀਂ ਹੁੰਦੇ ਹਰੇਕ ਕੋਲੇ ਇੰਨੇ ਪੈਸੇ ਉਸ ਮਸ਼ੀਨ ਤੇ ਲਾਉਣ ਲਈ ਫਿਰ ਜਦ ਤਾਂ ਇਹ ਤਰੀਕਾ ਹੈਗਾ ਜੇ ਕਿਸਾਨ ਯੂਨੀਅਨ ਇਹ ਕਹਿੰਦੀ ਆ ਵੀ ਅਸੀਂ ਤਾਂ ਸਾੜਾਂਗੇ ਅਸੀਂ ਨੀ ਹਟਦੇ ਤੁਸੀਂ ਭੱਠੇ ਬੰਦ ਕਰੋ ਫਲਾਨਾ ਬੰਦ ਕਰੋ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਫੇਰ ਆਪਾਂ ਉਹਨਾਂ ਕੁਛ ਨੀ ਕਰ ਸਕਦੇ ਫੇਰ ਆਪਣੇ ਲਈ ਫੇਰ ਕਿਸਾਨ ਯੂਨੀਅਨ ਦੀ ਜਿਹੜੀ ਮਨਸ਼ਾ ਚੰਗੀ ਨੀ ਹੈ ਪਰ ਮੇਰਾ ਇਹ ਮੰਨਣਾ ਵੀ ਸਾਨੂੰ ਇਹ ਨਾ ਮਸਲੇ ਦਾ ਹੱਲ ਆ ਜਿਹੜਾ ਇਹ ਸਾਨੂੰ ਰਲ ਮਿਲ ਕੇ ਕੱਢਣਾ ਪੈਣਾ ਪਰਾਲੀ ਸਾੜਨਾ ਖਤਰਨਾਕ ਆ ਸਾਡੇ ਲਈ ਅਸੀਂ ਕਿਸੇ ਨਾਲ ਕੰਪੀਟੀਸ਼ਨ ਨਾ ਕਰੀਏ ਇੰਡਸਟਰੀਆਂ ਨਾਲ ਜਾਂ ਹੋਰ ਨਾਲ ਅਸੀਂ ਆਪਦਾ ਦੇਖੀਏ ਵੀ ਲੋਕ ਗੰਦ ਪਾਉਂਦੇ ਆ ਪਾਈ ਜਾਣ ਅਸੀਂ ਤਾਂ ਆਪਦਾ ਬਚਾਈਏ ਨਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੋਝੀ ਆਜੂਗੀ ਉਹ ਵੀ ਹਟ ਜਾਣਗੇ ਪਰ ਗੱਲ ਇਹ ਆ ਜਾਂਦੀ ਹੈ ਵੀ ਸਾਡੇ ਤਾਂ ਸਾਨੂੰ ਆਪਦੇ ਨਾਲੋਂ ਵੱਧ ਗਵਾਂਢੀਆਂ ਦੀ ਤਕਲੀਫ਼ ਰਹਿੰਦੀ ਹੈ
ਬਿਲਕੁਲ ਔਰ ਕਈ ਦਿਨਾਂ ਤੋਂ ਇੱਕ ਵੀਡੀਓ ਵੀ ਕਈ ਆ ਰਹੀ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਤੁਸੀਂ ਜਿਹੜੀ ਪਰਾਲੀ ਆ ਉਸ ਤੋਂ ਕਿੱਦਾਂ ਕੰਪੋਸਟ ਵੀ ਬਣਾ ਸਕਦੇ ਆ ਤੇ ਇਸ ਤੋਂ ਇਲਾਵਾ ਪਠਾਨਕੋਟ ਦੀ ਵੀ ਖਬਰ ਆਈ ਹੈ ਜੀ ਕਿ ਪਠਾਨਕੋਟ ਸੂਬੇ ਦਾ ਅਜਿਹਾ ਜ਼ਿਲ੍ਹਾ ਹੈ ਜਿੱਥੇ ਕਿਸਾਨਾਂ ਨੇ 2 ਸਾਲਾਂ ਵਿੱਚ 1% ਵੀ ਪਰਾਲੀ ਜਿਹੜੀ ਨਹੀਂ ਸਾੜੀ ਸਾੜੀ ਸੋ ਇਹਦੇ ਨਾਲ ਜੇ ਕੋਈ ਖਾਦ ਵਗੈਰਾ ਬਣਾਉਣ ਦੇ ਤਰੀਕੇ ਵੀ ਜਿਹੜੇ ਉਹ ਵੀ ਅੱਜ ਦੀ ਅਖਬਾਰ ਦੇ ਵਿੱਚ ਉਹਨਾਂ ਨੇ ਦੱਸੇ ਹੋਏ ਆ ਸੋ ਦੇਖੋ ਜੀ ਕਿਸ ਰੁੱਖ ਬੈਠਦੀ ਹੈ ਪਰਾਲੀ ਵਾਲੀ ਚੀਜ਼ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਜੀ ਨਰਿੰਦਰ ਰਾਠੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਅੱਜ ਮੈਨੂੰ ਸਾਰੇ ਅਮਰਦੀਪ ਦੀਦੀ ਕਿਉਂ ਸਮਝੀ ਜਾਂਦੇ ਆ ਜਗਤਾਰ ਭਾਜੀ ਨੇ ਵੀ ਮੈਨੂੰ ਅਮਰਦੀਪ ਦੀਦੀ ਲਿਖਿਆ ਸੀ ਤੇ ਇਹਨਾਂ ਨੇ ਵੀ ਸੋ ਸਤਿ ਸ੍ਰੀ ਅਕਾਲ ਸਾਰੇ ਹਰਮਨ ਟੀਮ ਅਤੇ ਲਿਸਨਰਸ ਨੂੰ ਸ਼ੁਭ ਦਿਨ ਬਹੁਤ ਬਹੁਤ ਸ਼ੁਕਰੀਆ ਰਾਠੌਰ ਸਾਹਿਬ ਤੇ ਲਾਜਵਿੰਦਰ ਸਿੰਘ ਹੁਣਾਂ ਨੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੀ ਹਰਮਨ ਰੇਡੀਓ ਟੀਮ ਨੂੰ ਸਾਰੇ ਲਿਸਨਰਸ ਨੂੰ ਤੇ ਕਹਿੰਦੇ ਵਾਹਿਗੁਰੂ ਜੀ ਪਾਸੋਂ ਸਰਬੱਤ ਦਾ ਭਲਾ ਮੰਗਦਾ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਦਲਜੀਤ ਸਿੰਘ ਭਾਜੀ ਹੁਣਾਂ ਨੇ ਕਿਹਾ ਹੈ ਕਿ ਸਰਕਾਰ ਸਾਰੇ ਪਿੰਡਾਂ ਵਿੱਚ ਮਸ਼ੀਨਰੀ ਨਹੀਂ ਦੇ ਰਹੀ
ਜਰੂਰੀ ਆ ਇਹੀ ਅਸੀਂ ਕਹਿ ਰਹੇ ਹਾਂ ਵੀ ਕੋਆਪਰੇਟਿਵ ਅਦਾਰਿਆਂ ਨੂੰ ਮਸ਼ੀਨਰੀ ਮੁਹੱਈਆ ਕਰਾਈ ਜਾਵੇ ਤੇ ਤਾਂ ਕਿ ਜਿਹੜੀ ਇੱਕ ਪਿੰਡ ਦੇ ਵਿੱਚ ਜੇ 1,000-1,500 ਏਕੜ ਆ ਤਾਂ 2 ਮਸ਼ੀਨਾਂ ਕੋਈ ਐਡੀ ਚੱਲਣੀ ਹਫ਼ਤੇ 2 ਹਫ਼ਤਿਆਂ ਦੇ ਵਿੱਚ ਉਹਨੂੰ ਲਪੇਟ ਸਕਦੀਆਂ ਸਾਰੀਆਂ ਸੋ ਇਹ ਚੀਜ਼ਾਂ ਇਹਦੇ ਹੱਲ ਕਿਸਾਨ ਯੂਨੀਅਨ ਨੂੰ ਇਸ ਚੀਜ਼ ਤੇ ਪ੍ਰੈਸ਼ਰ ਪਾਉਣਾ ਚਾਹੀਦਾ
ਜੀ। ਤੇ ਸੁਖਰਾਜ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਸੁਖਪ੍ਰੀਤ ਬਰਾੜ ਤੇ ਭੈਣ ਜੀ ਸਰੋਤਿਆਂ ਨੂੰ ਵੀ ਪ੍ਰੋਗਰਾਮ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਹੈ ਕੰਮ ਦੇ ਨਾਲ ਨਾਲ ਪ੍ਰੋਗਰਾਮ ਸੁਣ ਰਹੇ ਆ। ਸੋ ਸੁਖਰਾਜ ਰੁਮਾਣਾ ਤੇ ਅਮਨ ਰਾਏਕੋਟ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਔਰ ਮੈਨੂੰ ਲੱਗਦਾ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਤੁਸੀਂ ਪਹਿਲੀ ਵਾਰੀ ਜਿਹੜਾ ਆਪਣਾ ਸੁਨੇਹਾ ਭੇਜਿਆ ਹੈ, ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਜੀਤ ਮਾਲੀ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਮੈਂ ਹਰਮਨ ਰੇਡੀਓ ਨਾਲ ਰਜਿਸਟਰ, ਸੋ ਕਿਸ ਤਰ੍ਹਾਂ ਰਜਿਸਟਰ ਹੋਣ ਦਾ ਤੁਸੀਂ ਪੁੱਛਿਆ ਆ, ਇਹ ਨੀ ਮੈਨੂੰ ਪਤਾ ਕਿ ਤੁਸੀਂ ਕੋਈ ਪ੍ਰੋਗਰਾਮ ਦੇਣਾ ਚਾਹੁੰਦੇ ਹੋ ਜਾਂ ਪ੍ਰੋਗਰਾਮ ਦੇ ਵਿੱਚ ਆਉਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕਿਸ ਤਰ੍ਹਾਂ ਤੁਸੀਂ ਹਰਮਨ ਰੇਡੀਓ ਨਾਲ ਜੁੜਨ ਦੀ ਸੋਚ ਰਹੇ ਹੋ, ਉਹਦੇ ਲਈ ਸਾਨੂੰ ਜ਼ਰੂਰ ਲਿਖ ਕੇ ਭੇਜੋ ਤੇ ਤਾਂ ਹੀ ਮੈਨੂੰ ਲੱਗਦਾ ਤੁਹਾਨੂੰ ਦੱਸ ਸਕਦੇ ਹਾਂ। ਤੇ ਬਰਾੜ ਸਾਹਿਬ ਅੱਜ ਦੀਆਂ ਖਬਰਾਂ ਔਰ ਸੁਨੇਹੇ ਮੈਨੂੰ ਲੱਗਦਾ ਮੈਂ ਆਲਮੋਸਟ ਸਾਰੇ ਲੈ ਲਏ ਆ, ਸੋ ਹੋਰ ਕੋਈ ਗੱਲਬਾਤ ਜੇ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਸਰੋਤਿਆਂ ਨਾਲ ਕਰੋ ਜੀ।
ਬਸ ਜੀ ਖਬਰਾਂ ਅੱਜ ਓਨੀਆਂ ਨਹੀਂ ਸਨ, ਪਰ ਕੁਝ ਕੱਲ ਪਰਸੋਂ ਮੈਨੂੰ ਉਹ ਬਰਗਾੜੀ ਤੇ ਜਿਹੜੀਆਂ ਰੈਲੀਆਂ ਹੋਈਆਂ ਸੀ ਉਹਦੇ ਬਾਰੇ ਕਈਆਂ ਨੇ ਮੈਨੂੰ ਪਰਸਨਲ ਮੈਸੇਜ ਕੀਤੇ ਵੀ ਕੀ ਵਿਊ ਆ ਜਾਂ ਕੀ ਕਹਿਣਾ ਚਾਹੋਗੇ। ਦੇਖੋ ਬੜੇ ਜਿਹੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਸਾਡਾ ਜਿਹੜਾ ਮੀਡੀਆ ਉਹ ਕਿੱਡੇ ਵੱਡੇ ਪੱਧਰ ਤੇ ਵਿਕਾਊ ਹੋ ਚੁੱਕਿਆ ਵੀ ਉਹ ਆ ਰੈਲੀਆਂ ਦੀ 7 ਤਰੀਕ ਦੇ, ਤੁਸੀਂ 8 ਤਰੀਕ ਦੇ ਅਖਬਾਰ ਚੱਕ ਕੇ ਦੇਖ ਲਓ, 8 ਤਰੀਕ ਦੇ ਅਖਬਾਰ ਤੁਹਾਨੂੰ ਦੱਸ ਦੇਣਗੇ ਵੀ ਮੀਡੀਆ ਆਪਦੇ ਫਰਜ਼ਾਂ ਤੋਂ ਕਿੰਨਾ ਭੱਜ ਰਿਹਾ। 3 ਰੈਲੀਆਂ ਉਸ ਦਿਨ ਹੋਈਆਂ, 2 ਸਿਆਸੀ ਰੈਲੀਆਂ ਹੋਈਆਂ, 1 ਜਿਹੜਾ ਧਰਮ ਦੇ ਨਾਂ ਦੇ ਉੱਤੇ ਇਕੱਠ ਹੋਇਆ। ਹੁਣ ਜਿਹਨੇ ਤਾਂ ਲਾਈਵ ਦੇਖਿਆ ਉਹਨੂੰ ਤਾਂ ਸਭ ਨੂੰ ਪਤਾ ਵੀ ਬਰਗਾੜੀ ਦੇ ਵਿੱਚ ਕਿੰਨਾ ਇਕੱਠ ਹੋਇਆ, ਕਿੰਨੇ ਲੋਕ ਆਏ, ਕਿੰਨਾ ਉਹ ਲੋਕਾਂ ਚ ਉੱਥੇ ਸੀ ਤੇ ਆਏ ਵੀ ਕੌੜੇ ਲੋਕ ਜਿਹੜੇ ਦਿਲੋਂ ਰੈਲੀਆਂ ਚ ਕੌਣ ਗਏ, ਜਿਹਨਾਂ ਨੂੰ ਪਊਆ ਪਰੇਡ ਦਾ ਸ਼ੌਂਕ ਸੀ, ਜਿਹਨਾਂ ਨੂੰ ਪਊਏ ਮਿਲਣੇ ਸੀ, ਜਿਹਨਾਂ ਨੂੰ ਪਤਾ ਸੀ ਕਿੰਨੇ ਵਾਰਦਾਤਾਂ ਫੜੀਆਂ ਗਈਆਂ, ਉਹ ਵੀ ਭਾਈ ਆਹ ਦੇਖੋ ਜੀ ਸ਼ਰਾਬ ਚੱਲ ਰਹੀ ਹੈ, ਉਹ ਪਟਿਆਲੇ ਏਰੀਏ ਚ ਕਿਉਂ ਫੜੀਆਂ ਗਈਆਂ, ਕਿਉਂਕਿ ਸਰਕਾਰ ਕਾਂਗਰਸ ਦੀ ਸੀ, ਲੰਮੀ ਏਰੀਏ ਚ ਤਾਂ ਨੀ ਫੜੀਆਂ ਗਈਆਂ ਵੀ ਉੱਥੇ ਰੈਲੀ ਕਾਂਗਰਸ ਦੀ ਸੀਗੀ। ਸੋ ਇਸ ਕਰਕੇ ਜਿਹੜੀਆਂ 2 ਰੈਲੀਆਂ ਦੀਆਂ ਬੜੀਆਂ ਵੱਡੀਆਂ ਸੁਰਖੀਆਂ ਬਣੀਆਂ, ਮੁੱਖ ਸੁਰਖੀਆਂ ਬਣੀਆਂ, ਪਰ ਤੀਜੀ ਬਾਰੇ ਕਿਸੇ ਨੇ ਜ਼ਿਕਰ ਹੀ ਨੀ ਕੀਤਾ, ਕਿਸੇ ਅਖਬਾਰ ਨੇ ਕਿਸੇ ਨੇ ਡੱਬੀ ਵਾਲੀ ਖਬਰ ਵੀ ਨੀ ਲਾਈ, ਮੈਂ ਹੈਰਾਨ ਰਹਿ ਗਿਆ। ਬਹੁਤ ਸਾਰੇ ਅਖਬਾਰਾਂ ਚ, ਬਹੁਤ ਘੱਟ ਅਖਬਾਰਾਂ ਚ ਲਾਈ ਜਾਣੀ ਕਿ, ਤੇ ਜੇ ਲਾਈ ਵੀ ਤਾਂ ਉਹਨੂੰ ਇਸ ਪਹਿਲੂ ਨਾਲ ਲਾਈ ਵੀ ਉਹਦਾ ਕੱਦ ਉਹਨਾਂ ਰੈਲੀਆਂ ਦੇ ਮੁਕਾਬਲੇ ਛੋਟਾ ਕੀਤਾ। ਸੋ ਇਹ ਜਿਹੜੀ ਮਨਸਾ ਜਿਹੜੀ ਇਹ ਚੀਜ਼ਾਂ ਮੀਡੀਆ ਦੇ ਬਾਰੇ ਸਾਨੂੰ ਸੋਚਣ ਤੇ ਮਜਬੂਰ ਕਰਦੀ ਆ। ਉਹ ਮੈਨੂੰ ਵੀ ਕੱਲ ਪਰਸੋਂ ਕਿਸੇ ਨੇ ਕਿਹਾ ਵੀ ਤੁਸੀਂ ਵੀ ਨੀ ਬੋਲੇ ਕੀ ਗੱਲ, ਉਹ ਪਰ ਮੇਰੀ ਪ੍ਰੋਬਲਮ ਇਹ ਆ ਗਈ ਵੀ ਉਹ ਰੈਲੀਆਂ ਐਤਵਾਰ ਨੂੰ ਸੀ, ਸਾਡੇ ਸ਼ੋਅ ਤੋਂ ਬਾਅਦ ਸੀ, ਸੋਮਵਾਰ ਮੈਂ ਆਉਂਦਾ ਨੀ, ਮੰਗਲਵਾਰ ਨੂੰ ਕੱਲ ਇਸ ਵਿਸ਼ੇ ਤੇ ਕੁਦਰਤੀ ਕੋਈ ਗੱਲ ਨਹੀਂ ਹੋ ਸਕੀ। ਸੋ ਇਸ ਕਰਕੇ ਸਾਡੀ ਮਨਸ਼ਾ ਇਹ ਨਹੀਂ ਸੀ, ਪਰ ਅਸੀਂ ਦਿਲੋਂ ਦਲੀਪ ਜ਼ਰੂਰ ਇਸ ਗੱਲ ਦੇ ਉੱਤੇ ਚਿੰਤਾ ਵੀ ਮਨਾਈ ਆ, ਤੇ ਜਿੱਥੇ ਕਿਤੇ ਜੇਕਰ ਕਰ ਸਕਦੇ ਸੀ ਉੱਥੇ ਕੀਤਾ ਵੀ ਆ ਵੀ ਨਹੀਂ ਇਹ ਚੀਜ਼ਾਂ ਸਾਨੂੰ ਇਹਨਾਂ ਤੋਂ ਉੱਚਾ ਉੱਠਣਾ ਪਊਗਾ। ਮੈਂ ਇਹ ਨਹੀਂ ਕਹਿੰਦਾ ਵੀ ਬਰਗਾੜੀ ਆਏ ਲੋਕ ਬਾਹਲੇ ਸੱਚੇ ਸੁੱਤੇ ਸੀਗੇ ਤੇ ਬਾਹਲਾ ਸੱਚਾ ਸੁੱਚਾ ਕੰਮ ਸੀ, ਸਾਨੂੰ ਤਾਂ ਸੀਗਾ ਸਾਡੇ ਲਈ, ਪਰ ਹੋ ਸਕਦਾ ਲੋਕਾਂ ਲਈ ਨਾ ਹੋਵੇ, ਠੀਕ ਆ। ਪਰ ਫੇਰ ਵੀ ਇੱਕ ਜੇ ਤੁਸੀਂ ਆਪਦਾ ਫਰਜ਼ ਸਮਝੋ ਤਾਂ ਤੁਹਾਡਾ ਇਨਸਾਫ਼ ਕੀ ਕਹਿੰਦਾ ਵੀ ਕਾਂਗਰਸ ਤੇ ਅਕਾਲੀਆਂ ਦੀਆਂ 2 ਰੈਲੀਆਂ ਹੋਈਆਂ ਸੀ ਉਸ ਦਿਨ, ਜੇ ਕੋਈ 5 ਲੱਖ ਬੰਦਾ ਬਿਨਾਂ ਨਿਸਵਾਰਥ ਬਿਨਾਂ ਕਿਸੇ ਨਸ਼ੇ ਦੇ ਬਿਨਾਂ ਕੋਈ ਦਿਹਾੜੀ ਲਏ ਉੱਥੇ ਪਹੁੰਚਦਾ ਤਾਂ ਤੁਹਾਨੂੰ ਉਹ ਮਹਾਨ ਨੀ ਲੱਗੇ, ਤੁਹਾਨੂੰ ਰੈਲੀਆਂ ਦੇ ਉੱਤੇ ਪੈਸੇ ਲੈ ਕੇ ਸ਼ਰਾਬ ਦੇ ਨਸ਼ਾ ਲੈਣ ਦੀ ਖਾਤਰ ਗਏ ਲੋਕ ਮਹਾਨ ਲੱਗੇ। ਸੋ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ, ਸਾਨੂੰ ਮੀਡੀਆ ਨੂੰ ਇਸ ਕੈਟਾਗਰੀ ਚ ਕਟਹਿਰੇ ਚ ਲਿਆਉਣਾ ਪਊਗਾ। ਮੈਂ ਸਾਡੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਜਦੋਂ ਮੈਂ ਤੁਸੀਂ ਅੱਜ ਕੱਲ ਤੁਹਾਡੇ ਕੋਲੇ 1 ਟੱਚ ਵਾਲੀ ਗੱਲ ਆ ਜੀ, ਸਾਰੇ ਮੀਡੀਆ ਦੀਆਂ ਈਮੇਲਾਂ ਆਉਂਦੀਆਂ, ਸਾਰੇ ਮੀਡੀਆ ਦੇ ਫੇਸਬੁੱਕ ਪੇਜ ਆ, ਸਭ ਕਿਤੇ ਤੁਸੀਂ ਫੀਡਬੈਕ ਦੇ ਸਕਦੇ ਹੋ, ਤਾਂ ਜ਼ਰੂਰ ਕਿਤੇ ਨਾ ਕਿਤੇ ਨਾ ਇਹ ਜਿਹਾ ਜਦੋਂ ਘਟਨਾਕ੍ਰਮ ਵਾਪਰਿਆ ਕਰੇ ਉੱਥੇ ਸਖ਼ਤ ਜਿਹੇ ਸ਼ਬਦਾਂ ਦੀ ਫੀਡਬੈਕ ਦੇ ਕੇ ਆਇਆ ਕਰੋ ਤਾਂ ਕਿ ਗੱਲ ਨੂੰ ਪਤਾ ਲੱਗੇ ਵੀ ਅਸੀਂ ਇੰਨੇ ਡੰਗਰ ਨਹੀਂ ਆ, ਅਸੀਂ ਜਾਗਰੂਕ ਹਾਂ।
ਬਿਲਕੁਲ,
ਸੋ ਬਹੁਤ ਮਿਹਰਬਾਨੀ ਜੀ ਜੀ ਜੀ,
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਬਹੁਤ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ
ਜੀ, ਮਿਹਰਬਾਨੀ।
ਸੋ ਬਰਾੜ ਸਾਹਿਬ ਹੁਣਾਂ ਦੇ ਨਾਲ ਅੱਜ ਖਬਰਾਂ ਘੱਟ ਤੇ ਬਾਕੀ ਗੱਲਾਂ ਬਾਤਾਂ ਹੋਰ ਜ਼ਿਆਦਾ ਮਾਰ ਲਈਆਂ, ਪਰ ਮੈਨੂੰ ਲੱਗਦਾ ਹੁੰਦਾ ਕਿ ਉਹ ਵੀ ਗੱਲਾਂ ਬਾਤਾਂ ਜ਼ਿੰਦਗੀ ਲਈ ਬੜੀਆਂ ਜ਼ਰੂਰੀ ਹੁੰਦੀਆਂ, ਹੈ ਨਾ। ਸੋ ਬਿਲਕੁਲ ਜੀ, ਪਿੰਡ ਦਾ ਆਪਣੇ ਘਰ ਦਾ ਵਿਹੜਾ ਲੱਗਦਾ ਹੁੰਦਾ, ਹਰਮਨ ਰੇਡੀਓ ਦਾ ਜਿਹੜਾ ਕੋਈ ਵੀ ਪ੍ਰੋਗਰਾਮ ਹੈ ਏਦਾਂ ਲੱਗਦਾ ਹੁੰਦਾ ਘਰ 'ਚ ਬੈਠੇ ਹੀ ਗੱਲਾਂ ਕਰ ਰਹੇ ਹਾਂ, ਆਪਣੇ ਦਿਲ ਦੀਆਂ ਔਰ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਰਹੇ ਹਾਂ, ਕਿਸੇ ਦੀ ਕੋਈ ਗੱਲ ਚੰਗੀ ਮਾੜੀ ਲੱਗਦੀ ਆ ਉਹ ਵੀ ਇੱਕ ਦੂਜੇ ਨੂੰ ਕਹਿ ਲੈਂਦੇ ਹਾਂ। ਸੋ ਬਿਲਕੁਲ ਜੀ, ਸਮਾਂ ਸਾਡੇ ਤੋਂ ਹਜੇ ਹੋਰ ਪਿਆ, ਇੱਕ ਹੋਰ ਘੰਟਾ ਹੈਗਾ ਜਿਹੜਾ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ, ਸੋ ਇੱਕ ਬ੍ਰੇਕ ਲੈਣੇ ਆ ਇੱਥੇ ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਨੀ ਆ ਜੀ ਆਪਣੀਆਂ ਯਾਦਾਂ ਦੇ ਨਾਲ, ਤੇ ਯਾਦਾਂ ਦੇ ਵਿੱਚ ਅੱਜ ਅਸੀਂ ਸਾਂਝੀਆਂ ਕਰਨੀਆਂ ਆਪਣੇ ਬਚਪਨ ਦੀਆਂ ਖੇਡਾਂ। ਸੋ ਕਿਹੜੀਆਂ ਕਿਹੜੀਆਂ ਖੇਡਾਂ ਤੁਸੀਂ ਆਪਣੇ ਬਚਪਨ ਵਿੱਚ ਖੇਡੀਆਂ ਹੋਈਆਂ ਉਹ ਤੁਸੀਂ ਮੈਨੂੰ ਦੱਸਣਾ, ਸੋ ਤਿਆਰ ਹੋ ਜੀ ਸਾਰੇ ਤੇ ਮੈਂ ਤੁਹਾਨੂੰ ਪਤਾ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ, request@harmanradio.com ਜਾਂ ਫਿਰ @harmanradio ਟੈਲੀਗ੍ਰਾਮ ਦੇ ਰਾਹੀਂ ਪ੍ਰੋਗਰਾਮ ਨਾਲ ਸਾਂਝ ਬਣਾ ਸਕਦੇ ਹੋ। ਜੀਤ ਮੱਲੀ ਹੁਣਾਂ ਨੇ ਪੁੱਛਿਆ ਸੀ ਜੀ ਕਿ ਕਿਵੇਂ ਪ੍ਰੋਗਰਾਮ ਦੇ ਨਾਲ ਰਜਿਸਟਰ ਹੋ ਸਕਦੇ ਆ, ਸੋ ਮੈਨੂੰ ਬਿਲਕੁਲ ਬਹੁਤ ਚੰਗੀ ਤਰ੍ਹਾਂ ਕਲੀਅਰ ਨਹੀਂ ਹੋਇਆ ਕਿ ਤੁਸੀਂ ਕਿਸ ਤਰ੍ਹਾਂ ਸਾਂਝ ਪਾਉਣਾ ਚਾਹੁੰਦੇ ਹੋ ਹਰਮਨ ਰੇਡੀਓ ਦੇ ਨਾਲ। ਸੋ ਤੁਸੀਂ ਪ੍ਰੋਗਰਾਮ ਦੌਰਾਨ ਫੋਨ ਵੀ ਕਰ ਸਕਦੇ ਹੋ 02-85-99-28-11 ਤੇ। ਸੋ ਫੋਨ ਨੰਬਰ ਮੈਂ ਇੱਕ ਵਾਰ ਫੇਰ ਦੱਸ ਦਿੰਦੀ ਹਾਂ 02-85-99-28-11। ਸੋ ਬਿਲਕੁਲ ਜੀ ਲੈਣੇ ਆ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਚੱਲਦੇ ਆ ਫਿਰ ਅਸੀਂ ਆਪਣੇ ਬਚਪਨ ਵੱਲ ਤੇ ਖੇਡਦੇ ਆ ਉਹ ਖੇਡਾਂ ਜੋ ਬਚਪਨ ਵਿੱਚ ਖੇਡੀਆਂ ਹੋਈਆਂ ਸੀ ਜੀ।
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ, ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਅਰਮਾਇਸ਼ਾਂ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ। ਹਾਂਜੀ ਜਨਾਬ, ਸਾਨ ਇੱਕ ਵਾਰੀ ਫੇਰ ਭਿੜਨਗੇ, ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਅਰਮਾਇਸ਼ਾਂ ਵੀ ਹੋਣਗੀਆਂ। ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਤੇ ਤੁਹਾਡੇ ਫੇਵਰੇਟ ਸੈਲੀਬ੍ਰਿਟੀਜ ਵੀ ਯੋਗਰਾਜ ਸਿੰਘ, ਗ੍ਰੇਟ ਖਲੀ ਅਤੇ ਬੈਟਲੀ ਮੁੱਖ ਮਹਿਮਾਨਾਂ ਵਜੋਂ ਆ ਰਹੇ ਨੇ। ਬੱਚਿਆਂ ਦੇ ਲਈ ਝੂਲੇ, ਫੂਡ ਸਟਾਲਸ ਅਤੇ ਸ਼ਾਪਿੰਗ ਸਟਾਲਸ ਵੀ ਅਵੇਲੇਬਲ ਹੋਣਗੇ। ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵਧੀਆ ਖੇਡਣ ਵਾਲੇ ਪਲੇਅਰ ਨੂੰ ਮਿਲੇਗੀ ਫੋਰਡ ਮਸਟੈਂਗ V8। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 04241501132। ਸਟਾਲਸ ਅਤੇ ਹੋਰ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਲਵ ਖੱਕ ਨੂੰ 04040211। ਸਾਬੀ ਸਿੰਘ 04259-62890। ਟਿਕਟਾਂ ਦਾ ਪ੍ਰਾਈਸ ਹੈ $25 ਜਨਰਲ ਇੱਕ ਦਿਨ ਦੇ ਲਈ ਅਤੇ $35 ਦੋਨਾਂ ਦਿਨਾਂ ਦੇ ਲਈ। ਤੁਸੀਂ ਆਨਲਾਈਨ ਵੀ ਟਿਕਟ ਖਰੀਦ ਸਕਦੇ ਹੋ www.premiertickets.com.au ਤੋਂ।
ਉਹ ਤਾਇਆ ਜੀ ਘਰੇ ਹੀ ਹੋ?
ਓਏ ਆ ਜਾ ਪਤੀ ਲੰਘਿਆ ਬਈ।
ਕੀ ਹਾਲ ਆ ਤਾਇਆ ਜੀ, ਸਿਹਤਾਂ ਕਿਵੇਂ ਆ?
ਉਹ ਸਿਹਤਾਂ ਦਾ ਭਰਾਵਾ ਕੀ ਦੱਸਾਂ, ਵਾਹ ਵਾਹ ਚਿਰ ਹੋ ਗਿਆ, ਸ਼ੂਗਰ ਨੇ ਬੜਾ ਪਰੇਸ਼ਾਨ ਕੀਤਾ। ਮੈਂ ਅੰਗਰੇਜ਼ੀ ਦਵਾਈਆਂ ਖਾ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ।
ਉਹ ਤਾਇਆ ਤੂੰ ਦੇਸੀ ਦਵਾਈ ਖਾ, ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ, ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਾਰੰਟੀ।
ਉਹ ਬੱਲੇ ਭਤੀਜ, ਫਿਰ ਲੈ ਉਹਦੇ ਕੋ ਕਰਾਉਣਾ ਹੋਣਾ ਐਤਕੀ ਇਲਾਜ ਆ।
ਜੀ ਹਾਂ, ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿੱਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਜਿਵੇਂ ਕਿ ਮੋਟਾਪਾ, ਸਿਹਤ ਦਾ ਨਾ ਬਣਨਾ, ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ, ਜਿਗਰ ਦੀ ਗਰਮੀ, ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ। ਸੰਪਰਕ ਨੰਬਰ 9199156090। ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਨਕ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258888556।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਤੋਂ ਲੈ ਕੇ 8 ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਤੇ ਲਾਈਵ ਹੋਣਗੇ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ। ਸੰਧੂ ਬੱਸ ਲਾਈਨਜ਼।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info 0424-115-551, you can email us
info@sandhubuslines.com.au।
Proceda na Sandhu Bus Line.
CD batches now changing as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼। ਸਿਟੀ ਬੈਟਰੀਜ਼।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112961 6131, 04112292631, ਜਾਂ ਵਿਜ਼ਿਟ ਕਰੋ www.healthdrops.com.au।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, 1&Only MD Spices, 862A Pittwater Road, DOI, New South Wales। ਸੰਪਰਕ ਕਰੋ 8959-4351 ਤੇ। MD Spices, MD
Spices। ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਤੁਸੀਂ ਸੁਣ ਲਿਓ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਮੈਂ ਸੁਖਪ੍ਰੀਤ ਐਡੀ ਲੇਟ ਸਟੂਡੀਓ ਤੋਂ, ਜਿਹੜਾ ਹੁਣ ਬਾਕੀ ਇੱਕ ਘੰਟਾ ਬਚਿਆ ਇਹਦੇ ਵਿੱਚ ਤੁਹਾਡੇ ਨਾਲ ਮੈਂ ਲਾਉਣੀ ਹੈ ਜੀ ਲਹਿਰਾਂ, ਆਪਣੀਆਂ ਯਾਦਾਂ ਦੀਆਂ ਸੋ ਬਿਲਕੁਲ ਜੀ, ਯਾਦ ਕਰਨੀਆਂ ਅੱਜ ਅਸੀਂ ਆਪਣੇ ਬਚਪਨ ਵਿੱਚ ਖੇਡੀਆਂ ਹੋਈਆਂ ਖੇਡਾਂ, ਮੈਂ ਗੱਲ ਕਰਨੀ ਆਪਣੀਆਂ ਖੇਡਾਂ ਦੀ ਔਰ ਤੁਹਾਨੂੰ ਤੁਹਾਡੀਆਂ ਖੇਡੀਆਂ ਯਾਦਾਂ ਯਾਦ ਆ ਜਾਣੀਆਂ। ਸੋ ਉਮੀਦ ਕਰਦੀ ਆਂ ਜੀ ਸਾਰੇ ਇਸ ਵੇਲੇ ਰਾਜੀ ਖੁਸ਼ੀ ਹੋਵੋਗੇ, ਹੱਸਦੇ ਖੇਡਦੇ ਹੋਵੋਗੇ। ਸੋ ਖੁਸ਼ੀਆਂ ਦੀ ਗੱਲ ਕਰੀਏ ਤੇ ਖੁਸ਼ੀ ਦਾ ਮਤਲਬ ਸਾਰਿਆਂ ਲਈ ਅਲੱਗ ਅਲੱਗ ਹੁੰਦਾ ਹੈ ਨਾ, ਆਪਣੀ ਉਮਰ ਦੇ ਆਪਣੇ ਮਾਨਸਿਕ ਅਵਸਥਾ ਦੇ ਅਨੁਸਾਰ ਹਰ ਕੋਈ ਖੁਸ਼ੀ ਨੂੰ ਜਿਹੜੇ ਵੱਖਰੇ ਵੱਖਰੇ ਮਾਪਦੰਡ ਦਿੰਦਾ, ਪਰ ਮੈਨੂੰ ਲੱਗਦਾ ਹੁੰਦਾ ਕਿ ਕੁਝ ਕੁ ਗੱਲਾਂ ਚ ਹਰ ਕੋਈ ਲਗਭਗ ਜਿਹੜੀ ਬਰਾਬਰ ਦੀ ਖੁਸ਼ੀ ਅਨੁਭਵ ਕਰਦਾ। ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਦੇਖ ਕੇ ਮਹਿਸੂਸ ਕਰਕੇ ਅਸੀਂ ਸਾਰੇ ਹੀ ਉਨੀ ਕੀ ਖੁਸ਼ੀ ਜਿਹੜੀ ਮਹਿਸੂਸ ਕਰਦੇ ਆ, ਜਿੱਦਾਂ ਮਾਂ ਦੀ ਗੋਦ ਹੋ ਗਈ, ਘਰ ਦਾ ਵਿਹੜਾ ਹੋ ਗਿਆ, ਆਪਣੇ ਬੱਚਿਆਂ ਦੇ ਚਿਹਰੇ ਦੀ ਮੁਸਕਰਾਹਟ ਹੋ ਗਈ, ਜਾਂ ਫਿਰ ਆਪਣੇ ਬਚਪਨ ਵਿੱਚ ਖੇਡੀਆਂ ਖੇਡਾਂ ਦੀ ਯਾਦ ਹੈ ਨਾ। ਸੋ ਹੁਣ ਤੁਸੀਂ 2 ਮਿੰਟ ਲਈ ਜਰਾ ਸੋਚਣਾ ਆ, ਜੋ ਵੀ ਸੋਚ ਰਹੇ ਉਹਨੂੰ ਛੱਡ ਕੇ ਸੋਚਣਾ ਕਿ ਤੁਸੀਂ ਬਚਪਨ ਚ ਕੀ ਖੇਡਦੇ ਹੁੰਦੇ ਸੀ। ਸੋਚੋ ਸੋਚੋ, ਦੇਖਿਆ ਨਾ ਆ ਗਈ ਜੀ ਨਾ ਰੌਣਕ ਚਿਹਰੇ ਤੇ, ਆਵੇ ਵੀ ਕਿਉਂ ਨਾ ਜੀ। ਉਹਨਾਂ ਦਿਨਾਂ ਦੇ ਵਿੱਚ ਕੀਤੀਆਂ ਜਿਹੜੀਆਂ ਮਸਤੀਆਂ ਤੇ ਖੇਡੀਆਂ ਖੇਡਾਂ ਹੁੰਦੀਆਂ ਸੀ, ਉਹ ਉਦੋਂ ਤਾਂ ਖੁਸ਼ ਕਰਦੀਆਂ ਹੀ ਹੁੰਦੀਆਂ ਸੀ, ਪਰ ਹੁਣ ਵੀ ਉਹਨਾਂ ਦੀ ਯਾਦ ਮਾਤਰ ਦੀ ਜਿਹੜੀ ਹੁੰਦੀ ਸੀ ਉਹ ਵੀ ਦਿਲ ਨੂੰ ਠੰਡ ਜਿਹੀ ਪਾ ਦਿੰਦੀ ਆ, ਹੈ ਨਾ। ਤੇ ਚਲੋ ਜੀ ਫਿਰ ਕਿਉਂ ਨਾ ਅੱਜ ਯਾਦਾਂ ਦੇ ਖੰਭ ਲਾ ਕੇ ਚੱਲੀਏ ਅਸੀਂ ਆਪਣੇ ਬਚਪਨ ਵਿੱਚ। ਮੈਂ ਅੱਜ ਗੱਲ ਕਰਨੀ ਹੈ ਆਪਣੇ ਬਚਪਨ ਵਿੱਚ ਖੇਡੀਆਂ ਯਾਦਾਂ ਦੀ, ਖੇਡੀਆਂ ਖੇਡਾਂ ਦੀ, ਜਿਨ੍ਹਾਂ ਨੂੰ ਮਹਿਸੂਸ ਕਰਕੇ ਅੱਜ ਵੀ ਜਿਹੜੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ, ਉਹਨਾਂ ਯਾਦਾਂ ਦੀ ਵਾਛੜ ਨਾਲ ਮੇਰੀਆਂ ਅੱਖਾਂ ਅੱਜ ਵੀ ਗਿੱਲੀਆਂ ਹੋ ਜਾਂਦੀਆਂ। ਸੋ ਸ਼ੁਰੂ ਕਰਨ ਤੋਂ ਪਹਿਲਾਂ ਜੀ ਮੈਂ ਜਿਹੜੇ ਮੈਸੇਜਿਸ ਆਏ ਹੋਏ ਆ ਉਹ ਮੈਂ ਲੈ ਲਵਾਂ। ਬਚਿੱਤਰ ਮੋਰ ਭੁੱਲਰ ਹੋਣਾ ਨੇ ਮੈਸੇਜ ਕੀਤਾ ਸੀ ਜੀ ਔਰ ਫੋਟੋ ਪਾਈ ਹੋਈ ਹੈ। ਇਹਨਾਂ ਨੇ ਲਿਖਿਆ ਹੈ ਕਿ ਆਪਾਂ ਨੇ ਰੈਲੀਆਂ ਰੂਲੀਆਂ ਤੇ ਤਾਂ ਜਾਣਾ ਨਹੀਂ, ਪਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਅੱਡਾ ਪਿੰਡ ਸੋਰ ਸਿੰਘ ਵਾਲਾ ਫਿਰੋਜ਼ਪੁਰ ਤੋਂ ਜ਼ੀਰਾ ਰੋਡ ਤੇ ਗੁਰੂ ਕਾ ਲੰਗਰ ਜਿਹੜਾ ਉਹਦੇ ਵਿੱਚ ਹਾਜ਼ਰੀ ਲਵਾਈ ਹੈ। ਸੋ ਬਹੁਤ ਵਧੀਆ ਜੀ। ਤੇ ਨਾਲ ਹੀ ਇਹਨਾਂ ਨੇ ਮੈਨੂੰ ਬਚਪਨ ਦੀਆਂ ਜਿਹੜੀਆਂ ਖੇਡੀਆਂ ਖੇਡਾਂ ਦੀ ਫੋਟੋ ਭੇਜੀ ਆ, ਜਿਹੜੀਆਂ ਟਾਇਰ ਨੂੰ, ਇੱਕ ਸਾਈਕਲ ਦਾ ਟਾਇਰ ਹੁੰਦਾ ਸੀਗਾ ਉਹਨੂੰ ਡੰਡੇ ਨਾਲ ਘੁਮਾਉਂਦੇ ਰਹਿੰਦੇ ਹੁੰਦੇ ਸੀਗੇ, ਨਾਲ ਦੌੜਦੇ ਰਹਿੰਦੇ ਹੁੰਦੇ ਸੀ, ਹੈ ਨਾ। ਉਹ ਚੀਜ਼ ਜਿਹੜੀ ਇਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਆ, ਬਹੁਤ ਬਹੁਤ ਸ਼ੁਕਰੀਆ ਜੀ। ਚੇਜੀਤ ਮਾਲੀ ਹੁਣਾਂ ਨੇ ਕਿਹਾ ਹੈ, ਹਾਂਜੀ ਦੀਦੀ ਮੇਰਾ ਨਾਮ ਰਣਜੀਤ ਕੌਰ ਹੈ, ਮੈਂ ਕੈਨਬਰਾ ਚ ਰਹਿੰਦੀ ਹਾਂ, ਮੈਂ ਤੁਹਾਡਾ ਪ੍ਰੋਗਰਾਮ ਬਹੁਤ ਟਾਈਮ ਤੋਂ ਸੁਣਦੀ ਹਾਂ, ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਹੈ, ਤੁਸੀਂ ਸਾਨੂੰ ਸਾਡੇ ਬਚਪਨ ਨਾਲ ਜੋੜੀ ਰੱਖਦੇ ਹੋ, ਮੈਂ ਪ੍ਰੋਗਰਾਮ ਸੁਣਨ ਲਈ ਹੀ ਰਜਿਸਟਰ ਹੋਣਾ ਚਾਹੁੰਦੀ ਹਾਂ, ਮੈਂ ਆਪਣਾ ਮੋਬਾਈਲ ਨੰਬਰ ਕਿਵੇਂ ਰਜਿਸਟਰ ਕਰ ਸਕਦੀ ਹਾਂ, ਕੀ ਈਮੇਲ ਤੋਂ ਬਿਨਾਂ? ਮੈਨੂੰ ਲੱਗਦਾ ਸਰਬਜੀਤ ਭਾਜੀ ਜਿਹੜਾ ਟੈਲੀਗ੍ਰਾਮ ਹੀ ਜਿਹੜਾ ਈਜ਼ੀ ਵੇ ਆ, ਹੈ ਨਾ ਜੀ। ਸੋ ਰਣਜੀਤ ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਬਿਲਕੁਲ ਜੀ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ, ਇੱਕ ਹਿੱਸਾ ਹੋ। ਸੋ ਮੈਸੇਜ ਜਿਹੜਾ ਤੁਸੀਂ ਅੱਜ ਹੀ ਕੀਤਾ, ਪਰ ਕੋਈ ਨੀ, ਤੁਸੀਂ ਈਮੇਲ ਵੀ ਕਰ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਰਾਹੀਂ ਜਿਹੜਾ ਪ੍ਰੋਗਰਾਮ ਦੇ ਨਾਲ ਜੁੜਨਾ ਬਹੁਤ ਈਜ਼ੀ ਹੈ। ਸੋ ਟੈਲੀਗ੍ਰਾਮ ਦੀ ਜਿਹੜੀ ਐਪਲੀਕੇਸ਼ਨ ਆ ਉਹ ਤੁਸੀਂ ਲੋਡ ਕਰੋ, ਆਪਣੇ ਫੋਨ ਦੇ ਵਿੱਚ ਐਡ ਕਰ ਲਓ, ਔਰ ਉਸ ਤੋਂ ਬਾਅਦ ਤੁਸੀਂ ਉੱਥੇ ਆਪਣਾ ਜਿਹੜਾ ਨਾਮ ਪਾਓਗੇ ਤੁਸੀਂ ਰਜਿਸਟਰ ਹੋ ਜਾਣਾ, ਤੇ ਤੁਹਾਡੇ ਨਾਮ ਤੋਂ ਜਦੋਂ ਮੈਸੇਜ ਆਇਆ ਕਰਨੇ ਆ ਸਾਨੂੰ ਪਤਾ ਲੱਗ ਜਾਇਆ ਕਰਨਾ ਪ੍ਰੋਗਰਾਮ ਦੇ ਵਿੱਚ ਨਾ। ਸੋ ਟੈਲੀਗ੍ਰਾਮ ਬਹੁਤ ਹੀ ਈਜ਼ੀ ਜਿਹੀ ਐਪਲੀਕੇਸ਼ਨ ਹੈਗੀ ਆ ਜੀ, ਬਿਲਕੁਲ ਹੀ ਵਟਸਐਪ ਵਾਂਗੂ ਜਿੱਦਾਂ ਤੁਸੀਂ ਚਲਾਉਂਦੇ ਹੋ ਉਦਾਂ ਹੀ ਆ। ਸੋ ਉਹਦੇ ਵਿੱਚ ਵੀ ਤੁਸੀਂ ਵੋਇਸ ਮੈਸੇਜ, ਫੋਟੋ ਮੈਸੇਜਿਸ ਜਾਂ ਆਮ ਮੈਸੇਜਿਸ ਜਿਹੜੇ ਆ ਉਹ ਭੇਜ ਸਕਦੇ ਆ। ਸੋ ਤੁਸੀਂ ਟੈਲੀਗ੍ਰਾਮ ਜਿਹੜਾ ਆ ਉਹ ਯੂਜ ਕਰੋ, ਮੈਨੂੰ ਲੱਗਦਾ ਬਹੁਤ ਈਜ਼ੀ ਰਹੇਗਾ ਤੁਹਾਡੇ ਲਈ। ਤੇ ਜੀ ਗੱਲ ਕਰ ਰਹੇ ਸੀ ਜੀ ਹੁਣ ਅਸੀਂ ਆਪਣੇ ਬਚਪਨ ਚ ਖੇਡੀਆਂ ਖੇਡਾਂ ਦੀ। ਸੋ ਤੁਹਾਨੂੰ ਵੀ ਕੋਈ ਖੇਡ ਯਾਦ ਆਵੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਪ੍ਰੋਗਰਾਮ ਦੇ ਵਿੱਚ ਜਿਹੜੀ ਕਾਲ ਵੀ ਕਰ ਸਕਦੇ ਹੋ ਮੈਨੂੰ ਤੁਸੀਂ। ਸੋ ਵਾਛੜ ਦੀ ਗੱਲ ਕਰ ਰਹੀ ਸੀ ਜੀ, ਇਹਨਾਂ ਯਾਦਾਂ ਨੂੰ ਗੱਲ ਕਰਦਿਆਂ ਹੀ ਸਾਡੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ, ਹਨਾ, ਉਹਨਾਂ ਯਾਦਾਂ ਦੀ ਵਾਛੜ ਦੇ ਨਾਲ। ਸੋ ਵਾਛੜ ਦਾ ਜ਼ਿਕਰ ਆਉਂਦੇ ਮੈਨੂੰ ਜੀ ਆ ਗਏ ਸੌਣ ਭਾਦੋਂ ਦੇ ਛਰਾਟੇ ਯਾਦ। ਯਾਦ ਹੈ ਉਹਨਾਂ ਮੀਹਾਂ ਦੇ ਵਿੱਚ ਕਿੱਦਾਂ ਮਲੰਗ ਹੋ ਕੇ ਦੌੜੀਦਾ ਸੀਗਾ, ਹੈਨਾ। ਤੁਸੀਂ ਸਾਰੇ ਵੀ ਜਰੂਰ ਭਿੱਜੇ ਹੋਣੇ ਆ ਉਸ ਮੀਂਹ ਦੇ ਵਿੱਚ, ਜਿਹੜਾ ਗਰਮੀਆਂ ਦੇ ਵਿੱਚ ਪਹਿਲਾਂ ਮੀਂਹ ਪੈਂਦਾ ਹੁੰਦਾ ਸੀਗਾ, ਕਿੱਦਾਂ ਮਲੰਗ ਹੋ ਕੇ ਦੌੜੀਦਾ ਹੁੰਦਾ ਸੀ ਉਸ ਮੀਂਹ ਦੇ ਵਿੱਚ। ਸੋ ਕੋਠਿਆਂ ਤੇ ਚੜ ਜਾਣਾ ਤੇ ਉੱਚੀ ਉੱਚੀ ਰੌਲਾ ਪਾਉਣਾ, ਨਾਲੇ ਫਿਰ ਰੱਬਾ ਰੱਬਾ ਮੀਂਹ ਵਰਾ ਸਾਡੀ ਕੋਠੀ ਦਾਣੇ ਪਾ। ਰੱਬ ਨੂੰ ਦੁਹਾਈ ਦੇਣ ਵਾਲੇ ਅਸੀਂ ਨਹੀਂ ਸੀ ਹੁੰਦੇ ਜੀ, ਸਾਡੇ ਵਰਗੇ ਹੋਰ ਵੀ ਕਈ ਕਮਲੇ ਕੋਠਿਆਂ ਤੇ ਚੜ ਕੇ ਨੱਚਣ ਲੱਗੇ ਹੁੰਦੇ ਸੀਗੇ। ਸੋ ਮੀਂਹ ਦੇ ਰੁਕਦਿਆਂ ਹੀ ਸਾਡੀ ਖੇਡ ਬਦਲ ਜਾਣੀ, ਟੋਇਆਂ ਵਿੱਚ ਭਰਿਆ ਜਿਹੜਾ ਮੀਂਹ ਦਾ ਪਾਣੀ ਹੁੰਦਾ ਸੀਗਾ, ਉਹ ਬੇਸ਼ੱਕ ਸਾਡੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਸੀ ਉਹਨਾਂ ਨੂੰ ਤਾਂ ਬੁਰਾ ਲੱਗਦਾ ਹੁੰਦਾ ਸੀਗਾ, ਪਰ ਸਾਨੂੰ ਉਹ ਕੋਈ ਝੀ ਦੀਆਂ ਤਲਾਬ ਵਰਗਾ ਹੀ ਲੱਗਦਾ ਹੁੰਦਾ ਸੀ, ਹੈ ਨਾ। ਸੋ ਕਾਪੀਆਂ ਦੇ ਵਰਕੇ ਪਾੜ ਕੇ ਬਣਾ ਲੈਣੀਆਂ ਫਿਰ ਕਿਸ਼ਤੀਆਂ, ਜਿਸ ਕਰਕੇ ਪਤਾ ਵੀ ਹੁੰਦਾ ਸੀਗਾ ਭੀ ਬਾਅਦ ਵਿਚ ਗਾਲਾਂ ਪੈਣੀਆਂ ਲਾਜ਼ਮੀ ਆ, ਪਰ ਕਿੱਥੇ ਜੀ, ਦੋ ਪਹੀਆਂ ਵਿਸਰ ਗਈਆਂ ਸਦਕੇ ਢੂਹੀ ਦੇ। ਸੋ ਅਸੀਂ ਕਾਗਜ਼ ਦੀਆਂ ਕਿਸ਼ਤੀਆਂ ਪਾਣੀ ਵਿਚ ਚਲਾਉਣੀਆਂ ਤੇ ਕਦੀ ਪ੍ਰਣਾਲੀਆਂ ਨਾਲ ਲੱਗਦੀਆਂ ਨਾਲੀਆਂ ਵਿਚ ਦੌੜਦੇ ਪਾਣੀਆਂ ਵਿਚ ਕਿਸ਼ਤੀਆਂ ਦੀ ਦੌੜ ਲਵਾਉਣੀ। ਸਾਡੀਆਂ ਖੇਡਾਂ ਤੇ ਮਨੋਰੰਜਨ ਦੇ ਸਾਧਨ ਕਿੰਨੇ ਵਿਸ਼ਾਲ ਹੁੰਦੇ ਸੀ, ਹੈ ਨਾ। ਅੱਜ ਕੱਲ ਵਾਂਗ ਬਸ ਟੀਵੀ ਤੇ ਰਿਮੋਟ ਫੋਨ ਜਾਂ ਇਹਨਾਂ ਪਲੇ ਸਟੇਸ਼ਨਾਂ ਦੇ ਮੁਹਤਾਜ ਨਹੀਂ ਸੀ ਹੁੰਦੇ। ਹਰ ਰੁੱਤ ਹਰ ਸਥਿਤੀ ਅਨੁਸਾਰ ਅਸੀਂ ਆਪਣੀਆਂ ਖੇਡਾਂ ਖੁਦ ਘੜ ਲੈਂਦੇ ਹੁੰਦੇ ਸੀ। ਸਾਉਣ ਦੇ ਮਹੀਨੇ ਦੀ ਗੱਲ ਕਰ ਰਹੀ ਸੀ। ਸੋ ਸਾਉਣ ਦੇ ਮਹੀਨੇ ਦੇ ਵਿਚ ਜਿੱਥੇ ਕਿਸ਼ਤੀਆਂ ਬਣਾਈ ਦੀਆਂ ਸੀਗੀਆਂ ਜਾਂ ਮੀਂਹ ਦੇ ਵਿਚ ਨਹਾਈਦਾ ਹੁੰਦਾ ਸੀਗਾ, ਉਸ ਤੋਂ ਇਲਾਵਾ ਫਿਰ ਸਾਡੇ ਘਰ ਵੀ ਸਾਡੇ ਦਾਦੀ ਜੀ ਦੇ ਕਹਿਣ ਤੇ ਡੈਡੀ ਨੇ ਦੋ ਪੀਂਗਾਂ ਪਾ ਦੇਣੀਆਂ, ਦੇ ਵਿਚ ਇੱਕ ਥੱਲੇ ਤੇ ਇੱਕ ਕੋਠੇ ਦੇ ਉੱਤੇ ਬੀਮ ਪਿਆ ਹੁੰਦਾ ਸੀਗਾ ਉਹਦੇ ਉੱਤੇ। ਸੋ ਆਪਣੀਆਂ ਸਹੇਲੀਆਂ ਦੇ ਨਾਲ ਰਲ ਕੇ ਉਹ ਪੀਂਗਾਂ ਚੜਾਉਣੀਆਂ ਤੇ ਇੰਨਾ ਜ਼ੋਰ ਲਗਾਉਣਾ ਕਿ ਬਸ ਜਿਵੇਂ ਪੈਰ ਜਿਹੜੇ ਆ ਉਹ ਅੰਬਰਾਂ ਨੂੰ ਲਾ ਕੇ ਮੁੜਨਾ ਹੁੰਦਾ ਸੀਗਾ ਅਸੀਂ। ਬਾਕੀ ਬਚਪਨ ਵਿਚ ਖੇਡਾਂ ਖੇਡਣ ਦੇ ਦੋ ਸਮੇਂ ਤਾਂ ਪੱਕੇ ਹੁੰਦੇ ਸੀ, ਹੈ ਨਾ। ਯਾਦ ਹੈ ਤੁਹਾਨੂੰ ਕਿਹੜੇ ਕਿਹੜੇ ਹੁੰਦੇ ਸੀ? ਚਲੋ ਜੀ ਮੈਂ ਤੁਹਾਨੂੰ ਦੱਸੂਗੀ ਉਹ ਕਿਹੜੇ ਦੋ ਸਮੇਂ ਹੁੰਦੇ ਸੀ। ਉਸ ਤੋਂ ਪਹਿਲਾਂ ਮੈਂ ਮੈਸੇਜ ਲੈ ਲਵਾਂ ਜਗਤਾਰ ਗਿੱਲ ਭਾਜੀ ਹੁਣਾਂ ਦਾ। ਲਿਖਿਆ ਮੁਆਫ ਕਰਨਾ ਸੁਖਪ੍ਰੀਤ ਜੀ, ਪ੍ਰੋਗਰਾਮ ਦਾ ਸਮਾਂ ਬਦਲਣ ਕਰਕੇ ਰੇਡੀਓ ਲੇਟ ਸ਼ੁਰੂ ਕੀਤਾ ਸੀ ਮੈਂ, ਅੱਜ ਮੰਗਲਵਾਰ ਦਾ ਭੁਲੇਖਾ ਲੱਗ ਗਿਆ ਸੀ। ਹੋਰ ਹਾਸੇ ਦੀ ਗੱਲ ਦੱਸਾਂ, ਅਮਰਦੀਪ ਇੱਥੇ ਸਾਡੇ ਕੋਲ ਆਈ ਕੈਨੇਡਾ ਜਾਣ ਵਾਸਤੇ, ਮੈਂ ਗੱਲਾਂ ਕਰਦੇ ਸਮੇਂ ਦੋ ਤਿੰਨ ਵਾਰੀ ਉਸ ਨੂੰ ਸੁਖਪ੍ਰੀਤ ਕਹਿ ਕੇ ਗੱਲਾਂ ਕਰੀ ਗਿਆ। ਆਖਿਰ ਉਹਨੂੰ ਕਹਿਣਾ ਪਿਆ ਭਾਜੀ ਮੈਂ ਸੁਖਪ੍ਰੀਤ ਨਹੀਂ ਅਮਰਦੀਪ ਹਾਂ। ਪਤਾ ਨੀ ਕਿਉਂ ਮੈਨੂੰ ਤੁਹਾਡੇ ਦੋਹਾਂ ਦਾ ਭੁਲੇਖਾ ਅਕਸਰ ਹੀ ਪੈਂਦਾ ਹੈ। ਠੀਕ ਹੈ ਭਾਜੀ, ਹੁੰਦਾ ਅਕਸਰ ਏਦਾਂ ਹੀ ਆ ਨਾ। ਸੋ ਗੱਲ ਹੈ ਜੀ, ਤੁਸੀਂ ਉਹਨਾਂ ਨੂੰ ਵੀ ਪਿਆਰ ਕਰਦੇ ਹੋ, ਮੈਨੂੰ ਵੀ ਪਿਆਰ ਕਰਦੇ ਹੋ, ਉਹਨਾਂ ਨੂੰ ਦੇਖਦੇ ਹੋ ਤੇ ਮੈਂ ਯਾਦ ਆ ਜਾਂਦੀ ਹਾਂ, ਮੇਰੀ ਆਵਾਜ਼ ਸੁਣਦੇ ਆ ਤੇ ਉਹ ਯਾਦ ਆ ਜਾਂਦੇ ਆ। ਸੋ ਅਕਸਰ ਮੇਰੇ ਡੈਡੀ ਨਾਲ ਏਦਾਂ ਹੁੰਦਾ ਐਕਚੁਅਲ ਚ ਨਾ, ਉਹਨਾਂ ਨੇ ਜਦੋਂ ਵੀ ਕਿਤੇ ਬੁਲਾਉਣਾ ਹੁੰਦਾ ਨਾ ਮੇਰੇ ਕੋਲ ਆਏ ਹੋਣਗੇ, ਨਾਂ ਮੇਰਾ ਲੈਣਾ ਹੁੰਦਾ, ਪਹਿਲਾਂ ਮੇਰੀਆਂ ਬਾਕੀ ਤਿੰਨ ਭੈਣਾਂ ਦੇ ਨਾਮ ਲੈਣਗੇ, ਫਿਰ ਮੇਰਾ ਨਾਂ ਲੈਣਗੇ। ਤੇ ਅੱਜ ਕੱਲ ਉਹ USA ਗਏ ਹੋਏ ਮੇਰੀ ਦੂਸਰੀ ਭੈਣ ਕੋ, ਤੇ ਉਹ ਵੀ ਮੈਨੂੰ ਇਹ ਕਹੂਗੀ, ਕਹਿਣਗੇ ਪਹਿਲਾਂ ਤੁਹਾਡਾ ਨਾਂ ਲੈਂਦੇ ਆ ਬਾਅਦ ਵਿਚ ਮੈਨੂੰ ਬੁਲਾਉਂਦੇ ਆ। ਸੋ ਬਿਲਕੁਲ ਜੀ, ਇਹ ਪਿਆਰ ਦੀਆਂ ਤੰਦਾਂ ਹੁੰਦੀਆਂ ਆ, ਜਿਹੜਾ ਮਰਜ਼ੀ ਨਾਂ ਲੈ ਕੇ ਬੁਲਾਓ ਜੀ ਤੁਸੀਂ, ਸਾਨੂੰ ਪਤਾ ਹੈ ਭਈ ਇਹ ਪਿਆਰ ਜਿਹੜਾ ਤੁਹਾਡਾ ਮਹਿਸੂਸ ਕਰ ਲੈਂਦੇ ਆ ਅਸੀਂ। ਤੇ ਉਸ ਤੋਂ ਬਾਅਦ ਜੀ ਈਮੇਲ ਦੇ ਰਾਹੀਂ ਸ਼ੁਕਰੀਆ ਹਰਜਿੰਦਰ ਸਿੰਘ ਘੁੰਮਣ ਹੋਣਾ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਤੁਹਾਡੀ ਸਿਹਤ ਠੀਕ ਹੈ ਜੀ? ਬਿਲਕੁਲ ਜੀ ਘੁੰਮਣ ਅੰਕਲ, ਬਿਲਕੁਲ ਠੀਕ ਠਾਕ ਆ। ਨਵੰਬਰ 9 ਆ, ਹੁਣ ਤਾਂ ਦੇਖੋ ਗੱਲਾਂ ਮਾਰੀ ਜਾਂਦੀ ਆ ਤੁਹਾਡੇ ਸਾਰਿਆਂ ਦੇ ਨਾਲ ਮੈਂ। ਤੇ ਹਰਮੀਤ ਚੰਨਾ ਹੁਣਾਂ ਨੇ ਵੀ ਜਿਹੜੀ ਆ ਹਾਜ਼ਰੀ ਲਵਾਈ ਆ। ਚੰਨਾ ਸਾਹਿਬ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ, ਬੜੇ ਦਿਨਾਂ ਬਾਅਦ ਯਾਦ ਕੀਤਾ ਅੱਜ ਤੁਸੀਂ, ਬਹੁਤ ਦਿਨਾਂ ਬਾਅਦ ਆਏ ਹੋ ਪ੍ਰੋਗਰਾਮ ਦੇ ਵਿਚ। ਹੋਰ ਸਿਹਤ ਠੀਕ ਠਾਕ, ਕਿਵੇਂ, ਰਾਜੀ ਖੁਸ਼ੀ ਹੋ? ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਸੁਖਪ੍ਰੀਤ ਭੈਣ ਜੀ, ਸਰਬਜੀਤ ਸਿੰਘ ਜੀ ਐਟ ਪਟਿਆਲਾ ਅਲੋਂਗ ਵਿਦ ਆਲ ਦ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ, ਆਈ ਐਮ ਵੈਲ ਹੀਅਰ ਐਂਡ ਹੋਪਡ ਦੈਟ ਯੂ ਆਰ ਆਲਸੋ ਸੇਲਿੰਗ ਇਨ ਦ ਸੇਮ ਬੋਟ ਆਫ ਯੂਅਰ ਹੈਪੀ ਐਂਡ ਹੈਲਦੀ ਪਲੇਜ਼ਰ ਲਾਈਫ। Today rain is going on since morning in Kobram area. So play a song. Chalo ek baar phir se ajnabi ban jaye hum dono. Wah ji wah, film Gumrah vichu bahut hi pyara song ji. So zarur program de vich Sarabjit paaji wala geet laga deo. Bahut hi khoobsurat geet hai ji. Ajj sunde ha te tusi naal naal meeh da anand maano te naal naal is pyare pyare geet da te us de naal hi jehdiyan bachpan ch khediyan khedaan. ਸੋ ਤੁਸੀਂ ਅੱਜ ਮੀਂਹ ਦਾ ਆਨੰਦ ਮਾਣ ਰਹੇ ਹੋ ਤੇ ਦੇਖ ਲਓ ਮੈਂ ਜਿਹੜੀਆਂ ਬਚਪਨ ਦੀਆਂ ਖੇਡਾਂ ਦੀ ਸ਼ੁਰੂਆਤ ਵੀ ਉੱਥੋਂ ਹੀ ਕੀਤੀ ਹੈ ਜੀ, ਜਦੋਂ ਮੀਂਹ ਪੈਂਦੇ ਹੁੰਦੇ ਸੀ ਤੇ ਅਸੀਂ ਕੀ ਖੇਡਦੇ ਸੀ। ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਮੈਸੇਜ ਸਾਂਝਾ ਕੀਤਾ, ਲਿਖਿਆ ਕਿ ਜ਼ਿੰਦਗੀ ਕੀ ਬੈਂਕ ਮੇ ਜਬ ਪਿਆਰ ਕਾ ਬੈਲੈਂਸ ਕਮ ਹੋ ਜਾਤਾ ਹੈ ਤਬ ਹਸੀ ਖੁਸ਼ੀ ਕੇ ਚੈੱਕ ਬਾਊਂਸ ਹੋਣੇ ਲਗਤੇ ਹੈ। ਓਹੋ ਜੀ, ਇਸੀ ਲਈ ਹਮੇਸ਼ਾ ਆਪਣੋ ਕੇ ਸਾਥ ਨਜ਼ਦੀਕੀਆਂ ਬਣਾਏ ਰੱਖੀਏ ਔਰ ਆਪਣੋ ਕੋ ਪਿਆਰ ਬਾਂਟਦੇ ਰਹੀਏ। ਅਗਰ ਕੋਈ ਆਪਕੋ ਯਾਦ ਨਹੀਂ ਕਰ ਪਾਤਾ ਤੋ ਆਪ ਕਰ ਲੀਜੀਏ, ਰਿਸ਼ਤੇ ਨਿਭਾਤੇ ਵਕਤ ਮੁਕਾਬਲਾ ਨਹੀਂ ਕੀਆ ਜਾਤਾ। ਬਹੁਤ ਖੂਬ ਜੀ, ਔਰ ਇਹਦੇ ਨਾਲ ਇਹਨਾਂ ਨੇ ਇੱਕ ਹੋਰ ਵਿਚਾਰ ਸਾਂਝਾ ਕੀਤਾ ਹੈ, ਕਹਿੰਦੇ ਸੁੰਦਰ ਸੋਚ, ਇੱਕ ਦਿਨ ਕਿਸੀ ਨੇ ਫੂਲ ਸੇ ਪੁੱਛਾ, ਤੁਮਨੇ ਲੋਗੋ ਕੋ ਖੁਸ਼ਬੂ ਦੀ, ਬਦਲੇ ਮੇ ਤੁਮਹੇ ਕਿਆ ਮਿਲਾ? ਤਬ ਫੂਲ ਨੇ ਕਹਾ, ਦੇਣੇ ਕੇ ਬਦਲੇ ਲੋਗੋ ਕੋ, ਦੇਣੇ ਕੇ ਬਦਲੇ ਲੇਣਾ ਤੋ ਵਪਾਰ ਹੈ, ਔਰ ਜੋ ਦੇਕਰ ਨਾ ਮਾਂਗੇ ਵਹੀ ਤੋ ਪਿਆਰ ਹੈ। ਵਾਹ ਜੀ ਵਾਹ, ਬਹੁਤ ਹੀ ਪਿਆਰੇ, ਤੁਸੀਂ ਤੇ ਆਉਂਦਿਆਂ ਨੇ ਇੰਨੇ ਸੋਹਣੇ ਸੋਹਣੇ ਵਿਚਾਰਾਂ ਦੀ ਝੜੀ ਲਾ ਦਿੱਤੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਉਸ ਤੋਂ ਬਾਅਦ ਬਚਿੱਤਰ ਮੋਰ ਭੁੱਲਣ ਹੁਣਾਂ ਨੇ ਮੈਨੂੰ ਹੋਰ ਵੀ ਫੋਟੋਆਂ ਸਾਂਝੀਆਂ ਕੀਤੀਆਂ ਆ, ਲਿਖਿਆ ਜੀ ਕਿ ਆ ਮੇਰੀ ਭਤੀਜੀ ਚਾਹ ਪਾਣੀ ਤਾਂ ਕੀ ਰੋਟੀਆਂ ਵੀ ਤੰਦੂਰ ਤੇ ਲਾ ਲੈਂਦੀ ਆ। ਵਾਹ ਜੀ ਵਾਹ, ਘਰ ਦੇ ਬਾਹਰ ਜਿਹੜਾ ਚੌਂਕਾ ਜਿਹਾ ਹੁੰਦਾ ਉੱਥੇ ਭਾਂਡੇ ਬੈਠੀ ਉਹਨੇ ਨਾਲੇ ਸਕੂਲ ਦੀ ਯੂਨੀਫਾਰਮ ਪਾਈ ਹੈ ਮੈਨੂੰ ਲੱਗਦਾ ਦੋ ਗੁੱਤਾਂ ਜਿਹੜੀਆਂ ਕਰੇਲੇ ਜੇ ਕੀਤੇ ਹੋਏ ਆ ਤੇ ਨਾਲ ਭਾਂਡੇ ਸਾਫ ਕਰ ਰਹੀ ਆ ਮੈਨੂੰ ਬਿਲਕੁਲ ਆਪਣਾ ਬਚਪਨ ਯਾਦ ਆ ਗਿਆ ਵਜਿੱਤਰ ਭਾਜੀ ਬਿਲਕੁਲ ਹੀ ਮੈਂ ਵੀ ਏਦਾਂ ਹੀ ਕਰਦੀ ਹੁੰਦੀ ਸੀ ਔਰ ਮੈਨੂੰ ਲੱਗਦਾ ਕੋਈ 10 ਸਾਲ ਦੀ ਵੀ ਨੀ ਹੋਣੀ ਬੇਟੀ ਏ ਤੇ ਨਾਲ ਇਹਨਾਂ ਨੇ ਲਿਖਿਆ ਕਿ ਤੰਦੂਰ ਤੇ ਰੋਟੀਆਂ ਵੀ ਲਾ ਲੈਂਦੀ ਆ ਬਹੁਤ ਵਧੀਆ ਜੀ ਬਹੁਤ ਖੂਬ ਤੇ ਨਾਲ ਹੀ ਇੱਕ ਫੋਟੋ ਹੋਰ ਭੇਜੀ ਹੋਈ ਹੈ ਜਿੱਥੇ ਉਹ ਜਿਹੜਾ ਘਰ ਲਿਪਦੇ ਪਏ ਆ ਉਹ ਵੀ ਨਾਲ ਲਿਪਦੀ ਪਈ ਆ ਵਾਹ ਤਾਂ ਬਹੁਤ ਹੀ ਸੋਹਣੀ ਫੋਟੋ ਆ ਨਾਲ ਟੋਕਰੇ ਚ ਥੋੜੀ ਜਿਹੀ ਤੂੜੀ ਪਈ ਹੋਈ ਹੈ ਤੇ ਜਿਹੜਾ ਗੁਆ ਮਿੱਟੀ ਲਿਪੀ ਦਾ ਹੁੰਦਾ ਸੀਗਾ ਨਾ ਜਿੱਦਾਂ ਘਰ ਉਹ ਕਰ ਰਹੀ ਆ ਸੋ ਇਹੋ ਜਿਹੀਆਂ ਚੀਜ਼ਾਂ ਅੱਜ ਬੱਚਿਆਂ ਦੀ ਜ਼ਿੰਦਗੀ ਚ ਕਿੱਥੇ ਰਹਿ ਗਈਆਂ ਬਟ ਪਰ ਇਹ ਰਹਿਣੀਆਂ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਕਿਉਂਕਿ ਇਹ ਚੀਜ਼ਾਂ ਦੇ ਨਾਲ ਇੱਕ ਤਾਂ ਬੱਚੇ ਦੀ ਜਿਹੜੇ ਆ ਇਮੈਜੀਨਰੀ ਇੱਥੇ ਅਸੀਂ ਸਕਿੱਲਸ ਕਹਿੰਦੇ ਆ ਇਮੈਜੀਨਰੀ ਪਲੇ ਹੁੰਦੇ ਆ ਉਹ ਡਿਵੈਲਪ ਹੁੰਦੇ ਆ ਉਸ ਤੋਂ ਇਲਾਵਾ ਨੇਚਰ ਦੇ ਨਾਲ ਜੁੜਦੇ ਆ ਸੈਂਸਰੀ ਸਕਿੱਲ ਜਿਹਨਾਂ ਨੂੰ ਕਹਿੰਦੇ ਆ ਉਹ ਕਿੰਨੇ ਡਿਵੈਲਪ ਹੁੰਦੇ ਆ ਸੋ ਇਹਨਾਂ ਚੀਜ਼ਾਂ ਨੂੰ ਅੱਜ ਕੱਲ ਇੱਥੇ ਵੀ ਲੋਕ ਬਹੁਤ ਮੰਨਦੇ ਆ ਔਰ ਕਰਨਾ ਚਾਹੁੰਦੇ ਆ ਜਦੋਂ ਮੈਂ ਇਹ ਚੀਜ਼ਾਂ ਦੇਖਦੀ ਆ ਕਿ ਉਹ ਇੰਨਾ ਕੁਛ ਕਰਨਾ ਚਾਹੁੰਦੇ ਆ ਪਰ ਅਸੀਂ ਇਹ ਬਿਨਾਂ ਕੀਤੀਆਂ ਚੀਜ਼ਾਂ ਸਾਰੀਆਂ ਮਾਣੀਆਂ ਹੋਈਆਂ ਅਸੀਂ ਇਹਨਾਂ ਨੂੰ ਖੇਡਾਂ ਖੇਡਾਂ ਚ ਹੀ ਕੀਤਾ ਹੋਇਆ ਸੋ ਜੇ ਅਸੀਂ ਆਪਣੀਆਂ ਖੇਡਾਂ ਜਿਹੜੀਆਂ ਬਚਪਨ ਚ ਖੇਡੀਆਂ ਸੀ ਉਹਨਾਂ ਦਾ ਐਨਾਲਾਈਜ਼ ਕਰਨ ਬੈਠੀਏ ਤੇ ਮੈਨੂੰ ਲੱਗਦਾ ਭਈ ਅਸੀਂ ਤਾਂ ਹਰ ਚੀਜ਼ ਚ ਪਰਫੈਕਟ ਹੁੰਦੇ ਸੀ ਚਾਹੇ ਉਹ ਗ੍ਰੋਸ ਮੋਟਰ ਸਕਿੱਲ ਹੋਵੇ ਚਾਹੇ ਉਹ ਇਮੈਜੀਨੇਟਰੀ ਪਲੇ ਹੋਵੇ ਚਾਹੇ ਉਹ ਸੈਂਸਰੀ ਪਲੇ ਹੋਵੇ ਅਸੀਂ ਤੇ ਹਰ ਚੀਜ਼ ਹੀ ਖੇਡੀ ਆ ਪਰ ਸਾਨੂੰ ਕਿਹੜਾ ਪਤਾ ਹੁੰਦਾ ਸੀ ਇਹ ਕਿਹੜਾ ਪਲੇ ਹੈ ਕਿਹੜਾ ਪਲੇ ਅਸੀਂ ਤੇ ਬਸ ਮਨ ਦੀ ਮੌਜ ਜਿਹੜੀ ਆ ਉਹ ਕਰੀਦੀ ਹੁੰਦੀ ਸੀ ਸੋ ਬਿਲਕੁਲ ਜਿੱਦਾਂ ਤੁਹਾਨੂੰ ਦੱਸਿਆ ਜੀ ਦੋ ਜਿਹੜੇ ਟਾਈਮ ਆ ਉਹ ਪੱਕੇ ਹੁੰਦੇ ਸੀਗੇ ਖੇਡਾਂ ਖੇਡਣ ਦੇ ਲਈ ਸਾਡੇ ਇੱਕ ਹੁੰਦਾ ਸੀ ਜੀ ਅੱਧੇ ਛੁੱਟੀ ਦਾ ਵੇਲਾ ਤੇ ਦੂਜਾ ਹੁੰਦਾ ਸੀਗਾ ਫਿਰ ਸ਼ਾਮ ਨੂੰ ਜਦੋਂ ਫੱਟੀ ਲਿਖਣ ਵਾਲਾ ਕੰਮ ਮੁਕਾ ਲਈਦਾ ਹੁੰਦਾ ਸੀਗਾ ਹਨਾ ਉਦੋਂ ਫਿਰ ਘਰ ਦੇ ਵੀ ਨੀ ਰੋਕ ਸਕਦੇ ਹੁੰਦੇ ਸੀ ਫਿਰ ਕੰਮ ਕਰ ਲਈਦਾ ਹੁੰਦਾ ਸੀ ਫੱਟੀ ਵੀ ਵੇਖ ਲਈ ਹੁੰਦੀ ਸੀ ਤੇ ਫਿਰ ਬਸ ਦੜੰਗੇ ਲਾਉਂਦਿਆਂ ਨੇ ਦੌੜ ਜਾਣਾ ਸੋ ਖੇਡਾਂ ਖੇਡਣ ਵਾਲੇ ਆੜੀ ਉਹ ਯਾਰ ਦੋਸਤ ਉਹ ਸਹੇਲੀਆਂ ਵੀ ਲਗਭਗ ਉਹੀ ਹੁੰਦੇ ਸੀ ਹਨਾ ਇਸ ਲਈ ਕਈ ਵਾਰੀ ਤਾਂ ਖੇਡ ਸਕੂਲ ਚ ਜਿੱਥੇ ਮੁਕਾਈ ਹੁੰਦੀ ਸੀ ਅੱਧੀ ਛੁੱਟੀ ਵੇਲੇ ਉਥੋਂ ਹੀ ਫਿਰ ਅੱਗੇ ਸ਼ੁਰੂ ਕਰ ਲੈਂਦੇ ਹੁੰਦੇ ਸੀਗੇ ਬਾਹਰ ਜਦੋਂ ਘਰਾਂ ਦੇ ਵਿੱਚ ਖੇਡੀਦਾ ਸੀ ਸ਼ਾਮ ਨੂੰ ਜਾਂ ਫਿਰ ਕੋਈ ਹੋਰ ਖੇਡ ਦਾ ਸਿਰਾ ਫੜ ਲੈਂਦੇ ਹੁੰਦੇ ਸੀ ਪਿੰਡ ਦੀ ਗਲੀ ਜਿੱਥੇ ਬੱਚੇ ਖੇਡਾਂ ਖੇਡਦੇ ਹੁੰਦੇ ਸੀਗੇ ਯਾਦ ਕਰੋ ਉੱਥੇ ਕੀ ਬਣਿਆ ਹੁੰਦਾ ਸੀਗਾ ਔਰ ਉਹ ਪੱਕਾ ਹੀ ਬਣਿਆ ਹੁੰਦਾ ਸੀਗਾ ਸਟਾਪੂ ਹੁੰਦੇ ਸੀ ਬਣੇ ਬੰਟਿਆਂ ਦੀਆਂ ਖੁੱਤੀਆਂ ਜਿਹੜੀਆਂ ਉਹ ਪੱਕੀਆਂ ਹੀ ਬਣੀਆਂ ਹੁੰਦੀਆਂ ਸੀਗੀਆਂ ਤੇ ਹਾਂ ਜਦੋਂ ਕਿਤੇ ਮਿਟਣ ਵਾਲੇ ਹੋ ਜਾਂਦੇ ਸੀ ਉਹ ਸਟਾਪੂ ਜਾਂ ਗੈਲਰੀਆਂ ਫਿਰ ਤੋਂ ਲਾਈਨਾਂ ਮਾਰ ਦੇਣੀਆਂ ਉਹ ਚੌਕ ਨਾਲ ਜਾਂ ਕੋਲਿਆਂ ਦੇ ਨਾਲ ਤੇ ਖੁੱਤੀ ਦੇ ਵਿੱਚ ਮੈਨੂੰ ਯਾਦ ਆ ਭੇ ਓਡੀ ਜਿਹੀ ਘੁਮਾ ਕੇ ਉਹਨੂੰ ਹੋਰ ਡੂੰਘਾ ਤੇ ਗੋਲ ਕਰ ਲਈਦਾ ਹੁੰਦਾ ਸੀਗਾ ਕਿੰਨੀ ਤਰ੍ਹਾਂ ਦੇ ਸਟਾਪੂ ਖੇਡੀ ਦੇ ਹੁੰਦੇ ਸੀਗੇ ਹਨਾ ਅੱਡਾ ਖੱਡਾ ਜਿਹਾ ਹੁੰਦਾ ਸੀਗਾ ਕੋਈ 8 ਖਾਨਿਆਂ ਵਾਲਾ ਹੁੰਦਾ ਸੀ ਕੋਈ 4 ਖਾਨਿਆਂ ਵਾਲਾ ਹੁੰਦਾ ਸੀਗਾ ਔਰ ਉਹਨਾਂ ਨੂੰ ਖੇਡਣ ਦੇ ਵੀ ਕਿੰਨੇ ਕਿੰਨੇ ਤਰੀਕੇ ਹੁੰਦੇ ਸੀਗੇ ਕਿੰਨੀ ਫੁਰਤੀ ਨਾਲ ਖੇਡ ਲਈਦਾ ਸੀਗਾ ਹੁਣ ਗੱਲਾਂ ਕਰਦੇ ਸੋਚ ਰਹੀ ਆ ਤੇ ਉਹੀ ਮੈਨੂੰ ਆਪਣੀ ਉਹੀ ਸੁੱਖ ਜਿਹੜੀ ਆ ਯਾਦ ਆ ਰਹੀ ਆ ਜੋ ਛਾਲਾ ਮਾਰ ਮਾਰ ਕੇ ਸਟਾਪੂ ਦੇ ਡੱਬੇ ਪਗਾਉਂਦੀ ਹੁੰਦੀ ਸੀਗੀ ਹਨਾ ਤੇ ਉਹ ਜਿਹੜੀ ਇੱਕ ਗੀਟੀ ਹੁੰਦੀ ਸੀ ਜਿੰਨਾ ਖੇਡੀ ਦਾ ਸੀਗਾ ਜਦੋਂ ਫਿਰ ਖਾਨਾ ਪਗਾਈ ਦਾ ਹੁੰਦਾ ਸੀਗਾ ਪਿੱਛੇ ਨੂੰ ਸੁੱਟ ਕੇ ਗੀਟੀ ਤੇ ਪਹਿਲਾਂ ਉਹਨੂੰ ਚੁੰਮੀ ਦਾ ਹੁੰਦਾ ਸੀ ਫਿਰ ਮੱਥੇ ਤੇ ਲਾਈਦਾ ਸੀ ਤੇ ਫਿਰ ਪਿੱਛੇ ਨੂੰ ਸੁੱਟਣਾ ਤੇ ਫਿਰ ਜੇ ਕਿਤੇ ਉਹ ਜਿਹੜੇ ਖਾਨੇ ਚ ਡਿੱਗ ਜਾਂਦੀ ਹੁੰਦੀ ਸੀ ਉਹ ਤੁਹਾਡਾ ਹੋ ਜਾਂਦਾ ਹੁੰਦਾ ਸੀ ਤੇ ਉਹਦੇ ਉੱਤੇ ਤੁਸੀਂ ਫਿਰ ਨਿਸ਼ਾਨ ਲਾ ਲੈਂਦੇ ਹੁੰਦੇ ਸੀਗੇ ਕ੍ਰੋਸ ਮਾਰ ਕੇ ਭਈ ਇਹ ਤਾਂ ਜੀ ਹੁਣ ਮੇਰਾ ਹੋ ਗਿਆ ਸੋ ਸਟਾਪੂ ਤੋਂ ਬਾਅਦ ਫਿਰ ਰੱਸੀ ਟੱਪਣ ਵੱਲ ਹੋ ਜਾਣਾ ਰੱਸੀ ਵੀ ਬਹੁਤ ਟੱਪੀ ਦੀ ਸੀ ਦੋ ਜਣਿਆਂ ਨੇ ਰੱਸੀ ਘੁਮਾਉਣੀ ਤੇ ਬਾਕੀਆਂ ਨੇ ਵਾਰੀ ਵਾਰੀ ਟੱਪ ਕੇ ਨਿਕਲ ਹੀ ਜਾਣਾ ਪਹਿਲਾਂ ਤੇ ਜੇ ਇੱਕ ਨੇ ਰੱਸੀ ਲੈ ਕੇ ਆਏ ਹੋਣਾ ਤੇ ਇੱਕ ਨੇ ਟੱਪਣੀ ਫਿਰ ਜੇ ਇੱਕ ਹੋਰ ਆ ਜਾਣੀ ਤੇ ਦੋ ਜਣੀਆਂ ਨੇ ਟੱਪਣ ਲੱਗ ਜਾਣੀ ਇੱਕ ਨੇ ਘੁਮਾਉਣੀ ਤੇ ਇੱਕ ਨੇ ਵਿੱਚ ਵੜ ਜਾਣਾ ਫਿਰ ਜਿੱਦਾਂ ਜਿੱਦਾਂ ਸਹੇਲੀਆਂ ਨੇ ਆਈ ਜਾਣਾ ਫਿਰ ਉਦਾਂ ਹੀ ਉਹ ਰੱਸੀ ਦੋ ਜਣੀਆਂ ਨੇ ਫੜ ਲੈਣੀ ਤੇ ਬਾਕੀਆਂ ਨੇ ਆ ਕੇ ਟੱਪੀ ਜਾਣਾ ਵਿੱਚ ਤੇ ਨਿਕਲ ਹੀ ਜਾਣਾ ਦੂਜੇ ਪਾਸੇ ਮੁੰਡਿਆਂ ਨੇ ਬੰਟੇ ਖੇਡਦੇ ਹੋਣਾ ਤੇ ਕਈਆਂ ਨੇ ਡੰਡੇ ਦੇ ਨਾਲ ਸਾਈਕਲ ਦਾ ਜਿਹੜਾ ਟਾਇਰ ਹੁੰਦਾ ਸੀ ਉਹਨੂੰ ਘੁਮਾਈ ਜਾਣਾ ਜਿੱਦਾਂ ਮੈਨੂੰ ਹੁਣੇ ਮੋਰ ਭਾਜੀ ਨੇ ਭੇਜੀ ਆ ਫੋਟੋ ਵੀ ਫਿਰ ਇੰਨੀ ਕੁ ਦੇਰ ਤੇ ਰੋਂਡੀ ਵੀ ਪੈ ਜਾਂਦੀ ਹੁੰਦੀ ਸੀ ਹਨਾ ਰੋਂਡੀ ਤਾਂ ਪਤਾ ਨਾ ਕੀ ਹੁੰਦੀ ਸੀ ਬਿਲਕੁਲ ਜੀ ਚੀਟਿੰਗ ਹੈ ਨਾ ਸੋ ਫਿਰ ਰੋਂਡੀਆਂ ਦੇ ਰੋਂਡ ਤੇ ਪਾਪੀਆਂ ਦੇ ਪਾਪ ਇਹ ਕਹਿੰਦੇ ਕਹਿੰਦੇ ਕਈਆਂ ਨੇ ਤਾਂ ਮੂੰਹ ਸਜਾ ਕੇ ਕੱਟੀ ਕਰ ਲੈਣੀ ਤੇ ਆਪਣੇ ਘਰਾਂ ਨੂੰ ਚਲੇ ਜਾਣਾ ਤੇ ਕਈਆਂ ਨੇ ਫਿਰ ਆਪਣੇ ਆਪਣੇ ਟੋਲੇ ਬਣਾ ਕੇ ਕੋਈ ਹੋਰ ਖੇਡ ਖੇਡਣੀ ਜਿਹੜੀ ਸ਼ੁਰੂ ਕਰ ਦੇਣੀ ਅੱਛਾ ਪੁੱਗੇ ਦਾ ਪਘਾਟਾ ਜਿਹੜਾ ਕਢਾਈ ਦਾ ਹੁੰਦਾ ਸੀ ਖੇਡਣ ਤੋਂ ਪਹਿਲਾਂ ਉਹਦੀ ਤੇ ਮੈਂ ਗੱਲ ਕੀਤੀ ਨੀ ਸੋ ਉਹ ਪੁੱਗੇ ਦਾ ਪਘਾਟਾ ਜਦੋਂ ਕਰਾਈ ਦਾ ਹੁੰਦਾ ਸੀ ਓਹਦਾ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ ਹਨਾ। ਪਹਿਲਾਂ ਇਸ ਪੁੱਗੇ ਦੇ ਭਗਾਟੇ ਨਾਲ ਆਪਣੇ ਆਪਣੇ ਹਾਂਡੀ ਬਣਾ ਕੇ ਟੀਮ ਬਣਾ ਲੈਣੀ ਤੇ ਫਿਰ ਕਿਸੇ ਵਾਰੀ ਆਉਣੀ ਆ ਓਹਦਾ ਨਿਪਟਾਰਾ ਕਰ ਲੈਣਾ। ਅੱਛਾ ਇਹ ਜਿਹੜੇ ਹਾਂਡੀ ਵੀ ਬਣਾਈ ਦੇ ਹੁੰਦੇ ਸੀ, ਇੱਕ ਤਾਂ ਇਹ ਪੁੱਗੇ ਦਾ ਭਗਾਟਾ ਕਰਾਈ ਦਾ ਹੁੰਦਾ ਸੀ ਜੇ ਥੋੜੇ ਜਿਹੜੇ ਹੋਣ, ਪੰਜ ਸੱਤ ਜਿਹੜੇ ਖੇਡਣੀਆਂ ਹੋਣ ਖੇਡਾਂ, ਤੇ ਜੇ ਜਿਆਦਾ ਜਿਹੜੇ ਹੁੰਦੇ ਸੀਗੇ ਫੇਰ ਇੱਕ ਬੜੀ ਮਜ਼ੇਦਾਰ ਚੀਜ਼ ਹੁੰਦੀ ਸੀਗੀ ਜਿਹੜੀ ਬਣਾਉਣ ਦੀ, ਟੀਮ ਬਣਾਉਣ ਦੀ ਹੁੰਦੀ ਸੀ, ਦੋ ਟੀਮਾਂ ਬਣਾਉਣੀਆਂ ਹੁੰਦੀਆਂ ਸੀਗੀਆਂ। ਯਾਦ ਹੈ ਤੁਹਾਨੂੰ ਏਦਾਂ ਕਰੀਦਾ ਸੀ, ਦੋ ਦੋ ਜਿਹੜੇ ਮੇਨ ਲੀਡਰ ਹੁੰਦੇ ਸੀ ਉਹ ਖੜੇ ਹੋ ਜਾਂਦੇ ਸੀ, ਬਾਕੀ ਦੋ ਦੋ ਜਣਿਆਂ ਨੇ ਆਪਣੇ ਨਾਂ ਪਾ ਕੇ ਆਉਣੇ ਨਾ, ਤੇ ਫਿਰ ਉਹਨੇ ਆ ਕੇ ਕਹਿਣਾ ਭਈ ਮੈਂ ਆਹ, ਮੈਨੂੰ ਪਤਾ ਨੀ, ਏਦਾਂ ਹੀ ਹੁੰਦਾ ਸੀ, ਡਿੱਕਮ ਡਿੱਕਮ ਡੈ ਡੈ ਕਰਕੇ ਕੁਛ ਏਦਾਂ ਕਹੀਦਾ ਹੁੰਦਾ ਸੀਗਾ। ਤੇ ਫਿਰ ਉਹਦੇ ਜਿਹੜੇ ਦੋ ਨਾਂ ਰੱਖੇ ਹੋਣੇ, ਇੱਕ ਦਾ ਨਾਂ ਭਈ ਗੁਲਾਬ ਦਾ ਫੁੱਲ ਤੇ ਇੱਕ ਸੂਰਜਮੁਖੀ ਦਾ ਫੁੱਲ, ਤੇ ਫਿਰ ਉਹਨਾਂ ਦੋਨਾਂ ਨੂੰ ਪੁੱਛਣਾ ਤੁਸੀਂ ਇੱਕ ਲੈ ਲਓ, ਫਿਰ ਇੱਕ ਨੇ ਕਹਿਣਾ ਮੇਰੇ ਕੋਲ ਗੁਲਾਬ ਆ ਜਾਵੇ, ਉਹਨੇ ਉਧਰ ਚਲ ਜਾਣਾ, ਸੂਰਜਮੁਖੀ ਨੇ ਉਧਰ ਚਲੇ ਜਾਣਾ। ਸੋ ਮੈਨੂੰ ਯਾਦ ਹੈ ਇਹ ਨਾ ਪਾਉਣ ਚ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ, ਬੜੇ ਮਜ਼ੇਦਾਰ ਨਾਂ ਪਾਈ ਦੇ ਹੁੰਦੇ ਸੀਗੇ। ਕਈ ਵਾਰੀ ਤਾਂ ਅਸੀਂ ਹੀਰੋ ਇਹਨਾਂ ਦੇ ਨਾਂ ਰੱਖ ਕੇ ਆਈਦਾ ਹੁੰਦਾ ਸੀ, ਕਈ ਵਾਰੀ ਫੁੱਲਾਂ ਦੇ, ਕਈ ਵਾਰੀ ਪਰੀਆਂ ਵੀ ਬਣ ਜਾਣਾ, ਇੱਕ ਲਾਲ ਪਰੀ ਤੇ ਇੱਕ ਗੁਲਾਬੀ ਪਰੀ। ਸੋ ਬੜੀਆਂ ਹੀ ਮਜ਼ੇਦਾਰ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜਿਨ੍ਹਾਂ ਨੇ ਤੁਸੀਂ ਇਹ ਚੀਜ਼ ਕੀਤੀ ਹੋਣੀ ਆ, ਤੁਸੀਂ ਮੈਨੂੰ ਲਿੰਕ ਕਰ ਪਾ ਰਹੇ ਹੋਣੇ, ਮਹਿਸੂਸ ਕਰ ਪਾ ਰਹੇ ਹੋਣੇ ਕਿ ਮੈਂ ਕੀ ਕਹਿ ਰਹੀ ਹਾਂ ਨਾ। ਚਲੋ ਜੀ ਟੀਮਾਂ ਬਣਾ ਲੈਣੀਆਂ, ਫਿਰ ਇਹ ਪੁੱਗੇ ਦਾ ਭਗਾਟਾ ਕਰਨਾ ਪਈ ਵਾਰੀ ਕਿਸ ਦੇ ਸਿਰ ਆਉਣੀ ਆ ਹਨਾ, ਫਿਰ ਜਿਹਦੇ ਸਿਰ ਵਾਰੀ ਆਉਣੀ ਆ ਉਹਨੇ ਆਪਣੀ ਵਾਰੀ ਦੇਣੀ ਤੇ ਬਾਕੀ ਸਾਰਿਆਂ ਨੇ ਜਿਹੜੀ ਵੀ ਖੇਡ ਖੇਡਣੀ ਹੁੰਦੀ ਸੀ ਉਹਦੇ ਅਕੋਰਡਿੰਗਲੀ ਦੌੜੇ ਫਿਰਨਾ। ਅੱਛਾ ਲੁੱਕਣ ਮੀਟੀ ਬੜੀ ਪਿਆਰੀ ਹਰਮਨ ਪਿਆਰੀ ਖੇਡ ਹੁੰਦੀ ਸੀ ਹਨਾ, ਤੇ ਸ਼ਾਇਦ ਮੈਨੂੰ ਲੱਗਦਾ ਅੱਜ ਵੀ ਹੈ। ਮੈਨੂੰ ਲੱਗਦਾ ਵੀ ਦੁਨੀਆ ਦਾ ਕੋਈ ਬੱਚਾ ਹੋਏਗਾ ਜਿਹਨੇ ਲੁੱਕਣ ਮੀਟੀ ਨਾ ਖੇਡੀ ਹੋਵੇ ਹਨਾ। ਸੋ ਅੱਜ ਵੀ ਮੈਂ ਕਈ ਵਾਰ ਆਪਣੇ ਬੱਚਿਆਂ ਨਾਲ ਵੀ ਖੇਡਦੀ ਹੁੰਦੀ ਹਾਂ ਲੁੱਕਣ ਮੀਟੀ, ਤੇ ਬੜਾ ਮਜ਼ਾ ਆਉਂਦਾ ਹੁੰਦਾ ਹੈ। ਟਾਈਮ ਕੱਢਣਾ ਥੋੜਾ ਔਖਾ ਹੁੰਦਾ, ਪਰ ਇੱਕ ਵਾਰੀ ਕੱਢ ਕੇ ਉਹ ਚੀਜ਼ਾਂ ਖੇਡ ਕੇ ਦੇਖੋ ਜੋ ਤੁਸੀਂ ਬਚਪਨ ਚ ਖੇਡੀਆਂ ਹੋਈਆਂ ਨਾ, ਬੜਾ ਮਜ਼ਾ ਆਉਂਦਾ। ਅੱਛਾ ਲੁੱਕਣ ਦੇ, ਸਾਡੇ ਬਚਪਨ ਵਿੱਚ ਲੁੱਕਣ ਦੀ ਜਿਹੜੀ ਥਾਂ ਹੁੰਦੀ ਸੀ ਉਹ ਬੜੇ ਵੱਖਰੇ ਵੱਖਰੇ ਢੰਗ ਹੁੰਦੇ ਸੀ, ਕਿੰਨੀਆਂ ਥਾਵਾਂ ਹੁੰਦੀਆਂ ਸੀ ਲੁੱਕਣ ਦੀਆਂ ਸਾਡੇ ਕੋਲ। ਕਦੀ ਸਰਾੜੀ ਦੇ ਵਿੱਚ ਵੜ ਜਾਣਾ, ਕਦੇ ਤੂੜੀ ਦੇ ਕੁੱਪ ਦੇ ਪਿੱਛੇ ਲੁੱਕ ਜਾਣਾ, ਕਦੇ ਕਿਸੇ ਦਰਖਤ ਦੇ ਪਿੱਛੇ, ਕਦੇ ਕੋਠਿਆਂ ਤੋਂ ਟੱਪਦੇ ਟਪਾਉਂਦੇ ਪਤਾ ਨੀ ਕਿੱਥੋਂ ਕਿਹਦੇ ਘਰ ਜਾ ਵੜਨਾ, ਕਿਹਦੇ ਬਨੇਰੇ ਦੇ ਪਿੱਛੇ ਲੁੱਕ ਜਾਣਾ ਹਨਾ, ਕਿਹਦੀਆਂ ਪੌੜੀਆਂ ਥੱਲੇ ਜਾ ਕੇ ਲੁੱਕ ਜਾਣਾ। ਸੋ ਬਿਲਕੁਲ ਜੀ। ਅੱਛਾ ਲੁੱਕਣ ਮਿੱਟੀ ਤੋਂ ਇਲਾਵਾ ਹੋਰ ਕਈ ਖੇਡਾਂ ਖੇਡੀਦੀਆਂ ਹੁੰਦੀਆਂ ਸੀ ਜਿਹੜੀਆਂ ਦੌੜ ਭੱਜ ਕੇ ਖੇਡੀਦੀਆਂ ਸੀ, ਲੰਗੜੀ ਲੱਤ ਖੇਡੀਦੀ ਹੁੰਦੀ ਸੀ, ਛੂਣ ਛਪਾਈ ਵੀ ਤਕਰੀਬਨ ਰੋਜ਼ ਹੀ ਖੇਡੀਦੀ ਹੁੰਦੀ ਸੀ, ਇਸ ਤੋਂ ਇਲਾਵਾ ਊਂਚ ਨੀਚ ਕਾ ਪਾਪੜਾ ਖੇਡੀਦੀ ਹੁੰਦੀ ਸੀ, ਯਾਦ ਆ ਉਹ ਖੇਡਣ ਦਾ ਆਪਣਾ ਹੀ ਸਵਾਦ ਹੁੰਦਾ ਸੀ, ਊਂਚ ਨੀਚ ਕਾ ਪਾਪੜਾ, ਊਂਚ ਲੈਣੀ ਕੇ ਨੀਚ, ਤੇ ਕਦੀ ਉੱਚੇ ਥਾਂ ਤੇ ਚਲ ਜਾਣਾ, ਕਦੀ ਨੀਵੇਂ ਥਾਂ ਤੇ ਚਲ ਜਾਣਾ। ਇਸ ਤੋਂ ਬਾਅਦ ਫਿਰ ਖੇਡੀਦੀ ਹੁੰਦੀ ਸੀਗੀ ਰੰਗ, ਜਿਹੜਾ ਰੰਗ ਲੱਭਣਾ ਹੁੰਦਾ ਸੀ, ਇੱਟ ਦੀ ਸ਼ਟਾਂਕੀ ਰੰਗ ਬੋਲ ਹਨਾ, ਰੰਗ ਲੱਭਣਾ ਹੁੰਦਾ ਸੀ, ਕਿਸੇ ਨੇ ਹਰਾ ਰੰਗ ਕਹਿ ਦੇਣਾ ਤੇ ਉਹ ਜਾ ਕੇ ਹਰੇ ਰੰਗ ਨੂੰ ਟੱਚ ਕਰਨਾ, ਜਾਂ ਪੀਲਾ ਕਹਿਤਾ ਤੇ ਪੀਲੇ ਨੂੰ, ਯਾਨੀ ਕਿੰਨਾ ਮਜ਼ਾ ਆਉਂਦਾ ਹੁੰਦਾ ਸੀ ਸੋਚ ਕੇ ਦੇਖੋ। ਹੁਣ ਇਹ ਗੱਲਾਂ, ਇਹ ਖੇਡਾਂ ਸ਼ਾਇਦ ਸਾਨੂੰ ਆਮ ਜਿਹੀਆਂ ਲੱਗਦੀਆਂ ਹੁਣ, ਪਰ ਉਸ ਟਾਈਮ ਤੇ ਕਿੰਨੀ ਰੀਝ ਨਾਲ, ਕਿੰਨੀ ਰੱਜ ਕੇ ਖੇਡੀਆਂ ਹੁੰਦੀਆਂ ਸੀ, ਕਿੰਨੇ ਸਵਾਦ ਨਾਲ ਖੇਡੀਆਂ ਹੁੰਦੀਆਂ ਸੀ। ਸੋ ਹੋਰ ਵੀ ਬਹੁਤ ਸਾਰੀਆਂ ਖੇਡਾਂ ਪਈਆਂ ਹੋਈਆਂ ਜੀ ਮੇਰੇ ਕੋਲ, ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇਹਨਾਂ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਸੀ ਜਿਹਨਾਂ ਨੂੰ ਅਸੀਂ ਹੇਕਾ ਲਾ ਲਾ ਕੇ ਗਾ ਗਾ ਕੇ ਖੇਡੀਦਾ ਹੁੰਦਾ ਸੀ। ਸੋ ਵੀ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰੂੰਗੀ, ਪਰ ਉਸ ਤੋਂ ਪਹਿਲਾਂ ਮੈਂ ਸੁਣਾਉਂਦੀ ਹਾਂ ਜੀ ਤੁਹਾਨੂੰ ਗੀਤ, ਕਿਉਂਕਿ ਫਰਮਾਇਸ਼ ਵੀ ਆਈ ਹੋਈ ਹੈ ਚੰਨਾ ਭਾਜੀ ਦੀ। ਸੋ ਸਰਬਜੀਤ ਭਾਜੀ ਨੂੰ ਗੁਜ਼ਾਰਿਸ਼ ਹੈ ਜੀ ਕੋਈ ਵੀ ਗੀਤ ਜਿਹੜਾ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣ ਲਗਾ ਦਿਓ। ਉਸ ਤੋਂ ਬਾਅਦ ਖੇਡਾਂ ਦੀਆਂ ਗੱਲਾਂ ਹੋਣਗੀਆਂ, ਪਰ ਤੁਸੀਂ ਸਾਰੇ ਚੁੱਪ ਚਾਪ ਹੀ ਸੁਣੀ ਜਾਂਦੇ ਹੋ ਜੀ, ਨਾ ਕੋਈ ਫੋਨ ਨਾ ਕੋਈ ਮੈਸੇਜ, ਆ ਕੀ ਗੱਲ ਹੋਈ ਭਲਾ, ਏਦਾਂ ਨੀ ਸਵਾਦ ਆਉਂਦਾ, ਫਿਰ ਮੈਂ ਹੀ ਸੁਣਾਈ ਜਾਂਦੀ ਹਾਂ, ਤੁਸੀਂ ਵੀ ਸੁਣਾਓ ਨਾ ਕੀ ਖੇਡਦੇ ਹੁੰਦੇ ਸੀ। ਸੋ ਸੁਣਦੇ ਹਾਂ ਜੀ ਇਹ ਗੀਤ, ਤੇ ਇਸ ਗੀਤ ਦੇ ਵਿੱਚ ਕਰੋ ਮੈਸੇਜ ਮੈਨੂੰ ਕਿਹੜੀਆਂ ਕਿਹੜੀਆਂ ਖੇਡਾਂ ਤੁਸੀਂ ਖੇਡਦੇ ਸੀ ਜੀ।
ਬਾਰ ਫਿਰ ਅਜਨਬੀ ਬਨ ਜਾਏ ਹਮ ਦੋਨੋ, ਚਲੋ ਇੱਕ ਬਾਰ ਫਿਰ ਅਜਨਬੀ ਬਨ ਜਾਏ ਹਮ ਦੋਨੋ। ਨਾ ਮੈਂ ਤੁਮਸੇ ਕੋਈ ਉਮੀਦ ਰੱਖੂ ਦਿਲ ਨਵਾਜ਼ੀ ਕੀ, ਨਾ ਤੂੰ ਮੇਰੀ ਤਰਫ ਦੇਖੋ ਗਲਤ ਅੰਦਾਜ਼ ਨਜ਼ਰੋਂ ਸੇ, ਨਾ ਮੇਰੇ ਦਿਲ ਕੀ ਧੜਕਨ کشمکش کا راز نظروں سے چلو ایک بار پھر سے اجنبی بن جائے ہم دونوں چلو ایک بار پھر سے اجنبی بن جائے ہم دونوں کہتے ہیں کہ یہ جلوے پر آئے ہیں میرے ہمراہ بھی رسوائیاں ہیں میرے ماضی کی میرے ہمراہ بھی رسوائیاں ہیں میرے ماضی کی تمہارے ساتھ بھی گزری ہوئی سائے ہیں چلو ایک بار پھر سے اجنبی بن جائے ہم دونوں چلو ایک بار پھر سے اجنبی بن جائے ہم دونوں بن جائے تو اس کو توڑنا اچھا وہ افسانہ جسے انجام تک لانا نہ ہو ممکن وہ افسانہ جسے انجام تک لانا نہ ہو ممکن اسے ایک خوبصورت موڑ دے کر چھوڑنا اچھا چلو ایک بار پھر سے اجنبی بن جائے ہم دونوں چلو ایک بار پھر سے اجنبی بن جائے ہم دونوں چلو ایک
بہت ہی پیارا گیت سنیا جی اسی ہرمیت سنگھ چنہ ہونا دی فرمائش تے امید کردی ہاں سارے نے پسند کیتا ہونا جی سو پر اجنبی اسی نہیں بننا جی صرف گیت ہی سی پرماتما ساڈا سارے دا پیار اسی طرح بڑا ہی رکھے جی اور بالکل تہاڈے سارے دے میسجز بھی میرے کول پہنچ رہے ہیں اور نال دی نال اج اسی گل کر رہے ہیں جی اپنے بچپن وچ کھیڈیاں ہوئیاں کھیڈاں دی سو سندیپ رائے ہونا نے کیا ست سری اکال جی کہندے میں چڑی اڑ کاؤڑ کھیڈدا ہوں اپنے سن دے نال بہت سونی کھیڈ ہے سندیپ رائے جی بالکل کتے باہر جان دی لوڑ نہیں دوڑ بھجن دی لوڑ نہیں تسی بیڈ تے بیٹھ کے بھی آرام نال اے کھیڈ کھیڈ سکدے آ ہے نا اور صحیح گل ہے میں بھی کھیڈدی ہوں اے والی کھیڈ اپنے بچیاں دے نال اور اے جڑی کھیڈ ہے انہاں دی پنجابی امپروو کرن دے لئی بھی بہت سہائی ہوئے گی مینوں اے لگدا ہوندا کیونکہ بہت سارے ورڈ انہاں نوں پتہ نہیں ہوندے ایتھے دے جڑے بچے ہیگے آ پنجابی دے خاص کر کے ਜਿਦਾਂ ਅਸੀਂ ਖੋਤਾ ਘੋੜਾ ਬਾਂਦਰ ਕਈ ਕੁਛ ਤਾਂ ਉਡਾਈ ਦਾ ਹੁੰਦਾ ਸੀਗਾ ਸੋ ਉਹ ਐਕਸੈਂਟ ਔਰ ਉਹ ਜਿਹੜੇ ਵਰਡਸ ਆ ਉਹਨਾਂ ਨੂੰ ਪੰਜਾਬੀ ਦੇ ਪਤਾ ਲੱਗਣਗੇ ਇਹਦੇ ਨਾਲ ਸੋ ਬਹੁਤ ਵਧੀਆ ਤੇ ਉਸ ਤੋਂ ਬਾਅਦ ਕੁਲਦੀਪ ਕੌਰ ਲਓ ਜੀ ਕੁਲਦੀਪ ਭੈਣ ਆਈ ਮੇਰੀ ਦੇਰ ਕਰ ਦਿੱਤੀ ਹੈ ਕਹਿੰਦੀ ਮੈਂ ਪਹਿਲਾਂ ਤੇ ਫਤਿਹ ਸਾਂਝੀ ਕੀਤੀ ਉਹਨੇ ਸਾਡੇ ਨਾਲ ਤੇ ਉਸ ਤੋਂ ਬਾਅਦ ਕਹਿ ਰਹੀ ਹੈ ਕਿ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਬਹੁਤ ਖੂਬ ਚੱਲ ਰਿਹਾ ਜੀ ਪ੍ਰੋਗਰਾਮ ਮੁਆਫ ਕਰਨਾ ਜੀ ਅੱਜ ਘਰੋਂ ਥੋੜਾ ਬਾਹਰ ਸੀ ਨਹੀਂ ਨਹੀਂ ਮੁਆਫ਼ੀ ਵਾਲੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁਲਦੀਪ ਔਰ ਫਿਰ ਵੀ ਥੋੜੀ ਫਿਕਰ ਹੋ ਜਾਂਦੀ ਹੈ ਜਦੋਂ ਜਿਹੜੇ ਤੁਸੀਂ ਸਾਰੇ ਇੰਨੇ ਰੈਗੂਲਰ ਆਉਂਦੇ ਹੋ ਮਿਲਦੇ ਹੋ ਔਰ ਜੇ ਕਦੋਂ ਕਿਤੇ ਨਾ ਆਵੋ ਤਾਂ ਫਿਰ ਥੋੜਾ ਐਂ ਲੱਗਦਾ ਵੀ ਠੀਕ ਠਾਕ ਹੋਣ ਬਸ ਤੇ ਬਾਕੀ ਸਾਨੂੰ ਪਤਾ ਹੈ ਜੀ ਕੁਲਦੀਪ ਭੈਣ ਸਾਡੀ ਵਿਆਹੀ ਗਈ ਹੁਣ ਹਨਾ, ਜਦੋਂ ਭੈਣਾਂ ਵਿਆਹ ਹੋ ਜਾਣ ਤੇ ਫਿਰ ਜ਼ਿਆਦਾ ਕੁੰਡੇ ਨਹੀਂ ਖੜਕਾਉਣੇ ਚਾਹੀਦੇ ਹੈਨਾ, ਤੇ ਜਦੋਂ ਦਿਲ ਕਰੇ ਉਦੋਂ ਹੀ ਫੇਰਾ ਮਾਰੋ ਪੇਕਿਆਂ ਦੇ, ਕੋਈ ਗੱਲ ਨੀ, ਰਾਜੀ ਖੁਸ਼ੀ ਰਹੋ ਆਪਣੇ ਘਰ ਬਾਰ ਵਿੱਚ। ਔਰ ਬਿਲਕੁਲ ਬੜੀਆਂ ਮਸਰੂਫੀਅਤ ਹੁੰਦੀ ਆ, ਔਰ ਸਵੇਰੇ ਸਵੇਰੇ ਤੇ ਖਾਸ ਕਰਕੇ ਬੜੀ ਬਿਜ਼ੀ ਜਿਹੀ ਲਾਈਫ ਹੁੰਦੀ ਆ ਉੱਥੇ ਆਸਟ੍ਰੇਲੀਆ ਦੇ ਵਿੱਚ, ਪਰ ਫੇਰ ਵੀ ਤੁਸੀਂ ਸਾਰੇ ਸਮਾਂ ਕੱਢ ਕੇ ਸਾਂਝ ਪਾਉਂਦੇ ਹੋ, ਬਹੁਤ ਬਹੁਤ ਸ਼ੁਕਰੀਆ। ਔਰ ਉਸ ਤੋਂ ਵੀ ਜ਼ਿਆਦਾ ਮਾਣ ਔਰ ਪਿਆਰ ਮਹਿਸੂਸ ਹੁੰਦਾ ਆਪਣੇ ਪੰਜਾਬ ਬੈਠੇ ਲਿਸਨਰਸ, ਜਿਨ੍ਹਾਂ ਦੇ ਵਿੱਚੋਂ ਚਾਹੇ ਬਚਿੱਤਰ ਮੋਰ ਭੁੱਲਰ ਹੋਣੀ ਹੋਣ, ਦਲਜੀਤ ਭਾਜੀ ਹੋਣ, ਘੁੰਮਣ ਅੰਕਲ ਹੋਣ, ਸੋ ਸਾਰੇ ਇੰਨੀ ਸਵਖਤੇ ਉੱਠ ਕੇ ਵੀ ਜਿਹੜਾ ਪ੍ਰੋਗਰਾਮ ਦੇ ਨਾਲ ਤੁਸੀਂ ਸਾਂਝ ਬਣਾਉਂਦੇ ਹੋ, ਬਿਲਕੁਲ ਫੇਰ ਆਪਣਾ ਜਿਹੜਾ ਕੀਤਾ ਹੁੰਦਾ ਉਹਦੇ ਤੇ ਲੱਗਦਾ ਵੀ ਠੀਕ ਹੈ ਜੀ, ਵਧੀਆ ਕਰ ਰਹੇ ਹਾਂ, ਤੁਹਾਡਾ ਪਿਆਰ ਜਿਹੜਾ ਉਹੀ ਸਭ ਤੋਂ ਵੱਡਾ ਰਿਵਾਰਡ ਹੈ ਸਾਡਾ। ਲਓ ਜੀ, ਤੇ ਘੁੰਮਣ ਅੰਕਲ ਹੁਣਾਂ ਨੇ ਲਿਖਿਆ, ਕਹਿੰਦੇ ਬਚਪਨ ਦੇ ਵਿੱਚ ਡੰਗਰ ਚਾਰੇ, ਜਵਾਨੀ ਦੇ ਦਿਨਾਂ ਵਿੱਚ ਹਲਵਾਇਆ, ਬੁੱਢੇ ਬਾਰੇ ਫੜ ਲਈ ਮਾਲਾ, ਰੱਬ ਦਾ ਉਲਾਂਬਾ ਲਾਇਆ, ਨਾ ਉਹ ਬਚਪਨ ਹੈ ਉਹ ਖੇਡਾਂ ਹਨ, ਸੌਣ ਭਾਦੋ ਦੇ ਛਰਾਟੇ, ਗੁੱਜੇ ਰਹਿਣ ਆਟੇ, ਜਿੱਡੇ ਵੱਡੇ ਦੁੱਖ ਹੁੰਦੇ ਨੇ ਬੇਮੌਸਮ ਮੀਹਾਂ, ਏਡੇ ਵੱਡੇ ਦੁੱਖ ਹੁੰਦੇ ਨੇ ਧੀਆਂ ਦੇ, ਧੀਆਂ ਲਈ ਤਾਂ ਖੁਸ਼ੀਆਂ ਲੈ ਕੇ ਆਉਂਦੇ ਨੇ ਮੇਲੇ ਧੀਆਂ ਦੇ। ਸੋ ਬਿਲਕੁਲ ਜੀ, ਤੁਸੀਂ ਠੀਕ ਕਿਹਾ ਵੀ ਉਹ ਸੌਣ ਭਾਦੋ ਦੇ ਛਰਾਟੇ ਵੀ ਜਿਹੜੇ ਉਹ ਵੀ ਨੀ ਓਦਾਂ ਦੇ ਆਉਂਦੇ ਹੁਣ ਤਾਂ, ਸਭ ਕੁਛ ਬਦਲ ਗਿਆ ਜੀ, ਪਰ ਕੋਈ ਗੱਲ ਨੀ, ਜਿਹੜੀਆਂ ਸਾਡੀਆਂ ਯਾਦਾਂ ਦੇ ਵਿੱਚ ਸਾਰਾ ਕੁਛ ਜਿਉਂ ਦਾ ਤਿਉਂ ਪਿਆ ਤੇ ਅਸੀਂ ਉਹਨਾਂ ਨੂੰ ਓਦਾਂ ਹੀ ਫਿਰ ਤਰਤੀਬ ਦੇ ਵਿੱਚ ਸਾਰੇ ਇੱਕ ਦੂਜੇ ਨਾਲ ਸਾਂਝੇ ਕਰ ਲੈਂਦੇ ਹਾਂ। ਸੋ ਇਹ ਹੀ ਦੇਣ ਅਸੀਂ ਆਪਣੀ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਦੇਣੀ ਹੈ। ਬੇਸ਼ੱਕ ਜੀ ਅਸੀਂ ਆਪਣੇ ਜਿੱਦਾਂ ਅਸੀਂ ਕਹਿ ਲਈਏ ਅਸੀਂ ਆਪਣੇ ਪੜਦਾਦਿਆਂ ਦੇ ਜਾਂ ਉਹਨਾਂ ਦੇ ਅੱਗੇ ਬਜ਼ੁਰਗਾਂ ਦੇ ਦਿਨ ਦੇਖੇ ਨਹੀਂ ਹੋਏ, ਪਰ ਮਹਿਸੂਸ ਜ਼ਰੂਰ ਕਰ ਸਕਦੇ ਹਾਂ ਕਿ ਉਹਨਾਂ ਨੇ ਕਿੱਦਾਂ ਦੇ ਦਿਨ ਹੰਢਾਏ ਹੁੰਦੇ ਹੋਣਗੇ। ਸੋ ਇਹ ਵੀ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਜਿੱਦਾਂ ਦੇ ਬਚਪਨ ਅਸੀਂ ਹੰਢਾਏ ਆ ਸਾਡੇ ਬੱਚੇ ਉਹ ਬਿਲਕੁਲ ਹੂ ਬਹੂ ਉੱਦਾਂ ਦੇ ਦਿਨ ਹੰਢਾਉਣ, ਪਰ ਉਹਨਾਂ ਨੂੰ ਉਹਨਾਂ ਦੇ ਵਿੱਚ ਵੀ ਮਹਿਸੂਸ ਕਰਨ ਦੀ ਉਹ ਤਾਕਤ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਵੀ ਆਪਣੇ ਬਜ਼ੁਰਗਾਂ ਦੇ ਦਿਨਾਂ ਨੂੰ ਮਹਿਸੂਸ ਕਰ ਸਕਣ, ਤੇ ਖਾਸ ਕਰਕੇ ਜਦੋਂ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਹੁੰਦੇ ਆ ਤੇ ਉਦੋਂ ਉਹਨਾਂ ਦੇ ਲਈ ਉਹ ਗੱਲ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ, ਸਮਝਣੀ ਕਿ ਉਹਨਾਂ ਦੀਆਂ ਜੜ੍ਹਾਂ ਕਿੱਥੇ ਨੇ, ਸੋ ਕਿੱਥੋਂ ਸ਼ੁਰੂ ਹੋਏ ਸੀ ਜੀ ਉਹਨਾਂ ਦੇ ਉਹ ਰਸਤੇ। ਇਸ ਤੋਂ ਬਾਅਦ ਸੁਰਿੰਦਰ ਕੌਰ ਹੁਣਾਂ ਨੇ, ਲਓ ਜੀ ਮੇਰੇ ਮੰਮੀ ਹੁਣਾਂ ਨੇ ਅੱਜ ਬੜੀ ਦੇਰ ਬਾਅਦ ਮੈਸੇਜ ਭੇਜਿਆ, ਵੋਇਸ ਮੈਸੇਜ ਭੇਜਿਆ, ਸੋ ਸਰਬਜੀਤ ਭਾਜੀ ਇਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਉਣਾ ਹੈ ਅਸੀਂ। ਉਸ ਤੋਂ ਪਹਿਲਾਂ ਮੈਂ ਧਨੀ ਸਾਹਿਬ ਹੁਣਾਂ ਦੀ ਪਿਆਰੀ ਜੀ ਗੁੱਡ ਮਾਰਨਿੰਗ ਲੈ ਲਵਾਂ। ਗੁੱਡ ਮਾਰਨਿੰਗ ਕਹਿੰਦੇ ਪਿਆਰੀ ਭੈਣੇ, ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ, ਸੋਚ ਹੀ ਰਹੀ ਸੀਗੀ ਵੀ ਧਨੀ ਹੁਣੀ ਨੀ ਆਏ ਅਜੇ ਤੱਕ, ਸੋ ਰਾਜੀ ਖੁਸ਼ੀ ਹੋ। ਤੇ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਲਿਖਿਆ ਜੀ ਕਿ ਬਾਗੜਾ ਖੇਡਣਾ, ਸਾਡੇ ਪਿੰਡ ਚ ਬੰਟਿਆਂ ਨੂੰ ਕਹਿੰਦੇ ਸੀ ਅਸੀਂ, ਠੀਕ ਹੈ ਬਾਗੜਾ ਨਹੀਂ, ਹਾਂ ਮੈਂ ਬਾਗੜਾ ਸ਼ਬਦ ਨੀ ਸੁਣਿਆ ਸੀਗਾ, ਬਾਰਾਂ ਟਾਣੀ ਜ਼ਰੂਰ ਖੇਡੀ ਹੋਈ ਹੈ। ਉਸ ਤੋਂ ਬਾਅਦ ਲਕੋ ਕੇ ਕੰਧਾਂ ਤੇ ਲੀਕਾਂ ਮਾਰ ਕੇ ਇੱਕ ਦੂਜੇ ਦੀਆਂ ਲੱਭ ਕੇ ਕੱਟਣੀਆਂ, ਵਾਹ ਕੋਟਲਾ ਛਪਾਕੀ, ਹਾਂ ਇਹ ਵੀ ਖੇਡੀ ਹੈ ਜੀ, ਖੋ ਖੋ, ਅੱਡੀ ਡੀਕਾ, ਲੁਕਣ ਛਪਾਈ, ਚਿੜੀ ਉਡਕਾ ਉਡ, ਸਾਈਕਲ ਦਾ ਟਾਇਰ ਪਿੰਡ ਚ ਘੁਮਾਉਣਾ, ਗੁੱਲੀ ਡੰਡਾ, ਗੀਟੇ ਖੇਡਣੇ, ਛੋਟੇ ਛੋਟੇ ਲੋਹੇ ਦੇ ਟਰੈਕਟਰਾਂ ਨਾਲ ਛੋਟੀਆਂ ਕਿਆਰੀਆਂ ਬਣਾ ਕੇ ਵਾਹੀ ਕਰਨੀ, ਵਾਹ ਜੀ ਵਾਹ, ਸਹੀ ਗੱਲ ਆ, ਕਿੰਨੀਆਂ ਕੁ ਖੇਡਾਂ ਹੁੰਦੀਆਂ ਸੀਗੀਆਂ, ਕਿੰਨੀਆਂ ਖੇਡਾਂ ਖੇਡੀ ਦੀਆਂ ਹੁੰਦੀਆਂ ਸੀ ਅਸੀਂ, ਤੁਸੀਂ ਜਿੱਦਾਂ ਲਿਖਿਆ ਵੀ ਛੋਟੇ ਛੋਟੇ ਲੋਹੇ ਦੇ ਟਰੈਕਟਰ ਨਾਲ ਛੋਟੀਆਂ ਕਿਆਰੀਆਂ ਬਣਾ ਕੇ ਵਾਹੀ ਕਰਨੀ, ਉਹੀ ਮੁੰਡਿਆਂ ਵਾਲੀਆਂ ਖੇਡਾਂ ਹਨਾ, ਅਸੀਂ ਕੁੜੀਆਂ ਉਹੀ ਖੇਡੀ ਦੀਆਂ ਹੁੰਦੀਆਂ ਸੀਗੀਆਂ, ਲਿਆ ਕੇ ਛੋਟਾ ਛੋਟਾ ਅਸੀਂ ਆਪਣੀ ਉਹਦਾ ਚੁੱਲਾ ਬਣਾ ਲਈਦਾ ਹੁੰਦਾ ਸੀ, ਮਿੱਟੀ ਦੇ ਨਾਲ ਨਾ ਛੋਟਾ ਜਿਹਾ ਚੁੱਲਾ ਬਣਾ ਲੈਣਾ, ਫਿਰ ਉਹਦੇ ਉੱਤੇ ਅੱਗ ਵੀ ਬਾਲਣ ਦੀ ਕੋਸ਼ਿਸ਼ ਕਰੀਦੀ ਹੁੰਦੀ ਸੀ, ਤੇ ਉਹਦੇ ਉੱਤੇ ਫਿਰ ਛੋਟੇ ਛੋਟੇ ਭਾਂਡੇ ਮਿੱਟੀ ਦੇ ਜਿਹੜੇ ਬਣਾਏ ਹੁੰਦੇ ਸੀਗੇ ਆਪ ਹੀ, ਉਹ ਰੱਖ ਕੇ ਉਹਦੇ ਵਿੱਚ ਫਿਰ ਅਸੀਂ ਕੁਕਿੰਗ ਕਰੀਦੀ ਹੁੰਦੀ ਸੀਗੀ, ਕਿਹੜੀ ਸੱਚੀ ਮੁੱਚੀ ਦੀ ਕੁਕਿੰਗ ਤਾਂ ਉੱਤੇ ਕੀ ਹੋਣੀ ਸੀ, ਕਦੀ ਤੂੜੀ ਰੱਖ ਵਿੱਚ ਪਾ ਲਈਦੀ ਹੁੰਦੀ ਸੀਗੀ, ਕਦੀ ਉਹ ਹੀ ਦੁਕਾਨੂ ਲਾ ਕੇ ਉਹ ਪਾ ਲੈਣੇ ਜਾਂ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ, ਪਰ ਖੇਡਾਂ ਬੜੀਆਂ ਪਿਆਰੀਆਂ ਹੁੰਦੀਆਂ ਸੀ ਜੀ। ਸੋ ਸਰਬਜੀਤ ਭਾਜੀ ਸੁਰਿੰਦਰ ਕੌਰ ਹੁਣਾਂ ਦਾ ਯਾਨੀ ਮੇਰੇ ਮੰਮੀ ਦਾ ਮੈਸੇਜ ਵੀ ਜਰਾ ਚਲਾ ਦੋ ਤੁਸੀਂ, ਤੇ ਉਸ ਤੋਂ ਬਾਅਦ ਫਿਰ ਮੈਂ ਯਾਦ ਕਰਦੀ ਆ ਹੋਰ ਖੇਡਾਂ।
ਹਾਂਜੀ ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਜੀ ਤੇ ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਹੋਰ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਸਾਰੇ ਬਚਪਨ ਯਾਦ ਆ ਗਿਆ, ਬਚਪਨ ਦੀਆਂ ਖੇਡਾਂ ਖੇਡੀਆਂ ਹੋਈਆਂ ਸਾਰੀਆਂ ਅੱਖਾਂ ਸਾਹਮਣੇ ਆ ਗਈਆਂ, ਬਹੁਤ ਵਧੀਆ ਲੱਗਾ। ਇੱਕ ਹੋਰ ਖੇਡ ਸੁੱਖ ਖੇਡਦੇ ਹੁੰਦੇ ਸੀ ਸਾਰੇ, ਇੱਕ ਬੱਚਾ ਥੱਲੇ ਬੈਠ ਜਾਂਦੇ ਪਹਿਲਾਂ ਪੁੱਗਣਾ, ਪੁੱਗ ਕੇ ਫਿਰ ਜਿਹਦੇ ਸਿਰ ਵਾਰੀ ਆ ਜਾਣੀ ਓਹਨੇ ਥੱਲੇ ਬੈਠਣਾ ਤੇ ਬਾਕੀ ਸਾਰਿਆਂ ਨੇ ਆਪਣੀਆਂ ਦੋਨੇ ਦੋਨੇ ਮੁੱਠੀਆਂ ਜਿਹੜੀਆਂ ਸੀ ਉੱਪਰ ਰੱਖਣੀਆਂ ਤਾਂ ਫੇਰ ਓਹਨਾ ਕਹਿਣਾ ਭੰਡਾ ਭੰਡੋਰੀਆ ਕਿਤਨਾ ਘਪਾਰ ਓਹਨੇ ਕਹਿਣਾ ਇੱਕ ਮੁੱਠੀ ਚੁੱਕ ਲਾ ਦੂਜੀ ਨੂੰ ਤਿਆਰ ਏਦਾਂ ਫਿਰ ਹੌਲੀ ਹੌਲੀ ਸਾਰੀਆਂ ਜਿਹੜੀਆਂ ਮੁੱਠੀਆਂ ਜਦੋਂ ਚੁੱਕਣੀਆਂ ਤੇ ਫਿਰ ਓਹਦੇ ਸਿਰ ਵਾਰੀ ਓਹਨਾ ਫਿਰ ਪੁੱਛਣਾ ਓਹਨੇ ਫਿਰ ਸਾਰਿਆਂ ਨੇ ਦੌੜਨਾ ਤੇ ਓਹਨੇ ਮਤਲਬ ਕਿ ਓਹਨੂੰ ਫੜਨਾ ਇਹ ਵੀ ਬੜੀ ਖੇਡ ਖੇਡੀ ਦੀ ਸੀ ਫਿਰ ਦਿਨ ਰਾਤ ਰਾਤ ਦਾ ਟਾਈਮ ਹੁੰਦਾ ਸੀ ਸੂਰਜ ਹੁੰਦਾ ਸੀ ਚੰਦਰਮਾ ਚੜਿਆ ਹੁੰਦਾ ਸੀ ਤੇ ਚੰਦਰਮਾ ਨੂੰ ਧੁੱਪ ਬਣਾ ਲੈਣਾ ਤੇ ਬਾਕੀ ਰਾਤ ਜਿਹੜੀ ਸੀ ਓਹਨੂੰ ਛਾਂ ਬਣਾ ਲੈਣਾ ਧੁੱਪ ਛਾਂ ਖੇਡਣੀ ਬਹੁਤ ਖੇਡੀ ਦਾ ਸੀ ਬਹੁਤ ਵਧੀਆ ਲੱਗਦਾ ਸੀ ਓਦੋਂ ਤਾਂ ਸਮਾਂ ਹੀ ਏਦਾਂ ਦਾ ਹੁੰਦਾ ਸੀ ਅਸੀਂ ਨੌਵੀਂ ਦਸਵੀਂ ਚ ਪੜ੍ਹਦੇ ਹੁੰਦੇ ਸੀ ਉੱਥੇ ਮਜੀਠੇ ਨੌਵੀਂ ਦਸਵੀਂ ਚ ਮੁੰਡਿਆਂ ਨੇ ਕੁੜੀਆਂ ਨੇ ਸਾਰਿਆਂ ਨੇ ਆ ਜਾਣਾ ਸ਼ਾਮ ਨੂੰ ਆਵਾਜ਼ਾਂ ਮਾਰਨੀਆਂ ਆ ਜਾਓ ਬਈ ਸਾਰਿਆਂ ਨੇ ਖੇਡਣਾ ਕੋਈ ਫਰਕ ਨਹੀਂ ਹੁੰਦਾ ਸੀ ਵੀ ਮੁੰਡੇ ਆ ਜਾਂ ਕੁੜੀਆਂ ਆ ਇਹਨਾਂ ਨੇ ਨਹੀਂ ਖੇਡਣਾ ਸਾਰਿਆਂ ਨੇ ਖੇਡਦੇ ਰਹਿਣਾ ਘਰੋਂ ਆਵਾਜ਼ਾਂ ਮਾਰਨੀਆਂ ਸਾਰਿਆਂ ਨੇ ਫਿਰ ਘਰਦਿਆਂ ਨੇ ਆ ਜਾਓ ਬਈ ਹੁਣ ਆ ਜਾਓ ਤਾਂ ਬੜਾ ਦਿਲ ਨੀ ਕਰਨਾ ਜਾਣ ਨੂੰ ਬੜੇ ਔਖੇ ਹੋ ਕੇ ਘਰ ਪਹੁੰਚਣਾ ਤਾਂ ਬਹੁਤ ਵਧੀਆ ਲੱਗਦਾ ਹੁੰਦਾ ਸੀ ਉਹ ਸਾਰੀਆਂ ਖੇਡਾਂ ਜਿਹੜੀਆਂ ਬਚਪਨ ਦੀਆਂ ਬਹੁਤ ਯਾਦ ਆ ਰਹੀਆਂ ਤੁਸੀਂ ਕਰਾ ਰਹੇ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ ਤੁਹਾਡੇ ਇਸ ਪ੍ਰੋਗਰਾਮ ਨੂੰ ਸਾਰੇ ਸਰੋਤਿਆਂ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ ਤੇ ਇਹ ਪ੍ਰੇਮ ਤੇ ਪਿਆਰ ਬਖਸ਼ਣ ਖੁਸ਼ੀਆਂ ਬਖਸ਼ਣ ਇਹ ਸਦਾ ਤੁਸੀਂ ਇਹ ਜਿਹੜਾ ਪ੍ਰੋਗਰਾਮ ਆ ਹੱਸਦੇ ਖੇਡਦੇ ਸੁਣਦੇ ਤੇ ਸੁਣਾਉਂਦੇ ਰਹੋ ਸਾਰਿਆਂ ਨੂੰ ਫਿਰ ਦੁਬਾਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਬਹੁਤ ਬਹੁਤ ਸ਼ੁਕਰੀਆ ਸੋ ਮਾਵਾਂ ਦੀ ਗੱਲ ਹੁੰਦੀ ਹੈ ਜੀ ਮਾਂ ਨੇ ਇੱਕ ਗੱਲ ਕਰਨੀ ਹੁੰਦੀ ਹੈ ਨਾਲ 10 ਅਸੀਸਾਂ ਦੇਣੀਆਂ ਹੁੰਦੀਆਂ ਹੈ ਨਾ ਇਹੀ ਮਾਂ ਹੁੰਦੀ ਹੈ ਜੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਗੱਲ ਹੈ ਕਿ ਬਿਲਕੁਲ ਹੁਣ ਜੇ ਮੈਂ ਗੱਲ ਕਰਾਂ ਕਿ ਮੰਮੀ ਹੁਣਾਂ ਦੀਆਂ ਖੇਡਾਂ ਜਿਹੜੀਆਂ ਉਹ ਸਾਡੇ ਤੋਂ ਵੀ ਪਹਿਲਾਂ ਦੀਆਂ ਖੇਡੀਆਂ ਸੋ ਉਹਨਾਂ ਦੀਆਂ ਖੇਡਾਂ ਸੁਣ ਕੇ ਮੈਨੂੰ ਮਜ਼ਾ ਆਉਂਦਾ ਕਿ ਅਸੀਂ ਉਹ ਵੀ ਨਹੀਂ ਖੇਡੀਆਂ ਜਿੱਦਾਂ ਉਹਨਾਂ ਨੇ ਦੱਸਿਆ ਕਿ ਰਾਤ ਚਾਨਣੀ ਰਾਤ ਨੂੰ ਵੀ ਖੇਡਦੇ ਹੁੰਦੇ ਸੀਗੇ ਭਈ ਉੱਥੇ ਚਾਨਣ ਨੂੰ ਧੁੱਪ ਬਣਾ ਲੈਣਾ ਤੇ ਬਾਕੀ ਰਾਤ ਨੂੰ ਛਾਂ ਬਣਾ ਲੈਣਾ ਤੇ ਰਾਤ ਨੂੰ ਵੀ ਖੇਡਦੇ ਰਹਿਣਾ ਹਨਾ ਸੋ ਸਮੇਂ ਦੇ ਨਾਲ ਨਾਲ ਤਬਦੀਲੀਆਂ ਆਉਂਦੀਆਂ ਸੀ ਅਸੀਂ ਰਾਤ ਨੂੰ ਕਦੀ ਏਦਾਂ ਖੇਡੇ ਨਹੀਂ ਸੀਗੇ ਘਰੋਂ ਖੇਡਣ ਨਹੀਂ ਗਏ ਸੀਗੇ ਪਰ ਇਹ ਆਪਣੇ ਘਰ ਦੇ ਕੋਠਿਆਂ ਦੇ ਉੱਤੇ ਰਾਤ ਨੂੰ ਬੈਠ ਲਈਦਾ ਹੁੰਦਾ ਸੀ ਜਿਹਨਾਂ ਦਾ ਬਨੇਰਾ ਲਾਗੇ ਲੱਗਾ ਹੁੰਦਾ ਸੀਗਾ ਉਹਨਾਂ ਨਾਲ ਬੈਠ ਕੇ ਬਾਤਾਂ ਕਹਾਣੀਆਂ ਸੁਣਾ ਲੈਣੀਆਂ ਸੋ ਵਧੀਆ ਲੱਗਦਾ ਜੀ ਉਹ ਗੱਲਾਂ ਸੁਣਨ ਨੂੰ ਵੀ ਜਿਹੜੀਆਂ ਅਸੀਂ ਨੀ ਹੰਡਾਈਆਂ ਹੋਈਆਂ ਤੇ ਉਸ ਤੋਂ ਬਾਅਦ ਜਗਤਾਰ ਭਾਜੀ ਹੁਣਾਂ ਨੇ ਵੀ ਲਿਖਿਆ ਕਹਿੰਦੇ ਟੈਕ ਟਿੱਲੋ ਖੇਡਦੇ ਹੁੰਦੇ ਸੀ ਇਹ ਟੈਕ ਟਿੱਲੋ ਕੀ ਹੁੰਦੀ ਆ ਜੀ ਮੈਂ ਨੀ ਖੇਡੀ ਇਹ ਕਹਿੰਦੇ ਸਾਡੇ ਘਰ ਦੇ ਨਾਲ ਪੋਸਟ ਆਫਿਸ ਹੁੰਦਾ ਸੀ ਉੱਥੋਂ ਸ਼ਹਿਰ ਤੋਂ ਬਦਲ ਕੇ ਕੋਈ ਤਾਰ ਬਾਬੂ ਆਇਆ ਸੀ ਅਸੀਂ ਮਾਰ ਕੁਟਾਈ ਪਿੱਠੂ ਗਰਮ ਖੇਡਣ ਵਾਲੇ ਪੇਂਡੂਆਂ ਨੂੰ ਤਾਰ ਬਾਬੂ ਦਾ ਬੇਟਾ ਲੈ ਲੇ ਤੇ ਸਾਡੇ ਲਈ ਨਵੀਂ ਖੇਡ ਲੈ ਕੇ ਆਇਆ ਸੀ ਪਹਿਲਾਂ ਤੁਸੀਂ ਦੱਸੋ ਤੁਹਾਨੂੰ ਇਸ ਖੇਡ ਬਾਰੇ ਕੋਈ ਗਿਆਨ ਹੈ ਮੈਂ ਫਿਰ ਬਾਅਦ ਚ ਦੱਸਾਂਗਾ ਨਹੀਂ ਨਹੀਂ ਮੈਨੂੰ ਬਿਲਕੁਲ ਨੀ ਗਿਆਨ ਜੀ ਟੈਕ ਟਿੱਲੋ ਕਿੱਦਾਂ ਖੇਡਦੇ ਹੁੰਦੇ ਸੀਗੇ ਤੇ ਤੁਸੀਂ ਮੈਨੂੰ ਜਰੂਰ ਦੱਸੋ ਕਿਉਂਕਿ ਐਕਸਾਈਟਮੈਂਟ ਹੋ ਰਹੀ ਹੈ ਜੀ ਨਵੀਂ ਖੇਡ ਆ ਮੇਰੇ ਲਈ ਤੇ ਜੋਗਿੰਦਰ ਸੋਹੀ ਹੁਣਾਂ ਨੇ ਗ੍ਰੇਟ ਮਦਰ ਸੇ ਸਤਿ ਸ੍ਰੀ ਅਕਾਲ ਫਰੋਮ ਮੀ ਧੰਨਵਾਦ ਜੀ ਲਓ ਜੀ ਮੰਮੀ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਹੈ ਤੁਹਾਡੇ ਲਈ ਸੋ ਤੇ ਹਰਜਿੰਦਰ ਘੁੰਮਣ ਹੁਣਾਂ ਨੇ ਲਿਖਿਆ ਹੈ ਕਿ ਉਦੋਂ ਖੇਡਾਂ ਕਬੱਡੀ ਘੋਲ ਖਿੱਦੋ ਖੁੰਡੀ ਬਾਰਾਂ ਬਿੱਟੀ ਦੇਸੀ ਸਨ ਹੁਣ ਤਾਂ ਖੇਡਾਂ ਵੀ ਮੋਬਾਈਲ ਫੋਨ ਤੇ ਰਹਿ ਗਈਆਂ ਜੀ ਆ ਅੱਜ ਤੁਸੀਂ ਆਪਣੀ ਮਾਂ ਨੂੰ ਮਿਲ ਲਿਆ ਹੈ ਮਾਂ ਤਾਂ ਜੀ ਮਾਂ ਦੇ ਵਿਚਾਰ ਬਹੁਤ ਵਧੀਆ ਗਿਆਨ ਵਾਲੀਆਂ ਗੱਲਾਂ ਕਹਿੰਦੇ ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਸੋ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਤੁਸੀਂ ਬਹੁਤ ਕੁਛ ਕੀ ਸਭ ਕੁਛ ਹੀ ਤੁਸੀਂ ਆਪਣੇ ਮਾਂ ਬਾਪ ਤੋਂ ਹੀ ਸਿੱਖਦੇ ਆ ਜਿਹੜਾ ਪਹਿਲਾਂ ਇੱਕ ਟੀਚਰ ਹੁੰਦਾ ਮਾਂ ਬਾਪ ਹੀ ਹੁੰਦੇ ਆ ਤੁਹਾਡੇ ਸੋ ਜੇ ਜ਼ਿੰਦਗੀ ਦੇ ਵਿੱਚ ਇੰਨੀਆਂ ਯਾਦਾਂ ਇਕੱਠੀਆਂ ਕਰ ਸਕੀ ਆ ਤੇ ਉਹਦੇ ਲਈ ਵੀ ਮੈਂ ਆਪਣੇ ਮੰਮੀ ਡੈਡੀ ਦਾ ਜਿਹੜਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਉਹਨਾਂ ਦੀ ਬਦੌਲਤ ਇੰਨੇ ਪਿਆਰੇ ਪਿਆਰੇ ਰਿਸ਼ਤੇ ਦੇਖਣ ਨੂੰ ਹੰਡਾਉਣ ਨੂੰ ਮਿਲੇ ਇੰਨਾ ਕੁਛ ਮਾਣਿਆ ਹੈ ਜ਼ਿੰਦਗੀ ਦੇ ਵਿੱਚ ਭਈ ਮੈਨੂੰ 3 ਸਾਲ ਹੋ ਗਏ ਹਰਮਨ ਰੇਡੀਓ ਤੇ ਗੱਲਾਂ ਕਰਦੀ ਨੂੰ ਤੇ ਗੱਲਾਂ ਮੇਰੀਆਂ ਅਜੇ ਵੀ ਨੀ ਮੁੱਕੀਆਂ ਤੇ ਨਾ ਹੀ ਮੈਨੂੰ ਲੱਗਦਾ ਮੁੱਕਣੀਆਂ ਆ ਸੋ ਇਹ ਸਾਰੀ ਬਦੌਲਤ ਮਾਂ ਪਿਓ ਦੀ ਹੁੰਦੀ ਆ ਜੀ ਜਿਨ੍ਹਾਂ ਦੇ ਸਿਰ ਤੇ ਤੁਸੀਂ ਆਪਣਾ ਬਚਪਨ ਹੰਢਾ ਲੈਣੇ ਆ ਔਰ ਉਹ ਯਾਦਾਂ ਜਿਹੜੀਆਂ ਤੁਹਾਨੂੰ ਉਦੋਂ ਉਹ ਜਿਹੜਾ ਸਮਾਂ ਹੁੰਦਾ ਉਦੋਂ ਤਾਂ ਤੁਹਾਨੂੰ ਅਮੀਰ ਬਣਾਉਂਦੇ ਹੀ ਆ ਪਰ ਉਸ ਤੋਂ ਬਾਅਦ ਵੀ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਉਹ ਯਾਦਾਂ ਹੁੰਦੀਆਂ ਉਹਨਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਬੜਾ ਅਮੀਰ ਮਹਿਸੂਸ ਕਰਦੇ ਆ ਸੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਉਸ ਸੱਚੇ ਪਿਤਾ ਪਰਮਾਤਮਾ ਦਾ ਤੇ ਆਪਣੇ ਮਾਂ ਬਾਪ ਦਾ ਅੱਛਾ ਗੱਲ ਕਰ ਰਹੀ ਸੀ ਜੀ ਕਿ ਕਈ ਖੇਡਾਂ ਅਸੀਂ ਖੇਡਦੇ ਹੁੰਦੇ ਸੀ ਜਿਨ੍ਹਾਂ ਦੇ ਨਾਲ ਗਾਉਣਾ ਵੀ ਹੁੰਦਾ ਸੀ, ਜਿਨ੍ਹਾਂ ਦੇ ਨਾਲ ਹੇਕਾਂ ਲਾ ਲਾ ਕੇ ਖੇਡੀ ਦੀਆਂ ਹੁੰਦੀਆਂ ਸੀਗੀਆਂ, ਹਨਾ ਗਾਈ ਦੀਆਂ ਹੁੰਦੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਹੁੰਦੀ ਸੀ ਇੱਕ ਖੇਡ ਬੜੀ ਪਿਆਰੀ ਹੁੰਦੀ ਸੀ ਜਿਹੜੀ ਮੇਰੀ ਫੇਵਰੇਟ ਹੁੰਦੀ ਸੀ, ਪੋਸ਼ਣ ਪਾ ਬਈ ਪੋਸ਼ਣ ਪਾ ਡਾਕੀਏ ਨੇ ਕਿਆ ਕੀਆ, ਹਨਾ 100 ਰੁਪਏ ਕੀ ਘੜੀ ਚੁਰਾਈ, ਅਬ ਤੋਂ ਜੇਲ ਮੇ ਜਾਣਾ ਪੜੇਗਾ, ਹਨਾ ਉਹ ਬੜੀ ਰੋਚਕ ਹੁੰਦੀ ਸੀਗੀ। ਉਹਦੇ ਵਿੱਚ ਵੀ ਦੋ ਜਣੇ ਉੱਪਰ ਨੂੰ ਹੱਥ ਕਰਕੇ ਖੜੇ ਹੋ ਜਾਂਦੇ ਸੀ, ਬਾਕੀ ਯਾਦ ਆ ਵਿੱਚੋਂ ਦੀ ਲੰਘਦੇ ਹੁੰਦੇ ਸੀਗੇ, ਫਿਰ ਲੰਘਦੇ ਹੁੰਦੇ ਸੀਗੇ ਤਾਂ ਉਹਦੇ ਇੱਕ ਦੇ ਪਿੱਛੇ ਲੱਗ ਜਾਂਦੇ ਹੁੰਦੇ ਸੀਗੇ, ਫਿਰ ਉਸ ਤੋਂ ਬਾਅਦ ਹੁੰਦੀ ਸੀ ਉਹ ਰਾਜੇ ਮੰਗੀ ਬੱਕਰੀ ਮੈਂ ਬੱਕਰੀ ਲਿਜਾਣੀ ਆ, ਹਨਾ ਉਹ ਜਾਂ ਉਹ ਕਹੀਦਾ ਹੁੰਦਾ ਸੀਗਾ, ਜਾਂ ਫਿਰ ਜਦੋਂ ਇੱਕ ਦੂਜੇ ਨਾਲ ਉਹ ਤੋੜੀਦਾ ਹੁੰਦਾ ਸੀ ਉਹਨਾਂ ਨੂੰ, ਜਾਂ ਤਾਂ ਹੁੰਦੀ ਸੀ ਰਾਜੇ ਮੰਗੀ ਬੱਕਰੀ ਮੈਂ ਬੱਕਰੀ ਲਿਜਾਣੀ ਆ, ਜਾਂ ਖੇਡ ਹੁੰਦੀ ਸੀ ਬਈ ਕੱਦੂ ਟੁੱਟੇ ਕੱਦੂ ਦੀ ਵੇਲ ਨਾ ਟੁੱਟੇ, ਸੋ ਉਹ ਇੱਕ ਦੂਜੇ ਨੂੰ ਨਾਲੇ ਤਾਂ ਇੱਕ ਦੂਜੇ ਤੋਂ ਧੂ ਧੂ ਕੇ ਵੱਖਰੇ ਕਰਨਾ, ਤੇ ਉਹ ਹੱਸ ਹੱਸ ਕੇ ਢਿੱਡੀ ਪੀੜਾਂ ਪੈ ਜਾਂਦੀਆਂ ਹੁੰਦੀਆਂ ਸੀ, ਹਨਾ। ਇਸ ਤੋਂ ਇਲਾਵਾ ਗਾ ਕੇ ਖੇਡਣ ਵਾਲੀਆਂ ਖੇਡਾਂ ਹੁੰਦੀਆਂ ਸੀ ਜਿੱਦਾਂ ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੱਦਾਂ ਕਿੰਨਾ ਪਾਣੀ, ਇਹ ਹੁੰਦਾ ਸੀ। ਇੱਕ ਅਸੀਂ ਖੇਡੀ ਵੀ ਹੁੰਦੀ ਸੀਗੀ ਭਈ ਕੁੜੀਆਂ ਨੇ ਆਲੇ ਦੁਆਲੇ ਹੱਥ ਫੜ ਕੇ ਘੁੰਮੀ ਜਾਣਾ ਤੇ ਇੱਕ ਕੁੜੀ ਨੇ ਸੈਂਟਰ ਚ ਬੈਠ ਜਾਣਾ, ਨਾ ਸਹੇਲੀ ਨੇ ਰੁੱਸ ਕੇ ਬੈਠ ਜਾਣਾ, ਤੇ ਅਸੀਂ ਉਹਦੇ ਆਲੇ ਦੁਆਲੇ ਨਾਲੇ ਘੁੰਮੀ ਜਾਣਾ ਹੱਥ ਫੜ ਕੇ ਤੇ ਨਾਲੇ ਗਾਣਾ ਗਾਈ ਜਾਣਾ, ਮੇਰੀ ਪੱਕੀ ਸਹੇਲੀ ਰੂਠ ਗਈ ਇਸਕਾ ਸਾਥੀ ਕੋਈ ਵੀ ਨਾ, ਉੱਠ ਜਾ ਸਹੇਲੀ ਮੂੰਹ ਹੱਥ ਧੋ ਲੇ, ਫਿਰ ਜਿਹੜੀਆਂ ਜਿਹੜੀਆਂ ਇੰਸਟਰਕਸ਼ਨ ਉਹਨੂੰ ਦੇਣੀਆਂ ਕੁੜੀ ਨੇ ਉਹ ਉਹ ਕਰੀ ਜਾਣੀਆਂ, ਫਿਰ ਮੂੰਹ ਹੱਥ ਧੋ ਲਿਆ ਤੇ ਮੂੰਹ ਹੱਥ ਧੋ ਲਿਆ, ਫਿਰ ਉਹਨੂੰ ਕਹਿਣਾ ਵੀ ਤੂੰ ਬਿੰਦੀ ਲਾ ਲੈ ਸੁਰਖੀ ਲਾ ਲੈ, ਉਹਨੇ ਉਹ ਸਾਰਾ ਕੁਛ ਕਰੀ ਜਾਣਾ, ਹਨਾ। ਫਿਰ ਉਹਨੇ ਕੋਈ ਹੋਰ ਸਹੇਲੀ ਆਪਣੀ ਚੂਜ਼ ਕਰ ਲੈਣੀ ਤੇ ਉਹਨੇ ਸੈਂਟਰ ਚ ਬੈਠ ਜਾਣਾ। ਇੱਕ ਖੇਡ ਖੇਡੀ ਦੀ ਹੁੰਦੀ ਸੀ ਅਸੀਂ ਸਾਰੀਆਂ ਨੇ ਹੱਥ ਫੜ ਲੈਣੇ ਨਾ ਗੋਲ ਚੱਕਰ ਬਣਾ ਕੇ ਘੁੰਮੀ ਜਾਣਾ, ਤੇ ਬੜੀ ਫਨੀ ਗੇਮ ਹੁੰਦੀ ਸੀ, ਹੁਣ ਹਾਸਾ ਹੁੰਦਾ ਖੇਡ ਵੀ ਕੀ ਖੇਡਦੇ ਸੀ, ਸਾਰੀਆਂ ਨੇ ਹੱਥ ਫੜ ਕੇ ਘੁੰਮੀ ਜਾਣਾ ਗੋਲ ਚੱਕਰ ਬਣਾ ਕੇ, ਤੇ ਨਾਲੇ ਕਹਿਣਾ ਗੱਡਾ ਭਰਿਆ ਮਿਰਚਾਂ ਦਾ ਮੈਂ ਤੇ ਭਾਬੀ ਕੁੱਟਣ ਲੱਗੀਆਂ ਸਾਨੂੰ ਆਈਆਂ ਛਿੱਕ, ਉਹ ਛਿੱਕਾਂ ਦੇ ਉੱਤੇ ਖੜੇ ਹੋ ਕੇ ਵੀ ਛਿੱਕਾਂ ਮਾਰੀ ਜਾਣੀਆਂ, ਸੋ ਇਹ ਵੀ ਖੇਡ ਹੁੰਦੀ ਸੀਗੀ, ਉਹ ਛਿੱਕਾਂ ਹੀ ਮਾਰੀ ਜਾਣੀਆਂ। ਫਿਰ ਜਿਹੜੀ ਇੱਕ ਭੰਡਾ ਭੰਡਾਰੀਆ ਜਿਹੜੀ ਮੰਮੀ ਨੇ ਦੱਸੀ ਆ ਉਹ ਵੀ ਏਦਾਂ ਹੁੰਦੀ ਸੀ, ਉਹ ਵੀ ਗਾ ਕੇ ਖੇਡਣ ਵਾਲੀ ਹੁੰਦੀ ਸੀ ਵੀ ਭੰਡਾ ਭੰਡਾਰੀਆ ਕਿਤਨਾ ਘੁਬਾਰ, ਹਨਾ। ਉਸ ਤੋਂ ਇਲਾਵਾ ਕੋਟਲਾ ਛਪਾਕੀ ਜਿਹੜੀ ਹੁੰਦੀ ਸੀਗੀ ਉਹ ਕਿੰਨੀ ਗਾ ਕੇ ਖੇਡੀ ਦੀ ਹੁੰਦੀ ਸੀ, ਉਹ ਵੀ ਸਾਰਿਆਂ ਨੇ ਤੁਸੀਂ ਲਗਭਗ ਖੇਡੀ ਹੋਣੀ ਆ, ਹਨਾ। ਸੋ ਉਹ ਵੀ ਬੜੀ ਮਜ਼ੇਦਾਰ ਖੇਡ ਹੁੰਦੀ ਸੀ, ਸੋਚੋ ਕਿੰਨਾ ਕੁਛ ਖੇਡਦੇ ਹੁੰਦੇ ਸੀ, ਔਰ ਅਜੇ ਵੀ ਕਿੰਨਾ ਕੁਛ ਪਿਆ ਆ ਜਿਹੜੀਆਂ ਅਸੀਂ ਸਾਂਝੀਆਂ ਕਰਨੀਆਂ ਆ ਖੇਡਾਂ। ਇਸ ਤੋਂ ਇਲਾਵਾ ਹੁੰਦੀ ਸੀ ਜੀ ਬਾਂਦਰ ਕਿੱਲਾ, ਹੈਨਾ, ਬਾਂਦਰ ਕਿੱਲਾ ਵੀ ਬੜੀ ਮਜ਼ੇਦਾਰ ਹੁੰਦੀ ਸੀ, ਉਹ ਜੁੱਤੀਆਂ ਨੂੰ ਇਕੱਠੇ ਕਰ ਲਈਦਾ ਹੁੰਦਾ ਸੀਗਾ ਇੱਕ ਗੋਲ ਚੱਕਰ ਜਿਹਾ ਬਣਾ ਕੇ, ਤੇ ਇੱਕ ਜਣਾ ਖੜਾ ਹੋ ਜਾਂਦਾ ਸੀ ਬਾਕੀਆਂ ਨੇ ਜੁੱਤੀਆਂ ਨਾਲ ਜੁੱਤੀਆਂ ਕੱਢਣੀਆਂ। ਫਿਰ ਉਸ ਤੋਂ ਇਲਾਵਾ ਖੂਹ ਟੱਪਣ ਬੜਾ ਖੇਡੀ ਦਾ ਹੁੰਦਾ ਸੀਗਾ ਅਸੀਂ, ਉਹ ਯਾਨੀ ਓਬਸਟੈਕਲਸ ਬਣਾਈ ਦੇ ਹੁੰਦੇ ਸੀਗੇ ਹੱਥਾਂ ਨਾਲ ਪੈਰਾਂ ਨਾਲ, ਵੱਡਾ ਖੂਹ ਬਣਾ ਲੈਣਾ ਪੈਰਾਂ ਦੇ ਨਾਲ, ਫਿਰ ਇੱਕ ਗਿੱਠ ਰੱਖ ਲੈਣੀ ਪੈਰ ਤੇ ਪੈਰ ਰੱਖ ਕੇ, ਫਿਰ ਉਹਦੇ ਉੱਤੇ ਦੂਜੀ ਗਿੱਠ ਰੱਖ ਲੈਣੀ, ਫਿਰ ਉਹ ਜਿਹੜੇ ਬਾਕੀ ਹੁੰਦੇ ਸੀ ਉਹਨਾਂ ਨੇ ਉਹਨੂੰ ਜੰਪ ਕਰਨਾ ਹੁੰਦਾ ਸੀਗਾ। ਤੇ ਗੈਲਰੀ ਹੋ ਗਈ, ਖੋ ਖੋ ਹੋ ਗਈ, ਪਿੱਠੂ ਕੈਮ ਹੋ ਗਿਆ, ਟੈਕਟੋ ਟਿੱਲੀ ਮੈਨੂੰ ਦੱਸਣੀ ਆ ਅਜੇ ਤੱਕ ਭਾਜੀ ਨੇ ਕਿਹੜੀ ਹੁੰਦੀ ਹੈ, ਹਾਂ ਟੈਕ ਟਿੱਲੋ ਉਹ ਨੀ ਮੈਂ ਖੇਡੀ ਹੋਈ। ਅੱਛਾ ਉਸ ਤੋਂ ਇਲਾਵਾ ਤੁਸੀਂ ਗਾਟੀ ਪਾਈ ਸੀ ਕਦੀ, ਗਾਟੀ ਪਾਉਣਾ ਵੀ ਖੇਡਦੇ ਹੁੰਦੇ ਸੀਗੇ ਨਾ, ਡੋਰ ਜਾਂ ਧਾਗੇ ਦੇ ਨਾਲ ਕੋਈ ਪੱਥਰ ਜਾਂ ਰੋੜਾ ਜਾਂ ਫਿਰ ਤੁੱਕਾ ਹੀ ਬੰਨ ਲੈਣਾ ਹੁੰਦਾ ਸੀਗਾ, ਤੇ ਫਿਰ ਦੂਜੇ ਦੇ ਨਾਲ ਗਾਟੀ ਫਸਾਉਣੀ, ਤੇ ਫਿਰ ਜੇ ਜਿਹਦੀ ਡੋਰ ਪੱਕੀ ਹੁੰਦੀ ਸੀ ਉਹ ਦੂਜੇ ਦੀ ਗਾਟੀ ਨੂੰ ਕੱਟ ਦਿੰਦਾ ਹੁੰਦਾ ਸੀ। ਹਾਂ ਇਹ ਸਭ ਖੇਡਾਂ ਖੇਡਦੇ ਸਿਰਫ ਬੱਚਿਆਂ ਦਾ ਇੱਕ ਕਹਿ ਲੋ ਵੀ ਫਿਜ਼ੀਕਲ ਡਿਵੈਲਪਮੈਂਟ ਸਰੀਰਕ ਵਿਕਾਸ ਹੀ ਨਹੀਂ ਸੀ ਹੁੰਦਾ ਬਲਕਿ ਮਾਨਸਿਕ ਤੌਰ ਤੇ ਵੀ ਉਹਨਾਂ ਵਿੱਚ ਚੰਗੀ ਸਫੁਰਤੀ ਆ ਜਾਂਦੀ ਹੁੰਦੀ ਸੀ। ਸੋ ਪਤਾ ਨਹੀਂ ਜੀ ਇਹ ਜਿਹੜੀਆਂ ਖੇਡਾਂ ਅੱਜ ਵੀ ਸਾਡੇ ਪਿੰਡ ਦੀਆਂ ਗਲੀਆਂ ਵਿੱਚ ਨਿਆਣੇ ਖੇਡਦੇ ਹੋਣਗੇ ਜਾਂ ਨਹੀਂ। ਕੁਝ ਖੇਡਾਂ ਤਾਂ ਮੈਂ ਵੀ ਆਪਣੇ ਬਚਪਨ ਵਿੱਚ ਹੀ ਅਲੋਪ ਹੁੰਦੀਆਂ ਵੇਖੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਗੁੱਲੀ ਡੰਡਾ ਜਿਹੜੀ ਹੁੰਦੀ ਸੀ ਉਹ ਪ੍ਰਮੁੱਖ ਆ। ਮੈਂ ਬਹੁਤ ਘੱਟ ਖੇਡੀ ਹੈ ਜੀ ਖੇਡ ਇਹ, ਜਾਂ ਬਹੁਤ ਘੱਟ ਆਪਣੇ ਪਿੰਡ ਦੇ ਵਿੱਚ ਮੁੰਡਿਆਂ ਨੂੰ ਖੇਡਦੇ ਦੇਖੀ ਹੈ। ਇਹ ਆ ਭਾਈ ਦੇਖੀ ਜ਼ਰੂਰ ਹੈ ਪਰ ਮੇਰੇ ਦੇਖਦੇ ਦੇਖਦੇ ਇਹ ਜਿਹੜੀ ਖੇਡ ਆ ਇਹ ਵੀ ਅਲੋਪ ਹੋ ਗਈ ਸੀ। ਉਸ ਤੋਂ ਇਲਾਵਾ ਗੁਲੇਲ ਵੀ ਹੁਣ ਕਿਸੇ ਟਾਵੇਂ ਟਾਵੇਂ ਕੋਲ ਹੀ ਹੋਣੀ ਆ, ਹਨਾ। ਪਹਿਲਾਂ ਮੁੰਡਿਆਂ ਨੂੰ ਗੁਲੇਲਬਾਜ਼ੀ ਦਾ ਬੜਾ ਸ਼ੌਂਕ ਹੁੰਦਾ ਸੀ, ਕਦੇ ਉਹਨਾਂ ਅੰਬ ਅਮਰੂਦਾਂ ਨੂੰ ਨਿਸ਼ਾਨੇ ਬਣਾਉਣਾ ਤੇ ਕਦੇ ਵਿਚਾਰੀਆਂ ਚਿੜੀਆਂ ਤੋਤੇ ਉਡਾ ਛੱਡਣੇ। ਹੁਣ ਜੇ ਮੈਂ ਬਚਪਨ ਦੀਆਂ ਮਸਤੀਆਂ ਦਾ ਉਲੇਖ ਕਰਾਂ ਤੇ ਉਹ ਜਾਮਣਾ ਬੇਰ ਅਮਰੂਦ ਆਦਿ ਤੋੜ ਕੇ ਖਾਣ ਦਾ ਗੱਲ ਨਾ ਕਰਾਂ, ਇਹ ਕਿੱਦਾਂ ਹੋ ਸਕਦਾ, ਹਨਾ। ਉਹ ਵੀ ਸਾਡੀਆਂ ਉਹ ਵੀ ਖੇਡਾਂ ਹੀ ਹੁੰਦੀਆਂ ਸੀਗੀਆਂ ਸਾਡੇ ਲਈ, ਖਾਈ ਦਾ ਘੱਟ ਹੁੰਦਾ ਸੀ ਖੇਡ ਜ਼ਿਆਦਾ ਹੁੰਦੀ ਸੀਗੀ ਸਾਡੇ ਲਈ। ਪਿੰਡ ਦੇ ਘਰਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਲੱਗੇ ਫਲਾਂ ਦੇ ਜਿਹੜੇ ਦਰਖਤ ਹੁੰਦੇ ਸੀ, ਇਹ ਪਿੰਡ ਦਾ ਹਰ ਬੱਚਾ ਆਪਣੀ ਸਮਝਦਾ ਹੁੰਦਾ ਸੀ ਇਹਨਾਂ ਤੇ, ਆਪਣਾ ਹੱਕ ਜਿਹੜਾ ਸਮਝਦਾ ਹੁੰਦਾ ਸੀ। ਕਈ ਵਾਰ ਤੋੜਦੇ ਤੋੜਦੇ ਫੜ ਵੀ ਹੋ ਜਾਣਾ ਹੁੰਦਾ, ਫਿਰ ਦੌੜਨ ਨੂੰ ਥਾਂ ਨਾ ਲੱਭਣੀ, ਪਰ ਭੱਜ ਕੇ ਜਾਣਾ ਵੀ ਕਿੱਥੇ ਹੁੰਦਾ ਸੀ, ਸਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਸ਼ਿਕਾਇਤ ਘਰ ਪਹੁੰਚੀ ਹੁੰਦੀ ਸੀ, ਤੇ ਬਸ ਫਿਰ ਕੀ ਜੀ, ਸਾਡੀਆਂ ਗਾਲਾਂ ਨੂੰ ਥਾਂ ਤਿਆਰ ਹੁੰਦਾ ਸੀ, ਹੈਨਾ। ਸੋ ਇਹ ਸਭ ਤਾਂ ਸਮਝੀ ਦੌੜਨ ਭੱਜਣ ਵਾਲੀਆਂ ਖੇਡਾਂ ਜੋ ਘਰੋਂ ਬਾਹਰ ਹੀ ਜਾ ਕੇ ਖੇਡੀ ਦੀਆਂ ਹੁੰਦੀਆਂ ਸੀ, ਦੋਸਤਾਂ ਜਾਂ ਸਹੇਲੀਆਂ ਦੇ ਨਾਲ ਖੇਡਦੇ ਹੁੰਦੇ ਸੀ। ਇਸ ਤੋਂ ਇਲਾਵਾ ਹੋਰ ਬਥੇਰੀਆਂ ਖੇਡਾਂ ਹੁੰਦੀਆਂ ਸੀ ਜੋ ਘਰ ਵਿੱਚ ਹੀ ਖੇਡ ਲਈ ਦੀਆਂ ਹੁੰਦੀਆਂ ਸੀ, ਹੈਨਾ, ਜਿਵੇਂ ਗੇਂਦ ਗੀਟੇ ਹੋ ਗਏ, ਗੇਂਦ ਗੀਟੇ ਬਹੁਤ ਖੇਡੀ, ਹੈਨਾ। ਬਸ ਯਾਦ ਆ ਗਿਆ ਹੁਣ, ਮੇਰਾ ਜੀ ਕਰਦਾ ਵੀ ਹੁਣੇ ਗੇਂਦ ਹੱਥ ਵਿੱਚ ਆ ਜਾਏ, ਤਾਂ ਬਸ ਉਹ ਇੱਕ ਲੈ ਬਣੀ ਹੁੰਦੀ ਆ ਜਦੋਂ ਤੁਸੀਂ ਗੇਂਦ ਗੀਟੇ ਖੇਡਦੇ ਆ ਨਾ, ਇੱਕ ਲੈ ਦੇ ਵਿੱਚ ਖੇਡੀ ਜਾਂਦੀ ਆ ਉਹ, ਨਾ ਦੀ ਨਾਲ ਦੋ ਚੱਕੀਆਂ, ਤਿੰਨ ਚੱਕੀਆਂ, ਚਾਰ ਚੁੱਕੀਆਂ ਗੀਟੀਆਂ, ਫਿਰ ਉਸ ਤੋਂ ਬਾਅਦ ਕੁੱਤਾ ਬਣਾਈਦਾ ਸੀ, ਫਿਰ ਬਾਘਾ ਬਣਾਈਦਾ ਸੀ, ਫਿਰ ਉਸ ਤੋਂ ਬਾਅਦ ਗੁੱਲੇ ਕਰੀਦੇ ਸੀ ਇੱਕ ਦੂਜੇ ਦੇ ਉੱਤੇ, ਹੈਨਾ, ਉਹ ਗੇਂਦ ਨੂੰ ਘੁਮਾ ਕੇ। ਚੁਗਾਣਾ ਬਹੁਤ ਖੇਡੀ ਦਾ ਹੁੰਦਾ ਸੀਗਾ, ਮੈਨੂੰ ਯਾਦ ਆ ਪਈ, ਗਰਮੀਆਂ ਦੇ ਵਿੱਚ ਜਦੋਂ ਬਿਜਲੀ ਚੱਲ ਜਾਂਦੀ ਹੁੰਦੀ ਸੀ ਅਸੀਂ ਚੁਗਾਣਾ ਖੇਡੀ ਦਾ ਸੀ। ਚੁਗਾਣਾ ਤੁਸੀਂ ਵੀ ਖੇਡਿਆ ਹੋਣਾ, ਚੁਗਾਣੇ ਨੂੰ ਵੱਖਰੇ ਵੱਖਰੇ ਨਾਮ ਦਿੱਤੇ ਜਾਂਦੇ ਆ, ਕੋਈ ਪਤਾ ਨੀ ਹੁਣ ਕੀ ਕੀ ਨਾਂ ਹੁੰਦੇ ਆ, ਜਿਹਦੇ ਵਿੱਚ ਚਾਰ ਚਾਰ ਐ ਗੀਟੀਆਂ ਆਪਣੀਆਂ ਆਪਣੀਆਂ ਰੱਖ ਲਈਦੀਆਂ ਸੀ, ਫਿਰ ਕੌਡਾਂ ਨਾਲ ਜਾਂ ਪੱਚਰਾਂ ਨਾਲ ਖੇਡੀਆਂ ਜਾਂਦੀਆਂ ਸੀ, ਖੇਡੀ ਦੀ ਹੁੰਦੀ ਸੀ ਇਹ, ਜਿੱਦਾਂ ਚਾਰ ਪੈ ਗਏ ਤੇ ਫਿਰ ਚਾਰ ਅੱਗੇ ਚਲਾ ਤੇ ਦੋ ਦੋ ਹਾਂਡੀ ਵੀ ਬਣ ਜਾਂਦੇ ਹੁੰਦੇ ਸੀਗੇ। ਹਾਏ ਕਿੰਨੀਆਂ ਮਜ਼ੇਦਾਰ ਖੇਡਾਂ, ਮੇਰਾ ਸੱਚੀ ਹੁਣ ਯਾਦ ਕਰਦੀ ਪਈ ਆ ਤੇ ਖੇਡਣ ਨੂੰ ਦਿਲ ਕਰਿਆ ਆ। ਬਾਰਾਂ ਟਾਹਣੀ ਹੁੰਦੀ ਸੀਗੀ, ਕੌਡਾਂ ਵੀ ਹੁੰਦੀਆਂ ਸੀ, ਕੌਡਾਂ ਤਾਂ ਬਹੁਤ ਹੀ ਵਧੀਆ ਹੁੰਦੀਆਂ ਸੀ, ਹਨਾ, ਸੱਚ ਪੁੱਛੋ ਤਾਂ ਯਾਦ ਕਰਦੇ ਆ, ਮੂੰਹ ਚ ਪਾਣੀ ਆ ਗਿਆ, ਦਿਲ ਕਰਦਾ ਪੇ ਹੁਣੇ ਹੀ ਬਸ ਆ ਸਾਰਾ ਕੁਛ ਛੱਡ ਕੇ ਨਾ ਤਾਂ ਮੈਂ ਖੇਡਣਾ ਹੀ ਸ਼ੁਰੂ ਕਰ ਦਵਾਂ। ਓਹੋ ਉਹ ਗੋਲ ਗੋਲ ਗੀਟੇ ਘੜ ਲਈਦੇ ਹੁੰਦੇ ਸੀ, ਹਨਾ, ਤੇ ਪਰ ਜੀ ਗੱਲਾਂ ਤਾਂ ਕਰ ਸਕਦੀਆਂ ਪਰ ਮੈਂ ਖੇਡਾਂ ਹੁਣ ਕਿਹਦੇ ਨਾਲ, ਇਹ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਦੀਆਂ, ਦਿਲ ਕਰਦਾ ਪਰ ਮੈਂ ਉਹੀ ਭਈ ਉਹ ਗੀਟੇ ਵੀ ਬਣਾ ਲਊਂਗੀ, ਉਹ ਗੇਂਦ ਵੀ ਲੈ ਲਊਂਗੀ, ਪਰ ਖੇਡੂੰਗੀ ਕਿਹਦੇ ਨਾਲ। ਇਸ ਵੇਲੇ ਨਾ ਮੈਨੂੰ ਮੇਰੇ ਦਾਦੀ ਦੀ ਗੱਲ ਯਾਦ ਆ ਰਹੀ ਹੈ, ਉਹ ਸਾਨੂੰ ਇਕੱਠੀਆਂ ਹੋਈਆਂ ਕੁੜੀਆਂ ਨੂੰ, ਸਹੇਲੀਆਂ ਨੂੰ, ਭੈਣਾਂ ਨੂੰ ਹੱਸਦੇ ਖੇਡਦੇ ਦੇਖ ਕੇ ਕਹਿੰਦੀ ਹੁੰਦੀ ਸੀ ਤੇ ਬੇੜੀ ਦਾ ਪੂਰ ਤੇ ਤ੍ਰਿੰਜਣ ਦੀਆਂ ਕੁੜੀਆਂ ਕਦੇ ਨਾ ਬਹਿਣਾ ਰਲ ਕੇ। ਉਦੋਂ ਸਾਨੂੰ ਉਹਨਾਂ ਦੀ ਗੱਲ ਸਮਝ ਨਹੀਂ ਸੀ ਪੈਂਦੀ ਹੁੰਦੀ, ਪਰ ਹੁਣ ਉਹ ਚੀਜ਼ ਸਹੀ ਲੱਗਦੀ ਹੈ ਜੀ। ਚਾਰ ਭੈਣਾਂ ਸੀ, ਚਾਰੇ ਵੱਖ ਵੱਖ ਦੇਸ਼ਾਂ ਵਿੱਚ ਆ, ਜਿਨ੍ਹਾਂ ਤੋਂ ਬਿਨਾਂ ਸਾਹ ਲੈਣਾ ਵੀ ਨਹੀਂ ਆਉਂਦਾ ਸੀ, ਅੱਜ ਉਹਨਾਂ ਨੂੰ ਦੇਖਿਆ ਵੀ ਸਾਲਾਂ ਹੀ ਲੰਘ ਗਏ ਜੀ। ਅਸੀਂ ਭੈਣਾਂ ਘਰ ਘਰ ਬਹੁਤ ਖੇਡਦੀਆਂ ਹੁੰਦੀਆਂ ਸੀ, ਹਾਂ ਮੈਨੂੰ ਯਾਦ ਆ ਜੀ, ਘਰ ਘਰ ਬਹੁਤ ਖੇਡੀ ਦਾ ਹੁੰਦਾ ਸੀਗਾ, ਤੇ ਮੰਮੀ ਦੀਆਂ ਚੁੰਨੀਆਂ ਤੇ ਜਾਲੀ ਦੇ ਵਿੱਚ ਪਏ ਨਵੇਂ ਭਾਂਡੇ ਕੱਢ ਲੈਣੇ ਤੇ ਅਸੀਂ ਆਪਸ ਚ ਵੰਡ ਲੈਣੇ ਫਿਰ ਉਹਨਾਂ ਨੂੰ, ਹਨਾ, ਤੇ ਕੋਈ ਕਹਾਣੀ ਜਿਹੀ ਘੜ ਕੇ ਲੱਗ ਜਾਣਾ ਖੇਡਣ, ਕਦੇ ਘਰ ਘਰ, ਕਦੇ ਡਾਕਟਰ ਬਣ ਜਾਣਾ, ਕਦੇ ਸਕੂਲ ਸਕੂਲ ਖੇਡਣਾ ਤੇ ਪਤਾ ਨੀ ਕੀ ਕੀ, ਹਨਾ। ਤੇ ਅੱਜ ਵੀ ਆਪਣੇ ਘਰ ਨੂੰ ਸੰਭਾਲਦੀ ਤੇ ਹੰਢਾਉਂਦੀ ਕਈ ਵਾਰ ਮੈਂ ਆਪਣੀਆਂ ਉਹ ਜਿਹੜੀਆਂ ਖੇਡਾਂ ਯਾਦ ਕਰ ਲੈਂਦੀ ਹੁੰਦੀ ਆ। ਅਸੀਂ ਗੁੱਡੀਆਂ ਨਾਲ ਵੀ ਬਹੁਤ ਖੇਡੀ ਦਾ ਸੀ, ਮੇਰੀ ਇੱਕ ਗੁੱਡੀ ਹੁੰਦੀ ਸੀ ਜਿਹਦਾ ਮੈਂ ਭੋਰਾ ਵੀ ਸਾਹ ਨਹੀਂ ਸੀ ਕਰਦੀ ਹੁੰਦੀ, ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਵੇ ਕਿਸੇ ਆਪਣੇ ਪ੍ਰੋਗਰਾਮ ਦੇ ਵਿੱਚ, ਉਹ ਗੁੱਡੀ ਮੇਰੀ ਨਾਨੀ ਨੇ ਬਣਾ ਕੇ ਦਿੱਤੀ ਹੁੰਦੀ ਸੀ ਮੈਨੂੰ, ਉਹਨਾਂ ਨੇ ਆਪਣੇ ਹੱਥੀ ਗੁੱਡੀ ਬਣਾਈ ਹੁੰਦੀ ਸੀ, ਉਹਨਾਂ ਨੇ ਕੱਪੜੇ ਦੀ ਗੁੱਡੀ ਹੁੰਦੀ ਸੀ, ਗੁੱਡੀ ਦੀਆਂ ਬਣਾ ਕੇ ਨਾ ਲੱਤਾਂ ਬਾਹਾਂ ਪੈਰ ਸਾਰਾ ਬੋਡੀ ਬਣਾ ਕੇ ਉਹਦੇ ਚ ਲੀਰਾਂ ਭਰੀਆਂ ਹੁੰਦੀਆਂ ਸੀ, ਫਿਰ ਉਹਦੇ ਉੱਤੇ ਉਹਨਾਂ ਨੇ ਹੱਥ ਨਾਲ ਕਢਾਈ ਕੱਢ ਕੇ ਅੱਖਾਂ ਬਣਾਈਆਂ ਹੁੰਦੀਆਂ ਸੀ, ਮੂੰਹ ਬਣਾਇਆ ਸੀ, ਨੱਕ ਬਣਾਇਆ ਸੀ, ਤੇ ਪਰਾਂਦੀ ਕੱਟ ਕੇ ਉਹਦੇ ਵਾਲ ਬਣਾਏ ਹੁੰਦੇ ਸੀਗੇ ਗੁੱਡੀ ਦੇ ਨਾ, ਤੇ ਪਤਾ ਨੀ ਉਹ ਗੁੱਡੀ ਕਿੱਥੇ ਗਈ ਮੇਰੀ ਬੀਜੀ ਨੇ, ਮੇਰੇ ਨਾਨੀ ਜੀ ਨੇ ਕਾਫੀ ਦੇਰ ਤਾਂ ਸੰਭਾਲ ਕੇ ਰੱਖੀ, ਪਰ ਕਿੰਨੀ ਕੁ ਦੇਰ ਕੇ ਸੰਭਾਲ ਕੇ ਰੱਖ ਸਕਦੇ ਸੀ, ਹਨਾ। ਮੈਨੂੰ ਹੁਣ ਉਹ ਆਪਣੀ ਗੁੱਡੀ ਯਾਦ ਆ ਗਈ ਅੱਜ ਗੱਲਾਂ ਕਰਦਿਆਂ ਨੂੰ, ਲਓ ਜੀ। ਅੱਛਾ ਫਿਰ ਅਸੀਂ ਰਲ ਕੇ ਗੁੱਡੇ ਗੁੱਡੀ ਦਾ ਵਿਆਹ ਵੀ ਕਰੀਦਾ ਹੁੰਦਾ ਸੀਗਾ, ਤੇ ਸਾਡੇ ਮੰਮੀ ਵੀ ਨਾ ਸਾਨੂੰ ਖੂਬ ਹੱਲਾਸ਼ੇਰੀ ਦਿੰਦੇ ਹੁੰਦੇ ਸੀਗੇ ਜਦੋਂ ਅਸੀਂ ਵਿਆਹ ਕਰਨਾ ਗੁੱਡੇ ਗੁੱਡੀ ਦਾ, ਤੇ ਉਹਨਾਂ ਨੇ ਦੱਸਣਾ ਕਿ ਉਹ ਤਾਂ ਗੁੱਡੇ ਗੁੱਡੀ ਦਾ ਵਿਆਹ ਅਸਲੀ ਵਿਆਹ ਵਾਂਗੂ ਕਰਦੇ ਹੁੰਦੇ ਸੀ। ਉਹਨਾਂ ਨੇ ਕਹਿਣਾ ਕਿ ਮੁਹੱਲੇ ਦੇ ਸਾਰੇ ਬੱਚਿਆਂ ਨੇ ਨਾ ਪੂਰੇ ਮੁਹੱਲੇ ਨੂੰ ਸੱਦਾ ਦੇਣਾ, ਰੋਟੀ ਵੀ ਖਲਾਉਣੀ ਤੇ ਸ਼ਗਨਾਂ ਦੇ ਗੀਤ ਵੀ ਗਾਉਣੇ, ਤੇ ਅਸੀਂ ਬੜੀ ਹੈਰਾਨੀ ਨਾਲ ਅੱਖਾਂ ਅੱਡ ਅੱਡ ਕੇ ਉਹਨਾਂ ਦੀਆਂ ਖੇਡੀਆਂ ਰੋਚਕ ਖੇਡਾਂ ਬਾਰੇ ਸੋਚੀਦਾ ਹੁੰਦਾ ਸੀ। ਠੀਕ ਓਦਾਂ ਹੀ ਜਿੱਦਾਂ ਹੁਣ ਮੇਰੀ ਧੀ ਮੇਰੀਆਂ ਖੇਡਾਂ ਬਾਰੇ ਸੁਣ ਕੇ ਦੱਸਦੀ ਹੈ। ਫੋਨ ਆ ਰਿਹਾ ਜੀ ਸੰਦੀਪ ਹੁਣਾਂ ਦਾ, ਸੰਦੀਪ ਰਾਏ ਦਾ ਜੀ।
ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ। ਸੰਦੀਪ ਰਾਏ ਬੋਲ ਰਹੇ ਹੋ?
ਹਾਂਜੀ, ਸੰਦੀਪ ਬੋਲ ਰਿਹਾ
ਜੀ। ਜੀ, ਕੀ ਹਾਲ ਚਾਲ ਹੈ?
ਵਧੀਆ ਵਧੀਆ, ਤੁਸੀਂ ਦੱਸੋ।
ਬਿਲਕੁਲ ਵਧੀਆ ਜੀ, ਤੁਹਾਡੇ ਸਾਰਿਆਂ ਨਾਲ ਗੱਲਾਂ ਮਾਰ ਕੇ ਬੜਾ ਵਧੀਆ ਲੱਗਦਾ ਹੁੰਦਾ ਮੈਨੂੰ ਹਮੇਸ਼ਾ ਹੀ। ਹੋਰ ਦੱਸੋ ਤੁਹਾਨੂੰ ਕੀ ਯਾਦ ਆਇਆ, ਕਿਹੜੀ ਖੇਡ ਯਾਦ ਆਈ ਆ?
ਮੈਨੂੰ ਖੇਡ ਨੀ ਯਾਦ ਆਈ, ਮੈਂ ਨਾ ਕੁਛ ਕੁ ਦਿਨਾਂ ਦੇ ਤੋਂ ਨਾ ਆਪਣੇ ਬੱਚੇ ਨਾਲ ਕਾਰਡਸ ਖੇਲ ਰਿਹਾ ਜਿੱਦਾਂ ਹੋ ਗਿਆ 2-3 ਹਫ਼ਤੇ।
ਠੀਕ ਹੈ, ਹਾਂ ਹਾਂ।
ਤੇ ਰਾਤ ਜ਼ਿਆਦਾਤਰ ਅਸੀਂ ਜਿੱਦਾਂ ਸੌਣ ਤੋਂ ਪਹਿਲਾਂ ਆਹ ਚਿੜੀ ਔਰ ਏਦਾਂ ਦੀਆਂ ਗੇਮਾਂ, ਉਹਨੂੰ ਬੜੀ ਪਸੰਦ ਆਈ ਆਹ ਗੇਮ, ਥੋੜੇ ਚਿਰ ਹੋਇਆ ਮੈਂ ਖੇਲਦੇ ਨੂੰ ਉਹਦਾ। ਤੇ
ਜੀ
ਕਾਰ ਖੇਲਦੇ ਹੋਏ ਸਾਡੀ ਕੋਸ਼ਿਸ਼ ਹੁੰਦੀ ਆ ਕਿ, ਕਿਉਂਕਿ ਸਾਡੇ ਵੀ ਨਾ ਜਿਹੜੀ ਇੰਗਲਿਸ਼ ਹੈ ਨਾ ਮੂੰਹ ਤੇ ਚੜ ਚੁੱਕੀ ਆ, ਜੇ ਦੋ ਨੂੰ ਕਹੀਦਾ ਜਾਂ ਠੀਕ ਹੈ ਨਾ। ਹੁਣ ਮੈਂ ਟਰਾਈ ਕਰਦਾ ਹੁੰਦਾ, ਮੇਰੇ ਤੋਂ ਵੀ ਕਈ ਵਾਰੀ ਪੰਜਾਬੀ ਵਿੱਚ ਨਹੀਂ ਬੋਲਿਆ ਜਾਂਦਾ ਠੀਕ ਹੈ ਨਾ, ਕਿਉਂਕਿ ਸਾਡੇ ਯੂਜ ਟੂ ਹੋ ਗਏ ਆ। ਲੇਕਿਨ ਫੇਰ ਵੀ ਮੈਂ ਹੁਣ ਕੋਸ਼ਿਸ਼ ਕਰਦਾ, ਤੇ ਮੈਂ ਚੈੱਕ ਕੀਤਾ ਬੱਚੇ, ਉਹ ਕਹਿੰਦਾ ਨਾ ਤਾਂ ਮੇਰਾ ਬੱਚਾ ਵੀ ਮਗਰ ਹੁਣ ਗਿਣਤੀ ਜੇ ਸਿੱਖਾਂ ਦੇ ਲਏ 2 ਜਾਂ 3 ਏਦਾਂ ਬੋਲਣ ਲੱਗ ਪਿਆ ਆ।
ਨਹੀਂ ਬਿਲਕੁਲ ਸਹੀ ਗੱਲ ਆ, ਤੁਸੀਂ ਸਹੀ ਕਿਹਾ, ਸਾਨੂੰ ਆਪਣੇ ਆਪ ਤੇ ਨਜ਼ਰ ਰੱਖਣੀ ਚਾਹੀਦੀ ਪਹਿਲਾਂ, ਵੀ ਅਸੀਂ ਕੀ ਕਿੱਦਾਂ ਬੋਲ ਰਹੇ ਉਹਨਾਂ ਨਾਲ, ਕੀ ਸਿਖਾ ਰਹੇ ਆ
ਠੀਕ ਹੈ ਨਾ। ਤੇ ਮੈਂ ਫਿਰ ਉਹਦੇ ਵਿੱਚੋਂ ਆਹ ਕੱਢਿਆ ਕਿ ਜਿੱਦਾਂ ਅਸੀਂ ਕਾਰਦੇ ਆ, ਘੱਟੋ ਘੱਟ ਗਿਣਤੀ ਉਹ ਸਿਖਾ ਸਕਦੇ ਨਾ, ਚਲੋ ਉਹ ਡਿਫੈਂਡ ਕਰਦੇ ਆ ਗੇਮ ਆਵੇ ਉਹਨੂੰ ਨਾ ਆਵੇ ਨਾ।
ਹਾਂ
ਤੇ ਫਿਰ
ਬਿਲਕੁਲ
ਚਿੜੀ ਔਰ ਖੇਲੀ ਦਾ ਕਈ ਵਾਰੀ ਕਈ ਔਖੇ ਵਰਡ ਹੁੰਦੇ, ਜਿੱਦਾਂ ਬੋਤਾ ਲੈ ਲਓ ਤੁਸੀਂ ਨਾ, ਉਹ ਫਿਰ ਪੁੱਛਦਾ ਕੀ ਆ ਉਹਨੂੰ ਫਿਰ ਇੰਗਲਿਸ਼ ਚ ਦੱਸੋ ਨਾ, ਉਹਦੇ ਨਾਲ ਥੋੜਾ ਉਹਨੂੰ ਪਤਾ
ਚੱਲਦਾ
ਪੰਜਾਬੀ ਚ ਕੀ ਕਹੀਦਾ।
ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ। ਹਾਂ
ਨੈਕਸਟ ਟਾਈਮ ਮੈਂ ਦੇਖਿਆ ਜਦੋਂ ਉਹ ਆਪਣੀ ਟਰਨ ਲੈਂਦਾ ਆ ਤਾਂ ਉਹ ਵੀ ਫਿਰ ਪੰਜਾਬੀ ਚ ਕੋਸ਼ਿਸ਼ ਕਰਦਾ ਕਿ ਹਾਂ ਚਿੜੀ ਨੂੰ ਚਿੜੀ ਕਹਾਂ ਮੈਂ, ਇੰਗਲਿਸ਼ ਵਿੱਚ ਨਾ ਕਹਾਂ ਕੁਛ ਠੀਕ ਹੈ ਨਾ। ਉਹ ਨਾ ਬਹੁਤ ਫਰਕ ਪੈਂਦਾ ਸਾਡੀਆਂ ਗੇਮਾਂ ਦਾ।
ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ, ਉਹਨਾਂ ਦੀ ਪੰਜਾਬੀ ਬੋਲੀ ਜਿਹੜੀ ਆ ਉਹਦੇ ਚ ਵੀ ਬਹੁਤ ਫਰਕ ਪੈਂਦਾ। ਸਿਰਫ ਖੇਡਾਂ ਖੇਡਣ ਲਈ ਨਹੀਂ ਹੁੰਦੀਆਂ, ਇਹਨਾਂ ਖੇਡਾਂ ਦੇ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਸਿੱਖਣ ਨੂੰ ਵੀ, ਅਸੀਂ ਵੀ ਬਹੁਤ ਕੁਝ ਨਾ, ਕਿਉਂਕਿ ਦੇਖੋ ਜਦੋਂ ਕੋਈ ਸਿਖਾਉਂਦਾ ਆ ਤੇ ਫਿਰ ਸਿੱਖਣਾ ਔਖਾ ਹੁੰਦਾ, ਬੱਚੇ ਦੇਖ ਕੇ ਔਰ ਇੰਜੋਏ ਕਰਕੇ ਜ਼ਿਆਦਾ ਸਿੱਖਦੇ ਆ। ਅਸੀਂ ਵੀ ਏਦਾਂ ਹੀ ਸਿੱਖਿਆ ਆ ਜੀ, ਹੁਣ ਜੇ ਦੇਖੀਏ ਤੇ ਜਿਹੜੀ ਪੰਜਾਬੀ ਅਸੀਂ ਸਕੂਲਾਂ ਚ ਪੜ੍ਹੀ ਆ ਉਹਦੇ ਕਰਕੇ ਤਾਂ ਸਾਡੀ ਪੰਜਾਬੀ ਇੰਨੀ ਜ਼ਿਆਦਾ ਮਜ਼ਬੂਤ ਨਹੀਂ, ਸਾਡੀ ਪੰਜਾਬੀ ਜਿਹੜੀਆਂ ਗਾਲਾਂ ਖਾਧੀਆਂ ਆ ਉਹ ਵੀ ਪੰਜਾਬੀ ਚ ਖਾਧੀਆਂ ਆ, ਜਿਹੜੇ ਘਰ ਦੇ ਅਖਾਣ ਮੁਹਾਵਰੇ ਬੋਲ ਕੇ ਸਾਨੂੰ ਮੱਤਾਂ ਦਿੰਦੇ ਹੁੰਦੇ ਸੀਗੇ ਉਹ ਵੀ ਪੰਜਾਬੀ ਚ ਹੁੰਦੇ ਸੀਗੇ। ਸੋ ਸਾਡੀ ਲੈਂਗੁਏਜ ਦੀ ਜਿਹੜੀ ਪਕੜ ਆ ਉਹ ਇਸ ਕਰਕੇ ਮਜ਼ਬੂਤ ਆ ਕਿ ਅਸੀਂ ਬਚਪਨ ਚ ਹਰ ਚੀਜ਼ ਹੰਡਾਈ ਹੋਈ ਆ, ਹਰ ਚੀਜ਼ ਇਸ ਬੋਲੀ ਦੇ ਵਿੱਚ ਜਿਹੜੀ ਆ ਉਹ ਪੜ੍ਹੀ ਸੁਣੀ ਤੇ ਬੋਲੀ ਆ। ਸੋ ਬਿਲਕੁਲ ਜੀ, ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜ਼ਰੂਰ ਜੋੜਨਾ ਚਾਹੀਦਾ।
ਤੇ ਮੈਂ ਨਾ
ਜੀ
ਹਾਈ ਰੈਂਡ ਸਿੱਕ ਵੀ ਖੇਲਦਾ ਹੁੰਦਾ ਕਦੇ ਕਦੇ, ਤੇ ਲੇਕਿਨ ਕਦੇ ਘਰ ਦੇ ਵਿੱਚ ਹੁੰਦੇ ਨਾ ਜਿਆਦਾ ਜਗ੍ਹਾ ਨੀ ਹੁੰਦੀ, ਤੇ ਲੇਕਿਨ ਮੈਂ ਉਹਨੂੰ ਹੁੰਦਾ ਕਿ ਹਾਂ ਜਦੋਂ ਮੈਂ ਅਸੀਂ ਛੋਟੇ ਹੁੰਦੇ ਸੀਗੇ ਤਾਂ ਅਸੀਂ ਪਿੰਡਾਂ ਵਿੱਚ ਕਿਸੇ ਦੇ ਘਰ ਵੀ ਜਾ ਕੇ ਲੁਕ ਜਾਈਦਾ ਸੀਗਾ, ਤੇ ਕਈ ਵਾਰੀ ਤਾਂ ਮਤਲਬ ਲੱਭੇ ਨੀ ਹੁੰਦਾ ਸੀ ਉਹ ਮੈਨੂੰ।
ਸਹੀ ਗੱਲ ਆ ਬਿਲਕੁਲ।
ਉਹ ਮੈਨੂੰ ਕਹਿੰਦਾ ਅਸੀਂ ਉਹ ਮੈਨੂੰ ਕਹਿੰਦਾ ਅਸੀਂ ਇੰਡੀਆ ਕਦੋਂ ਜਾਣਾ ਆ ਦੱਸੋ ਹੁਣ ਵੇ।
ਹਾਂ ਸੱਚੀ ਗੱਲ ਆ, ਨਹੀਂ ਜਾ ਕੇ ਆਓ ਸੰਦੀਪ ਜੀ। ਔਰ ਜੇ ਜਿਹੜੀਆਂ ਖੇਡਾਂ ਤੁਸੀਂ ਜਿੱਥੇ ਖੇਡਦੇ ਹੁੰਦੇ ਸੀ ਉਹ ਜਰੂਰ ਉਹਨੂੰ ਵੀ ਉਹ ਚੀਜ਼ਾਂ ਉਹ ਥਾਂ ਦਿਖਾਉਣੇ ਬਣਦੇ ਆ ਸਾਨੂੰ।
ਕਈ ਗੇਮਾਂ ਮੈਂ, ਕਿਉਂਕਿ ਮੈਂ ਨਾ ਪੰਜਾਬ ਤੋਂ ਨੀ ਮਤਲਬ ਉੱਤਰਾਖੰਡ ਤੋਂ ਆ, ਮੇਰਾ ਬਚਪਨ ਉੱਥੇ ਬੀਤਿਆ
ਜੀ,
ਕਈ ਗੇਮਾਂ ਅਸੀਂ ਖੇਡਦੇ ਸੀ ਉਹ ਹੁਣ ਉਹਨਾਂ ਦੇ ਨਾਮ ਨੀ ਮੈਨੂੰ ਪਤਾ ਸੀਗੇ, ਲੇਕਿਨ ਜਿੱਦਾਂ ਸਾਡਾ ਪ੍ਰੋਗਰਾਮ ਪੂਰੀ ਦਾ ਆਇਆ ਨਾ ਫੇਰ ਉਹਨਾਂ ਨੂੰ ਯਾਦ ਹੁੰਦਾ ਕਿ ਅੱਛਾ ਇਹਨੂੰ ਆਹ ਕਹਿੰਦੇ ਸੀਗੇ।
ਹਾਂ ਬਿਲਕੁਲ ਠੀਕ ਆ, ਬਿਲਕੁਲ ਬਿਲਕੁਲ। ਪਰ ਜਿੰਨਾ ਵੀ ਹੋ ਸਕੇ ਬੱਚਿਆਂ ਨੂੰ ਥੋੜਾ ਜੋੜੋ, ਔਰ ਅਸੀਂ ਇਹ ਗੱਲ ਕਹਿੰਦੇ ਆ ਜੀ।
ਮੈਂ ਕਈ ਦਿਨਾਂ ਬਾਅਦ ਤੁਹਾਡਾ ਪ੍ਰੋਗਰਾਮ ਸੁਣਿਆ ਤੇ ਚੰਗਾ ਲੱਗਾ, ਤੇ ਚਲੋ ਠੀਕ ਹੈ ਮੈਂ ਥੋੜਾ ਬਿਜ਼ੀ ਸੀ ਹੈ ਅਸੀਂ ਕਰਦੇ
ਹਾਂ। ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਬੱਚਿਆਂ ਨੂੰ ਉਹ ਜਗ੍ਹਾ ਬੇਸ਼ੱਕ ਬਦਲ ਗਈਆਂ, ਪੰਜਾਬ ਬਹੁਤ ਬਦਲ ਗਿਆ ਆ, ਪਰ ਸਾਡੀਆਂ ਯਾਦਾਂ ਵਾਲਾ ਪੰਜਾਬ ਜਿਉਂ ਦਾ ਤਿਉਂ ਆ ਸਾਡੇ ਸਭ ਦੇ ਮਨਾਂ ਦੇ ਅੰਦਰ। ਸੋ ਬੱਚਿਆਂ ਨੂੰ ਥੋੜਾ ਬਹੁਤ ਉੱਥੇ ਦੇ ਨਾਲ ਜੋੜ ਕੇ ਰੱਖੀਏ। ਗੱਲ ਕਰਦੀ ਪਈ ਆ, ਏਦਾਂ ਦੀ ਗੱਲ ਨੀ ਹੈਗੀ ਭਈ ਮੇਰਾ ਬੇਟਾ ਵੀ ਆ ਉਹਦੀ ਪੰਜਾਬੀ ਵੀ ਬਹੁਤ ਵਧੀਆ ਨੀ ਆ, ਪਰ ਕੋਸ਼ਿਸ਼ ਜ਼ਰੂਰ ਕਰਦੀ ਹੁੰਦੀ ਆ। ਐਕਸੈਂਟ ਉਹਦਾ ਵੀ ਉਹੀ ਪੰਜਾਬੀ ਬੋਲਦਾ ਤੇ ਦੂਸਰਾ ਹੀ ਆਉਂਦਾ ਇੰਗਲਿਸ਼ ਵਾਲਾ। ਸੋ ਬਥੇਰੀ ਕੋਸ਼ਿਸ਼ ਕਰਦੀ ਹੁੰਦੀ ਆ, ਪਰ ਚਲੋ ਜੀ ਉਹਨਾਂ ਨੇ ਇਹ ਵੀ ਇੱਥੇ ਵੀ ਰਹਿਣਾ ਆ, ਇੱਥੇ ਦੀ ਬੋਲੀ ਦੇ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਆ, ਇੱਥੇ ਦੇ ਕਾਰ ਵਿਹਾਰ ਵੀ ਉਹਨਾਂ ਨੇ ਕਰਨੇ ਆ, ਅੰਗਰੇਜ਼ੀ ਦੇ ਵਿੱਚ ਹੀ ਕਰਨੇ ਆ, ਪਰ ਸਾਡਾ ਜਿਹੜਾ ਮੋਹ ਦੇ ਤਾਂਦੇ ਆ ਉਹ ਪੰਜਾਬੀ ਨਾਲ ਜੁੜੇ ਹੋਏ ਆ ਜੀ। ਹੈਲੋ, ਹਾਂਜੀ, ਹੈਲੋ,
ਹੈਲੋ,
ਹਾਂਜੀ, ਬੜੀ ਦੇਰ ਕਰਦੀ ਮਿਹਰਬਾਨ ਤੇ ਆਤੇ, ਸਤਿ ਸ਼੍ਰੀ ਅਕਾਲ। ਅੱਜ ਫੇਰ ਸੁੱਤਾ ਰਹਿ ਗਿਆ ਧਨੀ ਮੈਨੂੰ ਲੱਗਦਾ। ਠੀਕ ਠਾਕ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
ਬਸ ਵਧੀਆ ਜੀ, ਬਹੁਤ ਵਧੀਆ। ਹੋਰ ਸੁਣਾਓ ਤੁਸੀਂ ਠੀਕ ਠਾਕ? ਹੋਰ ਭਾਈ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਮੈਂ ਅੱਜ
ਹੋਰ ਕਿਦਾਂ, ਘਰ ਪਰਿਵਾਰ ਠੀਕ ਠਾਕ?
ਹਾਂਜੀ ਹਾਂਜੀ, ਬਹੁਤ ਵਧੀਆ ਜੀ।
ਅੱਛਾ ਮੈਂ ਇੱਕ ਗੱਲ ਦੱਸਾਂ ਕੀ ਹੁੰਦਾ ਮੇਰੇ ਨਾਲ, ਮੈਨੂੰ ਅਕਸਰ ਇਹ ਸੁਪਨਾ ਆਉਂਦਾ ਹੁੰਦਾ ਹੈ ਮੰਗਲਵਾਰ ਦੀ ਰਾਤ ਨੂੰ, ਅਕਸਰ ਇਹ ਕਿਉਂਕਿ ਮੇਰੀ ਮੰਗਲਵਾਰ ਨੂੰ ਨਾ ਫੁੱਲ ਡੇ ਜੋਬ ਹੁੰਦੀ ਆ ਤੇ ਮੈਂ ਬੜੀ ਟਾਇਰਡ ਹੋਈ ਹੁੰਦੀ ਆ, ਤੇ ਮੈਨੂੰ ਇਹ ਵੀ ਹੁੰਦਾ ਵੀ ਅਗਲੇ ਦਿਨ ਪ੍ਰੋਗਰਾਮ ਵੀ ਆ, ਪਰ ਫਿਰ ਇਸੇ ਸੁਰਤ ਨਾਲ ਸੌਂਗੀ ਵੀ ਜਾਗ ਆ ਜਾਵੇ, ਜੇ ਅਲਾਰਮ ਲਗਾਇਆ ਵੀ ਹੁੰਦਾ, ਪਰ ਮੈਨੂੰ ਹਮੇਸ਼ਾ ਸੁਪਨਾ ਇਹ ਆਊਗਾ ਵੀ ਮੈਂ ਪ੍ਰੋਗਰਾਮ ਨੀ ਕੀਤਾ, ਪ੍ਰੋਗਰਾਮ ਨਿਕਲ ਗਿਆ ਮੇਰਾ। ਅੱਜ ਰਾਤੀ ਵੀ ਮੈਨੂੰ ਇਹੀ ਸੁਪਨਾ ਆਇਆ ਵੀ ਮੇਰੇ ਤੋਂ ਪ੍ਰੋਗਰਾਮ ਨੀ ਹੋਇਆ, ਤੇ ਮੈਂ ਸਵੇਰੇ ਉੱਠਦੀ ਆ ਤੇ ਫਿਰ ਮੈਂ ਸੋਚਦੀ ਆ ਮੈਨੂੰ ਸਰਬਜੀਤ ਭਾਅ ਜੀ ਨੇ ਵੀ ਨੀ ਫੋਨ ਕੀਤਾ ਵੀ ਪ੍ਰੋਗਰਾਮ ਲੰਘ ਗਿਆ ਤੂੰ ਉੱਠ ਜਾ। ਹਾਂ, ਤੁਹਾਡੇ ਅਲਾਰਮ ਨੇ ਧੋਖਾ ਦਿੱਤਾ ਅੱਜ ਤੁਹਾਨੂੰ ਫੇਰ।
ਮੈਂ ਉੱਠਿਆ 9:30, ਮੈਂ ਕਿਹਾ ਇਹਦੇ ਕੰਮ ਕੀ ਖਰਾਬ ਹੋ ਗਿਆ, ਉੱਠ ਕੇ ਫਟਾਫਟ ਮੈਂ ਭੱਜਿਆ ਬੁੱਸ ਬੱਸ ਕਰੋ ਪਹਿਲਾਂ। ਮੈਂ ਤੇ ਉਹ ਕੱਲ ਨਾ ਕੱਲ ਦੀ ਗੱਲ ਕੱਲ ਮੈਂ ਕੁਲਦੀਪ ਕੌਰ ਭੈਣ ਨੂੰ ਫੋਨ ਕੀਤਾ, ਮੈਂ ਕੁਲਦੀਪ ਕੱਲ ਮੈਂ ਆਉਣਾ, ਕੱਲ ਮੈਂ ਰੌਣਕ ਲਾਉਣੀ ਆ ਪੂਰੀ, ਕੱਲ ਮੈਂ ਗਾਣੇ ਸੁਣਾਉਣੇ 2-3।
ਵਾਹ, ਅੱਛਾ ਠੀਕ ਆ।
ਤੇ ਕਹਿੰਦੀ ਠੀਕ ਆ ਠੀਕ ਆ, ਆਜੋ ਆਜ ਛੇਤੀ ਆਜੋ। ਮੈਂ ਕਿਹਾ ਚੱਲ ਠੀਕ। ਉਹ ਕੁਲਦੀਪ ਕੌਰ, ਮੈਂ ਦੇਖਿਆ ਕੁਲਦੀਪ ਕੌਰ ਦਾ ਆਪਣਾ ਗੱਲ ਸੁਣਾਉਣ ਆਉਂਦੇ ਆ 10:50 ਦੇ,
9:00
ਮਤਲਬ ਤੁਸੀਂ ਸੋਚਿਆ ਤੁਸੀਂ ਮਤਲਬ ਕਈ ਵਾਰੀ ਆਪਾਂ ਦੇਖਦੇ ਨਾ ਜਾਂ ਸਾਨੂੰ ਸਾਡੇ ਸਿਆਣੇ ਜਾਂ ਹੋਰ ਵੀ ਕਾਫੀ ਲੋਕੀ ਤੁਹਾਨੂੰ ਮਿਲਦੇ ਸਾਨੂੰ ਇਹੀ ਗੱਲ ਕਹਿੰਦੇ ਨਾ ਕਿ ਜ਼ਰੂਰੀ ਨੀ ਹੁੰਦਾ ਕਿ ਜਿਹੜੇ ਪਾਪ ਕੀਤੇ ਆ ਪਾਪ ਧੋਣ ਵਾਸਤੇ ਸਾਨੂੰ ਦਾਨ ਪੁੰਨ ਜਾਂ ਤੀਰਥਾਂ ਤੇ ਇਸ਼ਨਾਨ ਕੀਤਾ ਜਾਵੇ। ਕਹਿੰਦੇ ਸਟੇਟ ਬੈਂਕ ਆਫ ਇੰਡੀਆ ਜਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ ਖੜਾ ਕੇ ਵੀ ਪਾਪ ਧੋਤੇ ਜਾ ਸਕਦੇ ਨੇ।
ਠੀਕ ਆ।
ਚਾਰ ਕਾਉਂਟਰ ਤੇ ਧੱਕੇ ਖਾਣ ਤੋਂ ਬਾਅਦ ਨਾ ਬਾਹਰ ਮਤਲਬ ਬੈਲੈਂਸ ਜਿਹੜਾ ਦੱਸਦੇ ਆ ਨਾ ਮੈਡਮ ਗੁਪਤਾ ਜੀ, ਉਹ ਪਤਾ ਲੱਗਦਾ ਕਿ ਮੈਡਮ ਕੌਣ ਹੈਗੇ ਆ। ਤੇ ਕਹਿੰਦੇ ਉਹਨੂੰ ਲੱਭਣ ਵਾਸਤੇ ਪਹਿਲਾਂ ਤੇ ਬੜੀ ਮਤਲਬ ਉਹਨੂੰ ਲੱਭਣ ਵਾਸਤੇ ਬੜੀ ਚਿੱਟਲ ਕਰਨੀ ਪੈਂਦੀ ਕਿ ਬੰਦਾ ਹੈ ਕਿਹੜਾ, ਕਿੱਥੇ ਹੈ ਨਾ, ਕੌਣ ਆ। ਕਹਿੰਦੇ ਲੈਵਲ 1 ਕੰਪਲੀਟ ਹੀ ਹੁੰਦਾ ਤੇ ਮੈਡਮ ਦਾ ਕਾਊਂਟਰ ਪਤਾ ਚੱਲ ਜਾਂਦਾ, ਪਰ ਅਜੇ ਥੋੜਾ ਜਿਹਾ ਇੰਤਜ਼ਾਰ ਹੀ ਕਰਨਾ ਪੈਂਦਾ ਕਿਉਂਕਿ ਮੈਡਮ ਅਜੇ ਸੀਟ ਤੇ ਨੀ ਹੁੰਦੇ। ਲਗਭਗ ਕਹਿੰਦੇ 15 ਮਿੰਟ ਚਸ਼ਮਾ ਜਿਹਾ ਲਾਏ ਬਜ਼ੁਰਗ ਜੀ ਔਰਤ, ਕਹਿੰਦੇ ਚੁੰਨੀ ਸਾਂਭਦੀ ਹੋਈ ਯੂਨੀਕੋਰ ਦੀ, ਕਹਿੰਦੇ ਜਿਹੜੀ ਯੂਨੀਕੋਰ ਦੀ 2G ਸਪੀਡ ਹੁੰਦੀ ਹੈ ਨਾ, ਉਹਦੇ ਨਾਲ ਚੱਲਦੇ ਚੱਲਦੇ ਮੈਡਮ ਆਪਣੀ ਸੀਟ ਤੇ ਆ ਜਾਂਦੇ ਆ। ਕਹਿੰਦਾ ਵੀ ਮੈਡਮ ਨੂੰ ਖੈਰ ਮਤਲਬ ਖਾਤੇ ਦਾ ਜਿਹੜਾ ਬੈਲੈਂਸ ਪੁੱਛਦੇ ਆ ਤੇ ਮੈਡਮ ਸਾਨੂੰ ਜਿੱਦਾਂ ਏਦਾਂ ਉਹ ਨਜ਼ਰਾਂ ਨੀ ਥੱਲੇ ਕਰਦੀਆਂ, ਐਨਕਾਂ ਥੱਲੇ ਕਰਕੇ ਏਦਾਂ ਦੇਖਣ ਲੱਗ ਪੈਂਦੀ ਆ,
ਤੇ
ਉਹ ਏਦਾਂ ਉਹ ਇਵੇਂ ਘੂਰਦੀ ਆ ਜਿੱਦਾਂ ਮਤਲਬ ਕਿ ਉਹਨਾਂ ਨੂੰ ਅਸੀਂ ਗਾਲ ਨੀ ਕੱਢਦੇ ਪਈ ਹੁੰਦੀ, ਤੇ ਖਾਤਾ ਪੁੱਛਣਾ ਆ ਗਿਆ। ਆਪਾਂ ਕੀ ਹੁੰਦਾ ਜੀ, ਆਪਾਂ ਵੀ ਆਪਣਾ ਮੂੰਹ ਜਾ ਏਦਾਂ ਦਾ ਬਣਾ ਲਈਦਾ ਜਿਵੇਂ ਸੁਨਾਮੀ ਵਿੱਚ ਸਾਡਾ ਘਰ ਉੱਜੜ ਗਿਆ।
ਉਧਰੋਂ
ਜਿਹੜੀ ਗੁਪਤਾ ਮੈਡਮ ਸਾਹਮਣੇ ਸਾਹਮਣੇ ਬੈਠੀ ਹੁੰਦੀ ਆ, ਉਹ ਸਾਡਾ ਬੂਟਾ ਵੇਖ ਕੇ ਸਾਡੇ ਤਰਸ ਜਿਹਾ ਕਰ ਲੈ ਪੈਂਦੀ ਆ ਬੈਲਨ ਦੱਸਣ ਵਾਸਤੇ ਨਾ, ਦੱਸਣ ਦਾ ਕੰਮ ਮਤਲਬ ਮਨ ਬਣਾ ਲੈਂਦੀ ਹੈ, ਪਰ ਏਡਾ ਵੱਡਾ ਕੰਮ ਭਾਰੀ ਕੰਮ ਕਹਿੰਦਾ ਕਲਮ ਕੱਲੀ ਤੇ ਗੱਲ ਬਾਤ ਕਰ ਨੀ ਸਕਦੀ। ਤੇ ਮੈਡਮ ਮੈਡਮ ਜਿਹੜੀ ਲਾਗੇ ਬੈਠੇ ਮੈਡਮ ਜਿਹੜੇ ਲਾਗੇ ਬੈਠੇ ਹੁੰਦੇ ਨਾ ਉਹ ਮਿਸ਼ਰਾ ਜੀ ਨੂੰ ਫੋਨ ਮਾਰ ਦਿੰਦੇ ਆ ਤੇ ਉਹ ਕਹਿੰਦੇ ਮਿਸ਼ਰਾ ਜੀ ਅੰਬੈਲੈਂਸ ਕਿਵੇਂ ਪਤਾ ਕਰਦੇ, ਕਿਉਂਕਿ ਪਹਿਲਾਂ ਗੱਲ ਹੋਰ ਹੁੰਦੀ ਸੀ, ਪਹਿਲਾਂ ਮਤਲਬ ਕਾਪੀ ਕਿਤਾਬਾਂ ਤੇ ਹੁੰਦਾ ਸੀ ਤੇ ਹੁਣ ਕੰਪਿਊਟਰ ਆ ਗਿਆ, ਕੰਪਿਊਟਰ ਤੇ ਚਲਾਉਣਾ ਆਉਂਦਾ ਨੀ ਪੁਰਾਣੀਆਂ ਮੈਡਮਾਂ ਨੂੰ। ਇਧਰਲੇ ਪਾਸੇ ਜਿਹੜੇ ਮਿਸ਼ਰਾ ਜੀ ਹੁੰਦੇ ਉਹ ਵੀ ਆਪਣਾ ਗਿਆਨ ਮਤਲਬ ਕਿ ਗਿਆਨ ਦਾ ਖਜ਼ਾਨਾ ਖੋਲ ਦਿੰਦੇ ਆ, ਦੱਸਣ ਲੱਗ ਪੈਂਦੇ ਆਪਣੇ ਆਪ ਨੂੰ। ਤੇ ਉਹ ਕਹਿੰਦੇ ਕਿ ਪਹਿਲਾਂ ਮਤਲਬ ਜਿੱਦਾਂ ਮਤਲਬ ਮਿਸ਼ਰਾ ਜੀ ਉਹਨੂੰ ਕਹਿੰਦਾ ਕਹਿੰਦਾ ਪਹਿਲਾਂ ਪਹਿਲਾਂ ਤਾਂ ਖਾਤੇ ਦੇ ਕਹਿੰਦਾ ਅੰਦਰ ਜਾ ਕੇ ਨਾ ਕਲੋਜ਼ਿੰਗ ਬੈਲੈਂਸ ਤੇ ਕਲਿੱਕ ਕਰਨ ਨਾਲ ਬੈਲੈਂਸ ਆ ਜਾਂਦਾ ਸੀ। ਤੇ ਭਾਰਤ ਕਹਿੰਦਾ ਹੁਣ ਸਿਸਟਮ ਜਿਹੜਾ ਨਾ ਜਿਹੜਾ ਹੁਣ ਸਿਸਟਮ ਆ ਬਦਲ ਗਿਆ ਤੇ ਉਹ F5 ਇੱਕ ਮਤਲਬ ਉੱਥੇ ਨਾ ਲੈਣ ਤੇ ਬਟਨ ਹੁੰਦੇ F1 ਤੋਂ ਲੈ ਕੇ F12 ਤੱਕ ਤੇ ਕਹਿੰਦਾ ਉਹਨੂੰ ਉਹਨੂੰ ਦਬਾਓ ਉਹਨੂੰ ਦਬਾਓ ਤੇ ਬੈਲੈਂਸ ਕਹਿੰਦਾ ਆ ਜਾਂਦਾ ਆ। ਤੇ ਮੈਡਮ ਜੀ ਚਸ਼ਮਾ ਜਿਹੜੀ ਕਹਿੰਦੀ ਠੀਕ ਠਾਕ ਕਰਦੀ ਕਹਿੰਦਾ ਕੀ ਬੋਰਡ ਵੱਲ 2-3 ਵਾਰੀ ਦੇਖਦੀ ਆ ਤੇ ਉਹਨੂੰ ਲੱਭਦਾ ਲੁਭਦਾ ਹੈ ਨੀ, ਉਹਨੂੰ ਪਤਾ ਨੀ ਲੱਗਦਾ ਕੰਪਿਊਟਰ ਤੇ ਚਲਾਇਆ ਨੀ ਹੁੰਦਾ ਤੇ ਉਹਨੂੰ ਲੱਭਦਾ ਹੀ ਲੱਭਣਾ ਪਤਾ ਨੀ ਲੱਗਦਾ। ਉਸ ਤੋਂ ਬਾਅਦ ਫੇਰ ਉਹਨੂੰ ਕਹਿੰਦੀ ਆ ਕਿ F1 ਕਿੱਥੇ ਆ, ਮਿਸ਼ਰਾ ਜੀ ਨੂੰ ਕਹਿੰਦੀ ਆ। ਤੇ ਉਹ ਕਹਿੰਦਾ ਵੀ ਜਿਹੜੀ ਉੱਥੇ ਬੱਤੀਆਂ ਜਗਦੀਆਂ ਪਈਆਂ ਉਹਦੇ ਨੀਚੇ ਇੱਕ ਲੰਬੀ ਲਾਈਨ ਆ ਉੱਥੇ ਉੱਥੇ ਲਿਖਿਆ ਹੈਗਾ। ਤੇ ਉਹਨੇ ਜੇ ਤੂੰ ਕੀ ਹੁੰਦਾ ਉਹਨੇ ਜੇ ਸੀਜ਼ਨ ਜਿਹੜਾ ਐਕਸਪਾਇਰ ਹੋ ਜਾਂਦਾ ਤੇ ਉੱਥੇ ਕੰਪਿਊਟਰ ਤੇ ਹੋਣਾ ਸ਼ੁਰੂ ਹੋ ਜਾਂਦਾ ਕਿ ਪਲੀਜ਼ ਚੈੱਕ ਯੂਅਰ ਕਨੈਕਸ਼ਨ। ਇਧਰੋਂ ਕਹਿੰਦਾ ਮੈਡਮ ਜੀ ਆਪਣੇ ਹੱਥ ਚੜ੍ਹ ਦਿੰਦੇ ਤੇ ਕਹਿੰਦੇ ਇੱਕ ਨਜ਼ਰ ਮੇਰੀ ਗਰੀਬੀ ਤੇ ਲਾਚਾਰੀ ਨਾਲ ਪੁੱਤੇ ਬੂਥੇ ਵੱਲ ਵੇਖਣ ਲੱਗ ਪੈਂਦੀ ਹੈ ਕਿ ਉਹਨੂੰ ਨਹੀਂ ਪਤਾ ਲੱਗਾ ਕੁਛ ਵੀ। ਅੱਗੇ ਉਹ ਕਹਿੰਦੀ ਸੋਰੀ ਜੀ ਸਰਵਰ ਚ ਪ੍ਰੋਬਲਮ ਆ, ਬੋਲਣ ਨਾਲ ਜਦੋਂ ਠੀਕ ਆ। ਉਸੇ ਤਰ੍ਹਾਂ ਹੀ ਹੁੰਦਾ ਜਿਵੇਂ ਕਹਿੰਦਾ ਪੁਰਾਣੀ ਫਿਲਮਾਂ ਦੇ ਵਿੱਚ ਡਾਕਟਰ ਨੀ ਹੁੰਦੇ ਆਪਰੇਸ਼ਨ ਥੀਏਟਰ ਤੋਂ ਬਾਹਰ ਨਿਕਲਦੇ ਆ ਕਿ ਸੋਰੀ ਅਸਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਤੁਸੀਂ ਠੱਗ ਸਾਨੂੰ ਚੜ੍ਹ ਗਏ।
ਸਹੀ ਆ ਸਹੀ ਆ ਠੀਕ ਆ।
ਤਿੰਨ ਲੈਣਾ ਲਿਖਿਆ ਸੀ ਮੈਂ ਕਹਿੰਦਾ ਔਖੇ ਹੋ ਕੇ ਬਾਪੂ ਨੇ ਮਲੀ ਸਾਹਿਬ ਗੱਲ ਸੁਣਨ ਵਾਲੀ ਮਲੀ ਸਾਹਿਬ ਨੀ
ਆਈ ਨੀ ਮਲੀ ਸਾਹਿਬ ਵੀ ਅੱਜ
ਅੱਛਾ ਆਈ ਨੀ ਚਲੋ
ਚੁੱਪਚਾਪ ਸੁਣਦੇ ਹੁਣ ਤੇ ਕਹਿ ਨੀ ਸਕਦੀ ਮੈਂ
ਔਖੇ ਹੋ ਕੇ ਬਾਪੂ ਨੇ ਭੇਜਿਆ ਮੈਨੂੰ ਬਾਹਰ ਕਹਿੰਦਾ ਕਰਕੇ ਮਿਹਨਤ ਪੂਰੀ ਉਹਦੇ ਸੁਪਨੇ ਕਰਨੇ ਮੈਂ ਸਕਾਰ
ਠੀਕ ਆ
ਕਹਿੰਦਾ 2-3 ਸਾਲ ਰੁਕ ਜਾ ਬਾਪੂ ਤੇਰੀ ਹਰ ਖੁਸ਼ੀ ਪਗਾਉਣੀ ਆ ਕਹਿੰਦਾ ਜਦੋਂ ਮੈਂ ਹੋ ਗਿਆ ਪੱਕਾ ਪਿੰਡ ਕਹਿੰਦਾ 3 ਮੰਜ਼ਲੀ ਕੋਠੀ ਮੈਂ ਪਾਉਣੀ ਆ।
ਵਾਹ ਜੀ ਵਾਹ
ਕਹਿੰਦਾ ਫੀਸਾਂ ਭਰ ਕੇ ਬਾਪੂ ਤੇਰਾ ਕਰਜ਼ਾ ਲਾ ਕੇ ਛੋਟਾ ਮੋਟਾ ਕੰਮ ਚਲਾ ਕੇ ਮਤਲਬ ਛੋਟਾ ਮੋਟਾ ਆਪਣਾ ਕੰਮ ਚਲਾ ਕੇ ਗਿੱਲ ਫਾਈਨਾਂਸ ਕੋਲੋਂ ਲੋਨ ਕਰਾ ਕੇ
ਠੀਕ ਹੈ
ਅਰਦਾਸ ਗੁਰੂ ਘਰ ਕਰਵਾਉਣੀ ਹੈ ਬਸ 2-3 ਸਾਲ ਰੁਕ ਜਾ ਬਾਪੂ ਮੰਜ਼ਲੀ 3 ਕੋਠੀਆਂ ਪਿੰਡ ਪਾਉਣੀ ਹੈ
3 ਕੋਠੀਆਂ ਪਾਉਣੀ ਆ ਵਾਹ ਜੀ ਵਾਹ ਬਿਲਕੁਲ
ਕਹਿੰਦਾ ਪੱਕਾ ਹੋ ਕੇ ਪਿੰਡ ਮੈਂ ਜਾਣਾ ਮਿਸ ਪੂਜਾ ਦਾ ਖਾਣਾ ਲਾਉਣਾ
ਤੁਹਾਡੀ ਨੂੰ ਅੱਛਾ
ਮਿਸ ਪੂਜਾ ਠੀਕ ਹੈ ਮਿਸ ਪੂਜਾ ਸਾਰੇ ਜਾਣਦੇ ਨੇ ਜਿਹੜੇ ਵੱਡੇ
ਹਾਂ ਬਿਲਕੁਲ ਬਿਲਕੁਲ ਬਣਦਾ ਜੀ ਬਣਦਾ
ਪੱਕਾ ਹੋ ਕੇ ਪਿੰਡ ਮੈਂ ਜਾਣਾ ਮਿਸ ਪੂਜਾ ਦਾ ਖਾਣਾ ਵੀ ਲਾਉਣਾ ਕਹਿੰਦਾ ਪਿੰਡ ਚ ਪੂਰੀ ਬੱਲੇ ਬੱਲੇ ਕਰਾਉਣੀ ਆ ਬਸ 2-3 ਸਾਲ ਰੁਕ ਜਾ ਬਾਪੂ ਕੋਠੀ ਕਹਿੰਦਾ 3 ਮੰਜ਼ਲੀ ਮੈਂ ਪਿੰਡ ਚ ਪਾਉਣੀ ਹੈ
3 ਮੰਜ਼ਲੀ ਮੈਂ ਪਾਉਣੀ ਆ ਵਾਹ 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 ਧਨੀ ਸਾਹਿਬ ਇਹ ਤੁਹਾਡੀ ਕਲਮ ਚੋ ਆਈਆਂ ਲੱਗਦੀਆਂ ਗੱਲਾਂ ਮੈਨੂੰ
ਮੇਰੀ ਕਲਮ ਕੀ ਮੈਂ ਬੈਠਾ ਨਾ ਟਰੱਕ ਦੇ ਵਿੱਚ ਲਿਖੀ ਜਾਂਦਾ ਮੈਂ ਜੋਰ ਜਾੜ ਕੇ ਲੈਣਾ
ਠੀਕ ਆ ਠੀਕ ਆ ਧਨੀ ਸਾਹਿਬ ਨੇ ਹੁਣ ਸੈਲੀਬ੍ਰਿਟੀ ਬਣਨਾ ਥੋੜੀ ਦੇਰ ਤੱਕ ਜਿਸ ਹਿਸਾਬ ਨਾਲ ਛਾਈ ਪਏ ਆ ਤੁਸੀਂ ਬਹੁਤ ਵਧੀਆ ਜੀ ਬਹੁਤ ਵਧੀਆ ਔਰ ਕੁਲਦੀਪ ਕੌਰ ਦਾਤ ਦੇਣ ਨੂੰ ਲੈ ਤੇ ਕੁਲਦੀਪ ਕੌਰ ਨੇ ਟੋਫੀਆਂ ਭੇਜ ਦਿੱਤੀਆਂ ਉਹ ਜਿਹੜੀਆਂ ਸੰਤਰੇ ਵਾਲੀਆਂ ਗੋਲੀਆਂ ਨੀ ਹੁੰਦੀਆਂ ਸੀਗੀਆਂ ਮਿਲਦੀਆਂ ਓਹਦੀਆਂ ਫੋਟੋਆਂ ਭੇਜੀਆਂ, ਕਹਿੰਦੀ ਆ ਧਨੀ ਨੂੰ ਦੇ ਦੋ ਮੇਰੇ ਵੱਲੋਂ।
ਬਹੁਤ ਬਹੁਤ ਧੰਨਵਾਦ। ਹੁਣ ਪੈਸੇ ਤੁਹਾਡੀ ਭੈਣ ਦੇ ਨਹੀਂ ਸਕਦੀ, ਪੈਸੇ ਤੁਹਾਡੇ ਚੋਂ ਚੰਗਰਾ ਦੋ।
ਛੋਟੇ ਭਰਾਵਾਂ ਨੂੰ ਟੌਫੀਆਂ ਦੇ ਦੀਆਂ ਹੁੰਦੀਆਂ, ਕੋਈ ਗੱਲ ਨੀ।
ਉਹ ਹੁੰਦੇ ਨੀ ਜਿਹੜੀ ਪੁਰਾਣੇ ਜਮਾਨੇ ਵਿੱਚ ਸਿੰਗਰ ਹੁੰਦੇ, ਜਿਹੜੇ ਮਾੜੇ ਸਿੰਗਰ ਹੁੰਦੇ ਸੀ, ਉਹਨਾਂ ਨੂੰ ਪੈਸੇ ਪੂਸੇ ਲੋਕ ਕੱਟ ਦਿੰਦੇ, ਆਂਡੇ ਉਂਡੇ ਲੋਕੀ ਜਾਵੇ ਮਾਰਦੇ, ਉਹ ਹਿਸਾਬ ਮੇਰਾ।
ਨਾ ਨਾ ਨਾ, ਆ ਜਿਹੜੀਆਂ ਗੋਲੀਆਂ ਸੰਤਰੇ ਵਾਲੀਆਂ ਭੇਜੀਆਂ ਨਾ, ਇਹਨਾਂ ਦੀ ਕੋਈ ਕੀਮਤ ਨੀ ਹੈਗੀ। ਇੱਥੇ ਜਿੰਨੇ ਦੀਆਂ ਮਰਜ਼ੀ ਵਿਕਣ, ਮੇਰੇ ਵਰਗੇ ਲੈ ਲੈਣਗੇ। ਜਿਹੜੀ ਚੀਜ਼ ਨਾਲ ਜਜ਼ਬਾਤ ਜੁੜੇ ਹੁੰਦੇ ਆ ਨਾ, ਉਹਨਾਂ ਦੀ ਕੋਈ ਕੋਈ ਮੁੱਲ ਨੀ ਹੁੰਦਾ ਉਹਨਾਂ ਦਾ।
ਅਸੀਂ ਨਾ ਜਦੋਂ ਬਟਾਲੇ ਤੋਂ ਇੱਧਰ ਆਉਂਦੇ ਰਹੇ ਨਾ, ਕੰਨਵਾਲ ਵਾਲੇ ਪਾਸੇ, ਤੇ ਅਕਸਰ ਮਤਲਬ ਘੱਟ ਹੀ ਉੱਧਰ ਇੱਧਰ ਦਾ ਰੂਟ ਸਾਡਾ ਘੱਟ ਹੁੰਦਾ ਜੀ। ਇੱਧਰ ਹੁਣ ਉੱਧਰ ਬਟਾਲੇ ਤੋਂ ਜਦੋਂ ਆਪਾਂ ਚੜ੍ਹਨਾ, ਉੱਧਰ ਬੜੇ ਭਾਈ ਚੜ੍ਹ ਦਿੰਦੇ ਆ ਟੋਫੀਆਂ ਵਾਲੇ, ਜਿਹੜੀਆਂ ਜਿਹੜੀ ਤੁਸੀਂ ਕਹਿੰਦੇ ਪਏ ਨਾ, ਪੀਲੀਆਂ ਟੋਫੀਆਂ ਵਾਲੇ, ਸੰਤਰੀ ਟੋਫੀਆਂ ਵਾਲੇ, ਸੰਤਰੇ ਟੋਫੀ, ਇਹਨਾਂ ਨੇ ਉਹਨਾਂ ਨੇ ਰੋਲਾ ਪਾਈ ਦੇਣਾ, ਮਤਲਬ ਕਿ ਉਹਨਾਂ ਨੇ ਬੋਲੀ ਜਾਣਾ, ਦੋ ਰੁਪਏ ਦੀ ਨਾਲ ਛੋਟੇ ਛੋਟੇ ਨਾ ਉਹਨਾਂ ਨੇ ਉਹ ਪਾਏ ਹੁੰਦੇ ਸੀ, ਉਹ ਜਿਹੜੀਆਂ ਹੁੰਦੀਆਂ ਸੀ, ਕੀ ਕਹਿੰਦੇ ਹੁੰਦੇ ਸੀ ਇਹਨਾਂ ਨੂੰ, ਮੂੰਗਫਲੀ ਦੇ ਦਾਣੇ, ਮੂੰਗਫਲੀ ਦਾਣੇ, ਇਹ ਤਾਂ ਸੌਂਫ ਤੇ ਹੋਰ ਵੀ ਤਿੰਨ ਚਾਰ ਐਟਮਾਂ ਹੁੰਦੀਆਂ ਸੀ, ਤੇ ਉਹਨਾਂ ਨੇ ਪਾ ਪਾ ਕੇ ਵੇਚਣੀਆਂ, ਮਤਲਬ ਕਿ ਲੈ ਲੋਕਾਂ ਨੇ ਬੜੇ ਚਾਣ, ਜਾਂ ਫਿਰ ਉਹ ਮਰੂੰਡਾ ਹੁੰਦਾ ਸੀ, ਚੀਲਾ ਮਰੂੰਡਾ ਗੱਚਕ
ਮਰੂੰਡਾ ਹੁੰਦਾ ਸੀ, ਬੰਦੇ ਨੇ ਵੀ ਦੇਖ ਲੈਣਾ ਵੀ ਇਹ ਨਿਆਣਾ ਤਾਂ ਜਿੱਦ ਕਰੂਗਾ। ਹੁਣ ਉਹ ਉੱਥੇ ਹੀ ਖੜਾ ਬੋਲਦਾ ਰਹਿੰਦਾ ਹੁੰਦਾ ਸੀਗਾ, ਵੀ 10 ਰੁਪਏ ਦੀਆਂ, 10 ਰੁਪਏ ਦੀਆਂ, 4 ਰੁਪਏ ਦੀਆਂ, 5, ਜੋ ਵੀ ਕਹਿੰਦੇ ਹੁੰਦੇ ਸੀ ਹਨਾ, ਉਹ ਹਿਸਾਬ ਹੁਣ ਆਪਣਾ ਹੁੰਦਾ। ਜਦੋਂ ਕਿਤੇ ਨਿਆਣਿਆਂ ਨੂੰ ਲੈ ਕੇ, ਜਦੋਂ ਨਿਆਣਿਆਂ ਨੂੰ ਲੈ ਕੇ ਕਿਤੇ ਜਾਓ ਨਾ ਮਾਰਕੀਟ ਵਗੈਰਾ ਹਨਾ, ਮਾਲਸ ਵਿੱਚ, ਤੇ ਪਤਾ ਹੁੰਦਾ ਵੀ ਹੁਣ ਉਧਰ ਟੋਏ ਸ਼ੋਪ ਆ, ਵੀ ਉਧਰੋਂ ਇਧਰ ਨੂੰ ਖਿਸਕ ਜਾਓ, ਜੇ ਉਧਰ ਨੂੰ ਗਏ ਤੇ ਬਸ ਫੇਰ ਜਾਣ ਖਾਣਗੇ। ਸੋ ਉਹੀ ਚੀਜ਼ਾਂ ਤੁਹਾਡੇ ਅੱਗੇ ਆਉਂਦੀਆਂ ਜੀ, ਬਿਲਕੁਲ ਸਹੀ ਗੱਲ ਆ ਧਨੀ।
ਚਲੋ ਵਧੀਆ, ਕੋਈ ਨੀ, ਅਗਲੇ ਹਫ਼ਤੇ ਮੈਂ ਕਰਾਂਗਾ ਤੁਹਾਨੂੰ ਜਲਦੀ ਫੋਨ ਕਰਾਂਗਾ। ਮੈਂ ਨਾ ਇੱਕ ਗੀਤ ਹੋਰ ਲਿਖਿਆ, ਇੱਕ ਨਾ ਸਾਡੇ ਇੱਥੇ ਬੰਦਾ ਹੁੰਦਾ ਸੀ ਪਿੰਡ ਤੇ, ਉਹਨੂੰ ਪ੍ਰਭੂ ਜੀ ਕਹਿੰਦੇ ਹੁੰਦੇ ਸੀ, ਉਹ ਗੱਲ ਸੁਣਾਵਾਂਗਾ ਤੁਹਾਨੂੰ ਅਗਲੇ ਹਫ਼ਤੇ, ਵੇਟ ਐਂਡ ਵਾਚ।
ਠੀਕ ਆ, ਇਹ ਸਸਪੈਂਸ ਨਾਲ ਛੱਡ ਕੇ ਜਾ ਰਹੇ ਅੱਜ ਦਾ ਹਰਮਨ ਰੇਡੀਓ। ਅਗਲੇ ਹਫ਼ਤੇ ਸੁਣਾਂਗੇ ਗੱਲਬਾਤ ਪ੍ਰਭੂ ਦੀ, ਇਹ ਪ੍ਰਭੂ ਕੌਣ ਹੈ ਇਹ ਦੱਸਾਂਗੇ ਤੁਹਾਨੂੰ ਅਗਲੇ ਬੁੱਧਵਾਰ।
ਸਹੀ ਗੱਲ, ਮੈਂ 9:30 ਵਜੇ ਕਰਾਂਗਾ ਫੋਨ।
ਹੁਣ ਤਾਂ
ਥੋੜੀ ਜਿਹੀ ਗੱਲ ਉਹਦੀ।
ਠੀਕ ਆ, ਠੀਕ ਆ, ਕੋਈ ਨੀ, ਅਗਲੇ ਹਫ਼ਤੇ ਜ਼ਰੂਰ ਅਸੀਂ ਪ੍ਰਭੂ ਨੂੰ ਯਾਦ ਕਰਾਂਗੇ, ਪ੍ਰਭੂ ਦੀਆਂ ਗੱਲਾਂ ਕਰਦੇ ਹੋਏ।
ਪ੍ਰਭੂ ਤੁਸੀਂ ਪ੍ਰਭੂ ਦੀ ਦੇਖ ਸੁਣ ਕੇ ਨਾ ਗੱਲ, ਬਹੁਤ ਪਹਿਲਾਂ ਵਾਲੀ ਤੇ ਮੈਂ ਚਲੋ ਬੋਲ ਬੋਲ ਕੇ ਕਰਨਾ ਪੈਣਾ, ਇਹ ਤੁਹਾਨੂੰ ਇੰਨਾ ਬੀਤੀ ਹੈ ਨਾ, ਤੇ ਤੁਹਾਨੂੰ ਜਦੋਂ ਸੁਣਾਵਾਂਗੇ ਤੁਸੀਂ ਬਹਿਸ ਹੋਗੇ ਨਾ ਪ੍ਰਭੂ ਕੌਣ ਸੀ ਨਾ। ਹਾਂਜੀ ਹਾਂਜੀ,
ਕੁਲਦੀਪ ਕੌਰ ਨੇ ਲਿਖਿਆ ਹੈ, ਕਹਿੰਦੇ ਸਤਿੰਦਰ ਸਰਤਾਜ ਦੀ ਮਹਿਫਿਲ ਲਾਉਣੀ ਹੈ, ਬਸ 2 ਸਾਲ ਰੁਕ ਜਾ ਬਾਪੂ, ਬਹਿ ਜਾ ਕਰਾਉਣੀ ਹੈ, ਚੱਕੋ ਬਈ। ਨਾਲ ਹੀ ਉਹਨੇ ਲਿਖਿਆ ਪੈਸੇ, ਨਾਲ ਪੈਸੇ ਵੀ ਭੇਜ ਦਿੱਤੇ ਆ ਉਹਨੇ, ਗਾਂਧੀ ਦੀ ਫੋਟੋ ਵਾਲੇ, ਕਹਿੰਦੇ ਆ ਚੱਕ ਵੀਰ ਨਾਰਾਜ਼ ਨਾ ਹੋ, ਚੁੱਕ ਬਾਪੂ ਗਾਂਧੀ ਲੈ, ਪੈਸੇ ਵੀ ਭੇਜਦੇ ਆ, ਤੇ ਨਾਲ ਚਿੱਲਰ ਵੀ ਭੇਜਦੀ ਆ, ਇੱਕ ਪੈਸਾ, 2 ਪੈਸੇ, 20 ਪੈਸੇ, 3 ਪੈਸੇ, ਸਾਰੇ ਭੇਜੇ ਆ ਉਹਦੀ ਫੋਟੋ ਵੀ।
ਦੇਖੋ ਦੀਦੀ ਗੱਲ ਸੁਣੋ, ਚੱਲਣਾ ਵਾਲਾ ਜਮਾਨਾ ਕੁਲਦੀਪ ਕੋਲੇ ਲੰਘ ਗਿਆ, ਹੁਣ ਤਾਂ ਜਿਹੜੇ ਮੈਂ ਤੈਨੂੰ ਆਪਣਾ ਅਕਾਊਂਟ ਸੈਂਡ ਕਰਦਾ ਉਹਦੇ ਤੇ ਟ੍ਰਾਂਸਫਰ ਕਰ,
ਸਮਝਿਆ ਕਰ। ਇਹ ਜਿਹੜੀ ਚਿੱਲਰ ਭੇਜੀ ਆ ਨਾ, ਇਹ ਸੋਚ ਕਿੰਨੀ ਮਹਿੰਗੀ ਹੋਊਗੀ, ਇਹ ਐਂਟੀਕ ਪੀਸ ਆ, ਏਦਾਂ ਦੀਆਂ ਚੀਜ਼ਾਂ ਕਿੱਥੇ ਲੱਭਦੀਆਂ ਅੱਜ ਕੱਲ
ਦੀਦੀ। ਉਹ ਇੰਡੀਆ ਚੱਲਣੀ ਚੀਜ਼ ਨਾ, ਜਿਹੜੀ ਚੀਜ਼ ਇੰਡੀਆ ਚੱਲਣੀ ਉਹ ਇੰਡੀਆ ਜਾ ਕੇ ਦਿਓ ਨਾ।
ਠੀਕ ਆ ਠੀਕ ਆ, ਬਸ ਪੈਸੇ ਦੇ ਹੋ ਜਾਓ ਸਾਰੇ ਤੁਸੀਂ। ਹਾਂ, ਕੁਲਦੀਪ ਦਾ ਕਿਹੜਾ, ਉਹਦਾ ਕਿਹੜਾ ਜ਼ੋਰ ਲੱਗਣਾ, ਉਹਨੇ ਵੀ ਇੱਥੇ ਫੋਟੋ ਹੀ ਪਾਉਣੀ ਆ, ਲੈ ਕੁਲਦੀਪ ਇਹਨੂੰ ਭੇਜ ਦਈ ਡਾਲਰ ਵਾਲੀ ਫੋਟੋ ਵੀ, ਖੁਸ਼ ਹੋ ਜਾਵੇ ਮੁੰਡਾ। ਅਗਲੀ ਵਾਰ ਜਦੋਂ ਪ੍ਰਭੂ ਦੀ ਗੱਲ ਸੁਣਾਉਂਗਾ ਨਾ ਉਦੋਂ ਭੇਜੂਗੀ।
ਇੱਕ ਨਾ ਪ੍ਰਭੂ ਦੀ ਗੱਲ ਤੇ ਨਾਲ ਇੱਕ ਉਹ ਗੀਤ ਲਿਖਿਆ, ਕਹਿੰਦਾ ਛੱਲਾ ਟਰੱਕ ਚ ਲਾਉਂਦਾ ਤੇ ਲੰਬੀਆਂ ਸ਼ਿਫਟਾਂ ਲਾਉਂਦਾ, ਉਹ ਵੀ ਸੁਣਾਵਾਂਗੇ ਤੁਹਾਨੂੰ ਗਾਣਾ ਪੂਰਾ।
ਠੀਕ, ਹੁਣ ਸਸਪੈਂਸ ਵਧਾਈ ਜਾਂਦੇ ਵਾ ਤੁਸੀਂ ਫਿਰ ਧਨੀ ਸਾਹਿਬ। ਇਹ ਹਫ਼ਤਾ ਕੱਢਣਾ ਔਖਾ ਹੋ ਜਾਣਾ ਸਾਰਿਆਂ ਲਈ, ਸਾਡੇ ਲਈ।
ਪ੍ਰਭੂ ਜੀ, ਪ੍ਰਭੂ ਜੀ, ਬਹੁਤ ਵਧੀਆ ਗੱਲ, ਇਹ ਨਾ ਹੋ ਕੇ ਧੜੀ ਨੂੰ ਪ੍ਰਭੂ ਜੀ ਕਹਿਣਾ ਸ਼ੁਰੂ ਕਰ ਦੇਣ ਲੋਕੀ ਸਾਰੇ।
ਹੋਰ ਕੀ, ਹੁਣ ਇਹ ਤਾਂ ਅਗਲੇ ਹਫ਼ਤੇ ਪਤਾ ਲੱਗੂਗਾ ਸਾਨੂੰ।
ਹਾਂਜੀ
ਹਾਂਜੀ, ਹਾਂ ਠੀਕ ਆ ਧਨੀ, ਬਹੁਤ ਬਹੁਤ ਸ਼ੁਕਰੀਆ।
ਮੇਰੇ ਭਰਾ ਵੀ ਸੁਣਦਾ ਪਿਆ ਜੀ USA ਤੋਂ ਅੱਜ, ਅਮਨ।
ਅੱਛਾ ਠੀਕ ਆ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਬ੍ਰਦਰ ਨੂੰ ਅਮਨ ਨੂੰ ਹਾਂ ਠੀਕ ਹੈ ਚਲੋ ਅਗਲੇ ਹਾਂ 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 ਠੀਕ ਆ ਠੀਕ ਹੈ ਨਹੀਂ ਜਰੂਰ ਬ੍ਰਦਰ ਸੁਣ ਰਹੇ ਆ ਤੇ ਮੇਰੇ ਮੰਮੀ ਡੈਡੀ ਸੁਣ ਰਹੇ ਆ ਮੇਰੀ ਭੈਣ ਸੁਣ ਰਹੀ ਆ ਸੋ ਵਧੀਆ ਜੀ ਜਿੱਥੇ ਕਿਤੇ ਤੱਕ ਆਵਾਜ਼ ਪਹੁੰਚ ਰਹੀ ਆ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੇ ਸ਼ੁਕਰੀਆ ਉਹਨਾਂ ਦਾ ਸਾਡੇ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਣ ਦਾ ਸੋ ਬਿਲਕੁਲ ਤਨੀ ਹਾਂ ਅਗਲੇ ਹਫਤੇ ਸੁਣਦੇ ਆ ਫਿਰ ਪ੍ਰਭੂ ਦੀਆਂ ਗੱਲਾਂ ਅਸੀਂ
ਹਾਂਜੀ ਜੋਰ ਜੀ ਚੰਗਾ ਜੀ ਪ੍ਰਭੂ ਜੀ ਚੰਗਾ ਜੀ ਪ੍ਰਭੂ ਜੀ
ਠੀਕ ਹੈ ਓਕੇ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਜੀ ਉਸ ਤੋਂ ਬਾਅਦ ਜਗਤਾਰ ਗਿੱਲ ਭਾਜੀ ਹੁਣਾਂ ਦਾ ਮੈਸੇਜ ਜਿਹੜਾ ਮੈਂ ਉਹ ਵੀ ਲੈ ਲਵਾਂ ਉਹਨਾਂ ਨੇ ਪਹਿਲਾਂ ਲਿਖਿਆ ਸੀ ਕਿ ਮਾਤਾ ਜੀ ਪੈਰੀ ਪੈਣਾ ਊਚ ਨੀਚ ਧੁੱਪ ਛਾਂ ਥੋਕੜੀਏ ਲਾਉਣਾ ਪਿੱਠੂ ਗਰਮ ਮਾਰ ਕੁਟਾਈ ਕੋਟਲਾ ਛਪਾਕੀ ਰੁਮਾਲ ਚੱਕਣਾ ਬਾਂਦਰ ਕਿੱਲਾ ਇਹ ਸਾਰੀਆਂ ਖੇਡਾਂ ਖੇਡੀਆਂ ਹੋਈਆਂ ਕਹਿੰਦੇ ਤੇ ਐਕਸਪ੍ਰੈਸ ਤੇ ਟਿਕਟ ਲੋ ਲਲਿਤ ਲੈ ਕੇ ਆਇਆ ਸੀ ਐਕਸਪ੍ਰੈਸ ਤਾਂ ਮੈਨੂੰ ਪਤਾ ਕਿ ਲੁੱਕੜ ਮਿੱਟੀ ਨੂੰ ਕਹਿੰਦੇ ਸੀ ਸ਼ਾਇਦ ਹਨਾ ਤੇ ਟਿਕਟ ਲੋ ਕਿਹਨੂੰ ਕਹਿੰਦੇ ਸੀਗੇ ਉਹ ਨੀ ਤੁਸੀਂ ਦੱਸਿਆ ਤੁਸੀਂ ਵੀ ਸਸਪੈਂਸ ਰੱਖ ਦਿੱਤੀ ਇਸੇ ਹਨਾ ਸਾਰੀਆਂ ਸਸਪੈਂਸ ਨਾਲ ਹੀ ਖਤਮ ਕਰ ਰਹੇ ਸੀ ਪ੍ਰੋਗਰਾਮ ਅੱਜ ਦਾ ਅੱਛਾ ਉਸ ਤੋਂ ਬਾਅਦ ਬਚਿੱਤਰ ਸਿੰਘ ਹੁਣਾਂ ਨੇ ਲਿਖਿਆ ਕਹਿੰਦੇ ਇੱਕ ਵਾਰ ਦੀ ਗੱਲ ਹੈ ਭੈਣੇ ਪਿੰਡ ਚ ਗੁੱਡੀ ਗੁੱਡਾ ਸਾੜਨ ਤੋਂ ਬਾਅਦ ਪਿੰਡ ਚੋਂ ਆਟਾ ਖੰਡ ਇਕੱਠੀ ਕਰਦੇ ਹੁੰਦੇ ਸੀ ਤੇ ਰਲ ਕੇ ਕੜਾਹ ਜਿਹਾ ਜਾਂ ਕੋਈ ਲੇਟੀ ਵੀ ਕਹਿ ਦਿੰਦੇ ਵੀ ਬਣਾਈ ਦੀ ਹੁੰਦੀ ਸੀ ਅਸੀਂ ਖਾਣ ਲੱਗਿਆਂ ਲੜ ਪਏ ਤਾਂ ਕੀ ਹੋਇਆ ਮੈਂ ਪਾਣੀ ਨਾਲ ਕੜਾਹ ਵਾਲੇ ਪਤੀਲੇ ਚ ਫਿਰ ਸਾਰੇ ਕੁੜੀਆਂ ਮੁੰਡਿਆਂ ਨੇ ਮੇਰੀ ਪੂਰੀ ਤਸੱਲੀ ਕੀਤੀ ਮੇਰੀ ਚਿੱਤਰ ਪਰੇਡ ਕੀਤੀ ਕਹਿੰਦੇ ਅਜੇ ਵੀ ਨੀ ਭੁੱਲੀ ਠੀਕ ਆ ਤੁਸੀਂ ਕੜਾਹ ਵਾਲੇ ਪਤੀਲੇ ਚ ਪਾਣੀ ਪਾਤਾ ਵੀ ਚਿੱਤਰ ਪਰੇਡ ਤੇ ਹੋਣੀ ਸੀ ਹੈ ਨਾ ਠੀਕ ਆ ਨਾ ਮੈਂ ਗੁੱਡੀ ਦੀ ਗੱਲ ਕਰਦੀ ਸੀਗੀ ਔਰ ਗੁੱਡੀ ਦੇ ਵਿਆਹ ਦੀ ਗੱਲ ਕਰਦੀ ਪਈ ਸੀਗੀ ਸੋ ਇਹ ਸਾਰੀਆਂ ਗੱਲਾਂ ਦੇ ਨਾਲ ਮੈਂ ਅੱਜ ਦਾ ਪ੍ਰੋਗਰਾਮ ਜਿਹੜਾ ਖਤਮ ਕਰਦੀ ਹਾਂ ਅਗਲੇ ਹਫਤੇ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ ਜੀ ਇਹਨਾਂ ਗੁੱਡੀਆਂ ਤੋਂ ਹੀ ਤੇ ਹਰਜਿੰਦਰ ਸਿੰਘ ਹੁਣਾਂ ਨੇ ਲਿਖਿਆ ਕਹਿੰਦੇ ਇਹ ਧਨੀ ਰਾਮ ਚਾਤਰਿਕ ਹੈ ਜਿਹਦੇ ਗੀਤ ਗਾਉਂਦਾ ਸੀ ਤੂੜੀ ਤੰਦ ਸਾਂਭ ਹਾਣੀ ਵੇਚ ਵੱਟ ਕੇ ਲੰਬੜਾ ਤੇ ਸ਼ਾਹ ਦਾ ਹਿਸਾਬ ਕੱਟ ਕੇ ਹਾਂਜੀ ਹੋ ਧਨੀ ਰਾਮ ਚਾਤਰਿਕ ਹੋਰ ਸੀ ਜੀ ਇਹ ਧਨੀ ਸਾਡੇ ਹੋਰ ਆ ਤੇ ਲੈ ਬਈ ਕੁਲਦੀਪ ਨੇ ਡਾਲਰਾਂ ਦੀ ਫੋਟੋ ਵੀ ਭੇਜ ਦਿੱਤੀ ਆ ਤੇ ਕਹਿੰਦੀ ਲੈ ਚੱਕ ਭਾਈ ਕਰਜ਼ਾ ਨਾ ਲਵੀ ਠੀਕ ਆ ਕੁਲਦੀਪ ਤੋ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਕਿਹਾ ਵੀ ਇਹ ਟਿਕਟ ਲੋ ਕੀ ਹੁੰਦਾ ਇਹ ਅਗਲੇ ਬੁੱਧਵਾਰ ਦੱਸਾਂਗਾ ਸੋ ਲਓ ਜੀ ਇਸ ਵਾਰੀ ਦੋ ਸਸਪੈਂਸ ਜਿਹੜੇ ਉਹਨਾਂ ਨਾਲ ਪ੍ਰੋਗਰਾਮ ਖਤਮ ਕਰ ਰਹੇ ਇੱਕ ਤਾਂ ਟਿਕਟ ਲੋ ਕੀ ਹੁੰਦੀ ਹੈ ਤੇ ਦੂਸਰੀ ਇਹ ਪ੍ਰਭੂ ਕੌਣ ਆ ਜੀ ਤੇ ਧਨੀ ਹੁਣਾਂ ਨੂੰ ਕਿੱਦਾਂ ਮਿਲਿਆ ਤੇ ਕੀ ਸ਼ਖਸੀਅਤ ਹੈ ਇਹਨਾਂ ਦੀ ਇਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਯਾਦ ਕਰਾਂਗੇ ਅਸੀਂ ਆਪਣੇ ਬਚਪਨ ਦੀਆਂ ਖੇਡੀਆਂ ਹੋਈਆਂ ਖੇਡਾਂ ਬਾਰੇ ਸੋ ਬਹੁਤ ਕੁਝ ਹੈ ਜੀ ਜਿਹੜਾ ਜੀ ਤੁਹਾਡੇ ਨਾਲ ਸਾਂਝਾ ਕਰਨਾ ਜੋ ਬਚਪਨ ਵਿੱਚ ਖੇਡੀ ਦਾ ਹੁੰਦਾ ਸੀਗਾ ਸੋ ਤੁਹਾਡੇ ਸਾਰਿਆਂ ਦੇ ਪਿਆਰ ਦੇ ਲਈ ਤੁਹਾਡੇ ਸਾਰਿਆਂ ਦੇ ਮੈਸੇਜਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਵੀ ਜਿਨ੍ਹਾਂ ਨੇ ਚੁੱਪ ਚਾਪ ਪ੍ਰੋਗਰਾਮ ਸੁਣਿਆ ਔਰ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਕੀਤੇ ਔਰ ਆਪਣੀਆਂ ਯਾਦਾਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਸੋ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੁਛ ਘੱਟ ਵੱਧ ਬੋਲ ਹੋ ਗਿਆ ਹੋਵੇ ਜਾਂ ਕੋਈ ਮੈਸੇਜ ਮੇਰੇ ਤੋਂ ਨਾ ਲੈ ਹੋ ਗਿਆ ਨਾ ਪੜਿਆ ਗਿਆ ਹੋਵੇ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਸੋ ਵੇਲਾ ਆ ਗਿਆ ਜੀ ਜੁਦਾਈ ਦਾ ਪਰ ਬੁੱਧਵਾਰ ਨੂੰ ਮੈਂ ਮੁੜ ਕੇ ਆਉਣਾ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਅਗਲੇ ਹਫਤੇ ਫਿਰ ਬੁੱਧਵਾਰ ਨੂੰ ਹਾਜ਼ਰ ਹੋਵਾਂਗੀ ਆਪਣੀਆਂ ਹੋਰ ਯਾਦਾਂ ਦੇ ਨਾਲ ਸੋ ਉਦੋਂ ਤੱਕ ਲਈ ਚੜ੍ਹਦੀ ਕਲਾ ਤੇ ਰੱਬ ਰਾਖਾ
ये दौलत भी ले लो ये शोहरत भी ले लो भले छीन लो मुझसे मेरी जवानी मगर मुझको लौटा दो बचपन का सावन वो कागज की कश्ती वो बारिश का पानी वो कागज की कश्ती वो बारिश का पानी मोहल्ले की सबसे पुरानी निशानी, वो बुढ़िया जिसे बच्चे कहते थे नानी, वो नानी की बातों में परियों का डेरा, वो चेहरे की झुरियों में सदियों का फेरा, भुलाए नहीं भूल सकता है कोई, भुलाए